ਸੁਣਿਓ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿੱਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਦੋਸਤੋ ਅੱਜ ਮਿਤੀ 7 ਸਤੰਬਰ ਤੇ ਦਿਨ ਵੀਰਵਾਰ ਦਾ ਤੇ ਨਾਨਕ ਸ਼ਾਹੀ 23 ਭਾਦੋ ਸੰਮਤ 549 ਹੋ ਗਈ ਆ ਤੇ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਤੇ ਮੇਰਾ ਸਾਥ ਦੇ ਰਹੇ ਨੇ, ਟੈਕਨੀਕਲ ਸਪੋਰਟ ਦੇ ਰਹੇ ਨੇ ਪਟਿਆਲੇ ਤੋਂ ਸਰਬਜੀਤ ਭਾਜੀ। ਤੇ ਦੋਸਤੋ ਸਮਾਂ ਹੋ ਗਿਆ ਹੈ 8:02 ਤੇ ਪੰਜਾਬ ਵਿੱਚ ਹਜੇ ਤੜਕੇ ਦੇ 3:32 ਹੋਏ ਨੇ ਤੇ ਅੱਜ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਉਹ ਆਪਣੇ ਪੁਰਾਣੇ ਸਾਥੀ, ਚਲੋ ਆ ਸਸਪੈਂਸ ਰੱਖ ਲੈਂਦੇ ਤੇ ਥੋੜੀ ਦੇਰ ਤੱਕ ਅਸੀਂ ਉਹਨਾਂ ਨੂੰ ਜੁਆਇਨ ਕਰਾਵਾਂਗੇ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਇੰਜੋਏ ਕਰੋਗੇ ਉਹਨਾਂ ਦਾ ਅੱਜ ਸਾਥ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਇੱਕ ਵਿਚਾਰ ਦੇ ਨਾਲ, ਵਿਚਾਰ ਤੋਂ ਬਾਅਦ ਤੁਹਾਡੇ ਸੁਨੇਹੇ ਲਵਾਂਗੇ, ਜਾਣਾਂਗੇ ਤੁਹਾਡਾ ਕੀ ਹਾਲ ਚਾਲ ਆ ਤੇ ਤੁਸੀਂ ਆਪਣੇ ਸੁਨੇਹੇ ਸਾਨੂੰ ਜ਼ਰੂਰ ਭੇਜਣੇ। ਸੋ ਚਲੋ ਸਟਾਰਟਿੰਗ ਕਰਦੇ ਹਾਂ ਵਿਚਾਰ ਦੇ ਨਾਲ। ਸੋ ਕਹਿੰਦੇ ਜੀ, ਪੋਥੀਆਂ ਬੇਅੰਤ ਨੇ, ਪੜ੍ਹਾਈਆਂ ਅਨੇਕ ਨੇ, ਪਰ ਮਨੁੱਖ ਦੀ ਜ਼ਿੰਦਗੀ ਛੋਟੀ ਜਿਹੀ ਹੈ ਤੇ ਰੁਕਾਵਟਾਂ ਬਹੁਤ ਹਨ। ਇਸ ਲਈ ਜਿਵੇਂ ਹੰਸ ਦੁੱਧ ਪੀ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੰਮ ਦੀਆਂ ਗੱਲਾਂ ਨੂੰ ਸਿੱਖ ਲੈ ਤੇ ਫਜ਼ੂਲ ਦੀਆਂ ਗੱਲਾਂ ਨੂੰ ਛੱਡ ਦੇ। ਸੋ ਵਿਚਾਰ ਕੇ ਦਾ ਇਹ ਰਾਈਟਰ ਦਾ ਨਾਮ ਤਾਂ ਨਹੀਂ ਪਤਾ, ਪਰ ਅੱਜ ਜੋ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਉਹ ਜ਼ਰੂਰ ਇਸ ਵਿਚਾਰ ਦੇ ਆਲੇ ਦੁਆਲੇ ਘੁੰਮਦੀ ਹੋਊਗੀ। ਸੋ ਗੱਲਬਾਤ ਉਹ ਵੀ ਦੱਸਾਂਗੇ ਕਿਉਂਕਿ ਇੱਕ ਵਾਰ ਅਸੀਂ ਪਹਿਲਾਂ ਗੁਰਬਖਸ਼ ਜੀ ਦਾ ਗਾਣਾ ਸੁਣੀਏ ਬਾਬਾ ਨਾਨਕ ਤੋਂ, ਉਸ ਤੋਂ ਬਾਅਦ ਦੁਬਾਰਾ ਤੋਂ ਪ੍ਰੋਗਰਾਮ ਦੇ ਵਿੱਚ ਆਉਂਦੇ ਹਾਂ ਤੇ ਅੱਜ ਦੇ ਟੌਪਿਕ ਬਾਰੇ ਗੱਲਬਾਤ ਕਰਦੇ ਹਾਂ। ਤੇ ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀਆਓ, ਇਤੀ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ। ਸ਼ਬਦ ਗੁਰੂ ਬਿਨ ਬਾਕੀ ਨੇ ਗੱਲਾਂ ਪਰਮ ਦੀਆਂ, ਸ਼ਬਦ ਗੁਰੂ ਬਿਨ ਬਾਕੀ ਨੇ ਗੱਲਾਂ ਪਰਮ ਦੀਆਂ, ਮੇਰਾ ਸਤਿਗੁਰੂ ਨਾਨਕ ਪਾ ਗਏ ਨਵੀਆਂ ਪਹਿਲਾਂ ਧਰਮ ਦੀਆਂ, ਮੇਰੇ ਸਤਿਗੁਰੂ ਨਾਨਕ ਪਾ ਗਏ ਨਵੀਆਂ। ਦੀਆਂ ਪੈੜਾਂ ਧਰਮ ਦੀਆਂ ਮੇਰੇ ਸਤਿਗੁਰ ਨਾਨਕ ਪਾ ਕੇ ਨਵੀਆਂ ਪੈੜਾਂ ਧਰਮ ਦੀਆਂ ਸ਼ਬਦ ਵਿਚਾਰੋ ਅੰਮ੍ਰਿਤ ਵੇਲੇ ਲੋੜ ਹੈ ਜਾਗਣ ਦੀ ਉਸ ਮਾਲਕ ਦੇ ਲੜ ਲੱਗੋ ਉਸ ਮਾਲਕ ਦੇ ਲੜ ਲੱਗੋ ਉਸ ਮਾਲਕ ਦੇ ਲੜ ਲੱਗੋ ਗੱਲਾਂ ਸ਼ਰਮ ਦੀਆਂ ਮੇਰੇ ਸਤਿਗੁਰ ਨਾਨਕ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਗੁਰਬਖਸ਼ ਸੌਂਕੀ ਦੀ ਆਵਾਜ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਬਾ ਨਾਨਕ ਗੀਤ ਸੁਣ ਰਹੇ ਸੀ ਸੋ ਹੋਪਫੁਲੀ ਆਸ ਕਰਦੇ ਹਾਂ ਕਿ ਤੁਸੀਂ ਇੰਜੋਏ ਕੀਤਾ ਹੋਣਾ ਸੋ ਪਹਿਲਾਂ ਆਪਾਂ ਅੱਜ ਦੇ ਜੋ ਮੇਰੇ ਕੋ ਪ੍ਰੈਜੈਂਟਰ ਨੇ ਉਹਨਾਂ ਨੂੰ ਸਵਾਗਤ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਕਿਉਂਕਿ ਕਾਫੀ ਦਿਨਾਂ ਬਾਅਦ ਕਈ ਹਫ਼ਤਿਆਂ ਬਾਅਦ ਹੀ ਅੱਜ ਜੁਆਇਨ ਕਰ ਰਹੇ ਨੇ ਸੋ ਸਵਾਗਤ ਕਰਦੇ ਹਾਂ ਜੀ ਅਜੇਪਾਲ ਭਾਜੀ ਦਾ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਗੁਰਸੇਵਕ ਭਾਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ
ਜੀ ਜੀ ਭਾਜੀ ਹਾਂਜੀ ਆਪਾਂ ਖਬਰਾਂ ਵੀ ਸ਼ੁਰੂ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਪਹਿਲਾਂ ਆਪਣਾ ਹਾਲ ਚਾਲ ਸੁਣਾਓ ਕੀ ਹਾਲ ਚਾਲ ਆ ਬਹੁਤ ਦਿਨਾਂ ਬਾਅਦ ਕਈ ਹਫ਼ਤਿਆਂ ਬਾਅਦ ਹੀ ਤੁਸੀਂ ਜੁਆਇਨ ਕੀਤਾ
ਹਾਂਜੀ ਹਾਲ ਚਾਲ ਬਿਲਕੁਲ ਠੀਕ ਠਾਕ ਹੈ ਤੇ ਉਮੀਦ ਕਰਦਾ ਜੀ ਸਾਰੇ ਸਰੋਤੇ ਵੀ ਸਾਰੇ ਠੀਕ ਠਾਕ ਹੋਣਗੇ ਹਾਂਜੀ ਕਾਫੀ ਹਫ਼ਤੇ ਕੀ ਕਾਫੀ ਮਹੀਨਿਆਂ ਬਾਅਦ ਮੇਰੇ ਖਿਆਲ ਜਦੋਂ ਆਪਾਂ ਗੇਮਾਂ ਤੇ ਜਾ ਕੇ ਆਏ ਸੀ ਉਸ ਤੋਂ ਬਾਅਦ ਬਸ ਅੱਜ ਮੇਰੇ ਖਿਆਲ ਚ ਜੁਆਇਨ ਕੀਤਾ ਹਾਂਜੀ ਬਸ ਥੋੜਾ ਜਿਹਾ ਬਿਜ਼ੀ ਹੋ ਗਏ ਸੀਗੇ ਕੰਮਾਂ ਕਾਰਾਂ ਚ ਥੋੜਾ ਕੰਮ ਦਾ ਸ਼ਡਿਊਲ ਏਦਾਂ ਸੀਗਾ ਮਤਲਬ ਇਸ ਵੇਲੇ ਜਦੋਂ ਪ੍ਰੋਗਰਾਮ ਹੁੰਦਾ ਉਦੋਂ ਘਰਾੜੇ ਚੱਲ ਰਹੇ ਹੁੰਦੇ ਸੀ ਤਾਂ ਕਰਕੇ ਫਿਰ
ਕੁਛ ਤੁਹਾਨੂੰ ਪਤਾ ਸਿਆਸੀ ਪਾਰਟੀਆਂ ਵਾਲਾ ਕੀਤਾ ਤੁਸੀਂ ਸਿਆਸੀ ਪਾਰਟੀਆਂ ਵਾਲਾ ਕੰਮ ਕੀਤਾ ਤੁਸੀਂ ਇਲੈਕਸ਼ਨ ਤੋਂ ਬਾਅਦ ਦਿਖਾਈ ਨੀ ਦਿੱਤੇ
ਠੀਕ ਆ ਥੋੜਾ ਜਿਹਾ ਤਾਂ ਰੰਗ ਹੋਣਾ ਚਾਹੀਦਾ ਨਾ
ਸਹੀ ਹੈ ਤਾਂ ਹੀ ਪਤਾ ਲੱਗਾ ਕਿ ਕੋਈ ਪਾਰਟੀ ਜੁਆਇਨ ਕੀਤੀ ਹੈ ਥੋੜੇ ਰੰਗ ਲੈਣੇ ਜ਼ਰੂਰੀ ਆ
ਹਾਂਜੀ ਹਾਂਜੀ ਜੀ
ਤਾਂ ਭਾਜੀ ਚਲੋ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਪਹਿਲਾਂ ਆਪਣੇ ਜੋ ਆਪਣੇ ਲਿਸਨਰ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਦੱਸਦੇ ਚੱਲੀਏ ਕਿ ਉਹ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਬਣ ਸਕਦੇ ਆ ਤੇ ਦੋਸਤੋ ਤੁਸੀਂ ਈਮੇਲ ਕਰੋ ਸਾਨੂੰ ਰਿਕੁਐਸਟ ਐਟ ਹਰਮਨ radio.com ਦੇ ਉੱਤੇ ਜਾਂ ਟੈਲੀਗ੍ਰਾਮ ਐਪ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ ਟੈਲੀਗ੍ਰਾਮ ਐਪ ਦੇ ਵਿੱਚ ਜਾ ਕੇ ਤੁਸੀਂ ਹਰਮਨ ਰੇਡੀਓ ਸਰਚ ਕਰੋ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਸੁਝਾਅ ਆਪਣੇ ਵਿਚਾਰ ਤੇ ਕੋਈ ਵੀ ਖਬਰ ਸ਼ੇਅਰ ਕਰ ਸਕਦੇ ਹੋ ਤੇ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਸਕਦੇ ਹੋ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਮਿਆਂਮਾਰ ਦੀਆਂ ਜੋ ਖਬਰਾਂ ਆ ਰਹੀਆਂ ਨੇ ਤੇ ਉਹਨਾਂ ਸੰਬੰਧੀ ਸਾਡੇ ਨਾਲ ਕੁਲਜੀਤ ਖੋਸਾ ਜੀ ਜੁਆਇਨ ਕਰਨਗੇ ਤੋ ਉੱਥੋਂ ਦੇ ਹਾਲਾਤਾਂ ਬਾਰੇ ਬਿਆਨ ਕਰਨਗੇ ਉਹਨਾਂ ਦੇ ਲੇਖ ਪਿੱਛੇ ਜੇ ਅਖਬਾਰਾਂ ਦੇ ਵਿੱਚ ਤਕਰੀਬਨ ਸਾਰੀ ਪੰਜਾਬੀ ਅਖਬਾਰਾਂ ਦੇ ਵਿੱਚ ਛਪਿਆ ਸੀ ਸੋ ਅਸੀਂ ਉਹਨਾਂ ਦੁਆਰਾ ਉਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਤੇ ਅਜੇ ਪਾਲ ਜੀ ਆਏ ਨੇ ਬੈਦ ਰੇ ਤੇ ਹੈਲਥ ਬਾਰੇ ਆ ਤੁਹਾਨੂੰ ਦੱਸਣਗੇ ਅਗਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ। ਅੱਜ ਦਾ ਟੋਪਿਕ ਭਾਈ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਕੀ ਗੱਲ ਕਰਦੇ ਸੀ ਜਰੂਰ ਸਾਡੇ ਦੋਸਤਾਂ ਨਾਲ ਸਾਂਝੀ ਕਰੋ ਪਿਛੇ ਤੇ।
ਹਾਂਜੀ ਭਾਜੀ ਮੈਂ ਕਹਿੰਦਾ ਸੀ ਵੀ ਆਪਾਂ ਪਲੀਜ਼ ਇਸ ਤੇ ਗੱਲਬਾਤ ਕਰੀਏ ਜਿਵੇਂ ਕਿ ਅੱਜ ਕੱਲ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹਨਾ, ਇੰਟਰਨੈਟ ਦਾ ਜ਼ਮਾਨਾ ਆ, ਟੈਕਨੋਲੋਜੀ ਦਾ ਜ਼ਮਾਨਾ ਆ, ਤੇ ਜਿੱਥੇ ਆਪਾਂ ਕਹਿੰਦੇ ਕਿ ਆਪਾਂ ਨੂੰ ਇਹਦੇ ਫਾਇਦੇ ਨੇ, ਇਹਦੇ ਫਾਇਦੇ ਦੇ ਨਾਲ ਨਾਲ ਇਹਦੇ ਨੁਕਸਾਨ ਵੀ ਨੇ। ਕੋਈ ਵੀ ਚੀਜ਼ ਆ ਮੰਨ ਲਓ ਹਰ ਚੀਜ਼ ਦਾ ਪੋਜ਼ਿਟਿਵ ਨੈਗੇਟਿਵ ਪਲੱਸ ਮਾਈਨਸ ਫਾਇਦੇ ਨੁਕਸਾਨ ਹੁੰਦੇ ਨੇ, ਓਦਾਂ ਹੀ ਆਪਾਂ ਨੂੰ ਸੋਸ਼ਲ ਮੀਡੀਆ ਦਾ ਵੀ ਇਹਦੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ। ਸੋ ਇਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਬਾਅਦ ਚ, ਮਤਲਬ ਵੀ ਜਿੱਦਾਂ ਹੁਣ ਸੋਸ਼ਲ ਮੀਡੀਆ ਆਪਾਂ ਮੇਨ ਜ਼ਿਆਦਾ ਫੇਸਬੁੱਕ ਹੀ ਚੱਲਦਾ ਹਨਾ, ਫੇਸਬੁੱਕ ਤੇ ਹੀ ਆਪਾਂ ਰਹਿੰਦੇ ਐਕਟਿਵ। ਮੈਂ ਫੇਸਬੁੱਕ ਤੇ ਮੇਰਾ ਅਕਾਊਂਟ ਹੈ, ਬਾਕੀ ਟਵਿੱਟਰ ਤੇ ਜਾਂ ਉਹ ਸਨੈਪਚੈਟ ਜਾਂ ਉਹ ਇੱਕ ਦੋ ਹੋਰ ਹੈਗੇ ਸੋਸ਼ਲ ਮੀਡੀਆ ਦੇ ਵੀ, ਉਹਨਾਂ ਤੇ ਮੇਰਾ ਅਕਾਊਂਟ ਨਹੀਂ ਹੈਗਾ। ਪਰ ਹੁਣ ਜ਼ਿਆਦਾ ਜਿਹੜੀ ਮੇਰੇ ਖਿਆਲ ਜ਼ਿਆਦਾ ਲੋਕੀ ਸਾਰੀ ਦੁਨੀਆਂ ਯੂਜ ਕਰਦੀ ਉਹ ਫੇਸਬੁੱਕ ਹੀ ਹੈ। ਤੇ ਆਪਾਂ ਜਿੱਦਾਂ ਦੇਖਦੇ ਹਾਂ ਕਿ ਫੇਸਬੁੱਕ ਦੇ ਉੱਪਰ ਆਪਾਂ ਜਿਹੜੀਆਂ ਪੋਸਟਾਂ ਦੇਖਦੇ ਹਾਂ, ਜਿੱਦਾਂ ਆਪਾਂ ਗੱਲ ਕਰਦੇ ਹਾਂ ਆਜ਼ਾਦੀ ਦੀ ਗੱਲ ਕਰਦੇ ਹਾਂ ਵੀ ਸਾਨੂੰ ਯਾਰ ਆਜ਼ਾਦੀ ਨਹੀਂ ਹੈ ਇੰਡੀਆ ਦੇ ਵਿੱਚ, ਜਿਵੇਂ ਆਪਾਂ ਕਹਿ ਦਿੰਦੇ ਸਾਨੂੰ ਖਾਣ ਪੀਣ ਤੇ ਆਜ਼ਾਦੀ ਨਹੀਂ ਆ, ਪਹਿਨਣ ਪਾਉਣ ਤੇ ਆਜ਼ਾਦੀ ਨਹੀਂ ਆ, ਜਾਂ ਹੋਰ ਗੱਲਾਂ ਚ ਅਸੀਂ ਕਹਿ ਦਿੰਦੇ ਕਿ ਸਾਨੂੰ ਆਜ਼ਾਦੀ ਨਹੀਂ ਆ, ਉੱਥੇ ਫਿਰ ਅਸੀਂ ਬੋਲਦੇ ਹਨਾ, ਜਾਂ ਖਾਸ ਕਰਕੇ ਜਿਹੜੀ ਹੁਣ ਸਾਡੀ ਉੱਥੇ ਸਰਕਾਰ ਬਣੀ ਆ ਇੰਡੀਆ ਦੇ ਵਿੱਚ, ਤੇ ਉਹ ਸਰਕਾਰ ਬਣਨ ਤੋਂ ਬਾਅਦ ਜਿਵੇਂ ਉਹ ਉਹਨਾਂ ਨੇ ਗਾਵਾਂ ਦਾ ਮੁੱਦਾ ਬਣਾ ਹੀ ਰੱਖਿਆ, ਜੇ ਕਿਸੇ ਨੇ ਗਾਂ ਦਾ ਮੀਟ ਖਾ ਲਿਆ ਉਹਨੂੰ ਏਦਾਂ ਕਰਤਾ, ਜਿਵੇਂ ਕਈ ਕਤਲ ਵੀ ਹੋਏ ਇਸ ਗੱਲ ਦੇ ਪਿੱਛੇ ਹਨਾ। ਜੀ ਤਾਂ ਮੈਂ ਦੇਖਿਆ
ਖਬਰਾਂ ਚੱਲਦੀਆਂ ਨੇ ਤੇ ਉਹਨਾਂ ਵਿੱਚ ਸਾਡਾ ਰੋਲ ਜਿਹੜਾ ਅਸੀਂ ਆਪ ਅਸੀਂ ਰੋਲ ਅਦਾ ਕਰਦੇ
ਹਾਂ
ਸੋਸ਼ਲ ਮੀਡੀਆ ਲਾ ਲਓ, ਹਾਂਜੀ ਸਾਡਾ ਕੀ ਰੋਲ ਆ, ਕੀ ਅਸੀਂ ਕਿੱਦਾਂ ਇਹਨੂੰ ਸਾਰਥਕ ਰੂਪ ਦੇ ਸਕਦੇ ਹਾਂ ਤੇ ਕੀ ਨੁਕਸਾਨ ਨੇ ਇਹਦੇ ਬਾਬਤ ਅਸੀਂ ਗੱਲਬਾਤ ਕਰਾਂਗੇ। ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਸਰੋਤੇ ਵੀ ਆਪਣੀ ਵੱਧ ਚੜ ਕੇ ਹਿੱਸਾ ਪਾਉਣ, ਆਪਣੇ ਵਿਚਾਰ ਦੇਣ। ਠੀਕ ਹੈ ਜੀ, ਤੇ ਭਾਜੀ ਆਪਾਂ ਮਾਫ਼ ਕਰਨਾ ਮੈਨੂੰ ਤੁਹਾਡੀ ਗੱਲ ਕੱਟਣੀ ਪਈ, ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ ਕਿਉਂਕਿ ਮੂਡ ਉਹਦਾ ਪਤਾ ਲੱਗ ਜਾਂਦਾ ਕਿਹੜੇ ਸ਼ਹਿਰ ਚ ਕਿੱਦਾਂ ਦਾ ਮੌਸਮ ਆ, ਉੱਦਾਂ ਦੀ ਆਸ ਲਗਾਈ ਜਾ ਸਕਦੀ ਹੈ ਕਿੱਦਾਂ ਦੀ ਹਨਾ ਸਾਡੇ ਸਰੋਤੇ ਕਿੱਦਾਂ ਦੇ ਮੂਡ ਬਣਾਈ ਬੈਠੇ ਹੋਣਗੇ। ਸੋ ਆਪਾਂ ਬ੍ਰਿਸਬੇਨ ਤੋਂ ਸ਼ੁਰੂ ਕਰਦੇ ਹਾਂ ਤੇ ਬ੍ਰਿਸਬੇਨ ਦਾ ਤਾਪਮਾਨ ਕਹਿੰਦੇ ਅੱਜ 26 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਅਸਮਾਨ ਤਾਂ ਸਾਫ਼ ਮੈਨੂੰ ਧਰਤੀ ਤੋਂ ਦਿਖਾਈ ਦੇ ਰਿਹਾ। ਸੋ ਸਿਡਨੀ ਦੀ ਜੇ ਗੱਲ ਕਰੀਏ ਤਾਂ ਤਾਪਮਾਨ ਉੱਥੇ ਅੱਜ ਵੱਧ ਤੋਂ ਵੱਧ 19 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਉੱਥੇ ਵੀ ਅਸਮਾਨ ਸਾਫ਼ ਹੈ, ਧੁੱਪ ਚੜੀ ਹੋਈ ਆ। ਤੇ ਰਾਜਧਾਨੀ ਕੈਨਬਰਾ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 11 ਡਿਗਰੀ ਰਹੇਗਾ ਪਰ ਉੱਥੇ ਬੱਦਲਬਾਜੀ ਬਣੀ ਹੋਈ ਹੈ। ਤੇ ਮੈਲਬਰਨ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 15 ਡਿਗਰੀ ਰਹੇਗਾ ਅੱਜ ਦਿਨ ਦੇ ਵਿੱਚ ਤੇ ਉੱਥੇ ਵੀ ਬੱਦਲਬਾਜੀ ਹੀ ਬਣੀ ਹੋਈ ਆ। ਐਡੀਲੇਡ ਦੇ ਵਿੱਚ 14 ਡਿਗਰੀ ਵੱਧ ਤੋਂ ਵੱਧ ਤੱਕ ਤਾਪਮਾਨ ਜਾਏਗਾ ਜੀ ਤੇ ਉੱਥੇ ਵੀ ਬੱਦਲ ਘਣੇ ਬੱਦਲ ਛਾਏ ਹੋਏ ਨੇ। ਤੇ ਪਰਥ ਦੇ ਵਿੱਚ ਮੀਂਹ ਪੈ ਰਿਹਾ ਤੇ ਤਾਪਮਾਨ ਜਾਏਗਾ ਜੀ 24 ਡਿਗਰੀ ਤੱਕ ਵੱਧ ਤੋਂ ਵੱਧ। ਤੇ ਤਸਮਾਨੀਆ ਦੀ ਰਾਜਧਾਨੀ ਹੋਬਰਟ ਦੇ ਵਿੱਚ ਵੀ ਬੱਦਲਬਾਜੀ ਬਣੀ ਹੋਈ ਆ ਤੇ ਤਾਪਮਾਨ ਰਹੇਗਾ 13 ਡਿਗਰੀ ਤੱਕ। ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਉੱਥੇ ਅਸਮਾਨ ਸਾਫ਼ ਆ ਦੱਸਿਆ ਜਾ ਰਿਹਾ ਅੱਜ ਤੇ ਤਾਪਮਾਨ 24 ਤੋਂ 26 ਡਿਗਰੀ ਤੱਕ ਰਹਿਣ ਦੇ ਆਸਾਰ ਨੇ। ਸੋ ਇਹ ਕੁਛ ਕੁ ਸ਼ਹਿਰਾਂ ਤੇ ਪੰਜਾਬ ਦਾ ਤਾਪਮਾਨ ਸੀ। ਤੇ ਭਾਜੀ ਇਸ ਹਿੱਸੇ ਦੇ ਵਿੱਚ ਅਸੀਂ ਮੇਰੀ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਇਤਿਹਾਸ ਦੇ ਯਾਨੀ ਅੱਜ ਦੇ ਦਿਨ ਦੇ ਵਿੱਚ ਕੀ ਸਿੱਖ ਇਤਿਹਾਸ ਰਿਹਾ ਜੋ ਤਵਾਰੀਖ ਆ ਕੀ ਕਹਿੰਦੀ ਆ ਤੇ ਉਸ ਬਾਬਤ ਦੱਸ ਕੇ ਤੇ ਅਸੀਂ ਬ੍ਰੇਕ ਲਵਾਂਗੇ ਤੇ ਉਸ ਤੋਂ ਪਾਰ ਅਸੀਂ ਹੈਲਥ ਇਸ਼ੂ ਤੇ ਗੱਲਬਾਤ ਕਰਾਂਗੇ ਤੇ ਇਸੇ ਦੌਰਾਨ ਹੀ ਅਸੀਂ ਟੌਪਿਕ ਤੇ ਸੁਨੇਹੇ ਲੈਂਦੇ ਚਲਾਂਗੇ ਆਪਣੇ ਦੋਸਤਾਂ ਮਿੱਤਰਾਂ ਦੇ।
ਜੀ ਜੀ ਜ਼ਰੂਰ।
ਹਾਂਜੀ ਜੇ ਭਾਜੀ ਗੱਲ ਕਰੀਏ ਤਵਾਰੀਖ ਦੇ ਵਿੱਚ ਕਿ ਅੱਜ ਦਾ ਦਿਨ ਕੀ ਕਹਿ ਰਿਹਾ ਆ ਤੇ ਅੱਜ ਅਸੀਂ ਸ਼ੁਰੂਆਤ ਵੀ ਕੀਤੀ ਸੀਗੀ ਬਾਬਾ ਨਾਨਕ ਗੀਤ ਦੀ ਸੁਣਿਆ ਤੇ ਅੱਜ ਦੇ ਦਿਨ ਕਿਹਾ ਜਾਂਦਾ ਕਿ 7 ਸਤੰਬਰ 1548 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ ਤੇ ਇਸ ਸੰਬੰਧੀ ਦੋ ਤਰੀਕਾਂ ਆਉਂਦੀਆਂ ਸਾਹਮਣੇ, ਇੱਕ 22 ਸਤੰਬਰ ਤੇ ਪਰ ਜਿਹੜੀ ਮੇਕੋ ਕਿਤਾਬ ਆ ਡਾਕਟਰ ਦਲਗੀਰ ਦੀ ਤੇ ਉਹ 7 ਸਤੰਬਰ ਕਹਿੰਦੀ ਆ ਤੇ ਗੁਰੂ ਸਾਹਿਬ ਜੀ 70 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਏ ਸੀਗੇ ਤੇ ਦੁਨੀਆਂ ਨੂੰ ਪ੍ਰਕਾਸ਼ ਦੇ ਕੇ ਗਿਆਨ ਰੂਪੀ ਪ੍ਰਕਾਸ਼ ਦੇ ਕੇ 70 ਸਾਲ ਦੀ ਉਮਰ ਦੇ ਵਿੱਚ ਤੇ ਉਸ ਤੋਂ ਬਾਅਦ 1950 ਦੇ ਵਿੱਚ ਮਾਸਟਰ ਤਾਰਾ ਸਿੰਘ ਦੀ ਦੂਜੀ ਵਾਰ ਗ੍ਰਿਫਤਾਰੀ ਹੋਈ ਸੀ ਤੇ ਜੇਕਰ ਪਿਛਲੇ ਕੁਛ ਕੁ ਦਹਾਕਿਆਂ ਦੀ 1984 ਤੋਂ ਬਾਅਦ ਦੀ ਗੱਲ ਕਰੀਏ ਤਾਂ ਕਹਿੰਦੇ 1990 ਦੇ ਵਿੱਚ ਗੁਰਚਰਨ ਸਿੰਘ ਨਾਮਕ, 1991 ਦੇ ਵਿੱਚ ਹਰਜੀਤ ਸਿੰਘ ਜਨਹੇੜੀਆ ਤੇ 1992 ਦੇ ਵਿੱਚ ਸੁਖਵਿੰਦਰ ਸਿੰਘ ਸੁਲਤਾਨ ਪਿੰਡ ਨਾਮ ਦੇ ਸਿੰਘਾਂ ਦਾ ਪੁਲਿਸ ਵੱਲੋਂ ਨਕਲੀ ਮੁਕਾਬਲੇ ਬਣਾਏ ਗਏ ਸੀ ਅੱਜ ਦੇ ਤਰੀਕ ਨੂੰ 7 ਸਤੰਬਰ ਨੂੰ। ਸੋ ਇਹ ਇਤਿਹਾਸਕ ਇਹ ਇਤਿਹਾਸ ਬੋਲਦਾ ਅੱਜ ਦੇ ਦਿਨ ਦੇ ਵਿੱਚ। ਤੇ ਹੁਣ ਅਸੀਂ ਭਾਈ ਲਵਾਂਗੇ ਬ੍ਰੇਕ ਤੇ ਬ੍ਰੇਕ ਤੋਂ ਉਸ ਪਾਰ ਤੁਹਾਡੇ ਤੋਂ ਜਾਣਾਂਗੇ ਤੁਸੀਂ ਲੋਕਾਂ ਦੀਆਂ ਨਿੰਮਾਂ ਸ਼ਿੰਗਾਰਤੀਆਂ ਪਿਛਲੀ ਵਾਰ ਜਿਹੜਾ ਦੇ ਕੇ ਗਏ ਸੀ ਸਾਨੂੰ ਤੇ ਅੱਜ ਦੇਖਾਂਗੇ ਅੱਜ ਤੁਸੀਂ ਕੀ ਲੈ ਕੇ ਆਉਂਦੇ ਹੋ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਰਮੀਤ ਸਿੰਘ ਚਾਨਾ ਭਾਜੀ, ਜੱਸੀ ਗਰੇਵਾਲ ਤੇ ਜਗਤਾਰ ਗਿੱਲ ਢੁੱਡੀ ਵਾਲੇ ਜੁਆਇਨ ਕਰ ਚੁੱਕੇ ਆ ਤੇ ਇਹਨਾਂ ਦੇ ਸੁਨੇਹੇ ਲੈਂਦੇ ਆ ਆਪਾਂ ਤੇ ਪਹਿਲਾਂ ਅਸੀਂ ਸੁਣਦੇ ਹਾਂ ਕਿ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸ਼ਾਇਰੀ ਤੇ ਹਿਸਾਬ ਬਣਗੀ ਜਿਹੜੀ ਬਾਕੀ ਬੱਚੀ ਮੇਰੇ ਹਿੱਸੇ ਆਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ
ਦੋਸਤੋ ਤੁਸੀਂ ਸੁਣ ਕੇ ਹਟੇ ਹੋ ਸ਼ਿਵ ਦੀ ਕਿਤਾਬ ਗੀਤ ਜੋ ਕਿ ਹਰਮੀਤ ਸਿੰਘ ਚਾਨਾ ਭਾਜੀ ਨੇ ਮੈਲਬਨ ਤੋਂ ਆਪਣੇ ਫਰਮਾਇਸ਼ ਕੀਤੀ ਸੀ ਤੇ ਉਹਨਾਂ ਦੇ ਸੁਨੇਹਾ ਲੈਣ ਤੋਂ ਪਹਿਲਾਂ ਹੀ ਅਸੀਂ ਗੀਤ ਚਲਾਤਾ ਕਿਉਂਕਿ ਅੱਜ ਹਰਮੀਤ ਸਿੰਘ ਚਾਨਾ ਜੀ ਬੱਬੂ ਧੀਰਾ AS ਫੌਜੀ ਤੇ ਦਲਜੀਤ ਸਿੰਘ ਦੇ ਨਾਲ ਕੋਬਰਮ ਤੋਂ ਪ੍ਰੋਗਰਾਮ ਸੁਣ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਥੋੜਾ ਮੈਸੇਜ ਮੈਂ ਥੋੜਾ ਅਰਲੀ ਕਰਤਾ ਕਿਉਂਕਿ 7 ਵਜੇ ਕੰਮ ਸਟਾਰਟ ਕਰਨਾ ਸੋ ਬਹੁਤ ਵਧੀਆ ਭਾਜੀ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਅਜੇ ਭਾਜੀ ਦੱਸ ਰਹੇ ਕਹਿੰਦੇ ਵੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉੱਥੇ ਫਾਰਮਸ ਦੇ ਵਿੱਚ
ਠੀਕ ਹੈ ਜੀ
ਹਾਂਜੀ ਤੇ ਮੈਨੂੰ ਖੇਤਾਂ ਦਾ ਯਾਦ ਆ ਗਿਆ ਆਪਣੇ ਵੀ ਉਹ ਸਿਆਲਾਂ ਦੇ ਵਿੱਚ ਐਂ ਚੀਰਦੀ ਜਾਂਦੀ ਹੁੰਦੀ ਆ ਹਵਾ ਕੰਮ ਕਰਦਿਆਂ ਨੂੰ
ਹੱਡ ਚੀਰ ਹੱਡ ਚੀਰ
ਬਿਨਾਂ ਦੀ ਇੰਜੋਏ ਕਰ ਰਹੇ ਹੋਣਗੇ ਮੈਨੂੰ ਆਸ ਕਰਦਾ ਸਾਰੀ ਸਾਰੀ ਟੀਮ ਨਾਲ ਦੀ ਨਾਲ ਹੀ ਹਾਂਜੀ ਕਿਤੇ ਫਰਾਂਸ ਚ ਨੇ ਭਾਜੀ ਫਰਾਂਸ ਨਹੀਂ ਨਹੀਂ ਫਰਾਂਸ ਚ
ਨੀ ਕੋਬਰਾ
ਤੇ ਨਾਲ ਦੀ ਨਾਲ ਇੱਕ ਕਵਿਤਾ ਵੀ ਭੇਜੀ ਆਪਾਂ ਨੂੰ ਹਿੰਦੀ ਦੇ ਵਿੱਚ ਆ ਨਾਲੇ ਹਿੰਦੀ ਬੋਲ ਲੈਂਦੇ ਹਿੰਦੀ ਚੈੱਕ ਕਰ ਲਿਓ ਤੇ ਨਾਲੇ ਮੈਂ ਸਾਂਝੀ ਕਰ ਲੈਂਦਾ ਆਪਣੇ ਸਰੋਤਿਆਂ ਦੇ ਨਾਲ ਕਹਿੰਦੇ ਕਿਤਨਾ ਸੁੰਦਰ ਲਿਖਾ ਹੈ ਕਿਸੇ ਨੇ ਪਿਆਸ ਲਗੀ ਥੀ ਗਜ਼ਬ ਕੀ ਮਗਰ ਪਾਣੀ ਮੇ ਜ਼ਹਿਰ ਥਾ ਪੀਤੇ ਤੋ ਮਰ ਜਾਤੇ ਔਰ ਨਾ ਪੀਤੇ ਤੋ ਮਰ ਜਾਤੇ ਬਸ ਯਹੀ ਦੋ ਮਸਲੇ ਜ਼ਿੰਦਗੀ ਭਰ ਨਾ ਹੱਲ ਹੋਏ ਨਾ ਨੀਂਦ ਪੂਰੀ ਹੋਈ ਨਾ ਖਾਬ ਮੁਕੰਮਲ ਹੋਏ ਵਕਤ ਨੇ ਕਹਾ ਕਾਸ਼ ਥੋੜਾ ਔਰ ਸਬਰ ਹੋਤਾ ਸਬਰ ਨੇ ਕਹਾ ਕਾਸ਼ ਥੋੜਾ ਔਰ ਵਕਤ ਹੋਤਾ ਸ਼ਿਕਾਇਤੇ ਤੋ ਬਹੁਤ ਹੈ ਤੁਝਸੇ ਇਹ ਜ਼ਿੰਦਗੀ ਪਰ ਚੁੱਪ ਇਸ ਲਈ ਹੂੰ ਜੋ ਦੀਆ ਤੂੰ ਨੇ ਵੋ ਵੀ ਬਹੁਤੋਂ ਕੋ ਨਸੀਬ ਨਹੀਂ ਹੋਤਾ
ਬਿਲਕੁਲ ਬਿਲਕੁਲ ਬਹੁਤ ਬਹੁਤ ਸੋਹਣੀ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਭਾਜੀ ਹਿੰਦੀ ਬਹੁਤ ਸੋਹਣੀ ਬੋਲੀ ਅੱਜ ਵਾਕਈ ਤੁਸੀਂ ਹਿੰਦੀ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵ ਕੀਤਾ 10 ਆਊਟ ਆਫ 10
ਧੰਨਵਾਦ
ਹਿੰਦੀ ਦੇ ਵਿੱਚ ਹਾਂਜੀ
ਠੀਕ
ਔਰ ਬਾਕੀ ਜਿੱਦਾਂ ਜਿਹੜੀਆਂ ਲਾਈਨਾਂ ਬੋਲੀਆਂ ਇਹਨਾਂ ਨੇ ਕਵਿਤਾ ਭੇਜੀ ਬਹੁਤ ਖੂਬਸੂਰਤ ਲਾਈਨਾਂ ਹਾਂਜੀ
ਇਸ ਦੇ ਨਾਲ ਆਪਣੇ ਜੱਸੀ ਕਵਿਤਾ ਤੇ ਕਵਿਤਾ ਪਰ ਪੰਜਾਬੀ ਚ ਆਪਣੇ ਜੱਸੀ ਗਰੇਵਾਲ ਭਾਜੀ ਬ੍ਰਿਸਬਨ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਵੱਲੋਂ ਵੀ ਸਵਾਗਤ ਜੱਸੀ ਗਰੇਵਾਲ ਭਾਜੀ ਦਾ ਤੇ ਕਹਿੰਦੇ ਵਿਸ਼ਾ ਬਹੁਤ ਸੋਹਣਾ ਪਸੰਦ ਆਇਆ ਤੇ ਭਾਜੀ ਜ਼ਰੂਰ ਵਿਚਾਰ ਜ਼ਰੂਰ ਸੈਂਡ ਕਰੋ ਤੇ ਭਾਜੀ ਮੈਂ ਪਹਿਲਾਂ ਅਜੇਪਾਲ ਭਾਜੀ ਤੁਹਾਨੂੰ ਦੱਸਦਾ ਚਾਹਾਂ ਕਿ ਆਪਾਂ ਨੂੰ ਜਿਹੜਾ ਹੁਣ ਮੇਲਾ ਹੋ ਗਿਆ ਵਿਰਾਸਤੀ ਮੇਲਾ ਤੇ ਇਹ ਨੀ ਸ਼ਾਖ ਸ਼ਾਖ ਦਰਸ਼ਨ ਦਿੱਤੇ ਮੇਲੇ ਦੇ ਵਿੱਚ ਤੇ
ਆਪਣੇ ਪ੍ਰੋਗਰਾਮਾਂ ਦੇ ਵਿੱਚ ਵਧੀਆ ਲੱਗਦਾ ਜਿਦਾਂ ਭਾਜੀ ਹੁਣੀ ਲਿਖਦੇ ਨੇ ਹਾਂਜੀ ਭਾਜੀ ਹੁਣੀ ਜਿੱਦਾਂ ਆਪ ਲਿਖਦੇ ਨੇ ਤੇ ਉਹ ਇਹ ਜਿਹੜੀ ਮੇਰੇ ਖਿਆਲ ਚ ਜਿਹੜੀ ਆ ਲਾਈਨਾਂ ਇਹ ਭਾਜੀ ਹੁਣੀ ਜੱਸੀ ਭਾਜੀ ਹੁਣੀ ਭੇਜ ਦਿੰਦੇ ਅਕਸਰ ਇਹਨਾਂ ਦੀਆਂ ਆਪਦੀਆਂ ਲਿਖੀਆਂ ਹੁੰਦੀਆਂ ਜਿਵੇਂ ਤੁਸੀਂ ਇੱਕ ਵਾਰੀ ਗੱਲ ਵੀ ਕਰਦੇ ਸੀ ਨਾ ਰੇਡੀਓ ਤੇ ਵੀ ਆਪਾਂ ਨੂੰ ਆਪਣਾ ਲੋਕਲ ਟੈਲੈਂਟ ਪ੍ਰਮੋਟ ਕਰਨਾ ਚਾਹੀਦਾ ਤੇ ਇਹ ਭਾਜੀ ਹੁਣੀ ਵੀ ਕਾਫੀ ਮਤਲਬ ਵਧੀਆ ਬਹੁਤ ਸੋਹਣਾ ਲਿਖਦੇ ਨੇ ਹਾਂਜੀ
ਤੇ ਇਹਨੇ ਅੱਜ ਵੀ ਭੇਜੀਆਂ ਨੇ 17 ਗੌਰ ਫਰਮਾਇਓ ਕਿਰਤ ਨਾਲ ਦੀ ਰੀਸ ਨਾ ਕਿਧਰੇ ਬਰਕਤ ਹੋਵੇ ਕਮਾਈਆਂ ਦੀ ਜਿਨ੍ਹਾਂ ਮਿਲਿਆ ਕਦਰ ਕਰੀ ਦੀ ਜਿੰਨਾ ਮਿਲਿਆ ਕਦਰ ਕਰੀ ਦੀ ਛੱਡ ਯਾਰੀ ਰਸਵਾਈਆਂ ਦੀ ਝੁਰਨੇ ਨਾਲੋਂ ਜੂਝਣਾ ਚੰਗਾ ਚਾਖ ਰੱਖੀ ਨਾ ਵਡਿਆਈਆਂ ਦੀ ਗਰੇਆਲਾ ਪਾਕ ਰੱਖੀ ਆਪਣੀ ਸੋਚੀ ਲਿਖ ਲਿਖਾਈਆਂ ਦੀ ਵਾਹ ਜੀ
ਬਿਲਕੁਲ ਬਿਲਕੁਲ ਬਹੁਤ ਸੋਹਣੀ ਸਹੀ ਗੱਲ ਮਿਹਨਤ ਤੇ ਵਿਸ਼ਵਾਸ ਰੱਖਣਾ ਚਾਹੀਦਾ ਬੰਦੇ ਨੂੰ ਹਾਂਜੀ
ਬਿਲਕੁਲ ਜਗਤਾਰ ਗਿੱਲ ਜੀ ਤੇ ਉਹਨੇ ਵੀ ਆਪਣਾ ਵਿਚਾਰ ਸਾਂਝਾ ਕੀਤਾ ਬਹੁਤ ਸੋਹਣਾ ਵਿਚਾਰ ਹਰ ਵਾਰ ਦੀ ਤਰ੍ਹਾਂ ਤੇ ਇਹਨਾਂ ਦੇ ਵੀ ਆਪਣੇ ਵਿਚਾਰ ਹੁੰਦੇ ਨੇ ਤੇ ਮੈਨੂੰ ਬਹੁਤ ਪਸੰਦ ਆ ਜਦੋਂ ਕੋਈ ਆਪਣਾ ਵਿਚਾਰ ਭੇਜਦਾ ਨਾ ਤੇ ਕੋਈ ਨਵਾਂ ਕਿਉਂ ਕਿਤਾਬਾਂ ਚ ਅਕਸਰ ਅਸੀਂ ਪੜ੍ਹਦੇ ਰਹਿੰਦੇ ਆ ਫਿਰ ਜਦੋਂ ਉਹ ਵਿਚਾਰ ਆਉਂਦੇ ਆ ਉਹ ਦੁਬਾਰਾ ਦੁਬਾਰਾ ਹੁੰਦੇ ਰਹਿੰਦੇ ਨਾ ਪਰ ਜਦ ਕੋਈ ਆਪਣਾ ਲਿਖ ਦਿੰਦਾ ਆਪਣਾ ਲਿਖ ਕੇ ਭੇਜਦਾ ਤਾਂ ਉਹ ਜ਼ਿਆਦਾ ਵਧੀਆ ਲੱਗਦਾ ਕਿ ਨਵੀਂ ਹੁੰਦੀ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਤੇ ਇਹ ਵੀ ਲਿਖ ਰਹੇ ਨੇ ਕਹਿੰਦੇ ਮਾਲੀ ਪਾਣੀ ਬੂਟੇ ਨੂੰ ਰੋਜ਼ਾਨਾ ਪਾਉਂਦਾ ਪਰ ਬੂਟਾ ਫਲ ਸਮੇਂ ਨਾਲ ਦਿੰਦਾ ਸੋ ਮਿਹਨਤ ਕਰਦੇ ਜਾਓ ਫਲ ਸਮੇਂ ਨਾਲ ਆਪਣੇ ਆਪ ਮਿਲ ਜਾਵੇਗਾ ਸ਼ੁਭ ਸਵੇਰ ਦੋਸਤੋ ਟੀ ਕੇ ਤੇ ਪਿੱਛੇ ਬਹੁਤ ਹੀ ਖੂਬਸੂਰਤ ਫੋਟੋ ਆ ਮਾਰਤਾ ਤੇ ਤਿੰਨ ਚੜ ਰਿਹਾ ਆ ਬਹੁਤ ਸੋਹਣੀ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਜੀ ਤੇ ਆਪਣੇ ਵਿਚਾਰ ਜ਼ਰੂਰ ਭੇਜਿਓ ਕਿ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਖ਼ਬਰਾਂ ਜਾਂ ਫਿਰ ਅੱਜ ਕਹਿ ਲਓ ਕਿ ਜਿਹੜੇ ਅੱਜ ਕੱਲ੍ਹ ਚੈਨਲ ਵੀ ਚੱਲ ਰਹੇ ਆ ਤੇ ਉੱਤੇ ਵੀ ਅਸੀਂ ਬਹੁਤਾ ਵਿਸ਼ਵਾਸ ਨਹੀਂ ਕਰ ਪਾਉਂਦੇ ਅਸੀਂ ਤੁਹਾਨੂੰ ਥੋੜੇ ਜਿਹੇ ਦੱਸਾਂਗੇ ਕਿ ਕੀ ਕਾਰਨ ਆ ਕਿ ਕਿਉਂ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਅੱਜ ਕੱਲ੍ਹ ਚੈਨਲ ਚੱਲ ਰਹੇ ਨਿਊਜ਼ ਚੈਨਲ ਤੇ ਉਹਨਾਂ ਬਾਰੇ ਤੋਂ ਅਸੀਂ ਕੀ ਵਿਚਾਰ ਰੱਖਦੇ ਹਾਂ ਤੇ ਭਾਜੀ ਜ਼ਰੂਰ ਤੁਸੀਂ ਆਪਣਾ ਵਿਚਾਰ ਲਿਖ ਕੇ ਸਾਨੂੰ ਭੇਜਿਓ ਤੇ ਅਸੀਂ ਉਡੀਕ 'ਚ ਰਹਾਂਗੇ ਤੇ ਭਾਜੀ ਆਪਾਂ ਬਾਕੀ ਸੁਨੇਹੇ ਵੀ ਆਪਣੇ ਨਾਲ ਯੋਧਾ ਸਿੰਘ ਧਾਲੀਵਾਲ ਰਮਨਜੀਤ ਜੰਡੋਰੀਆ ਵੀਰ ਦਲਜੀਤ ਢਿੱਲੋਂ ਜੀ ਮਹਿਤਾ ਚੌਂਕ ਤੋਂ ਜੁੜੇ ਨੇ ਆਪਣੇ ਨਾਲ ਸੋ ਆਪਾਂ ਪਹਿਲਾਂ ਗੱਲ ਕਰ ਲਈਏ ਹੈਲਥ ਇਸ਼ੂ ਦੀ ਸੋ ਕੀ
ਹਾਂਜੀ ਆਪਾਂ ਹੈਲਥ ਇਸ਼ੂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਛੋਟੀ ਜਿਹੀ ਗੱਲ ਇੱਕ ਜ਼ਰੂਰ ਸਰੋਤਿਆਂ ਨੂੰ ਕਹਾਂ ਵੀ ਜਿਵੇਂ ਆਪਾਂ ਸੋਸ਼ਲ ਮੀਡੀਆ ਬਾਰੇ ਜਿਹੜੀ ਗੱਲ ਕੀਤੀ ਹੈ ਨਾ ਵੀ ਪਲੀਜ਼ ਆਪਦੇ ਵਿਚਾਰ ਵੀ ਆਪਾਂ ਕਾਲਾਂ ਵੀ ਲੈਣੀਆਂ ਭਾਜੀ ਕਿ ਨਹੀਂ
ਨਹੀਂ ਮੈਸੇਜ ਹੀ ਅੱਜ
ਅੱਛਾ ਮੈਸੇਜ ਹੈ ਠੀਕ ਹੈ ਵੀ ਪਲੀਜ਼ ਆਪਣਾ ਮੈਸੇਜ ਜ਼ਰੂਰ ਆਪਦੇ ਵਿਚਾਰ ਜ਼ਰੂਰ ਲਿਖ ਕੇ ਭੇਜਣ ਹਨਾ ਮੈਨੂੰ ਪਤਾ ਥੋੜਾ ਜਿਹਾ ਜਿੱਦਾਂ ਕਾਲ ਕਰਨੀ ਸੌਖੀ ਲੱਗਦੀ ਹੈ ਵੈਸੇ ਵੀ ਇਹ ਲਿਖਣਾ ਥੋੜਾ ਔਖਾ ਲੱਗਦਾ ਕਿਉਂਕਿ ਜਦੋਂ ਮੈਂ ਵੀ ਇਸ ਸਥਿਤੀ ਦੇ ਵਿੱਚ ਹੁੰਦਾ ਬੰਦਾ ਕਹਿੰਦਾ ਯਾਰ ਵੀ ਚੱਲ ਫੋਨ ਕਰਨਾ ਸੌਖਾ ਲੱਗਦਾ ਲਿਖਣਾ ਔਖਾ ਪਰ ਫਿਰ ਵੀ ਮਤਲਬ ਟਾਈਮ ਚੋਂ ਟਾਈਮ ਕੱਢ ਕੇ ਪਲੀਜ਼ ਸਰੋਤੇ ਜ਼ਰੂਰ ਲਿਖਣ ਆਪਾਂ ਨੂੰ ਇਸ ਚੀਜ਼ ਬਾਰੇ ਹਨਾ ਵੀ ਸੋਸ਼ਲ ਮੀਡੀਆ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਜੋ ਵੀ ਅੱਜ ਕੱਲ੍ਹ ਚੱਲ ਰਿਹਾ ਤੇ ਜਿਹੜੀ ਉਹ ਮੈਂ ਆਜ਼ਾਦੀ ਦੀ ਗੱਲ ਕਰ ਰਿਹਾ ਸੀ ਨਾ ਮੈਂ ਥੋੜੀ ਜਿਹੀ ਗੱਲ ਇੱਥੇ ਹੋਰ ਐਡ ਕਰਦਾ ਵੀ ਜਿੱਦਾਂ ਸੋਸ਼ਲ ਮੀਡੀਆ ਦੀ ਆਜ਼ਾਦੀ ਦੀ ਆਪਾਂ ਗੱਲ ਕਰਦੇ ਸੀ ਉਹ ਜਿਹੜੀ ਮੈਂ ਹੁਣ ਗੱਲ ਇੱਥੇ ਜ਼ਿਆਦਾਤਰ ਨੋਟਿਸ ਕੀਤੀ ਨਾ ਵੀ ਜਿਵੇਂ ਕੋਈ ਵੀ ਇਸ਼ੂ ਥੋੜਾ ਬਹੁਤ ਵੀ ਇਸ਼ੂ ਉੱਠਦਾ ਹਨਾ ਤਾਂ ਮੈਂ ਦੇਖਿਆ ਵੀ ਜਿਹੜੇ ਵਧੀਆ ਪੇਜ ਵੀ ਚੱਲਦੇ ਨਾ ਚੰਗੇ ਪੇਜ ਜਿੰਨਾ ਜਿਹੜੇ ਆਪਾਂ ਨੂੰ ਪਤਾ ਕਿ ਜੈਨੂਅਨ ਬੰਦੇ ਨੇ ਜੈਨੂਅਨ ਅਕਾਊਂਟ ਨੇ ਉਹ ਵੀ ਮਤਲਬ ਕਿ ਆਪਦੀ ਨੂੰ ਕਹਿੰਦੇ ਆ ਪੰਜਾਬੀ ਚ ਸ਼ੁਰਲੀਆਂ ਛੱਡੀ ਜਾਣੀਆਂ ਹਨਾ ਵੀ ਸਾਰਾ ਜਿੱਦਾਂ ਠੇਕਾ ਆਪਾਂ ਹੀ ਲੈ ਲੈਂਦੇ ਹਰ ਚੀਜ਼ ਦੀ ਪ੍ਰੋਬਲਮ ਨੂੰ ਸੋਲਵ ਕਰਨ ਦਾ ਹਨਾ ਜੇ ਕੋਈ ਸਰਕਾਰਾਂ ਦੇ ਕੰਮ ਹੈ ਤਾਂ ਸਰਕਾਰਾਂ ਦੇ ਛੱਡ ਦੇਣੇ ਚਾਹੀਦੇ ਜਾਂ ਕਿਸੇ ਹੋਰ ਅਥਾਰਟੀਜ਼ ਦੇ ਕੰਮ ਹੈ ਉਹਨਾਂ ਦੇ ਛੱਡ ਦੇਣੀ ਚਾਹੀਦੀ ਆ ਵੀ ਮੈਨੂੰ ਲੱਗਦਾ ਕਿ ਜ਼ਰੂਰੀ ਨਹੀਂ ਕਿ ਹਰ ਗੱਲ 'ਚ ਅਸੀਂ ਆਪਦੇ ਵਿਚਾਰ ਜਾਂ ਹਰ ਗੱਲ 'ਚ ਅਸੀਂ ਆਪਦੀ ਲੱਤ ਘਸੋੜਨੀ ਹੁੰਦੀ ਆ ਤੇ ਇਹ ਸੀ ਮੇਰਾ ਉਦੋਂ ਮਤਲਬ ਕਹਿਣ ਦਾ ਭਾਵ ਹਾਂਜੀ ਵੀ ਇਸ ਮੁੱਦੇ ਤੇ ਜ਼ਰੂਰ ਆਪਣੇ ਸਰੋਤੇ ਪਲੀਜ਼ ਆਪਾਂ ਨੂੰ ਲਿਖ ਕੇ ਭੇਜਣ ਤੇ ਹਾਂਜੀ ਤੇ ਸਿਹਤ ਦੀ ਆਪਾਂ ਗੱਲ ਕਰਦੇ ਆ ਤੇ ਸਿਹਤ ਦੇ ਅੱਜ ਕੋਈ ਆਪਣੇ ਕੋਲ ਵੈਸੇ ਉਦਾਂ ਕਿ ਮੈਂ ਸੋਚ ਕੇ ਨਹੀਂ ਆਇਆ ਪਰ ਛੋਟੀ ਜਿਹੀ ਆਪਾਂ ਦੋ ਚਾਰ ਮਿੰਟ ਦੀ ਇੱਕ ਗੱਲ ਸ਼ੇਅਰ ਕਰਦੇ ਆ ਵੀ ਥੋੜਾ ਜਿਹਾ ਤੇ ਇੱਕ ਤਾਂ ਮੈਂ ਹਾਂਜੀ ਸ਼ੁਰੂ ਕਰਨ ਤੋਂ ਪਹਿਲਾਂ ਦਲਾਈ ਲਾਮਾ ਦਾ ਵਿਚਾਰ ਹੈ ਮੈਨੂੰ ਬੜਾ ਵਧੀਆ ਲੱਗਾ ਉਹ ਵੈਸੇ ਮੈਂ ਪੜ੍ਹ ਰਿਹਾ ਸੀਗਾ ਮੇਰੇ ਸਾਹਮਣੇ ਆ ਗਿਆ ਤੇ ਉਹ ਅਕਸਰ ਹੀ ਮਤਲਬ ਕੋਈ ਨਵੀਂ ਗੱਲ ਨਹੀਂ ਗੀ ਜਿਵੇਂ ਸਾਰੇ ਸਰੋਤਿਆਂ ਨੇ ਵੀ ਆਪਣੇ ਨੇ ਪਹਿਲਾਂ ਪੜ੍ਹਿਆ ਹੋਊਗਾ ਤੇ ਵਿਚਾਰਿਆ ਵੀ ਹੋਊਗਾ ਤੇ ਜਿੱਦਾਂ ਆਪਾਂ ਕਹਿੰਦੇ ਨਾ ਪੰਜਾਬੀ ਚ ਵੀ ਬੰਦਾ ਪੈਸਾ ਕਮਾਉਣ ਵਾਸਤੇ ਸਿਹਤ ਖਰਾਬ ਕਰ ਦਿੰਦਾ ਤੇ ਬਾਅਦ ਚ ਫਿਰ ਉਸੇ ਸਿਹਤ ਨੂੰ ਠੀਕ ਕਰਨ ਵਾਸਤੇ ਬੰਦਾ ਉਹ ਪੈਸਾ ਉੱਤੇ ਲਾ ਦਿੰਦਾ ਹਨਾ
ਜੀ
ਤੇ ਮੈਨ ਦਲਾਈ ਲਾਮਾ ਜੀ ਲਿਖਦੇ ਮੈਨ ਸੈਕਰੀਫਾਈਜ਼ ਹਿਜ਼ ਹੈਲਥ ਇਨ ਆਰਡਰ ਟੂ ਮੇਕ ਮਨੀ ਦੈਨ ਹੀ ਸੈਕਰੀਫਾਈਜ਼ ਹਿਜ਼ ਮਨੀ ਟੂ ਰੀਕਿਊਪਰੇਟ ਹਿਜ਼ ਹੈਲਥ and then he is so anxious about the future that he does not enjoy the present the result being that he does not live in the present of the future he lives as if he is never going to die and then dies having never really lived dalai lama ਮਤਲਬ ਜੇ ਆਪਾਂ ਇਹਦਾ ਸਾਰ ਕੱਢੀਏ ਤਾਂ ਉਹ ਹੀ ਨਿਕਲਦਾ ਕਿ ਬੰਦਾ ਪਹਿਲਾਂ ਸਿਹਤ ਖਰਾਬ ਕਰ ਲੈਂਦਾ ਫਿਰ ਸਿਹਤ ਨੂੰ ਬਣਾਉਣ ਵਾਸਤੇ ਪੈਸਾ ਵੇਸਟ ਕਰ ਲੈਂਦਾ ਫਿਰ ਜਦੋਂ ਉਹਦਾ ਆਖਰੀ ਟਾਈਮ ਆਉਂਦਾ ਫਿਰ ਬੰਦੇ ਨੂੰ ਏਦਾਂ ਲੱਗਦਾ ਯਾਰ ਵੀ ਕਦੀ ਜ਼ਿੰਦਗੀ ਦਾ ਜੀ ਕੇ ਨਹੀਂ ਵੇਖੀ ਹਨਾ ਹਾਂਜੀ ਤੇ ਮੈਂ ਇਹ ਸੋਚ ਰਿਹਾ ਸੀ ਵੀ ਆਪਾਂ ਨੂੰ ਠੀਕ ਹੈ ਆਪਾਂ ਕੰਮ ਧੰਦੇ ਕਰਦੇ ਹਾਂ ਹਨਾ ਤੇ ਕਾਫੀ ਬਜ਼ੁਰਗਾਂ ਤੋਂ ਵੀ ਸੁਣਿਆ ਮੈਂ ਪਹਿਲਾਂ ਵੀ ਯਾਰ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਸਿਹਤ ਦਾ ਖਿਆਲ ਵੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਤੇ ਹਾਂਜੀ ਤੇ ਓਹਦੇ ਰਿਗਾਰਡਿੰਗ ਮੈਂ ਭਾਜੀ ਇਹ ਕਹਿ ਰਿਹਾ ਸੀ ਵੀ ਜਿੱਦਾਂ ਜੇ ਆਪਾਂ ਸਰੋਤਿਆਂ ਨੂੰ ਬੇਨਤੀ ਕਰੀਏ ਕਿ ਜਿੱਦਾਂ ਕੋਈ ਬਿਮਾਰੀ ਆਪਾਂ ਨੂੰ ਆ ਜਾਂਦੀ ਹੈ ਨਾ, ਕੋਈ ਵੀ ਸਰੀਰ ਨੂੰ ਬਿਮਾਰੀ ਲੱਗ ਜਾਂਦੀ ਆ, ਆਪਾਂ ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਲੈਂਦੇ ਆ, ਡਾਕਟਰ ਕੋਲ ਜਾਂਦੇ ਆ, ਜੋ ਵੀ ਆਪਾਂ ਦਵਾਈ ਦਾਰੂ ਲੈਂਦੇ ਆ, ਪਰ ਆਪਾਂ ਨੂੰ ਕੁਛ ਕੋਸ਼ਿਸ਼ ਕਰਨੀ ਚਾਹੀਦੀ ਕਿ ਕੁਛ ਗੱਲਾਂ ਆਪਾਂ ਨੂੰ ਹੁਣੇ ਨਾਲ ਦੀ ਨਾਲ ਫੋਲੋ ਕਰਨੀਆਂ ਚਾਹੀਦੀਆਂ ਵੀ ਜਦੋਂ ਆਪਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੀ ਵੀ ਉਦੋਂ ਆਪਾਂ ਕੁਛ ਐਹਤਿਆਤ ਵਰਤ ਕੇ ਚੱਲੀਏ, ਮਤਲਬ ਕੁਛ ਚੀਜ਼ਾਂ ਆਪਾਂ ਏਦਾਂ ਦੀਆਂ ਖਾਈਏ ਪੀਏ ਜਿਹੜੀਆਂ ਮਤਲਬ ਕੁਦਰਤ ਵੱਲੋਂ ਦਿੱਤੀਆਂ ਹੋਈਆਂ ਆ, ਆਪਾਂ ਆਉਣ ਵਾਲੀਆਂ ਜਿਹੜੀਆਂ ਦੀਆਂ ਬਿਮਾਰੀਆਂ ਉਹਨਾਂ ਤੋਂ ਬਚਿਆ ਜਾ ਸਕੇ ਤੇ ਹੁਣ ਹਾਂਜੀ ਹਾਂਜੀ ਪਰਹੇਜ ਦੇ ਤੌਰ ਤੇ ਪਹਿਲਾਂ ਹੀ ਹਾਂਜੀ ਤੇ ਜਿੱਦਾਂ ਮੈਂ ਅਕਸਰ ਹੀ ਮੈਂ ਕਾਫੀ ਜਿੱਦਾਂ ਜਿਹੜੇ ਡਾਕਟਰ ਨੇ ਮਤਲਬ ਵੀ ਕੱਲੇ ਕੱਲੇ ਵੈਦ ਨੇ ਜਿਹੜੇ ਆਯੁਰਵੈਦਿਕ ਡਾਕਟਰ ਨੇ ਜਿਨ੍ਹਾਂ ਨੇ ਬਹੁਤ ਪੜ੍ਹਾਈਆਂ ਕੀਤੀਆਂ ਬਹੁਤ ਰਿਸਰਚ ਕੀਤੀ ਆ, ਕਾਫੀ ਮੈਂ ਉਹਨਾਂ ਨੂੰ ਜਿੱਦਾਂ ਪੜ੍ਹਿਆ ਦੇਖਿਆ ਮਤਲਬ ਤੇ ਉਹ ਚਲੋ ਆਪਾਂ ਸਾਰੀਆਂ ਗੱਲਾਂ ਦੇ ਘਰ ਯਾਦ ਨਹੀਂ ਰੱਖ ਸਕਦੇ ਨਾ, ਉਹ ਏਡੇ ਏਡੇ ਮੋਟੀਆਂ ਮੋਟੀਆਂ ਕਿਤਾਬਾਂ ਲਿਖੀਆਂ ਹੁੰਦੀਆਂ, ਪਰ ਬੰਦਾ ਇੱਕ ਨਿਚੋੜ ਤੇ ਪਹੁੰਚਦਾ ਹਨਾ, ਜਦੋਂ ਆਪਾਂ ਦੋ ਚਾਰ ਪੰਜ ਛੇ ਜਣਿਆਂ ਨੂੰ ਪੜ੍ਹ ਲੈਂਦੇ ਆ ਫਿਰ ਆਪਾਂ ਇੱਕ ਨਿਚੋੜ ਕੱਢਦੇ ਵੀ ਸਾਰਿਆਂ ਦਾ ਕਾਮਨ ਗੱਲ ਕਿਹੜੀ ਹੈ ਹਨਾ, ਤੇ ਉਹਨਾਂ ਦੇ ਵਿੱਚੋਂ ਮੈਨੂੰ ਕਾਮਨ ਗੱਲ ਇਹ ਲੱਗੀ ਸਾਰਿਆਂ ਚੋਂ ਵੀ ਬਜਾਏ ਕਿ ਬਿਮਾਰੀ ਆਉਣ ਤੋਂ ਬਾਅਦ ਅਸੀਂ ਉਹਦਾ ਟ੍ਰੀਟਮੈਂਟ ਕਰਨਾ, ਪਹਿਲਾਂ ਸਾਨੂੰ ਕੁਛ ਨਾ ਕੁਛ ਏਦਾਂ ਦਾ ਖਾਣਾ ਪੀਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਬਿਮਾਰੀਆਂ ਦੀ ਰੋਕਥਾਮ ਪਹਿਲਾਂ ਕਰ ਸਕੀਏ ਵੀ ਉਹ ਸਾਡੇ ਸਰੀਰ ਨੂੰ ਬਿਮਾਰੀਆਂ ਨਾ ਲੱਗਣ, ਤੇ ਇਹ ਗੱਲ ਮੈਨੂੰ ਤਾਂ ਜ਼ਿਆਦਾ ਹੁਣ ਤਾਂ ਵੀ ਮਹਿਸੂਸ ਹੁੰਦੀ ਆ ਜਿੱਦਾਂ ਹੁਣ ਮੈਂ ਮੈਰਿਡ ਆ ਖੁਦ ਦੇ ਬੱਚੇ ਆ ਹਨਾ, ਤਾਂ ਹੁਣ ਇਹ ਮੈਨੂੰ ਜ਼ਿਆਦਾ ਮਹਿਸੂਸ ਹੁੰਦੀ ਗੱਲ ਵੀ ਹਾਂ ਨਹੀਂ ਯਾਰ ਇਹ ਗੱਲਾਂ ਦੇ ਵਿੱਚ ਵਜ਼ਨ ਹੈ, ਇਹਨਾਂ ਦੇ ਵਿੱਚ ਦਮ ਹੈ ਜਿੱਦਾਂ, ਤੇ ਵੀ ਹੁਣ ਜਿਵੇਂ ਬੱਚੇ ਆ ਉਹਨਾਂ ਦੇ ਬੱਚਿਆਂ ਦੀ ਲੁੱਕ ਆਫਟਰ ਆਪਾਂ ਚਲੋ ਜੇ ਜ਼ਿਆਦਾ ਨਹੀਂ ਕਰ ਸਕਦੇ ਜਿੰਨਾ ਕੁ ਸਾਡਾ ਫਰਜ਼ ਬਣਦਾ ਹਨਾ, ਜਾਂ ਜਿੰਨਾ ਅਸੀਂ ਕਰ ਸਕਦੇ ਹਾਂ, ਬਾਕੀ ਚਲੋ ਕੁਦਰਤ ਦੇ ਹੱਥ ਵੱਸ ਹੈ ਕਰਮ ਤੇ ਬੰਦੇ ਨੂੰ ਕਰਨਾ ਚਾਹੀਦਾ, ਵੀ ਹੁਣ ਤੋਂ ਹੀ ਕੁਛ ਏਦਾਂ ਦਾ ਆਪਾਂ ਬੱਚਿਆਂ ਨੂੰ ਵੀ ਆਪਾਂ ਖਾਣ ਪਾਣ ਉਹਨਾਂ ਦਾ ਆਪਾਂ ਏਦਾਂ ਦਾ ਰੱਖੀਏ ਵੀ ਤਾਂ ਕਿ ਆਪਾਂ ਨੂੰ ਏਦਾਂ ਦੀਆਂ ਪ੍ਰੋਬਲਮਾਂ ਬਾਅਦ ਚ ਜਾ ਕੇ ਨਾ ਆਉਣ, ਜਿੱਦਾਂ ਆਪਾਂ ਨੂੰ ਪਤਾ ਜੀ ਹੁਣ ਆਪਾਂ ਇਹਨਾਂ ਕੰਟਰੀਆਂ ਚ ਰਹਿੰਦੇ ਹਾਂ, ਚਾਹੇ ਇੰਡੀਆ ਵੀ ਲਾ ਲਓ ਅੱਜ ਕੱਲ ਮੇਰੇ ਖਿਆਲ ਚ ਫਾਸਟ ਫੂਡ ਦਾ ਤੇ ਮਤਲਬ ਹਰ ਥਾਂ ਤੇ ਹੀ ਆ ਹਨਾ, ਆਪਾਂ ਕਹਿ ਨੀ ਸਕਦੇ ਇਕੱਲਾ ਹੁਣ ਇਹਨਾਂ ਕੰਟਰੀਆਂ ਚ ਹੀ ਆ, ਤੇ ਫਾਸਟ ਫੂਡ ਦਾ ਆਪਾਂ ਕਹਿ ਦਿੰਦੇ ਆਪਾਂ ਘਰੇ ਵੀ ਬਣਾਉਂਦੇ ਪਕੌੜੇ ਸ਼ਕੌੜੇ ਤਲਿਆ ਕੰਮ ਸਮੋਸੇ ਤੇ ਚਿਪਸ ਚੁਪਸ ਇਹ ਉਹ ਚੱਲਦਾ ਹੀ ਰਹਿੰਦਾ
ਬਿਲਕੁਲ,
ਤੇ ਹਾਂਜੀ ਇਹਦੇ ਵਿੱਚ ਆਉਣ ਵਾਲੀ ਜਿਹੜੀ ਗੱਲ ਹੈ ਵੀ ਆਪਾਂ ਇਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ, ਕੁਛ ਚੰਦ ਇਨਗਰੀਡੀਐਂਟਸ ਹੈ ਜਿੱਦਾਂ ਕਹਿ ਲਓ ਕਿ ਲਸਣ ਹੈ ਹਨਾ, ਇਹ ਲਸਣ ਮਤਲਬ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵੀ ਲਸਣ ਸਵੇਰੇ ਖਾਲੀ ਪੇਟ ਜ਼ਰੂਰ ਖਾਣਾ ਚਾਹੀਦਾ, ਸ਼ਾਇਦ ਤੁਹਾਨੂੰ ਯਾਦ ਹੋਵੇ ਵੀ ਤੁਸੀਂ ਆਪਣੀ ਵੀ ਗੱਲ ਹੋਈ ਸੀ ਤੁਹਾਨੂੰ ਯਾਦ ਹੋਊਗਾ ਵੀ ਲਸਣ ਖਾਲੀ ਪੇਟ ਜ਼ਰੂਰ ਖਾਣਾ ਚਾਹੀਦਾ ਸਵੇਰੇ, ਉਹਦਾ ਜਸਟ ਇੱਕ ਮਤਲਬ ਜਦੋਂ ਆਪਾਂ ਕਹਿੰਦੇ ਉਹਦਾ ਇੱਕ ਪੀਸ ਜਸਟ ਲਿਟਲ ਛੋਟਾ ਉਹ ਤੋਂ ਸ਼ੁਰੂ ਕਰੋ ਹਨਾ, ਇੱਕ ਪੀਸ ਖਾ ਲਓ ਫਿਰ ਤੁਸੀਂ ਹਫ਼ਤੇ ਬਾਅਦ ਦੋ ਪੀਸ ਖਾ ਲਓ, ਹਾਂਜੀ ਮੈਕਸੀਮਮ ਆਪਾਂ ਚਾਰ ਪੀਸ ਖਾ ਸਕਦੇ ਹਾਂ, ਤੇ ਇਹ ਜਿਹੜਾ ਲਸਣ ਹੈ ਆਪਾਂ ਜਿਹੜਾ ਖਾਲੀ ਪੇਟ ਖਾਂਦੇ ਹਾਂਜੀ ਇੱਕ ਟਾਈਮ ਹਾਂਜੀ ਮੋਰਨਿੰਗ, ਤੇ ਇਹ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵੀ ਇਹ ਆਪਣਾ ਲਸਣ ਕੌੜਾ ਜ਼ਰੂਰ ਹੁੰਦਾ ਜਦੋਂ ਆਪਾਂ ਥੋੜਾ ਜਿਹਾ ਖਾਂਦੇ ਹਾਂ, ਪਰ ਉਹ ਇੱਕ ਵਾਰ ਕੌੜਾ ਲੱਗਦਾ ਔਰ ਆਪਣੇ ਇਹ ਵੀ ਗੱਲ ਹੈ ਵੀ ਆਪਣੀ ਜੀਭ ਨੂੰ ਨਾ ਉਹੀ ਚੀਜ਼ ਕੌੜੀ ਲੱਗਣੀ ਆ ਜਾਂ ਉਹੀ ਚੀਜ਼ ਸਵਾਦ ਨਹੀਂ ਲੱਗਣੀ ਜਿਹੜੀ ਸਾਡੀ ਸਿਹਤ ਵਾਸਤੇ ਚੰਗੀ ਆ, ਸਾਡੀ ਜੀਭ ਨੂੰ ਹਰ ਉਸ ਚੀਜ਼ ਦਾ ਰਸ ਆਊਗਾ ਬਹੁਤ ਵਧੀਆ ਲੱਗੂਗੀ ਜਿਹੜੀ ਸਾਡੀ ਸਿਹਤ ਵਾਸਤੇ ਨਹੀਂ ਚੰਗੀ, ਪਰ ਜਿਹੜੀ ਕੁਦਰਤੀ ਤੌਰ ਤੇ ਸਾਡੀ ਸਿਹਤ ਵਾਸਤੇ ਚੀਜ਼ਾਂ ਬਹੁਤ ਚੰਗੀਆਂ ਨੇ ਉਹਨਾਂ ਦਾ ਰਸ ਬਹੁਤ ਜ਼ਿਆਦਾ ਨਹੀਂ ਆਊਗਾ, ਮਤਲਬ ਆਪਣੀ ਜੀਭ ਨੂੰ ਮਤਲਬ ਬਹੁਤ ਜ਼ਿਆਦਾ ਰਸ ਨਹੀਂ ਆਊਗਾ, ਤੇ ਉਹਨਾਂ ਚੋਂ ਇੱਕ ਜਿੱਦਾਂ ਇਹ ਆ ਮਤਲਬ ਲਸਣ ਆ, ਤੇ ਇਹਦੇ ਨਾਲ ਕੀ ਲਸਣ ਖਾਣ ਨਾਲ ਜਿਵੇਂ ਆਪਾਂ ਸ਼ੂਗਰ ਦੀ ਗੱਲ ਕਰਦੇ ਹਾਂ ਹਾਂਜੀ, ਜਿੱਦਾਂ ਹਨਾ ਬੜੀ ਅੱਜ ਕੱਲ ਮਤਲਬ ਜਿਹੜੇ ਦੇ ਆਪਣੇ ਡਾਟਾ ਆ ਰਹੇ ਨੇ ਵੀ ਜਿਹੜੇ ਡਾਕਟਰਾਂ ਦੀ ਰਿਪੋਰਟ ਆਉਂਦੀ ਵੀ ਕਿੰਨਿਆਂ ਚੋਂ ਕਿੰਨਿਆਂ ਨੂੰ ਹੋ ਗਈ ਆ ਸ਼ੂਗਰ, ਵੀ ਉਹ ਜਿਹੜੀ ਪਰਸੈਂਟੇਜ ਕੱਢਦੇ ਨੇ, ਤੇ ਇਹ ਵੀ ਇੱਕ ਬਿਮਾਰੀ ਆ ਸ਼ੂਗਰ ਦੀ ਜਿਹੜੀ ਬਹੁਤ ਜ਼ਿਆਦਾ ਫੈਲ ਰਹੀ ਆ ਤੇ ਬਹੁਤ ਜ਼ਿਆਦਾ ਮਤਲਬ, ਤੇ ਉਹਦੇ ਵਾਸਤੇ ਮਤਲਬ ਜੇ ਆਪਾਂ ਲਸਣ ਖਾਂਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਨੂੰ ਇਹ ਬਚਾਉਂਦਾ ਆ, ਜਿੱਦਾਂ ਸ਼ੂਗਰ ਨਹੀਂ ਹੁੰਦੀ ਤੁਹਾਨੂੰ, ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਨਹੀਂ ਹੁੰਦੀ, ਜਿਹੜੇ ਕੈਂਸਰ ਦੇ ਸੈੱਲ ਬੰਦੇ ਦੇ ਅੰਦਰ ਬਣਦੇ ਆ ਹਨਾ, ਜਦੋਂ ਕਿਸੇ ਨੂੰ ਕੈਂਸਰ ਹੁੰਦੀ ਆ ਤਾਂ ਉਹ ਵੀ ਮਤਲਬ ਉਸ ਚੀਜ਼ ਤੋਂ ਵੀ ਇਹਦੀ ਮਤਲਬ ਆਪਾਂ ਨੂੰ ਉਸ ਚੀਜ਼ ਚ ਵੀ ਫਾਇਦਾ ਇਹਦਾ, ਤੇ ਇੱਕ ਹੋ ਗਈ ਹਲਦੀ, ਜਿੱਦਾਂ ਹਲਦੀ ਹੁਣ ਆਪਣੇ ਕਿਚਨ ਦੇ ਵਿੱਚ ਹਲਦੀ ਵੀ ਪਾਈ ਜਾਂਦੀ ਆ ਹਮੇਸ਼ਾ ਹੀ, ਆਪਣੇ ਲੂਣ ਦਾਨੀ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਹਮੇਸ਼ਾ ਹੀ ਹੁੰਦੀ ਆ ਹਲਦੀ ਹਨਾ, ਜੇ ਹਲਦੀ ਨੂੰ ਪਾਣੀ ਦੇ ਵਿੱਚ ਘੋਲ ਕੇ ਇੱਕ ਚਮਚ ਸਵੇਰੇ ਮਤਲਬ ਤੁਸੀਂ ਪੀ ਲਓ ਖਾਲੀ ਪੇਟ, ਉਹ ਵੀ ਕੋਸੇ ਪਾਣੀ ਦੇ ਵਿੱਚ, ਉਹ ਵੀ ਬਹੁਤ ਜ਼ਿਆਦਾ ਆਪਾਂ ਨੂੰ ਉਹਦੇ ਫਾਇਦੇ ਆ ਜੀ ਹਲਦੀ ਦੇ, ਹਾਂਜੀ ਹਲਦੀ ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਰੋਕਥਾਮ ਕਰਦੀ ਆ, ਜਾਂ ਇਹ ਐਂਟੀਬਾਇਟਿਕ ਵੀ ਐਜ਼ ਐਂਟੀਬਾਇਟਿਕ ਯੂਜ਼ ਕੀਤਾ ਜਾਂਦਾ, ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਅੰਗਰੇਜ਼ੀ ਦਵਾਈਆਂ ਬਣਦੀਆਂ ਉਹਨਾਂ ਦੇ ਵਿੱਚ ਵੀ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ, ਤੇ ਜਾਂ ਤੁਸੀਂ ਜਿਵੇਂ ਤੁਸੀਂ ਦੇਖਿਆ ਹੋਊਗਾ ਆਪਣੇ ਅਕਸਰ ਜੇ ਕਦੀ ਸੱਟ ਪੇਟ ਲੱਗੇ ਤਾਂ ਦੁੱਧ ਚ ਨੀ ਕਹਿੰਦੇ ਹਲਦੀ ਪਿਆ, ਹਲਦੀ ਤੇ ਦੇਸੀ ਘਿਓ ਦਾ ਚਮਚ ਇੱਕ ਪਾ ਕੇ ਤੇ ਪਿਆਓ ਵੀ ਹਨਾ, ਜਦੋਂ ਕਿਸੇ ਦੇ ਕੋਈ ਸੱਟ ਲੱਗ ਜੇ। ਤੇ ਜਾਂ ਆਪਾਂ ਹਲਦੀ ਰਾਤ ਨੂੰ ਸੌਣ ਲੱਗਿਆ ਜੇ ਖਾਣਾ ਮਤਲਬ ਡਿਨਰ ਤੁਸੀਂ ਜਲਦੀ ਕਰ ਲਓ, ਜਿੱਦਾਂ ਸੌਣ ਤੋਂ 3 ਘੰਟੇ ਪਹਿਲਾਂ ਐਟਲੀਸਟ ਤਾਂ ਡਿਨਰ ਕਰੋ ਹੀ ਕਰੋ, ਤੇ ਫਿਰ ਤੁਸੀਂ ਸੌਣ ਲੱਗਿਆ ਦੁੱਧ ਦੇ ਗਲਾਸ ਚ ਵੀ ਹਲਦੀ ਦਾ ਚਮਚ ਪਾ ਕੇ ਆਪਾਂ ਪੀ ਸਕਦੇ ਹਾਂ। ਪਰ ਇਹ ਏਦਾਂ ਨੀ ਹੈ ਭਾਜੀ ਕਿ ਆਪਾਂ ਜਿਵੇਂ ਕਹਿ ਲੋ ਕਿ ਭਾਵੇਂ ਮੈਂ ਵੀ ਇਨਕਲੂਡ ਹੁੰਦਾ, ਜੇ ਮੰਨ ਲਓ ਇੱਕ ਦਿਨ ਹਲਦੀ ਪੀ ਲਈ ਆਪਾਂ ਹਨਾ, ਅੱਜ ਜੇ ਇੱਕ ਚਮਚ ਹਲਦੀ ਪੀ ਲਈ ਤੇ ਮੁੜ ਕੇ ਮਹੀਨਾ ਬੰਦਾ ਕਹਿੰਦੇ ਵੀ ਹੁਣ ਠੀਕ ਹੈ, ਬਸ ਹੁਣ ਲੋੜ ਨੀ। ਏਦਾਂ ਨੀ ਹੈ, ਮਤਲਬ ਜੇ ਆਪਾਂ ਕੋਈ ਏਦਾਂ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਹਾਂ, ਜੇ ਆਪਾਂ ਨੂੰ ਲੱਗਦਾ ਕਿ ਹਾਂ ਅਸੀਂ ਆਪਣੀ ਬਾਡੀ ਨੂੰ ਅੰਦਰੋਂ ਠੀਕ ਕਰਨਾ ਹੈ ਤਾਂ ਕਿ ਜਿਹੜੇ ਸਾਡੇ ਸਾਰੇ ਆਰਗਨਸ ਨੇ ਉਹ ਪ੍ਰੋਪਰ ਕੰਮ ਕਰਨ, ਸਹੀ ਕੰਮ ਕਰਨ, ਉਹਨਾਂ ਦੀਆਂ ਜਿਹੜੀਆਂ ਲੋੜਾਂ ਹੈ ਅੰਦਰ ਸਰੀਰ ਦੀਆਂ ਹਨਾ, ਇੱਕ ਮਸ਼ੀਨਰੀ ਹੈ, ਜਿੱਦਾਂ ਆਪਾਂ ਕਾਰਾਂ ਟਰੱਕ ਬੱਸਾਂ ਚਲਾਉਂਦੇ ਹਾਂ ਉਹਨਾਂ ਚ ਆਪਾਂ ਸਰਵਿਸ ਟਾਈਮ ਤੇ ਕਰਦੇ ਹਾਂ, ਪੈਰਾਂ ਦੀ ਰੱਖ ਰਖਾਵ ਕਰਦੇ ਹਾਂ, ਹੋਰ ਸਾਰੀ ਆਪਾਂ ਲੁੱਕ ਆਫਟਰ ਕਰਦੇ ਹਾਂ, ਤੇਲ ਪਾਣੀ ਚੈੱਕ ਕਰਦੇ ਹਾਂ, ਏਦਾਂ ਹੀ ਆਪਣੀ ਬਾਡੀ ਹੈ। ਤੇ ਪਰ ਜੇ ਆਪਾਂ ਇਹ ਫਾਇਦਾ ਲੈਣਾ ਹਰ ਚੀਜ਼ ਦਾ ਘੱਟੋ ਘੱਟ ਮਤਲਬ 3 ਮਹੀਨੇ ਦਾ ਮਿਨੀਮਮ ਆਪਾਂ ਨੂੰ ਕਰਨਾ ਚਾਹੀਦਾ ਕੋਰਸ। ਸਪੋਜ਼ ਕਰੋ ਜੇ ਮੈਂ ਆਪਣਾ ਲਸਣ ਹੀ ਖਾਂਦਾ ਹਾਂ ਹਨਾ, ਤਾਂ ਉਹ ਮੈਂ 3 ਮਹੀਨੇ ਰੂਟੀਨ ਚ ਲਗਾਤਾਰ ਖਾਵਾਂ। ਫੇਰ ਤੁਸੀਂ ਮੰਨ ਲਓ ਜੇ ਕਿਸੇ ਨੂੰ ਬੀਪੀ ਹੈ, ਹਾਂਜੀ, ਜੇ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਹੈ, ਜਾਂ ਕਿਸੇ ਨੂੰ ਕਹਿ ਲਓ ਕੋਲੈਸਟਰੋਲ ਵਧਿਆ, ਉਹ ਜਿਹੜਾ ਗੁੱਡ ਕੋਲੈਸਟਰੋਲ ਬੈਡ ਕੋਲੈਸਟਰੋਲ ਜਿਹਦੀ ਉਹਦੀ ਰੇਸ਼ੋ ਉੱਪਰ ਥੱਲੇ ਹੋ ਜਾਂਦੀ ਆ ਜਾਂ ਉਹ ਆ, ਜੇ ਏਦਾਂ ਆਪਾਂ ਕੋਈ ਰਿਜ਼ਲਟ ਵੇਖਣਾ ਚਾਹੁੰਦੇ ਹਾਂ, ਜੇ ਆਪਾਂ ਨੂੰ ਲੱਗੇ ਜੇ ਆਪਾਂ ਚਾਹੁੰਦੇ ਕਿ ਹਾਂ ਸਾਡੀ ਬਾਡੀ ਨੂੰ ਇਹਦਾ ਕੋਈ ਫਾਇਦਾ ਹੋਵੇ, ਤੇ ਐਟਲੀਸਟ 3 ਮਹੀਨੇ ਮਤਲਬ ਮਿਨੀਮਮ ਆਪਾਂ ਨੂੰ ਇਹ ਲਗਾਤਾਰ ਖਾਣਾ ਚਾਹੀਦਾ, ਨਾ ਕਿ 1 ਦਿਨ ਜਾਂ 1 ਹਫ਼ਤਾ ਖਾ ਕੇ ਆਪਾਂ ਕਹੀਏ ਯਾਰ ਕੁਛ ਹੋਇਆ ਤਾਂ ਹੈ ਨੀ, ਫਰਕ ਤਾਂ ਪਿਆ ਨੀ ਹਨਾ। ਏਦਾਂ ਹੀ ਹਲਦੀ ਆ, ਜੇ ਆਪਾਂ ਹਲਦੀ ਦੋਵੇਂ ਚੀਜ਼ਾਂ ਇਕੱਠੀਆਂ ਨਾ ਖਾਓ, ਜੇ ਤੁਸੀਂ ਲਸਣ ਸਟਾਰਟ ਕੀਤਾ ਤੇ ਲਸਣ ਖਾਓ 3 ਮਹੀਨੇ, ਤਾਂ ਉਸ ਤੋਂ ਬਾਅਦ ਤੁਸੀਂ ਬ੍ਰੇਕ ਦੇ ਕੇ ਉਸ ਤੋਂ ਬਾਅਦ ਤੁਸੀਂ ਹਲਦੀ ਸਟਾਰਟ ਕਰ ਲਓ ਤਾਂ ਹਲਦੀ ਪੀ ਲਓ। ਆਪਣੇ ਸਰੀਰ ਚ ਕੋਈ ਬਿਮਾਰੀ ਆਉਣ ਤੋਂ ਪਹਿਲਾਂ ਆਪਾਂ ਪਹਿਲਾਂ ਉਸ ਤੋਂ ਕਿੱਦਾਂ ਬਚਿਆ ਜਾ ਸਕਦਾ।
ਸਹੀ ਆ, ਕਿਉਂਕਿ ਬਾਈ ਆ ਪਰਸਨਲੀ ਮਹਿਸੂਸ ਕੀਤਾ, ਕਿਉਂਕਿ ਜਿੰਨਾ ਚਿਰ ਤੁਸੀਂ ਗੌਰ ਕਰਨ ਲੱਗ ਪਾਓ ਨਾ ਚੀਜ਼ਾਂ ਦਾ, ਤੇ ਪਤਾ ਲੱਗਦਾ ਕਿ ਜਿਹੜਾ ਮੈਡੀਸਨ ਆ ਆ ਵੀ ਐਡਿਕਸ਼ਨ ਆ। ਹੁਣ ਅਸੀਂ ਨਾ ਬਹੁਤ ਜ਼ਿਆਦਾ ਮੈਡੀਸਨ ਤੇ ਲੱਗੇ ਹੋਏ, ਹਰ ਚੀਜ਼ ਤੇ ਗੋਲੀ ਬਹੁਤ ਬੜੀ ਐਡਿਕਸ਼ਨ ਹੋ ਗਈ ਆ, ਕਿਉਂਕਿ ਆ ਬਹੁਤ ਬੜਾ ਬਿਜ਼ਨਸ ਆ, ਜਿੱਦਾਂ ਹਥਿਆਰਾਂ ਦੀ ਗੱਲ ਕਰ ਲੈਂਦੇ ਨਾ, ਤੇ ਆ ਮੈਡੀਸਨ ਵੀ ਆਈ ਜੀ ਦੇ ਵਿੱਚ, ਹਸਪੀਟਲ ਵੀ ਆ, ਬਹੁਤ ਬੜਾ ਬਿਜ਼ਨਸ ਆ। ਸੋ ਇੰਨਾ ਬੈਟਰ ਵਾ ਕਿ ਕੋਸ਼ਿਸ਼ ਕਰੀਏ ਕਿ ਇਸ ਤੋਂ ਬਚਾ ਰੱਖਣਾ, ਤਾਂ ਅਸੀਂ ਆਪਣਾ ਜਿਹੜੀ ਸੈਰ ਹੋ ਗਈ ਜਾਂ ਦੇਸੀ ਇਲਾਜ ਆ ਜਿਹੜੇ। ਸੋ ਮੈਨੂੰ ਲੱਗਦਾ ਕਿ ਦੇਸੀ ਇਲਾਜ ਦੇ ਸਿਰ ਤੇ ਤੁਸੀਂ ਦੇਖ ਲਓ 19 ਸਦੀਆਂ ਕੱਢਤੀਆਂ ਆਪਣੇ ਪੂਰਵਜਾਂ ਨੇ, ਆਪਣੇ ਜਿਹੜੇ ਸਿਆਣੇ ਕਹਿ ਲਓ, ਜਿਹਨਾਂ ਸਿਆਣੇ ਤਾਂ ਹੀ ਕਹਿੰਦੇ ਸੀ, ਤਾਂ ਚਲੋ ਅੱਜ ਵੀ ਸਾਰੇ ਸਿਆਣੇ ਨੇ, ਪਰ ਜਿਹੜੇ ਆਪਣੇ ਪੂਰਵਜ ਨੇ ਉਹਨੇ 19 ਸਦੀਆਂ ਕੱਢਤੀਆਂ ਇਹਨਾਂ ਦੇਸੀ ਇਲਾਜ ਦੇ ਸਿਰ ਤੇ। ਸੋ ਪਰ ਹੁਣ ਖਾਤਮਾ ਕਰਤਾ, ਦੇਖ ਜਿੰਨੇ ਪਿਛਲੇ 50-60 ਸਾਲ ਤੋਂ ਜਿੰਨਾ ਡਿਵੈਲਪ ਹੋਈ ਆ ਮੈਡੀਸਨ, ਪਰ ਇਹਨੇ ਸਾਨੂੰ ਅੰਦਰੋਂ ਖੋਖਲਾ ਕਰਤਾ ਆ। ਇੱਕ ਦਵਾਈ ਖਾ ਕੇ ਸਾਨੂੰ ਦੂਜੀ ਖਾਣੀ ਪੈਂਦੀ ਆ, ਉਹ ਉਹਨੂੰ ਠੀਕ ਕਰਦੀ ਆ, ਤੇ ਐਂ ਚੇਨ ਬਣੀ ਹੋਈ ਆ, ਐਡੇ ਐਡੇ ਪੱਤੇ ਡੱਬੇ ਭਰ ਭਰ ਰੱਖੇ ਹੋਏ ਨਾ ਘਰਾਂ ਦੇ ਵਿੱਚ ਅਸੀਂ। ਹਾਂਜੀ, ਸੋ ਜੇਕਰ ਬਚਾ ਰੱਖਣਾ ਤਾਂ ਇਹਨਾਂ ਚੀਜ਼ਾਂ ਨੂੰ ਅਸੀਂ ਪਹਿਲਾਂ ਤੋਂ ਹੀ ਗੌਰ ਰੱਖੀਏ, ਆਪਣੀ ਸਿਹਤ ਨੂੰ ਬਚਾ ਕੇ ਰੱਖੀਏ। ਏਦਾਂ ਨਾ ਹੋਈਏ ਕਿ ਕਮਾਈ ਕਰਨ ਤੋਂ ਬਾਅਦ ਮੁੜ ਕੇ ਸਾਰੇ ਪੈਸੇ ਫਿਰ ਅਸੀਂ ਦਵਾਈਆਂ ਦੇ ਲੱਗ ਜਾਂਦੇ। ਸੋ ਬਹੁਤ ਬਹੁਤ ਧੰਨਵਾਦ ਭਾਜੀ, ਤੇ ਆਪਾਂ ਸੁਨੇਹ ਵੀ ਨਾਲ ਦੀ ਨਾਲ ਲੈਂਦੇ ਚੱਲੀਏ। ਤੇ ਆਪਣੇ ਨਾਲ ਸਿਮਰਨਜੀਤ ਸਿੰਮੀ ਸ਼ੈਪਟਨ ਤੋਂ ਜੁੜੇ ਨੇ, ਤੇ ਸਵਾਗਤ ਕਰਦੇ ਅਸੀਂ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ, ਤੇ ਇਹਨੀ ਵੀ ਆਪਣਾ ਵਿਚਾਰ ਸਾਂਝਾ ਕੀਤਾ। ਕਹਿੰਦੇ ਯਦੀ ਆਪ ਸ਼ਰਾਬ ਪੀ ਕਰ ਮੰਦਿਰ ਮਸਜਿਦ ਗੁਰਦੁਆਰਾ ਜਾਂ ਚਰਚ ਨਹੀਂ ਜਾਤੇ, ਉਹ ਤੋ ਘਰ ਕੈਸੇ ਜਾਤੇ ਹੋ, ਯਹਾਂ ਆਪਕੋ ਜਨਮ ਦੇਣੇ ਵਾਲੀ ਮਾਂ ਰਹਿਤੀ ਹੈ, ਕਹਿੰਦੇ ਪਿਆਰ ਕਰਨੇ ਵਾਲੀ ਬਹਿਨ ਰਹਿਤੀ ਹੈ, ਸਨਮਾਨ ਦੇਣੇ ਵਾਲੀ ਪਤਨੀ ਰਹਿਤੀ ਹੈ, ਸਾਥ ਨਿਭਾਨੇ ਵਾਲਾ ਭਾਈ ਰਹਿਤਾ ਹੈ, ਔਰ ਸਹਾਰਾ ਦੇਣੇ ਵਾਲਾ ਪਿਤਾ ਰਹਿਤਾ ਹੈ, ਘਰ ਵੀ ਤੋ ਇੱਕ ਮੰਦਿਰ ਹੈ।
ਬਿਲਕੁਲ ਸਹੀ ਗੱਲ ਹੈ, ਘਰ ਇੱਕ ਮੰਦਿਰ, ਹਾਂਜੀ, ਪਿਆਰ ਹੈ ਪੂਜਾ, ਨਹੀਂ ਨਹੀਂ ਬਹੁਤ ਬਹੁਤ ਹੀ ਮਤਲਬ ਬਹੁਤ ਹੀ ਉਮਦਾ ਵਿਚਾਰ ਹੈ ਇਹਨਾਂ ਦਾ, ਹਾਂਜੀ, ਜੇ ਇਸ ਨੂੰ ਡੂੰਘਾਈ ਨਾਲ ਸੋਚਿਆ ਜਾਵੇ ਵਿਚਾਰਿਆ ਜਾਵੇ, ਬਿਲਕੁਲ ਹਾਂਜੀ।
ਤੇ ਆਪਣੇ ਨਾਲ ਕੈਨਬਰਾ ਤੋਂ ਰਮਨਜੀਤ ਡਿੰਡੋਰੀਆ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਸੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ, ਤੇ ਹਾਲ ਚਾਲ ਪੁੱਛ ਰਹੇ, ਹਾਲ ਚਾਲ ਭਾਜੀ ਬਹੁਤ ਵਧੀਆ, ਤੇ ਕਹਿੰਦੇ ਹਿੰਦੀ ਵਾਲਾ ਕੰਮ ਚ ਵਧੀਆ ਆਇਆ ਉਹਨਾਂ ਨੂੰ ਲੱਗਾ ਹਿੰਦੀ ਵਾਲਾ, ਕਿਉਂਕਿ ਆਪ ਵੀ ਉਹਨੇ ਹਿੰਦੀ ਚ ਕਵਿਤਾ ਆਪਣੇ ਨਾਲ ਸਾਂਝੀ ਕੀਤੀ ਹੈ ਭਾਜੀ, ਇਨੀ ਮੇਰਾ ਪੇਪਰ ਤੋਂ ਹੋਣਾ, ਅੱਜ ਚੋਂ ਤਾਂ ਨਹੀਂ ਨੰਬਰ ਆਏ, ਹੁਣ ਮੈਂ ਹਿੰਦੀ ਚ ਜ਼ਰੂਰ ਟਰਾਈ ਕਰੂੰਗਾ। ਠੀਕ ਹੈ, ਸਰਟੀਫਿਕੇਟ ਦੋ ਨਾ, ਬੋਲ ਕੇ ਨੀ ਚੱਲ ਰਹੇ, ਕੋਈ ਲੈ ਨਹੀਂ ਰਿਹਾ। ਕੋਈ ਹਮ ਮੇ ਰਹਿ ਜਾਤਾ ਹੈ, ਕੋਈ ਅਹਿਮ ਮੇ ਰਹਿ ਜਾਤਾ ਹੈ, ਬੋਲ ਮਿੱਠੇ ਨਾ ਹੋ ਤੋ ਹਿਚਕੀਆਂ ਵੀ ਨਹੀਂ ਆਤੀ, ਘਰ ਬੜਾ ਹੋ ਜਾ ਛੋਟਾ ਅਗਰ ਮਿਠਾਸ ਨਾ ਹੋਤੇ, ਮਿਠਾਸ ਨਾ ਹੋਤੇ ਇਨਸਾਨ ਕਿਆ ਚੀਟੀਆਂ ਵੀ ਨਹੀਂ ਆਤੀ। ਵਾਹ
ਬਹੁਤ ਸੋਹਣਾ,
ਮੈਨੂੰ ਵੀ ਸਮਝ ਲੱਗ ਗਿਆ ਜੀ, ਤੁਸੀਂ ਆਹ ਹਿਸਾਬ ਲਾ ਲਓ ਬਹੁਤ ਸੋਹਣਾ ਵਿਚਾਰ ਹੈ, ਮੈਨੂੰ ਵੀ ਸਮਝ ਲੱਗ ਗਿਆ ਜੀ। ਸੋ ਬਿਲਕੁਲ ਮਿੱਠੇ ਹੋਣਾ ਵੀ ਬਹੁਤ ਜ਼ਰੂਰੀ ਆ ਨਾ, ਬੋਲ ਬਾਣੀ ਦੇ ਸਿਰ ਤੇ ਯਾਰ ਅਸੀਂ ਸਰਵਾਈਵ ਜਿਹੜਾ ਕਰਦੇ ਹਾਂ, ਪੋਜ਼ਿਟਿਵ ਪੋਜ਼ਿਟਿਵ ਵਾਈਬਸ, ਅੱਜ ਕੱਲ ਇੱਕ ਵਰਡ ਬਹੁਤ ਚੱਲਦਾ ਸੋਸ਼ਲ ਮੀਡੀਆ ਤੇ ਗੱਲ ਆ ਜਾਂਦੀ ਹੈ ਮੁੜ ਕੇ, ਤੇ ਪੋਜ਼ਿਟਿਵ ਵਾਈਬਸ ਪੋਜ਼ਿਟਿਵ ਵਾਈਬਸ ਉਹ ਬੋਲ ਬਾਣੀ ਆ ਹਨਾ, ਅਕਸਰ ਅਸੀਂ ਦੇਖਦੇ ਹਾਂ ਬੱਚਿਆਂ ਤੋਂ ਬੈਠ ਕੇ ਹਨਾ, ਆਪਣੇ ਆਲੇ ਦੁਆਲੇ ਨਾ ਕੁਛ ਕੁ ਪਰਸਨੈਲਿਟੀਜ਼ ਹੁੰਦੀਆਂ ਤੇ ਜਿਹਨਾਂ ਤੋਂ ਬੈਠ ਕੇ ਇੰਨਾ ਵੀ ਚੰਗਾ ਲੱਗਦਾ ਉੱਠਣ ਨੂੰ ਜੀ ਨਹੀਂ ਕਰਦਾ ਨਾ, ਉਦੋਂ ਸਾਰਾ ਕੁਛ ਭੁੱਲ ਜਾਈਦਾ, ਬੋਲ ਵੀ ਪਾਸੇ ਹੁੰਦਾ ਜਿਹੜਾ ਕਿ ਇੱਕ ਅੰਗ ਬਣ ਗਿਆ ਸਰੀਰ ਦਾ, ਸੋ ਉਹਦੀ ਵੀ ਸੋਧ ਬੋਧ ਨਹੀਂ ਰਹਿੰਦੀ, ਤਾਂ ਉਹ ਉਹ ਬਸ ਮਿਠਾਸ ਦੇ ਸਿਰ ਤੇ ਹੀ ਆ ਸਾਰਾ ਕੁਛ। ਸੋ ਕੋਸ਼ਿਸ਼ ਕਰੋ ਕਿ ਉਹਨਾਂ ਵੱਲ ਦੇਖ ਕੇ ਅਸੀਂ ਵੀ ਕੁਛ ਸਿੱਖ ਸਕੀਏ ਹਨਾ, ਸੋ ਸੋਹਣਾ ਸਮਾਂ ਬਤੀਤ ਹੋਊ ਸਾਰਿਆਂ ਦਾ। ਤੇ ਆਪਣੇ ਨਾਲ ਜੀ ਜੋਧਾ ਸਿੰਘ ਧਾਲੀਵਾਲ ਮਲਡੂਰਾ ਤੋਂ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨੇ ਆਪਣੇ ਨਾਲ ਕਵਿਤਾ ਸਾਂਝੀ ਕੀਤੀ ਆ, ਉਹਨਾਂ ਦੀ ਆਪ ਦੀ ਲਿਖੀ ਹੋਈ ਆਵਾਜ਼ ਤੇ ਆ, ਹਾਂਜੀ ਥੋੜੀ ਦੇਰ ਤੱਕ ਅਸੀਂ ਸਾਂਝੀ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ, ਸੋ ਕਿਉਂਕਿ ਥੋੜੀ ਲੰਬੀ ਆ ਕਵਿਤਾ, ਤੇ ਇਸ ਤੋਂ ਅੱਗੇ ਆਪਣੇ ਨਾਲ ਪਾਲਾ ਬੈਂਸ ਕੋਪਰਮ ਤੋਂ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਰੇ ਸਰੋਤਿਆਂ ਨੂੰ ਤੇ ਇੰਜੋਏ ਕਰ ਰਹੇ ਨੇ ਕੋਪਰਮ ਦੇ ਵਿੱਚੋਂ ਪ੍ਰੋਗਰਾਮ ਦੇ, ਤੇ ਬਹੁਤ ਬਹੁਤ ਧੰਨਵਾਦ। ਤੇ ਆਪਾਂ ਮੌਸਮ ਦੀ ਗੱਲਬਾਤ ਕੀਤੀ ਸੀ ਤੇ ਦਲਜੀਤ ਢਿੱਲੋ ਜੀ ਜੋ ਕਿ ਆਪਣੇ ਹਰਮਨ ਰੇਡੀਓ ਟੀਮ ਦੇ ਮੈਂਬਰ ਨੇ ਬਹਿਤਾ ਚੌਂਕ ਤੋਂ, ਤੇ ਹੁਣ ਮੈਨੂੰ ਗੌਰ ਆਇਆ ਕਿ ਉਹ ਮੈਲਬਰਨ ਆਏ ਹੋਏ ਨੇ, ਤੇ ਉਹ ਦੱਸ ਰਹੇ ਨੇ ਕਹਿੰਦੇ ਜੀ ਇਸ ਵੇਲੇ ਮੈਲਬਰਨ ਵਿੱਚ ਪੂਰੀ ਧੁੱਪ ਖਿੜੀ ਹੋਈ ਹੈ ਜੀ। ਠੀਕ ਹੈ ਜੀ, ਮੌਸਮ ਵਿਭਾਗ ਨੇ ਦੱਸਿਆ ਸੀਗਾ ਕਹਿੰਦੇ ਕਿਤੇ ਕਿਤੇ ਬੱਦਲਬਾਰੀ ਹੋਈ ਹੈ, ਸ਼ਾਇਦ ਤੁਹਾਡੇ ਇਸ ਵਾਰਬਾਨ ਵਿੱਚ ਧੁੱਪ ਖਿੜੀ ਹੋਣੀ ਹੈ ਜੀ, ਬਹੁਤ ਵਧੀਆ ਗੱਲ ਹੈ, ਇੰਜੋਏ ਕਰੋ ਧੁੱਪ ਨੂੰ। ਸੋ ਤੇ ਸਵਾਗਤ ਹੈ ਤੁਹਾਡਾ ਮੈਲਬਰਨ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਤੇ ਮੇਰੀ ਕੋਸ਼ਿਸ਼ ਰਹੂਗੀ ਜੇਕਰ ਵੀਕਐਂਡ ਦੇ ਉੱਤੇ ਆਇਆ ਤੁਹਾਨੂੰ ਜ਼ਰੂਰ ਮਿਲ ਕੇ ਜਾਊਂਗਾ ਜੀ ਮੈਲਬਰਨ, ਜੇਕਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਸੋ ਇਸ ਤੋਂ ਅੱਗੇ ਜੀ ਆਪਣੇ ਨਾਲ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਆ, ਸੋ ਸਵਾਗਤ ਆ ਗੁਰਿੰਦਰ ਸਿੰਘ ਜੀ ਦਾ ਵੀ, ਤੇ ਇਹਨੇ ਵੀ ਭਾਜੀ ਵਰਕਸ਼ਾਪ ਦੀ ਫੋਟੋ ਸੈਂਡ ਕੀਤੀ, ਯਾਨੀ ਕਿ ਫਾਰਮ ਵਰਕਸ਼ਾਪ ਆ, ਟਰੈਕਟਰ ਖੜਾ ਆ ਨੀਲੇ ਰੰਗ ਦਾ ਫੋਰਡ ਲੱਗਦਾ। ਸੋ
ਠੀਕ ਹੈ,
ਹਾਂਜੀ ਵਰਜੀਨੀਆ ਤੋਂ ਵੀਰ ਕਹਿੰਦੇ ਵੀ ਫੋਰ ਟਰੈਕਟਰ ਤੇ ਕੰਮ ਕਰ ਰਹੇ ਆ ਜੀ, ਤੇ ਦੇਖੋ ਜੀ ਟਰੈਕਟਰ ਦੇਖ ਕੇ ਹੁਣ ਜ਼ਿਮੀਦਾਰ ਨੇ, ਹੁਣ ਤਾਂ ਆਹੀ ਫਾਇਦਾ ਕਿ ਟਰੈਕਟਰ ਖੁੱਲਾ ਸੀ ਪਰ ਦੇਖ ਕੇ ਪਛਾਣ ਹੋ ਗਈ ਕਿ ਫੋਰਡ ਖੜਾ ਲੱਗਦਾ। ਸੋ
ਨਾਲੇ ਫੋਰਡ ਦਾ ਤਾਂ ਨਜ਼ਾਰਾ ਵੱਖਰਾ ਹੀ,
ਹਾਂਜੀ ਪਰ ਨਹੀਂ ਅਸੀਂ ਮੈਸੇਜ ਵਾਲੇ ਸੀਗੇ, ਪਰ ਫਿਰ ਵੀ ਹੁੰਦਾ ਯਾਰ ਇਹ ਨੂੰ ਫੋਰਡ ਟਰੈਕਟਰ ਹੈ ਨਾ, ਇੱਕ ਇੱਕ ਉਹ ਦਿਮਾਗ 'ਚ ਬਣੀ ਹੁੰਦੀ ਆ, ਫੋਰਡ ਫੋਰਡ ਹੀ ਹੈ ਕਿਹੜਾ, ਇੱਕੋ ਧਾਰਨਾ ਬਣੀ ਹੁੰਦੀ ਆ। ਨਹੀਂ 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 ਆਹ ਫੋਰਡ ਆ ਕਿ ਅਸੀਂ ਮੈਸੇਜ ਵਾਲੇ ਸੀ ਮੈਂ ਕਿਹਾ।
ਅੱਛਾ ਅੱਛਾ ਅੱਛਾ, ਪਰ ਦੋਵਾਂ ਦੀ ਗੱਲਬਾਤ ਵੱਖਰੀ ਆ, ਫੋਰਡ ਦੀ ਵੀ ਮੈਸੇਜ ਦੀ ਵੀ, ਮੈਸੇਜ ਦੀ ਆਪਦੀ ਗੱਲਬਾਤ ਹੈ, ਫੋਰਡ ਦੀ ਆਪਦੀ ਹੈ।
ਖੈਰ ਭਾਈ ਯਾਰ ਤੁਸੀਂ ਕਵਰ ਕਰਕੇ ਵੈਸੇ
ਬਿਲਕੁਲ ਰੌਲਾ ਨੀ ਸੀ ਪਾਉਂਦਾ ਮੈਸੀ ਟਰੈਕਟਰ, ਮਤਲਬ ਚੱਲਦਾ
ਟਰੈਕਟਰਾਂ ਤੇ ਵੀ ਕਰਾਂਗੇ ਗੱਲਬਾਤ, ਏਦਾਂ ਅਸੀਂ ਕੋਸ਼ਿਸ਼ ਕਰਾਂਗੇ ਭਾਜੀ ਕਿ ਨਾ ਅਗਲੇ ਹਫਤੇ ਆਪਾਂ ਕਾਲ ਚਲਾ ਸਕੀਏ, ਤੇ ਜੇਕਰ ਆਪਣੇ ਪ੍ਰੋਬਲਮ ਸੋਲਵ ਹੋ ਗਈ ਤੁਹਾਡੀ ਟੈਕਨੀਕਲ, ਤੇ ਨੈਕਸਟ ਵੀਕ ਅਸੀਂ ਕਾਲ ਚਲਾਵਾਂਗੇ ਫਿਰ ਟਰੈਕਟਰਾਂ ਤੇ ਹੀ ਗੱਲਬਾਤ ਕਰਾਂਗੇ ਨਾ। ਸੋ ਕਿਹੜਾ ਕਿਹੜਾ ਕਿੱਕੋ ਟਰੈਕਟਰ ਸੀਗਾ, ਤੇ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਵੀਕ ਅਸੀਂ ਕਾਲ ਚਲਾ ਕੇ ਫਿਰ ਲਵਾਂਗੇ ਸਾਰਿਆਂ ਦੇ, ਤੇ ਆਪਣੇ ਨਾਲ
ਸਾਡੇ ਗੁਆਂਢੀਆਂ ਕੋਲ ਸੀਗਾ ਜੀ ਆਇਸ਼ਰ ਟਰੈਕਟਰ ਸੀਗਾ ਉਦੋਂ ਪੁਰਾਣੇ ਟਾਈਮ ਚ, ਤੇ ਇੱਕ ਕੋਲ ਫੋਰਡ ਸੀਗਾ, ਤੇ ਉਹ ਆਇਸ਼ਰ ਵਾਲਿਆਂ ਨੇ ਕਿਹਾ ਕਰਨਾ ਫੋਰਡ ਵਾਲਿਆਂ ਨੂੰ ਆਸ਼ਾ ਕਰੇ ਤਮਾਸ਼ਾ ਵਿੱਚ ਮੈਦਾਨ ਦੇ, ਫੋਰਡ ਕਵੇ ਭਾਈਆ ਮੈਨੂੰ ਜਾਣ ਦੇ।
ਬਹੁਤ ਬਹੁਤ ਏਦਾਂ ਦੀਆਂ ਗੱਲਾਂ ਬਹੁਤ ਤਾਜ਼ੀਆਂ ਹੋਣਗੀਆਂ ਗੱਲਾਂ।
ਹਾਂਜੀ ਹਾਂਜੀ,
ਮੈਨੂੰ ਚੇਤਾ ਆਪਣੇ ਭੈਣ ਜੀ ਨੇ, ਸੁਖਪ੍ਰੀਤ ਭੈਣ ਜੀ ਨੇ ਗੱਡਿਆਂ ਦੀ ਗੱਲ ਕੀਤੀ ਸੀਗੀ ਦੋ ਕੁ ਵੀਕ ਪਹਿਲਾਂ, ਤਾਂ ਐਕਸਾਈਟਮੈਂਟ ਸੀ ਗੱਡਿਆਂ ਦੀ, ਚਲੋ ਆਪਾਂ ਟਰੈਕਟਰ ਦੀ ਕਰਾਂਗੇ ਟਰੈਕਟਰਾਂ ਵਾਲੀ, ਯਾਦਾਂ ਤਾਜ਼ੀਆਂ ਹੋਣਗੀਆਂ। ਕੋਹਲੀ ਵੀਰ ਜੀ ਆਪਣੇ ਬ੍ਰਿਸਬਨ ਤੋਂ ਪੱਤਰਕਾਰ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ ਤੁਹਾਨੂੰ ਵੀ ਤੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਸੁਣ ਰਹੇ ਆ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਪ੍ਰੋਗਰਾਮ ਜੁਆਇਨ ਕਰਨ ਲਈ ਤੇ ਇਹ ਤਾਂ ਸੀ ਸੁਨੇਹੇ ਤੇ ਭਾਜੀ ਆਪਾਂ ਹੁਣ ਗੱਲਬਾਤ ਕਰੀਏ ਜੋ ਅੱਜ ਟੌਪਿਕ ਤੇ ਅਸੀਂ ਗੱਲਬਾਤ ਕਰ ਰਹੇ ਸੀਗੇ ਹਾਂਜੀ ਤੁਸੀਂ ਥੋੜਾ ਚਾਨਣਾ ਪਾਓ ਤੇ ਮੈਂ ਵੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਕੁਛ ਐਡ ਕਰ ਸਕਾਂਗੇ ਵਿੱਚ
ਹਾਂਜੀ ਹਾਂਜੀ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ ਚਲੋ ਜਿਹੜੇ ਸਰੋਤੇ ਵੀ ਆਪਾਂ ਨੂੰ ਮੈਸੇਜ ਕਰਨ ਤਾਂ ਬਸ ਇਹੀ ਮੈਂ ਜਿਹੜੀ ਗੱਲ ਕਹੀ ਸੀ ਜਿੱਦਾਂ ਹੁਣ ਮੈਂ ਦੇਖਿਆ ਵੀ ਅਕਸਰ ਕੋਈ ਵੀ ਗੱਲ ਹੁੰਦੀ ਜੇ ਮੰਨ ਲਓ ਬਾਬੇ ਵਾਲੇ ਮੁੱਦਾ ਲਾ ਲਓ ਤੁਸੀਂ ਲੇਟੈਸਟ ਦੀ ਆਪਾਂ ਗੱਲ ਕਰਦੇ ਹਾਂ ਰਾਮ ਰਹੀਮ ਵਾਲਾ ਤੇ ਹੁਣ ਮਤਲਬ ਜਿਹੜੇ ਜਿਹੜੇ ਪੇਜ ਚੱਲਦੇ ਨੇ ਉਹ ਵੀ ਮਤਲਬ ਜਿਹੜੀਆਂ ਫੇਕ ਖਬਰਾਂ ਆ ਉਹਨਾਂ ਨੂੰ ਵੀ ਸ਼ੇਅਰ ਕਰੀ ਜਾਂਦੇ ਆ ਹਨਾ ਫਿਰ ਉਹ ਮਤਲਬ ਆਪਦੇ ਹਿਸਾਬ ਨਾਲ ਹੀ ਸਜ਼ਾ ਦੇਈ ਜਾਂਦੇ ਆ ਵੀ ਏਦਾਂ ਹੋਣਾ ਚਾਹੀਦਾ ਏਦਾਂ ਹੋਣਾ ਚਾਹੀਦਾ ਤੇ ਜੇ ਕੋਈ ਬੰਦਾ ਮੰਨ ਲਓ ਜੇ ਕੋਈ ਸਹੀ ਕੋਈ ਗੱਲ ਲਿਖਣੀ ਚਾਹੁੰਦਾ ਕਈ ਤਾਂ ਵਿਚਾਰੇ ਡਰਦੇ ਨੀ ਲਿਖਦੇ ਫੇਸਬੁੱਕ ਤੇ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਜੇ ਲਿਖਤਾ ਤੇ ਪਤਾ ਨੀ ਕਿੰਨੇ ਮਤਲਬ ਕਿਆ ਥੱਲੇ ਕਮੈਂਟ ਕਰ ਦੇਣਾ ਤੇ ਕਿਹੜੀ ਭਾਸ਼ਾ ਚ ਕਰ ਦੇਣਾ ਹਨਾ
ਹਾਂਜੀ ਚੇਤਾ ਜਦੋਂ ਫੇਸਬੁੱਕ ਜੁਆਇਨ ਕੀਤੀ ਸੀ ਨਾ 2009 ਦੇ ਵਿਚ 9-10 ਦੇ ਵਿਚ ਜੁਆਇਨ ਕੀਤੀ ਤੇ ਉਦੋਂ ਬਸ ਏਦਾਂ ਹੁੰਦਾ ਸੀਗਾ ਕਿ ਫਰੈਂਡਸ ਨੂੰ ਮੈਸੇਜ ਕਰ ਲਿਆ ਜਾਂ ਫੋਟੋਆਂ ਸਾਂਝੀਆਂ ਕਰ ਲਈਆਂ ਨਾ ਤੇ ਬਸ ਉਹ ਹੋਣਾ ਕਿਸੇ ਨੂੰ ਫੋਟੋ ਪਾਤੀ ਉਦੋਂ ਖੁਸ਼ੀ ਮਿਲਦੀ ਸੀ ਕਿ ਫਰੈਂਡ ਮਿਲ ਰਹੇ ਆਪਾਂ ਸਕੂਲ ਟਾਈਮ ਦੇ ਜਾਂ ਕਾਲਜ ਟਾਈਮ ਦੇ ਫਰੈਂਡ ਨਾ ਸਾਰੇ ਅਸੀਂ ਮਿਲ ਰਹੇ ਹਾਂ ਤੇ ਉਸ ਤੋਂ ਬਾਅਦ ਆਹ ਕੰਮ ਵੀ ਸ਼ੁਰੂ ਹੋ ਗਿਆ ਭੰਡਾ ਮਰਾਸੀਆਂ ਵਾਲਾ ਕੰਮ ਚੱਲ ਪਿਆ ਸੋ ਗਾਰਡ
ਸੋ
ਅੱਜ ਦੀ ਤਰੀਕ ਦੇ ਵਿਚ ਤਾਂ ਉਹ ਯਾਨੀ ਕਿ ਐਡੀ ਕੁ ਹਾਈਪ ਕ੍ਰੀਏਟ ਕਰ ਦਿੰਦੇ ਆ ਕੁਛ ਕੁ ਯਾਨੀ ਕਿ ਆਪੋ ਬਣੇ ਪੱਤਰਕਾਰ ਨੇ ਹਨਾ ਤੇ ਉਹ ਐਡੀ ਹਾਈਪ ਕ੍ਰੀਏਟ ਕਰ ਲੈਂਦੇ ਉਹਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਸਿਸਟਮ ਦੇ ਉੱਤੇ ਵੀ ਦਬਾਅ ਬਣ ਜਾਂਦਾ ਜਿਦਾ ਹੁਣ ਲਾ ਲੋ ਕਿ ਸੋਸ਼ਲ ਮੀਡੀਆ ਦੇ ਉੱਤੇ ਗ੍ਰਿਫਤਾਰੀ ਕਰਾਤੀ ਫੋਰ ਐਗਜ਼ਾਮਪਲ ਮੈਂ ਗੱਲ ਕਰ ਰਿਹਾ ਹਨੀਪ੍ਰੀਤ ਦੀ ਗ੍ਰਿਫਤਾਰੀ ਮੁੰਬਈ ਤੋਂ ਕਰਾਤੀ ਕਿ ਉਹ ਨਰਸ ਦੇ ਭੇਸ ਦੇ ਵਿੱਚ ਸੀ ਆਸਟ੍ਰੇਲੀਆ ਆ ਰਹੀ ਸੀਗੀ ਹਨਾ ਤੇ ਮੈਂ ਡੀਜੀਪੀ ਦੀ ਉਹ ਇੰਟਰਵਿਊ ਸੁਣ ਰਿਹਾ ਸੀਗਾ ਪ੍ਰੋਗਰਾਮ ਤੋਂ ਪਹਿਲਾਂ ਸਵੇਰੇ ਅਰਲੀ ਮਾਰਨਿੰਗ ਸੁਣ ਰਿਹਾ ਸੀ ਕੰਮ ਤੇ ਉਹ ਕਹਿ ਰਿਹਾ ਕਿ ਨਹੀਂ ਅਜੇ ਕੁਛ ਨੀ ਹੋਈ ਗ੍ਰਿਫਤਾਰੀ ਨੀ ਹੋਈ ਪਤਾ ਨੀ ਕਿੱਥੇ ਆ ਤੇ
ਸੋਸ਼ਲ ਮੀਡੀਆ ਦੀ ਖ਼ਬਰ ਹਾਂ ਸੋਸ਼ਲ ਮੀਡੀਆ ਦੀ ਖ਼ਬਰ ਦੇ ਬਿਹਾਫ ਤੇ ਹਨੀਪ੍ਰੀਤ ਦੀ ਗ੍ਰਿਫਤਾਰੀ ਦੀ ਖ਼ਬਰ ਪੰਜਾਬ ਦੇ ਕੁਛ ਪੇਪਰਾਂ ਨੇ ਇੰਡੀਆ ਦੇ ਕੁਛ ਪੇਪਰਾਂ ਨੇ ਮਤਲਬ ਆਪਣੇ ਫਰੰਟ ਪੇਜ ਤੇ ਲਾਈ ਹੈ ਖ਼ਬਰ
ਹਾਂਜੀ
ਇੰਡੀਆ ਦੇ ਮਤਲਬ
ਉਹੀ ਪੱਤਰਕਾਰੀ ਦੀ ਮੈਂ ਗੱਲ ਕਰ ਰਿਹਾ ਜੀ ਹੁਣ ਮੈਂ ਸਮਝ ਤੋਂ ਬਾਹਰ ਹੀ ਹੈ ਗੱਲ ਕਿੱਥੇ ਫੇਸਬੁੱਕ ਨੇ ਸੋਸ਼ਲ ਮੀਡੀਆ ਨੇ ਰੈਫਰੈਂਸ ਦੇਣੀ ਸੀ ਅਖਬਾਰਾਂ ਦੀ ਜਾਂ ਜੋ ਚੈਨਲ ਚੱਲ ਰਹੇ ਆ ਜੋ ਆਪਣੀ ਨਾ ਰੋਲ ਅਦਾ ਕਰ ਰਹੇ ਸਮਾਜ ਦੇ ਵਿੱਚ ਪਰ ਹੁਣ ਹੋ ਉਲਟਾ ਰਿਹਾ ਆ ਕਿ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੂੰ ਹਨਾ ਤੇ ਐਗਜ਼ਾਮਪਲ ਆਇਆ ਹੋ ਕੀ ਰਿਹਾ ਕਿ ਜਿਹੜੇ ਆ ਨਿਊਜ਼ ਪੇਪਰ ਨੇ ਜਾਂ ਨਿਊਜ਼ ਚੈਨਲ ਨੇ ਉਹ ਸੋਸ਼ਲ ਮੀਡੀਆ ਤੋਂ ਚੈੱਕ ਕੇ ਫਿਰ ਆਪਣੇ ਛਾਪਦੇ ਨੇ ਅਖਬਾਰਾਂ ਦੇ ਵਿੱਚ ਤੇ ਥੱਲੇ ਰੈਫਰੈਂਸ ਦਿੱਤੀ ਹੁੰਦੀ ਤੇ ਫੇਸਬੁੱਕ ਤੇ ਬਹੁਤ ਚੱਲ ਰਹੀ ਆ ਤੇ ਆਪਣਾ ਇੱਕ ਪੰਜਾਬੀ ਪੱਤਰਕਾਰ ਵੀਰ ਆ ਤੇ ਉਹ ਸਵਾਲ ਪੁੱਛ ਰਿਹਾ ਸੀਗਾ ਫੇਸਬੁੱਕ ਦੇ ਬਣਾ ਤੇ ਫੇਸਬੁੱਕ ਨੂੰ ਬੇਸ ਬਣਾ ਕੇ ਕਿ ਜੀ ਫੇਸਬੁੱਕ ਤੇ ਆਹ ਗੱਲ ਚੱਲ ਰਹੀ ਹੈ ਕਿ ਤੁਸੀਂ ਆਹ ਗੱਲ ਦਾ ਜਵਾਬ ਦਿਓਗੇ ਤੇ ਉਦੋਂ ਹੈਰਾਨੀ ਹੁੰਦੀ ਹੈ ਕਿ ਹੋ ਕੀ ਰਿਹਾ ਨਾ ਕਿ ਕਿਹੜੀ ਗੱਲ ਤੇ ਤੁਸੀਂ ਵਿਸ਼ਵਾਸ ਕਰੋਗੇ ਕਿ ਤੁਸੀਂ ਅੱਗੇ ਹੁੰਦੇ ਸੀ ਨਾ ਕਹਿੰਦੇ ਸੀ ਆਪਾਂ ਪ੍ਰੋਗਰਾਮ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਆ ਫੇਸਬੁੱਕ ਨੂੰ ਇਗਨੋਰ ਕਰੋ ਤੁਸੀਂ ਅਖਬਾਰਾਂ ਪੜਿਆ ਕਰੋ ਚੈਨਲਾਂ ਦੇ ਨਾਲ ਜੁੜੋ ਜੇ ਵਧੀਆ ਖ਼ਬਰਾਂ ਲੈਣੀਆਂ ਹੁਣ ਪਿਛਲੇ ਦਿਨ ਨਾ ਮੈਂ ਕੰਮ ਕਰ ਰਿਹਾ ਸੀ ਕੋਈ ਜ਼ਰੂਰੀ ਤਾਂ ਉਹ ਨਾ ਫੇਸਬੁੱਕ ਤੇ ਵੀਡੀਓ ਆ ਗਈ ਕਿ ਪਾਪਾ ਅਸਲੀ ਜਾਂ ਨਕਲੀ ਦੀ ਤੇ ਉਹਨੇ ਨਾ ਜਿਹੜੇ ਇੱਕ ਦੋ ਪੁਆਇੰਟ ਸਟਾਰਟਿੰਗ ਚ ਦੱਸੇ ਨਿਊਜ਼ ਚੈਨਲ ਨੇ ਤੇ ਮੈਂ ਕੰਮ ਛੱਡ ਗਿਆ ਆਪਣਾ ਬੈਠ ਗਿਆ ਵੀਡੀਓ ਦੇਖਣ ਮੈਂ ਕਿਹਾ ਨਕਲੀ ਆ ਪਾਪਾ 12 ਮਿੰਟ 33 ਸਕਿੰਟ ਮੈਂ ਵੀਡੀਓ ਦੇਖਦਾ ਰਿਹਾ ਪਿਛਲੇ 33 ਸਕਿੰਟਾਂ ਦੇ ਵਿੱਚ ਦੱਸਿਆ ਗਿਆ ਕਿ ਪਾਪਾ ਅਸਲੀ ਆ ਕਿ ਆਹ ਗੱਲਾਂ ਜਿਹੜੀ ਅਸੀਂ ਕੀਤੀਆਂ ਸੀ ਆ ਰਵੀ ਸ਼ੈਟ ਬੇਕਾਰ ਆ
ਹਾਂਜੀ ਹਾਂਜੀ ਖਾਸ ਕਰਕੇ ABP ਨਿਊਜ਼ ਵਾਲੇ ਇਹ ਕਰਦੇ ਆ ਵੀ ਇਹ ਵਾਇਰਲ ਹੋਈ ਵੀਡੀਓ ਸੱਚ ਹੈ ਜਾਂ ਝੂਠ ਆਈਏ ਹਮ ਆਪਕੋ ਦਿਖਾਤੇ ਹੈ ਇਹ ਜਿਹੜੀ ਵੀਡੀਓ ਬਣਾਉਂਦੇ ਹਰ ਵੀਡੀਓ ਇਹਨਾਂ ਦੀ 6 ਮਿੰਟ ਦੀ 10 ਮਿੰਟ ਦੀ ਜਾਂ 12 ਮਿੰਟ ਦੀ ਹੁੰਦੀ ਆ ਤੇ ਕੋਈ ਨਾ ਕੋਈ ਚਲੋ ਦੇਖ ਲੈਣਾ ਆਪਾਂ ਸਾਰੇ ਹੀ ਹਨਾ ਕਿਸੇ ਨਾ ਕਿਸੇ ਤਰੀਕੇ ਤੇ ਮੈਂ ਵੀ ਦੇਖਦਾ ਵੀ ਜੇ ਕੋਈ ਖਬਰ ਲੱਗੇ ਵੀ ਹਾਂ ਇਹ ਖਬਰ ਸੱਚ ਹੈ ਝੂਠ ਹੈ ਪਰ ਇਹਦੇ ਚ ਇੱਕ ਟੈਕਨੀਕਲ ਪੁਆਇੰਟ ਹੈ ਜਦੋਂ ਵੀ ਆਪਾਂ ਉਹ ਵੀਡੀਓ ਪਲੇ ਕਰੀਏ ਮੰਨ ਲਓ ਉਹ ਵੀਡੀਓ 5 ਮਿੰਟ ਦੀ ਆ
ਤਾਂ ਸਿੱਧਾ ਹੀ ਉਹਨੂੰ 4 ਮਿੰਟ ਤੁਸੀਂ ਅੱਗੇ ਲੈ ਜਾਓ ਵੀਡੀਓ ਨੂੰ। ਪਿਛਲਾ 1 ਮਿੰਟ ਦੇਖੋ, ਤੁਹਾਡੇ ਪਹਿਲੇ 4 ਮਿੰਟ ਵੀ ਬਚ ਜਾਣਗੇ ਔਰ ਤੁਹਾਡਾ ਇੰਟਰਨੈਟ ਵੀ ਬਚ ਜਾਏਗਾ। ਜਿਵੇਂ ਤੁਸੀਂ 12 ਮਿੰਟ ਤੇ 33 ਸੈਕਿੰਡ ਦੀ ਵੀਡੀਓ ਦੇਖੀਏ, ਬਿਲਕੁਲ ਤੁਹਾਡੀ ਗੱਲ ਸਹੀ ਆ, ਉਹਨੂੰ ਸਿੱਧਾ ਫੋਰਵਰਡ ਲਿਜਾ ਕੇ 11 ਮਿੰਟ ਤੇ ਲੈ ਜਾਓ। ਪਿਛਲਾ 1 ਮਿੰਟ ਦੇਖ ਲਓ ਤੁਸੀਂ, ਉਹਦੇ ਤੁਹਾਨੂੰ ਸਾਰਾ ਰਿਜ਼ਲਟ ਪਤਾ ਲੱਗ ਜਾਣਾ। ਉਹ ਜਿਹੜੇ ਪਹਿਲਾਂ 11 ਮਿੰਟ ਜਾਂ ਪਹਿਲੇ 6 ਮਿੰਟ ਆ, ਜਿੰਨੇ ਮਤਲਬ 8 ਮਿੰਟ ਦੀ ਵੀਡੀਓ, ਜਿਹੜੇ ਪਹਿਲੇ 7 ਮਿੰਟ ਆ, ਉਹ ਤੇ ਉਹਨਾਂ ਨੇ ਜਿਹੜੀ ਪਿਛਲੇ 4-5 ਦਿਨਾਂ ਤੋਂ ਖਬਰ ਚੱਲ ਰਹੀ ਨਾ, ਉਸੇ ਨੂੰ ਦੁਬਾਰੇ ਉਹਨਾਂ ਨੇ ਰਿਪੀਟ ਕਰੀ ਜਾਣਾ ਉਹਦੇ ਵਿੱਚ, ਤੇ ਤੁਹਾਨੂੰ ਜਿਹੜਾ ਉਹ ਰਿਜ਼ਲਟ ਦੇਣਾ ਜਾ ਕੇ ਉਹਨਾਂ ਨੇ ਲਾਸਟ ਵਾਲੇ ਉਹੀ ਬਸ 40-50 ਸੈਕਿੰਡ ਦੇ ਵਿੱਚ। ਤੇ ਇਹ ਇੱਕ ਤੁਸੀਂ ਜੇ ਆਪਣਾ ਟਾਈਮ ਬਚਾਉਣਾ, ਦੂਜਾ ਜੇ ਆਪਣਾ ਨੈਟ ਬਚਾਉਣਾ, ਤੇ ਉਹ ਵੀਡੀਓ ਨੂੰ ਸਿੱਧਾ ਫੋਰਵਰਡ ਲੈ ਜਾਓ ਤੇ ਲਾਸਟ ਵਾਲਾ 1 ਮਿੰਟ ਦੇਖ ਲਓ, ਤੇ ਉਹ ਤੁਹਾਨੂੰ ਵਾਇਰਲ ਸੱਚ ਹੈ ਜਾਂ ਝੂਠ ਹੈ ਉਸ ਚ ਪਤਾ ਲੱਗ ਜਾਣਾ। ਹਾਂਜੀ
ਹਾਂਜੀ, ਏਦਾਂ ਕਰਦੇ ਆ, ਆਪਣੇ ਕੋਲ ਨਾ ਜਗਤਾਰ ਗਿੱਲ ਭਾਜੀ ਦਾ ਵੀ ਆ ਗਿਆ ਆ ਮੈਸੇਜ, ਤੇ ਉਹ ਅਸੀਂ ਲਵਾਂਗੇ
ਹਾਂਜੀ ਹਾਂਜੀ
ਥੋੜੀ ਦੇਰ ਤੱਕ, ਸੋ ਕਿਉਂਕਿ ਉਹ ਕਾਫੀ ਵਜਨ ਰਖਾਉਂਦਾ ਹੋਣਾ। ਸੋ ਪਹਿਲਾਂ ਅਸੀਂ ਇੱਕ ਦੋ ਸੁਨੇਹੇ ਲੈਣ ਤੋਂ ਬਾਅਦ ਅਸੀਂ ਬ੍ਰੇਕ ਲਵਾਂਗੇ, ਗੀਤ ਸੁਣਾਂਗੇ। ਸੋ ਪਹਿਲਾਂ ਸੁਨੇਹੇ ਲੈਂਦੇ ਚਲੀਏ, ਇੱਕ ਆਪਣੇ ਨਾਲ ਦੀਪ ਰਾਣੂ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਸਾਰੀ ਟੀਮ ਨੂੰ ਤੇ ਜਿੰਨੇ ਵੀ ਆਪਣੇ ਵੀਰ ਜੁੜੇ ਹੋਏ ਨੇ, ਤੇ ਉਹ ਵੀ ਸੋਸ਼ਲ ਮੀਡੀਆ ਦੇ ਮੁੱਦੇ ਤੇ ਦੱਸ ਰਹੇ ਨੇ, ਕਹਿੰਦੇ ਇੱਕ ਵੱਡਾ ਫਾਇਦਾ ਤਾਂ ਇਹ ਹੈ ਕਿ ਅਸੀਂ ਆਪਣੇ ਵਿਚਾਰ ਖੁੱਲ ਕੇ ਦੇ ਸਕਦੇ ਹਾਂ ਤੇ ਆਪਾਂ ਨੂੰ ਇੱਕ ਖੁੱਲਾ ਪਲੇਟਫਾਰਮ ਮਿਲਿਆ ਹੋਇਆ ਤੇ ਆਪਾਂ ਪੋਜ਼ਿਟਿਵ ਓਪੀਨੀਅਨ ਨੂੰ ਦੂਜਿਆਂ ਨਾਲ ਆਦਾਨ ਪ੍ਰਦਾਨ ਕਰਦੇ ਹਾਂ ਤੇ ਇਹ ਉਹਨਾਂ ਦਾ ਵਿਚਾਰ ਹੈ। ਪਰ ਕਹਿੰਦੇ ਅੱਜ ਕੱਲ੍ਹ ਆਪਾਂ ਦੁਗੋਚੀ ਹੋ ਗਏ ਹਾਂ ਮੋਸਟਲੀ ਵੀ ਸਪਰੈਡ ਅਫਵਾਹਾਂ। ਹਾਂਜੀ ਬਿਲਕੁਲ ਭਾਜੀ, ਉਸੇ ਗੱਲਬਾਤ ਤੇ ਅਸੀਂ ਕਰ ਰਹੇ ਹਾਂ। ਤੇ ਕਹਿੰਦੇ ਫੋਰ ਐਗਜ਼ਾਮਪਲ ਜਿਹੜਾ ਗੀਤ ਤੁਸੀਂ ਪਲੇ ਕੀਤਾ ਸੀ ਸ਼ਿਵ ਦੀ ਕਿਤਾਬ ਤੇ ਪਾਸ਼ ਦੀ ਬਾਤ ਵਰਗੀ, ਤੁਸੀਂ ਦੱਸ ਦਿਓ ਇਹਨਾਂ ਦੋਹਾਂ ਦਾ ਸਮਾਜ ਲਈ ਕੀ ਦੇਣ ਹੈ, ਪਰ ਫਿਰ ਵੀ ਗੀਤ ਵਿੱਚ ਇਹਨਾਂ ਨੂੰ ਇੱਕ ਅਲੰਕਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ, ਇੱਕ ਸ਼ਰਾਬੀ ਤੇ ਦੂਜਾ। ਤੇ ਬਿਲਕੁਲ ਜੀ ਸ਼ਿਵ ਦੀ ਆਪਣੇ ਨਾਲ ਗੁਰਦੀਪ ਸਿੰਘ ਰਾਣੂ ਕੇਨਸ ਤੋਂ ਜੁੜੇ ਸੀ ਤੇ ਆ ਉਹਨਾਂ ਦੇ ਵਿਚਾਰ ਸੀ। ਸੋ ਬਿਲਕੁਲ ਇਸ ਤੇ ਵੀ ਗੱਲ ਕਰਦੇ ਆ ਜੀ, ਆਪਣੇ ਨਾਲ ਗੁਰਿੰਦਰ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ ਤੇ ਉਹਨੇ ਹੁਣ ਫੋਟੋ ਦੀ ਫੋਟੋ ਭੇਜਤੀ ਆ ਲਾਗਿਓ ਕਰਕੇ, ਬਹੁਤ ਸੋਹਣੀ ਆ ਭਾਜੀ ਫੋਟੋ, ਧੰਨਵਾਦ ਦੁਬਾਰਾ ਤੋਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਸੋ ਦੋਸਤੋ ਹੁਣ ਅਸੀਂ ਇੱਕ ਲੈਂਦੇ ਆ ਬ੍ਰੇਕ ਤੇ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਉਸ ਪਾਰ ਅਸੀਂ ਜਗਤਾਰ ਗਿੱਲ ਢੁੱਡੀ ਕੇ ਭਾਜੀ ਦਾ ਵੀ ਲਵਾਂਗੇ ਮੈਸੇਜ ਤੇ ਇਸੇ ਟੌਪਿਕ ਤੇ ਦੁਬਾਰਾ ਤੋਂ ਗੱਲਬਾਤ ਕਰਾਂਗੇ। ਸੋ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਪ੍ਰੋਗਰਾਮ ਦੇ ਨਾਲ ਤੇ ਸੁਣੋ ਗੀਤ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +12 8592811 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਹਨਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258880856।
ना की गल पाजी, इन्ना वेट लूज कर लिया, ना पाबी खान नू नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुक्के साथो रह नहीं हुंदा, ना एक्सरसाइज दा किन्ना कु टाइम हुंदा है तुहानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 04-611-2-29631 या विजिट करो www.healthdrops.com.au।
टैक्स रिटर्न भरने ते अपने बिजनेस दे अकाउंट तैयार करने दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 03-87-59-0629।
ਮੋਰਿੰਡਾ ਮੋਟਰਸ ਪਲਪਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਰਿਆਂ ਦਾ। ਆਸ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਸੋ ਆਪਣੀ ਗੱਲਬਾਤ ਚੱਲ ਰਹੀ ਸੀ ਸੋਸ਼ਲ ਮੀਡੀਆ ਦੇ, ਪੱਤਰਕਾਰਤਾ ਦੇ, ਕਿ ਕਿਹੜੀ ਚੀਜ਼ ਕਿੱਥੇ ਹਾਵੀ ਹੁੰਦੀ ਜਾ ਰਹੀ ਆ। ਤੇ ਆਪਣੇ ਨਾਲ ਜਗਤਾਰ ਗਿੱਲ ਟੁੱਟੀ ਗਏ ਭਾਜੀ ਦਾ ਵੀ ਮੈਸੇਜ ਆ ਗਿਆ ਆ। ਤੇ ਇਹਨਾਂ ਦਾ ਮੈਸੇਜ ਲੈਣ ਤੋਂ ਪਹਿਲਾਂ ਆਪਾਂ ਇੱਕ ਜਿਹੜੀ ਮੈਂ ਕਹਿੰਦਾ ਸੀ ਰੈਫਰੈਂਸ ਰਹਿੰਦੀ ਹੈ ਜੀਪਾਲ ਭਾਜੀ, ਤੇ ਉਹਦੀ ਮੈਂ ਗੱਲਬਾਤ ਕਰੂੰਗਾ।
ਹਾਂਜੀ,
ਕਿ ਕਿਸ ਤਰ੍ਹਾਂ ਅਸੀਂ ਇੱਕ ਅਸੀਂ ਤਾਂ ਹੁਣ ਤੱਕ ਭਾਰਤੀ ਮੀਡੀਆ ਦੀ ਗੱਲ ਕਰ ਰਹੇ ਸੀ ਨਾ, ਜਾਂ ਲਾ ਲਓ ਪੰਜਾਬ ਦੇ ਮੀਡੀਆ ਦੀ, ਤੇ ਜੋ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ। ਪਰ ਤੁਸੀਂ ਮੰਨ ਸਕਦੇ ਹੋ ਕਿ ਦੀ ਨਿਊਯਾਰਕ ਟਾਈਮਸ, ਟੈਲੀਗ੍ਰਾਮ ਤੇ BBC ਤੇ ਅਲ ਜਜ਼ੀਰਾ ਵਰਗੇ ਚੈਨਲ ਵੀ ਬੇਵਕੂਫ ਬਣ ਚੁੱਕੇ ਆ ਸੋਸ਼ਲ ਮੀਡੀਆ ਦੇ ਇੱਥੋਂ। ਤੇ ਪਿੱਛੇ ਜੇ ਨਾ ਜੀ ਐਡਰਾਓ ਮਾਰਟਿਨਸ ਨਾਂ ਦੇ ਇੱਕ ਫੋਟੋਗ੍ਰਾਫਰ ਨੇ ਦਾਅਵਾ ਕੀਤਾ ਕਿ ਉਹ ਵਾਰ ਫੋਟੋਗ੍ਰਾਫਰ ਆ, ਕਿ ਲਾ ਲਓ ਕਿ ਸੀਰੀਆ ਜਾਂ ਇਰਾਕ ਜਿੱਥੇ ਵੀ ਵਾਰ ਚੱਲਦੀ ਆ ਉੱਥੇ ਜਾ ਕੇ ਫੋਟੋਸ ਲੈਂਦਾ ਆ, ਤੇ ਓਹਨੇ ਯਾਨੀ ਕਿ ਪਰ ਫੋਟੋ 548 ਡਾਲਰ ਤਕ ਚਾਰਜ ਕੀਤਾ ਪਰ ਵਿਊ ਜਿਹੜਾ ਹੁੰਦੇ ਆ।
ਅੱਛਾ,
ਤੇ ਤੁਸੀਂ ਲਾ ਲੋ ਇੰਸਟਾਗ੍ਰਾਮ ਦੇ ਉੱਤੇ ਓਹਨੇ ਯਾਨੀ ਕਿ ਪੂਰਾ ਸੈਲੀਬ੍ਰਿਟੀ ਬਣਿਆ ਹੋਇਆ ਸੀਗਾ ਕਿਉਂਕਿ ਉਹ ਫੋਟੋ ਹੁੰਦੀ ਸੀ। ਓਹਨੇ ਇੱਥੇ ਤੱਕ ਦਾਵਾ ਕੀਤਾ ਕਿ ਮੈਂ ਗੋਲੀਆਂ ਦੀ ਪਛਾੜ ਦੇ ਵਿੱਚੋਂ ਜਾ ਕੇ ਫੋਟੋ ਲੈਣਾ ਆ ਤੇ ਯਾਨੀ ਕਿ ਗੋਲੀਆਂ ਦੇ ਮੇਰੇ ਬਾਂਹ ਤੇ ਗੋਲੀ ਲੱਗਣ ਦਾ ਤੱਕ ਦਾ ਦਾਵਾ ਕੀਤਾ ਓਹਨੇ ਫੋਟੋਗ੍ਰਾਫਰ ਨੇ। ਤੇ ਪਿਛਲੇ ਹਫਤੇ ਜਦੋਂ ਪਤਾ ਲੱਗਾ ਕਿ ਉਹ ਕਿਸੇ ਹੋਰ ਫੋਟੋਗ੍ਰਾਫਰ ਦੀਆਂ ਫੋਟੋ ਚੋਰੀ ਕਰਕੇ ਐਡਿਟ ਕਰਕੇ ਇਹਨਾਂ ਨੂੰ ਫੋਟੋਸ ਦੇ ਦਿੰਦਾ ਸੀਗਾ ਅੱਗੇ ਜਾਂ ਸੋਸ਼ਲ ਮੀਡੀਆ ਤੇ ਪਾਉਂਦਾ ਸੀਗਾ ਤੇ ਅੱਗੇ ਇਹਨੇ ਚੈਨਲਸ ਨੇ ਉਹਦੀਆਂ ਫੋਟੋਸ ਯੂਜ਼ ਕੀਤੀਆਂ ਰੈਫਰੈਂਸ ਦੇ ਤੌਰ ਤੇ। ਤੇ ਹੁਣ ਪਿਛਲੇ ਹਫਤੇ ਉਹ ਪ੍ਰੋਫਾਈਲ ਡਿਲੀਟ ਹੋ ਗਈ ਆ, ਪਤਾ ਨੀ ਆ ਨਾਂ ਦਾ ਬੰਦਾ ਹੈ ਕਹਿੰਦੇ ਕਿ ਨਹੀਂ, ਕਿਹੜੀ ਉਹਨਾਂ ਨੂੰ ਯੂਐਨ ਨੂੰ ਕੁਛ ਨੀ ਪਤਾ ਲੱਗ ਰਿਹਾ ਹੁਣ ਕਿ ਆਹ ਸਿਚੁਏਸ਼ਨ ਕ੍ਰੀਏਟ ਹੋ ਚੁੱਕੀ, ਆਹ ਸਥਿਤੀ ਆ ਚੁੱਕੀ ਆ ਕਿ ਸੋਸ਼ਲ ਮੀਡੀਆ ਤੋਂ ਉੱਧਰ ਨੂੰ ਜਾਣਾ ਸ਼ੁਰੂ ਹੋ ਗਿਆ ਹੈ ਕੰਮ, ਕਿ ਉਹ ਇੱਥੋਂ ਲੈ ਰਹੇ ਆ ਕਿ ਇੰਨੀ ਜ਼ਿਆਦਾ ਹਾਈਪ ਕ੍ਰੀਏਟ ਹੋ ਚੁੱਕੀ ਹੈ ਸੋਸ਼ਲ ਮੀਡੀਆ ਦੀ। ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਮੈਨੂੰ ਲੱਗਦਾ। ਤੇ ਅੱਜ ਮੈਂ ਸਰੋਤਿਆਂ ਨੂੰ ਨੀ ਕਹੂੰਗਾ, ਮੈਨੂੰ ਲੱਗਦਾ ਕਿ ਪੱਤਰਕਾਰਾਂ ਕਰੋਗੇ, ਪਰ ਸੰਜੀਦਾ ਪੱਤਰਕਾਰ ਵੀ ਨੇ ਜੋ ਮਿਹਨਤ ਕਰਦੇ ਨੇ ਆਪ ਖਬਰ ਦੀ ਤਹਿ ਤੱਕ ਜਾਂਦੇ ਨੇ, ਪੂਰੀ ਇਨਵੈਸਟੀਗੇਸ਼ਨ ਕਰਕੇ ਲੋਕਾਂ ਤੱਕ ਏਦਾਂ ਦੇ ਪੱਤਰਕਾਰ ਦੀ
ਮੈਂ ਕਹਿਣ ਲੱਗਾ ਸੀ ਵੀ ਇਹ ਹੋਣਾ। ਹਾਂਜੀ ਹਾਂਜੀ, ਮੈਂ ਕਹਿਣ ਲੱਗਾ ਸੀ ਉਹ ਏਦਾਂ ਹੁਣ ਏਦਾਂ ਬਹੁਤ ਥੋੜੇ ਪੱਤਰਕਾਰ ਨੇ ਜਿਹੜੇ ਕਿ ਪੱਤਰ ਆਪਣੀ ਖਬਰ ਦੀ ਤਹਿ ਤੱਕ ਜਾਂਦੇ ਨੇ ਤੇ ਐਕਚੁਅਲੀ ਚ ਖਬਰ ਅਸਲੀ ਖਬਰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ। ਪਰ ਚੱਕਰ ਕੀ ਹੋ ਗਿਆ ਵੀ ਜਿਵੇਂ ਜ਼ਮਾਨਾ ਨਾ ਸਾਰਾ ਕੁਝ ਫਾਸਟ ਫਾਸਟ, ਹਰ ਕਿਸੇ ਨੂੰ ਸਾਰਾ ਕੁਝ ਛੇਤੀ ਛੇਤੀ ਚਾਹੀਦਾ, ਸਾਨੂੰ ਵੀ ਇਹ ਹੁੰਦਾ ਵੀ ਸਾਨੂੰ ਹਰ ਗੱਲ ਛੇਤੀ ਛੇਤੀ ਪਤਾ ਲੱਗ ਜੇ, ਹਨਾ, ਬਣੀ ਬਣਾਈ ਚੀਜ਼ ਮਿਲ ਜੇ ਛੇਤੀ ਛੇਤੀ ਮੂੰਹ ਚ ਪੈ ਜੇ। ਤਾਂ ਜਦੋਂ ਹੁਣ ਮੰਨ ਲਓ ਕਿਸੇ ਪੱਤਰਕਾਰ ਨੇ ਫੀਲਡ ਦੇ ਵਿੱਚ ਜਾਣਾ, ਮੰਨ ਲਓ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਚ, ਕੱਲਾ ਉਹ ਇੰਡੀਆ ਜਾਂ ਪੰਜਾਬ ਜਾਂ ਇੰਡੀਆ ਦੇ ਵਿੱਚ ਨਹੀਂ, ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਪੱਤਰਕਾਰ ਹੈ ਜੇ ਉਹਨੇ ਫੀਲਡ ਦੇ ਵਿੱਚ ਜਾਣਾ ਤੇ ਉਹਨੂੰ ਟਾਈਮ ਲੱਗਣਾ ਹੈ ਨਾ ਜਾਣ ਤੇ ਆਉਣ ਤੇ ਖਬਰ ਦੀ ਸਟੋਰੀ ਕਰਨ ਤੇ ਖਬਰ ਦੀ ਤਹਿ ਤੱਕ ਜਾਣਨ ਤੇ। ਪਰ ਸਾਰਿਆਂ ਨੂੰ ਸਾਰਾ ਕੁਝ ਛੇਤੀ ਛੇਤੀ ਚਾਹੀਦਾ ਤੇ ਬਸ ਉਸੇ ਦਾ ਨਤੀਜਾ ਜੀ, ਮਤਲਬ ਉਹ ਫਿਰ ਕਹਿੰਦੇ ਨਾ ਜਿਹਦਾ ਜੋ ਕੁਛ ਵਿਕਦਾ ਅਗਲਾ ਵੇਚੀ ਜਾਂਦਾ, ਜਿੱਦਾਂ ਦਾ ਸੌਦਾ ਵਿਕਦਾ ਉਨਾ ਚਿਰ ਅਗਲਾ ਕਹਿੰਦਾ ਚਲੋ ਵੇਚੀ ਚੱਲੋ ਕੋਈ ਗੱਲ ਨੀ। ਸੋ ਇਹ ਗੱਲ ਹੈ। ਹਾਂਜੀ
ਜੀ ਬਿਲਕੁਲ। ਹਾਂਜੀ ਉਹ ਵੇਚਣ ਜਿਹੜੀ ਗੱਲ ਹੈਗੀ ਨਾ ਉਹ ਕੱਲ ਲੈਣ ਤੋਂ ਪਹਿਲਾਂ ਮੈਂ ਨਾ ਫਿਰ ਜਗਤਾਰ ਗਿੱਲ ਜੀ ਦਾ ਸੁਨੇਹਾ ਲੈਂਦਾ ਆ ਤੇ ਉਹ ਕਾਫੀ ਹੱਦ ਤੱਕ ਇਹ ਚੀਜ਼ ਨੂੰ ਐਕਸਪਲੇਨ ਕਰਦੇ ਆ। ਸੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਨੀ ਜਿਹੜੀ ਹੁਣ ਪੱਤਰਕਾਰਾਂ ਦੀ ਗੱਲ ਕੀਤੀ ਆ ਤਾਂ ਉਹ ਕਹਿ ਰਹੇ ਨੇ ਕਹਿੰਦੇ ਮੀਡੀਆ ਨਾਲ ਸੰਬੰਧਿਤ ਕੱਲ ਦੁਖਦਾਈ ਖਬਰ ਸੁਣੀ ਕਿ ਬੜਾ ਦੁੱਖ ਹੋਇਆ, ਜ਼ੁਬਾਨਬੰਦੀ ਕੀਤੀ ਜਾ ਰਹੀ ਆ। ਰਾਣਾ ਅਯੂਬ ਦੀ ਕਿਤਾਬ ਗੁਜਰਾਤ ਫਾਇਲਸ ਨੂੰ ਕੰਨੜ ਭਾਸ਼ਾ ਚ ਅਨੁਵਾਦ ਕਰਨ ਵਾਲੀ ਦਲੇਰ ਪੱਤਰਕਾਰ ਬੀਬੀ ਗੌਰੀ ਲੰਕੇਸ਼ ਦੀ ਕਰਨਾਟਕਾ ਦੇ ਸ਼ਹਿਰ ਬੰਗਲੌਰ ਚ ਹੱਤਿਆ ਹੋਣਾ ਜ਼ੁਬਾਨਬੰਦੀ ਦਾ ਘਿਨਾਉਣਾ ਨਿੰਦਣਯੋਗ ਕਰ ਆਇਆ। ਤੇ ਗੁਜਰਾਤ ਫਾਇਲਸ ਤੁਹਾਨੂੰ ਦੱਸਦਾ ਕਿ ਬਹੁਤ ਹੀ ਮਸ਼ਹੂਰ ਕਿਤਾਬ ਆ ਤੇ ਇੱਥੇ ਸਾਡੇ ਅਸੀਂ ਜਦੋਂ ਸਟਾਲ ਲਾਇਆ ਸੀਗਾ ਕਿਤਾਬਾਂ ਦਾ ਤੇ ਆ ਸਾਰੀ ਦੀ ਸਾਰੀਆਂ ਚਲੇ ਗਈਆਂ ਜਿੰਨੀਆਂ ਮੰਗਵਾਈਆਂ ਸੀ ਆਪਾਂ ਗੁਜਰਾਤ ਫਾਇਲਸ। ਸੋ ਉਹਨੂੰ ਅਨੁਵਾਦ ਕਰਨ ਵਾਲੀ ਬੀਬੀ ਕਿ ਮੈਨੂੰ ਲੱਗਦਾ ਨੀ ਕਿ ਜਾਣ ਪਹਿਚਾਣ ਦੀ ਮਹਤਾਜ ਆ ਗੌਰੀ ਲੰਕੇਸ਼, ਹਨਾ, ਤੇ ਉਹਨਾਂ ਦਾ ਕਤਲ ਹੋ ਗਿਆ।
ਹਾਂਜੀ
ਹਾਂਜੀ ਭਾਜੀ ਮੈਂ ਪੂਰਾ ਕਰਦਾ ਜੀ ਮੈਸੇਜ ਪਹਿਲਾਂ। ਤੇ ਕਹਿੰਦੇ ਸ਼ਬਦ ਤਾਂ ਕਹੇ ਜਾ ਚੁੱਕੇ ਨੇ, ਗੌਰੀ ਲੰਕੇਸ਼ ਦੇ ਕਿੱਤੇ ਕਾਰਜਾਂ ਚ ਧਰਤੀ ਦੀ ਦਲੇਰ ਮਰਿਆਦਾ ਸੀ ਤੇ ਨਾ ਧਰਤੀ ਮਰਦੀ ਹੈ ਤੇ ਨਾ ਮਰਿਆਦਾ। ਸਲਾਮ ਗੌਰੀ ਲੰਕੇਸ਼ ਦੀ ਕਲਮ ਨੂੰ। ਕਹਿੰਦੇ ਗੁਰਭਜਨ ਗਿੱਲ ਹੁਣਾਂ ਦਾ ਸੁਨੇਹਾ ਇਹ ਵੀ ਸਾਬਤ ਕਰਦਾ ਕਿ ਮੀਡੀਆ ਨਾਲ ਸੰਬੰਧਿਤ ਲੋਕ ਨੰਗੇ ਧੜ ਲੜਨ ਵਾਲੇ ਵੀ ਹੈ ਨੇ। ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਬਾਰੇ ਜਿਹੜੇ ਕਹਿ ਰਹੇ ਨੇ, ਕਹਿੰਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਚੌਥਾ ਸਤੰਭ ਅਖਵਾਉਣ ਵਾਲਾ ਜ਼ਿਆਦਾਤਰ ਆਪਣੇ ਫਰਜ਼ਾਂ ਤੋਂ ਇਨਕਾਰੀ ਹੋ ਵਪਾਰ ਬਣ ਗਿਆ ਤੇ ਵਪਾਰ ਚ ਨਫ਼ਾ ਨੁਕਸਾਨ ਦੇਖਿਆ ਜਾਂਦਾ ਹੈ। ਇਸ ਵਾਪਰੇ ਦੁਕਾਨ ਤੇ ਵਰਤਾਰੇ ਤੇ ਕੀ ਕਹਿਣਾ ਆ, ਤੇ ਉਹ ਆਪਣੀ ਰਾਏ ਜਾਣਨਾ ਚਾਹੁੰਦੇ ਨੇ। ਤੇ ਜਗਤਾਰ ਟੁੱਟੀ ਕੇ ਹਾਂਗਕਾਂਗ ਤੋਂ ਵੀਰ ਜੀ ਜੁੜੇ ਸੀ ਤੇ ਉਹ ਇਹ ਸੁਨੇਹਾ ਉਹਨੀ ਭੇਜਿਆ ਆਪਾਂ ਨੂੰ। ਸੋ ਹਾਂਜੀ ਤੁਸੀਂ ਗੌਰੀ ਲੰਕੇਸ਼ ਬਾਰੇ ਵੀਰ ਜੀ ਕੁਛ ਕਹਿ ਰਹੇ ਸੀ।
ਹਾਂਜੀ ਉਹ ਜਿਵੇਂ ਤੁਸੀਂ ਹੁਣ ਮੈਸੇਜ ਵੀ ਪੜਿਆ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਹਾਂਜੀ ਇਹ ਗੌਰੀ ਲੰਕੇਸ਼ ਮਤਲਬ ਕੋਈ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਸੀ, ਮਤਲਬ ਚਲੋ ਖੈਰ ਜਿਹੜੇ ਨਹੀਂ ਮਤਲਬ ਜੁੜੇ ਹੋਏ ਮੀਡੀਆ ਦੇ ਨਾਲ ਜਾਂ ਕਹਿ ਲਓ ਨਹੀਂ ਕੋਈ ਜ਼ਿਆਦਾ ਵਾਹ ਵਾਸਤਾ ਰੱਖਦੇ, ਉਹਨਾਂ ਵਾਸਤੇ ਹੋ ਸਕਦਾ ਇਹ ਨਾਮ ਨਵਾਂ ਹੋਵੇ, ਪਰ ਇਹ ਮਤਲਬ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਸੀ ਨਾਮ ਤੇ। ਪਰ ਉਹੀ ਗੱਲ ਜਿੱਦਾਂ ਮਤਲਬ ਇਹ ਹੁਣ ਲਾਸਟ ਟਾਈਮ ਜਿਹੜੀ ਤੁਸੀਂ ਗੱਲ ਕਰਕੇ ਹਟੇ ਨਾ ਆਪਣੇ ਪਹਿਲਾਂ ਵੀ ਉਹ ਇੱਕ ਸ਼ਖਸ ਹੈ ਤੋਂ ਏਦਾਂ ਫੋਟੋ ਐਡਿਟ ਕਰਕੇ ਤੋਂ ਗਾਂਹ ਵੱਡੇ ਵੱਡੇ ਚੈਨਲਾਂ ਨੂੰ ਤੇ ਅਖਬਾਰਾਂ ਨੂੰ ਫੋਟੋਆਂ ਭੇਜਦਾ ਕਿ ਮੈਂ ਏਦਾਂ ਏਦਾਂ ਕਰਕੇ ਜਾ ਕੇ ਤੇ ਫੋਟੋਆਂ ਬੜੀ ਵੀ ਮੁਸ਼ਕਲ ਇਕੱਠੀਆਂ ਕਰਕੇ ਲਿਆਇਆ, ਹਨਾ। ਇਹ ਇਹਨੇ ਵੀ ਹੁਣ ਜਿਵੇਂ ਆਪਣੇ ਇਹਨੇ ਇੰਡੀਆ ਦੇ ਵਿੱਚ ਜਿਹੜੀ ਆਪਣੀ ਇਸ ਟਾਈਮ ਸਰਕਾਰ ਚੱਲ ਰਹੀ ਆ, ਸੈਂਟਰ ਦੇ ਵਿੱਚ ਮੌਜੂਦਾ ਸਰਕਾਰ ਚੱਲ ਰਹੀ ਆ, ਤੇ ਤੁਸੀਂ ਵੇਖਿਆ ਹੋਊਗਾ ਪਿਛਲੇ ਟਾਈਮ ਤੋਂ
ਕੁਛ ਫੋਟੋਆਂ ਨਾ ਉਹ ਵੀ ਵਾਇਰਲ ਕਰਦੇ ਆ ਸੋਸ਼ਲ ਮੀਡੀਆ ਦੇ ਉੱਪਰ ਵੀ ਆਹ ਦੇਖੋ ਮੋਦੀ ਸਰਕਾਰ ਨੇ ਜਾਂ ਸਾਡੀ ਸਰਕਾਰ ਨੇ ਆਹ ਕਰਤਾ, ਇੱਥੇ ਆ ਬ੍ਰਿਜ ਬਣਾਤਾ ਜਾਂ ਇੰਨੇ ਤਰੱਕੀ ਦੇ ਕੰਮ ਕਰਤੇ, ਏਦਾਂ ਹੋ ਗਿਆ ਏਦਾਂ ਹੋ ਗਿਆ, ਕਾਫੀ ਸਾਰੀਆਂ ਫੋਟੋਆਂ ਵਾਇਰਲ ਹੁੰਦੀਆਂ ਤੁਸੀਂ ਦੇਖਿਆ ਹੋਊਗਾ। ਤੇ ਉਹ ਕਹਿੰਦੇ ਕਿ ਅੱਜ ਕੱਲ ਮੈਨੂੰ ਨੀ ਪਤਾ, ਖੈਰ ਵੀ ਕਹਿੰਦੇ ਇੱਕ ਐਪ ਚੱਲੀ ਆ, ਮਤਲਬ ਇੱਕ ਐਪ ਹੈ, ਤੁਸੀਂ ਉਹਦੇ ਵਿੱਚ ਉਹ ਫੋਟੋ ਪਾਓ ਤੇ ਤੁਹਾਨੂੰ ਉਹ ਐਗਜੈਕਟ ਦੱਸ ਦਿੰਦੀ ਹੈ ਵੀ ਨਹੀਂ ਇਹ ਫੋਟੋ ਅਸਲੀ ਹੈ ਜਾਂ ਨਕਲੀ ਹੈ। ਤਾਂ ਇਹਨੇ ਮਤਲਬ ਆਪਣੇ ਗੌਰੀ ਲੰਕੇਸ਼ ਨੇ ਕਾਫੀ ਸਾਰੀਆਂ ਮਤਲਬ ਫੋਟੋਆਂ ਜਿਹੜੀਆਂ ਸੀਗੀਆਂ ਵੀ ਸਰਕਾਰ ਦਾ ਜਿਹੜਾ ਝੂਠ ਸੀਗਾ ਉਹਨੂੰ ਉਹਨਾਂ ਦੇ ਸਾਹਮਣੇ ਲਿਆਂਦਾ ਵੀ ਇਹ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਤੁਹਾਡੀਆਂ ਫੋਟੋਆਂ ਨਕਲੀ ਆ, ਮਤਲਬ ਐਕਚੁਅਲੀ ਇਹਨਾਂ ਦੀ ਹਕੀਕਤ ਉਹ ਆ। ਇਹ ਆਪਣੀ ਇੱਕ ਪੱਤਰਿਕਾ ਵੀ ਚਲਾਉਂਦੀ ਸੀਗੀ ਮਤਲਬ, ਤੇ ਉਹਦੇ ਵਿੱਚ ਆਪਣਾ ਸੰਪਾਦਕੀ ਲਿਖਦੀ ਹੁੰਦੀ ਸੀਗੀ ਤੇ ਕਾਫੀ ਜਿੱਦਾਂ ਕਾਫੀ ਤਿੱਖਾ ਲਿਖਦੀ ਸੀ, ਤੇ ਹੁਣ ਪਿਛਲੇ ਜਿੱਦਾਂ ਕਾਫੀ ਟਾਈਮ ਤੋਂ ਇਹ ਭਗਵੇਂ ਕਰਨ ਤੇ ਵੀ ਲਿਖ ਰਹੀ ਸੀ। ਹਾਂਜੀ, ਭਗਵੇਂ ਕਰਨ ਤੇ, ਭਗਵਾਂ ਕਰਨ ਨੂੰ ਸਮਝਣਾ ਜਿਹੜਾ ਮਤਲਬ ਅੱਜ ਕੱਲ ਜੋ ਵੀ ਚੱਲ ਰਿਹਾ ਆਪਣੇ ਇੰਡੀਆ ਦੇ ਵਿੱਚ, ਤੇ ਉਸ ਤੇ ਵੀ ਇਹਨੇ ਕਾਫੀ ਲਿਖਿਆ। ਤੇ ਉਹ ਫਿਰ ਕਹਿ ਲੋ ਕਿ ਜਿਵੇਂ ਹਾਂਜੀ ਹਾਂਜੀ
ਮਾਫ਼ ਕਰਨਾ ਮੈਨੂੰ ਤੁਹਾਡੀ ਗੱਲ ਵਿੱਚ ਵਿਚਾਹੇ ਕੱਟਣੀ ਪੈਣੀ, ਕਿਉਂਕਿ ਅੱਜ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਕੁਲਜੀਤ ਖੋਸਾ ਜੀ ਵੀ ਬਣੇ ਹੋਏ ਨੇ, ਜੁੜੇ ਹੋਏ ਨੇ, ਤੇ ਉਹਨਾਂ ਤੋਂ ਅਸੀਂ ਜਿਹੜਾ ਮਿਆਂਮਾਰ ਦੇ ਵਿੱਚ ਮੁਸਲਿਮ ਕਤਲੇਆਮ ਹੋ ਰਿਹਾ ਜਿਹਦੀ ਗੱਲਬਾਤ ਅਸੀਂ ਪ੍ਰੋਗਰਾਮ ਦੀ ਸਟਾਰਟਿੰਗ ਕੀਤੀ ਸੀ, ਤੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ, ਕਿਉਂਕਿ ਉਹਨਾਂ ਦਾ ਲੇਖ ਵੀ ਆਪਣੇ ਅਖਬਾਰਾਂ ਦੇ ਵਿੱਚ ਕਾਫੀ ਆਇਆ ਸੀ, ਸਾਰੇ ਅਖਬਾਰਾਂ ਦੇ ਵਿੱਚ ਛਪਿਆ ਸੀਗਾ। ਸੋ ਤੇ ਆਹ ਜਿਹੜੀ ਗੱਲ ਸੀਗੀ, ਚਲੋ ਥੋੜਾ ਜਿਹਾ ਅਸੀਂ ਸੰਖੇਪ ਵਿੱਚ ਦੱਸ ਦਿੰਦੇ ਕਿ 5 ਤਰੀਕ ਨੂੰ ਉਹਨਾਂ ਦੀ ਡੈਥ ਹੋਈ ਆ ਗੋਰੀ। ਅਗਲੇ ਪ੍ਰੋਗਰਾਮ ਚ ਜਰੂਰ ਜਾਂ ਅਸੀਂ ਭਾਜੀ ਹੁਣਾਂ ਨੂੰ
ਗੋਲੀ ਦੇ ਨਾਲ ਆਪਣੀ ਕਲਮ ਨੂੰ ਇਹਦੀ ਨੂੰ ਦਬਾਉਣਾ ਚਾਹੁੰਦੇ ਸੀ ਪਰ ਉਹ ਨਹੀਂ ਦਬਾ ਸਕੇ, ਹਨਾ, ਵੀ ਕਲਮ ਜਿਹੜੀ ਸੀ ਉਹ ਬੰਦੂਕ ਦੀ ਗੋਲੀ ਦੇ ਅੱਗੇ ਵੀ ਝੁਕੀ ਨਹੀਂ।
ਜੀ ਜੀ ਬਿਲਕੁਲ, ਤੇ ਦੱਸਦੇ ਚਲੀਏ ਕਿ 5 ਸਤੰਬਰ ਨੂੰ ਉਹਨਾਂ ਦਾ ਜੀ ਕਤਲ ਹੋਇਆ ਅਨਆਈਡੈਂਟੀਫਾਈ ਲੋਕਾਂ ਵੱਲੋਂ, ਤੇ 7 ਦੇ ਕਰੀਬ ਰੌਂਦ ਸ਼ਾਮ 8 ਵਜੇ ਮਾਰੇ ਗਏ ਉਹਨਾਂ ਦੇ ਘਰ ਦੇ ਵਿੱਚ ਹੀ, ਉਹਨਾਂ ਦਾ ਫਲੋਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਜੀ। ਤੇ ਹੁਣ ਅਸੀਂ ਭਾਜੀ ਅਸੀਂ ਆਪਣੇ ਕੁਲਜੀਤ ਖੋਸਾ ਜੀ ਨੂੰ ਪ੍ਰੋਗਰਾਮ ਦੇ ਵਿੱਚ ਅਸੀਂ ਜੁਆਇਨ ਕਰਾਵਾਂਗੇ, ਤੇ ਉਹਨਾਂ ਤੋਂ ਜਾਣਾਂਗੇ ਜਿਹੜਾ ਮਿਆਂਮਾਰ ਦੇ ਵਿੱਚ ਮੁਸਲਿਮ ਕਤਲੇਆਮ ਹੋ ਰਿਹਾ ਤੇ ਉਹਦੇ ਬਾਰੇ, ਕਿਉਂਕਿ ਉਹਨਾਂ ਤੋਂ ਉਹਨਾਂ ਦੀ ਜਵਾਨੀ ਜਾਣਾਂਗੇ ਕਿ ਉਹਨਾਂ ਨੂੰ ਕਿੱਥੋਂ ਮਿਲਿਆ, ਉਹਨਾਂ ਦੀ ਜਿਹੜੀ ਨੌਲੇਜ ਦਾ ਉਹਨਾਂ ਦੇ ਕਿੱਥੋਂ ਬੇਸ ਕੀ ਆ, ਹਨਾ, ਕਿੱਥੋਂ ਸਾਰੀ ਗੱਲਬਾਤ ਪਤਾ ਲੱਗੀ, ਤੇ ਜਿਹੜਾ ਲੇਖ ਉਹਨੇ ਲਿਖਿਆ ਸੀਗਾ ਉਹ ਸਾਰੇ ਉਹਦੇ ਬਾਰੇ। ਤੇ ਅਸੀਂ ਸਵਾਗਤ ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ ਕੁਲਜੀਤ ਖੋਸਾ ਵੀਰ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਤੇ ਹਰਮਨ ਰੇਡੀਓ ਸੁਣ ਰਹੇ ਦੇਸ਼ ਵਿਦੇਸ਼ ਤੋਂ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
ਅਕਾਲ ਜੀ। ਤੇ ਮੈਂ ਆਪਣੇ ਹਾਂਜੀ ਸਰੋਤਿਆਂ ਨੂੰ ਥੋੜਾ ਜਿਹਾ ਦੱਸਦਾ ਚੱਲਾਂ ਕਿ ਜਿਹਨਾਂ ਨੂੰ ਹੁਣ ਅਸੀਂ ਜੁਆਇਨ ਕਰਾਇਆ ਉਹਨਾਂ ਬਾਰੇ ਥੋੜਾ ਪਤਾ ਹੋਣਾ ਚਾਹੀਦਾ ਸਰੋਤਿਆਂ ਨੂੰ। ਕੁਲਜੀਤ ਖੋਸਾ ਜੀ ਵੀ ਸੋਸ਼ਲ ਮੀਡੀਆ ਦੇ ਉੱਤੇ ਤੇ ਇਹਨਾਂ ਦੀ ਪੋਸਟ ਜਾਨੀ ਕਹਿ ਲਓ ਤੁਸੀਂ ਇਹਨਾਂ ਦੇ ਬਹੁਤ ਮਸ਼ਹੂਰ ਹੁੰਦੇ ਨੇ, ਪਰ ਉਹ ਹਿਸਟਰੀ ਨਾਲ ਰਿਲੇਟਡ ਹੁੰਦੇ ਨੇ, ਪ੍ਰੋਪਰ ਰੈਫਰੈਂਸ ਹੁੰਦੀ ਆ ਕਿਹੜੀ ਕਿਤਾਬ ਦੇ ਵਿੱਚੋਂ ਕੀ ਗੱਲਬਾਤ ਕਰ ਰਹੇ ਨੇ। ਸੋ ਫੇਮਸ ਨੇ ਆਹ ਵੀ ਸੋਸ਼ਲ ਮੀਡੀਆ ਦੀ ਸੈਲੀਬ੍ਰਿਟੀ ਨੇ, ਤੇ ਦੂਜੇ ਪਾਸੇ ਅਜੇਪਾਲ ਭਾਜੀ ਤੁਹਾਨੂੰ ਵੀ ਦੱਸਦਾ ਚਲਾਂ ਕਿ ਆਪਣੇ ਆ ਵੀਰ ਉਹਨੇ ਕਿ ਜਿਹੜਾ ਪੰਜਾਬ ਰੀਡਿੰਗ ਗਰੁੱਪ ਬਣਾਇਆ ਹੋਇਆ, ਤੇ ਸਿੱਧੂ ਭਾਈ ਦੇ ਬਾਅਦ ਆ ਫਸਟ ਪਰਸਨ ਸੀ ਜਿਨ੍ਹਾਂ ਦੇ ਨਾਲ ਮੈਂ ਆਈਡੀਆ ਸ਼ੇਅਰ ਕੀਤਾ ਸੀਗਾ, ਤੇ ਬ੍ਰਿਸਬੇਨ ਦੇ ਵਿੱਚ ਜਿਹੜਾ ਕਿਤਾਬਾਂ ਨੂੰ ਸਟਾਲ ਲਾਇਆ ਸੀ ਸਾਰਾ ਇੱਦਾਂ ਇਹਨਾਂ ਦਾ ਹੀ ਉੱਤਮ ਉਪਰਾਲਾ ਸੀ, ਕਿਤਾਬਾਂ ਨਾਲ ਬਹੁਤ ਜੁੜੇ ਹੋਏ ਨੇ। ਸੋ ਭਾਜੀ ਅਸੀਂ ਕੁਲਜੀਤ ਭਾਜੀ ਹੁਣ ਆਪਾਂ ਅਸੀਂ ਗੱਲ ਤੇ ਆਵਾਂਗੇ, ਤੇ ਤੁਹਾਡਾ ਲੇਖ ਪੜਿਆ ਮੈਂ ਸੋਸ਼ਲ ਮੀਡੀਆ ਦੇ ਉੱਤੇ ਜੋ ਕਤਲੇਆਮ ਹੋ ਰਿਹਾ ਮਿਆਂਮਾਰ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ, ਤੇ ਹੁਣ ਤੁਸੀਂ ਹੀ ਪੂਰੀ ਗੱਲਬਾਤ ਦੱਸੋਗੇ ਕਿ ਤੁਸੀਂ ਕਿੱਥੋਂ ਨੌਲੇਜ ਇਕੱਠੀ ਕੀਤੀ, ਕੀ ਬੇਸ ਆ ਤੇ ਕੀ ਕੁਛ ਹੋ ਰਿਹਾ ਉੱਥੇ ਤੇ ਕਿਉਂ ਹੋ ਰਿਹਾ।
ਹਾਂਜੀ ਜਰੂਰ ਜੀ, ਪਹਿਲਾਂ ਤਾਂ ਜੀ ਇਹ ਦੱਸਦਾ ਚੱਲਾਂ ਕਿ ਮੈਂ ਪਹਿਲਾਂ ਆਪਣੇ ਪੰਜਾਬ ਤੋਂ ਮਲੇਸ਼ੀਆ ਆਇਆ ਸੀ, ਤਾਂ ਮੈਂ 6-7 ਸਾਲ ਮਲੇਸ਼ੀਆ ਦੇ ਵਿੱਚ ਹੀ ਗੁਜ਼ਾਰੇ ਨੇ ਜੀ। ਤੇ ਮਲੇਸ਼ੀਆ ਦੇ ਵਿੱਚ ਇੱਕ ਏਰੀਆ ਸ਼ਹਿਰ ਹੈ ਜੀ, ਉਹਦਾ ਨਾਂ ਹੈਗਾ ਸਲਾਇੰਗ ਬਾਰੂ, ਜਿਹੜੇ ਸ਼ਹਿਰ ਦਾ ਨਾਂ, ਤੇ ਉੱਥੇ ਦੋ ਸਬਜ਼ੀ ਮੰਡੀ ਨੇ, ਇੱਕ ਪੁਰਾਣੀ ਆ ਤੇ ਇੱਕ ਨਵੀਂ ਆ। ਉਹ ਜੇ ਕੋਈ ਮਲੇਸ਼ੀਆ ਦੇ ਵਿੱਚ ਆਪਣਾ ਪੰਜਾਬੀ ਵੀਰ ਰਹਿੰਦਾ ਹੈ, ਤੁਸੀਂ ਉਹਨੂੰ ਸਲਾਇੰਗ ਦੀ ਸਬਜ਼ੀ ਮੰਡੀ ਬਾਰੇ ਪੁੱਛ ਸਕਦੇ ਹੋ, ਕਿਉਂਕਿ ਉਹ ਮਸ਼ਹੂਰ ਆ ਪੂਰੇ ਮਲੇਸ਼ੀਆ ਦੇ ਵਿੱਚ, ਉਹੀ ਦੋਨੋਂ ਸਭ। ਤੇ ਉੱਥੇ ਸਭ ਤੋਂ ਜ਼ਿਆਦਾ ਜਿਹੜੇ ਕੰਮ ਕਰਦੇ ਨੇ ਵਰਕਰ, ਉਹ ਨੇ ਮਿਆਂਮਾਰ ਦੇ, ਕਿ ਜਿਨ੍ਹਾਂ ਨੇ ਇੱਕ ਰਿਫਿਊਜੀ ਤੌਰ ਤੇ ਉੱਥੇ ਸਟੇ ਲਈ ਹੋਈ ਆ, ਉਹ ਸਭ ਤੋਂ ਜ਼ਿਆਦਾ ਉਹ ਨੇ ਉੱਥੇ। ਤੇ ਮੈਂ ਜਦੋਂ ਪਹਿਲੀਆਂ 'ਚ ਜਾ ਕੇ ਕੰਮ ਕਰਨ ਲੱਗਾ ਤਾਂ ਮੈਂ ਵੀ ਇਸੇ ਸਬਜ਼ੀ ਮੰਡੀ ਦੇ ਵਿੱਚ ਹੀ ਕੰਮ ਲੱਗਾ ਸੀਗਾ। ਤੇ ਹੋਇਆ ਜੀ ਉੱਥੇ 2-3 ਘਟਨਾ ਏਦਾਂ ਦੀਆਂ ਵਾਪਰੀਆਂ, ਜਾਣੀ ਜਦੋਂ ਮੈਂ ਗਿਆ ਸੀਗਾ 2-3 ਮਹੀਨਿਆਂ ਦੇ ਵਿੱਚ, ਉੱਥੇ ਮਿਆਂਮਾਰ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਵੱਲੋਂ 3-4 ਬੁੱਧੀਸ਼ਾਂ ਨੂੰ ਸ਼ਰੇਆਮ ਵੱਢ ਦਿੱਤਾ ਗਿਆ। ਉੱਥੇ ਇਹ ਘਟਨਾ ਹੁੰਦੀ ਰਹਿੰਦੀ ਆ ਮਲੇਸ਼ੀਆ ਦੇ ਵਿੱਚ, ਕਿ ਜੇ ਕੋਈ ਵੀ ਉਹਨਾਂ ਦੇ ਨਜ਼ਰੀ ਬੁੱਧੀ 'ਚ ਪੈਂਦਾ ਹੈ ਬੁੱਧੀ ਚ ਪੈਂਦਾ ਤਾਂ ਓਹਨੂੰ ਉਸੇ ਵਕਤ ਮਾਰ ਦਿੰਦੇ ਆ, ਕੋਈ ਓਹਦੇ ਨਾਲ ਲਿਹਾਜ ਨੀ ਕਰਦੇ। ਤੇ ਓਹਦਾ ਤਾਂ ਮੈਨੂੰ ਇਹ ਸਵਾਲ ਉੱਠਦਾ ਹੀ ਦਿਲ ਚ ਕਿ ਯਾਰ ਏਦਾਂ ਕਿਉਂ ਕਰ ਰਹੇ ਨੇ ਇਹ, ਕਿਉਂਕਿ ਓਦੋਂ ਮੈਨੂੰ ਪਤਾ ਨੀ ਸੀ ਕਿ ਮਿਆਂਮਾਰ ਦੇ ਵਿਚ ਕੀ ਹੋ ਰਿਹਾ। ਤਾਂ ਮੈਨੂੰ ਇੱਕ ਇਹ ਜਾਣਨ ਦੀ ਸੀਗੀ ਕਿ ਇਹਦੇ ਬਾਰੇ ਥੋੜਾ ਜਿਹਾ ਪਤਾ ਕੀਤਾ ਜਾਵੇ, ਤਾਂ ਮੈਂ ਆਪਦੇ ਜੋ ਮੇਰੇ ਨਾਲ ਮਿਆਂਮਾਰ ਦੇ ਦੋਸਤ ਕੰਮ ਕਰਦੇ ਮੈਂ ਉਹਨਾਂ ਤੋਂ ਹੌਲੀ ਹੌਲੀ ਇਹ ਸਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਤੇ ਉਹਨਾਂ ਨੇ ਜੋ ਫਿਰ ਮੈਨੂੰ ਦੱਸਿਆ, ਤਾਂ ਚਲੋ ਉਹਨਾਂ ਦੀ ਗੱਲ ਇੱਕ ਸਾਈਡ ਤੇ ਰੱਖਦੇ ਆ ਕਿ ਉਹਨਾਂ ਨੇ ਜੋ ਦੱਸਣਾ ਉਹ ਜ਼ਾਹਰੀ ਗੱਲ ਆ ਕਿ ਆਪਣੇ ਪੱਖ ਦੀ ਗੱਲ ਕਰਨਗੇ। ਤਾਂ ਇੱਕ ਦਿਨ ਅਸੀਂ ਸਬਜ਼ੀ ਮੰਡੀ ਦਾ ਘਰ ਸੀਗਾ, ਤਾਂ ਉੱਥੇ ਅਸੀਂ ਬੈਠੇ ਸੀਗੇ ਕਿ ਅਸੀਂ ਗੇਟ ਸਾਡਾ ਜ਼ੋਰ ਜ਼ੋਰ ਦੀ ਖੜਕਿਆ ਤੇ ਬਾਹਰੋਂ ਇੱਕ ਰੋਣ ਦੀ ਆਵਾਜ਼ ਆਈ ਕਿਸੇ ਕੁੜੀ ਦੀ। ਤੇ ਅਸੀਂ ਉੱਠ ਕੇ ਗੇਟ ਖੋਲਿਆ, ਦੋ ਇੱਕ ਔਰਤ ਸੀਗੀ ਮੇਰੇ ਖਿਆਲ ਚ ਤਕਰੀਬਨ 40 ਸਾਲ ਦੀ ਉਮਰ ਹੋਣੀ ਆ ਉਹਦੀ, ਤੇ ਇੱਕ ਉਹਦਾ ਯਾਨੀ ਹਸਬੈਂਡ ਸੀ ਨਾਲ, ਉਹਦੀ ਵੀ ਇੰਨੀ ਕੁ ਉਮਰ ਹੋਣੀ 40 ਸਾਲ ਤੋਂ ਉੱਪਰ ਥੋੜੀ ਜੀ। ਤੇ ਅਸੀਂ ਉਹਨਾਂ ਨੂੰ ਅੰਦਰ ਬੁਲਾਇਆ, ਕਹਿੰਦੇ ਸਾਡੇ ਅਗਰ ਬੰਦੇ ਪਏ ਹੋਏ ਆ ਤੇ ਵੀ ਸਾਨੂੰ ਮਾਰ ਦੇਣਗੇ ਬਚਾ ਲਓ। ਸੋ ਅਸੀਂ ਉਹਨਾਂ ਨੂੰ ਉੱਥੇ ਅੰਦਰ ਹੀ ਲਕੋਤਾ। ਤਾਂ ਮਗਰੇ ਕੁਝ ਉਹ ਮਿਆਂਮਾਰ ਦੇ ਮੁਸਲਮਾਨ ਸੀ ਜਿਹੜੇ ਉਹਨਾਂ ਦੇ ਮਗਰ ਲੱਗੇ ਹੋਏ ਸੀ, ਉਹ ਪੌੜੀਆਂ ਚੜ ਕੇ ਉੱਤੇ ਆਏ, ਸਾਨੂੰ ਪੁੱਛਦੇ ਭਾਈ ਇੱਥੇ ਬੁੱਧੀ ਛਾਏ ਨੇ ਦੋ ਜਾਣੇ, ਇੱਕ ਔਰਤ ਆ ਤੇ ਇੱਕ ਬੰਦਾ, ਉਹ ਸਾਨੂੰ ਦਿਓ ਕਿੱਥੇ ਆ। ਅਸੀਂ ਕਿਹਾ ਜੀ ਵੀ ਤੁਸੀਂ ਲੱਭ ਲਓ ਜੇ ਤਾਂ ਤੁਹਾਨੂੰ ਲੱਭ ਸਕਦਾ ਅੰਦਰ, ਹਨਾ ਇੱਥੇ ਹੈ ਨੀ ਗੇ ਸਾਡੇ ਕੋਲ। ਚਲੋ ਉਹਨਾਂ ਨੂੰ ਕੋਈ ਜ਼ਿਆਦਾ ਥੱਲਿਓ ਪੁਲਿਸ ਦੇ ਉਹ ਗੱਡੀ ਦੇ ਹੂਟਰ ਦੀ ਆਵਾਜ਼ ਆਈ, ਉਹ ਚਲੇ ਗਏ ਥੱਲੇ। ਤਾਂ ਅਸੀਂ ਫਿਰ ਦੁਬਾਰਾ ਉਹਨਾਂ ਨੂੰ ਉਹ ਦੋਨਾਂ ਜਾਣਿਆਂ ਨੂੰ ਜੀਆਂ ਨੂੰ ਅਸੀਂ ਉੱਥੇ ਘਰ ਚ ਰੱਖਿਆ 2 ਦਿਨ ਤਕਰੀਬਨ। ਤੀਜੇ ਦਿਨ ਅਸੀਂ ਰਾਤ ਨੂੰ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ। ਸੋ 2 ਦਿਨਾਂ ਦੇ ਵਿੱਚ ਅਸੀਂ ਉਹਨਾਂ ਤੋਂ ਵੀ ਜਾਣਿਆ ਵੀ ਇਹ ਕੀ ਮਾਮਲਾ ਸਰ, ਹਨਾ ਕਿਉਂਕਿ ਮੈਨੂੰ ਮਿਆਂਮਾਰ ਦੇ ਬਾਰੇ ਚ ਤਾਂ ਪਤਾ ਲੱਗ ਚੁੱਕਿਆ ਸੀਗਾ, ਪਰ ਉਹਨਾਂ ਨੇ ਕੋਈ ਜਵਾਬ ਨੀ ਦਿੱਤਾ। ਇੱਥੋਂ ਤੱਕ ਕਿ ਉਹ ਔਰਤ ਨੇ ਜਿਹੜੀ ਗੱਲ ਦੱਸੀ ਸਾਨੂੰ, ਉਹਨੇ ਦੱਸਿਆ ਕਿ ਅਸੀਂ ਗਲਤ ਕਰ ਰਹੇ ਹਾਂ, ਬੁੱਧੀ ਸ਼ਾਹ ਜਿਹੜੇ, ਕਿ ਸਾਡੀ ਗੌਰਮੈਂਟ ਤੇ ਮਿਲਟਰੀ ਗਲਤ ਕਰ ਰਹੀ ਆ, ਉਹਦਾ ਜਿਹੜਾ ਨਤੀਜਾ ਉਹ ਸਾਨੂੰ ਵੀ ਭੁਗਤਣਾ ਪੈ ਰਿਹਾ, ਮੁਸਲਮਾਨਾਂ ਨੂੰ ਤਾਂ ਭੁਗਤਣਾ ਪਿਆ ਹੀ ਆ, ਤੇ ਸਾਡੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ। ਜਿਸ ਤਰ੍ਹਾਂ ਜੀ ਕਹਿ ਦਿੰਦੇ ਆ ਵੀ ਸਾਰੇ ਹਰ ਮਾਮਲੇ ਚ ਵੀ ਮਾੜੇ ਵੀ ਨੀ ਹੁੰਦੇ, ਜੇ ਆਪਾਂ ਕਹਿ ਦਈਏ ਸਾਰੇ ਬੁੱਧੀ ਸ਼ੀ ਮਾੜੇ ਆ ਤਾਂ ਉਹ ਵੀ ਨਹੀਂ। ਤੇ ਫਿਰ ਜੀ ਹੁਣ ਮੈਂ ਇਸ ਮਸਲੇ ਬਾਰੇ ਜੋ ਮੈਨੂੰ ਜਾਣਕਾਰੀ ਮਿਲੀ ਆ ਉਹ ਮੈਂ ਸਾਰਾ ਥੋੜਾ ਜਿਹਾ ਮੈਂ ਡਿਟੇਲ ਚ ਦੱਸ ਦੇਵਾਂ ਕਿ ਇਹ ਜਿਹੜਾ ਕਤਲੇਆਮ ਆ ਇਹ ਅੱਜ ਕੱਲ ਮੈਂ ਸੋਸ਼ਲ ਮੀਡੀਆ ਤੇ ਚਰਚਾ ਛਿੜੀ ਹੋਈ ਆ ਕਿ ਹੁਣ ਦੁਬਾਰਾ ਸ਼ੁਰੂ ਹੋ ਗਿਆ, ਪਰ ਮੈਂ ਇਹ ਕਹਿੰਦਾ ਜੀ ਇਹ ਰੁਕਿਆ ਹੀ ਕਦੋਂ ਸੀਗਾ, ਇਹ ਕਦੇ ਰੁਕਿਆ ਹੀ ਨਹੀਂ। 2012 ਤੋਂ ਸ਼ੁਰੂ ਹੋਇਆ ਤੇ ਜਦੋਂ ਥੋੜੀ ਜਿਹੀ ਵੀ ਸੋਸ਼ਲ ਮੀਡੀਆ ਤੇ ਜਾਂ ਪਾਸੇ ਮੀਡੀਆ ਦੇ ਵਿੱਚ ਆਵਾਜ਼ ਉੱਠਦੀ ਆ ਉਦੋਂ ਥੋੜੇ ਜਿਹੇ ਚਿਰ ਲਈ ਸਟਾਪ ਹੋ ਜਾਂਦਾ ਇਹ ਕੰਮ ਤੇ ਦੁਬਾਰਾ ਇੱਕਦਮ ਫਿਰ ਸ਼ੁਰੂ ਹੋ ਜਾਂਦਾ। ਤੇ ਹਾਂਜੀ ਇਹ ਜਾਣੀ ਇਹਦਾ ਮੇਨ ਆ। ਤੇ ਪਹਿਲਾਂ ਜੀ ਮੁਸਲਮਾਨਾਂ ਨਾਲ ਜਿਹੜਾ ਇਹਨਾਂ ਦਾ ਨਸਲੀ ਵਿਤਕਰਾ ਸੀਗਾ ਬ੍ਰਿਟਿਸ਼ਾਂ ਦਾ, ਉਹ ਜਦੋਂ ਮਿਆਂਮਾਰ ਆਜ਼ਾਦ ਹੋਇਆ ਤੇ ਇਹ ਉਦੋਂ ਹੀ ਉਹਨਾਂ ਨਾਲ ਮੁਸਲਮਾਨਾਂ ਨਾਲ ਸ਼ੁਰੂ ਹੋ ਗਿਆ ਸੀਗਾ। ਇਹਨਾਂ ਨੂੰ ਜਾਣੀ ਨਾ ਤਾਂ ਇਹ ਉੱਥੇ ਪੜ੍ਹਾਈ ਕਰ ਸਕਦੇ ਨੇ ਤੇ ਨਾ ਕਿਤੇ ਬੱਸ ਵਿੱਚ ਸਫ਼ਰ ਕਰ ਸਕਦੇ ਨੇ। ਇਹ 2 ਪਾਬੰਦੀਆਂ ਨੇ ਉਹਨਾਂ ਦੇ ਉੱਤੇ ਮੁਸਲਮਾਨਾਂ ਦੇ ਉੱਪਰ। ਤੇ ਇਹ ਪਾਬੰਦੀਆਂ ਵੀ 2012 ਚ ਜਦੋਂ ਸ਼ਰੇਆਮ ਕਤਲੇਆਮ ਸ਼ੁਰੂ ਹੋਇਆ ਸੀ ਮੁਸਲਮਾਨਾਂ ਦਾ, ਉਦੋਂ ਜਾ ਕੇ ਸਾਹਮਣੇ ਆਈਆਂ ਸੀਗੀਆਂ। ਪਰ ਮੈਨੂੰ ਇਹ ਉੱਥੇ ਜਿਹੜੇ ਦੋਸਤ ਸੀਗੇ ਉਹਨਾਂ ਨੇ 2007-8 ਸਾਰੀਆਂ ਗੱਲਾਂ ਦੱਸ ਦਿੱਤੀਆਂ। ਤਾਂ ਹੁਣ ਪਹਿਲਾਂ ਤਾਂ ਜੀ ਬੁੱਧਿਸ਼ਾਂ ਨੇ ਇਹਨਾਂ ਨੂੰ ਪਿੱਛੇ ਵੀ ਇੱਕ ਜਮਾਂ ਹੀ ਇੱਕ ਜਲਾਲਤ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਕਰਤਾ, ਸਾਰੀਆਂ ਜਿਹੜੀਆਂ ਇਹਨਾਂ ਦੀਆਂ ਸਹੂਲਤਾਂ ਸੀ ਉਹ ਖੋ ਕੇ। ਚਲੋ ਇਹਨਾਂ ਨੇ ਫਿਰ ਵੀ ਉਸ ਰੱਬ ਦਾ ਸ਼ੁਕਰ ਕੀਤਾ ਮੁਸਲਮਾਨਾਂ ਨੇ, ਤਾਂ ਇੱਕ ਆਪਣੀ ਉੱਥੇ ਜਿਹੜੀਆਂ ਵੀ ਬੰਜਰ ਕੋਈ ਜ਼ਮੀਨਾਂ ਸੀਗੀਆਂ ਨਾ, ਇਹ ਜ਼ਿਆਦਾਤਰ ਵਸੇ ਨੇ ਰੰਗੂਨ ਤੇ ਅਰਾਕਾਨ, ਇੱਕ ਉੱਥੋਂ ਦੀ ਸਟੇਟ ਆ, ਉਹਦੇ ਸਮੁੰਦਰੀ ਤੱਟਾਂ ਦੇ ਉੱਤੇ ਵਸੇ ਹੋਏ ਨੇ ਜ਼ਿਆਦਾਤਰ। ਉੱਥੇ ਜੋ ਵੀ ਜ਼ਮੀਨਾਂ ਸੀ ਇਹਨਾਂ ਨੇ ਬਣਾਈਆਂ। ਤੇ ਉਹ ਫਿਰ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਇਹਨਾਂ ਨੇ ਜ਼ਮੀਨਾਂ ਫਸਲ ਦੇ ਲਾਇਕ ਹੋਈਆਂ ਤੇ ਉਹ ਬੁੱਧਿਸ਼ਾਂ ਨੇ ਮਿਲਟਰੀ ਨੇ ਖੋਹ ਕੇ ਉਹ ਇਹਨਾਂ ਦੇ ਹਵਾਲੇ ਕਰ ਦਿੱਤੀਆਂ ਮੁਸਲਮਾਨਾਂ ਦੇ, ਉਹਨਾਂ ਦੀ ਜ਼ਮੀਨਾਂ, ਹਾਂਜੀ ਜ਼ਮੀਨਾਂ ਹੀ ਖੋਹ ਲਈਆਂ ਗਈਆਂ ਜਾਣੀ। ਤੇ ਇਹਨਾਂ ਦਾ ਜਿਹੜਾ ਜੀ ਕਤਲੇਆਮ ਸੀ ਉਹ ਥੋੜਾ ਥੋੜਾ ਹੁੰਦਾ ਰਹਿੰਦਾ ਸੀ, ਪਰ ਇੰਨਾ ਵੱਡੀ ਗਿਣਤੀ ਦੇ ਵਿੱਚ ਨਹੀਂ ਹੋਇਆ ਸੀ। ਫਿਰ ਇਹਨਾਂ ਨੇ ਇੱਕ ਜੋ ਸਾਜਿਸ਼ ਰਚੀ ਗਈ ਇੱਕ ਵੀ ਵੱਡੇ ਤੌਰ ਤੇ ਇਹਨਾਂ ਦਾ ਕਤਲੇਆਮ ਕੀਤਾ ਜਾਵੇ ਇੱਕ ਵੱਡੇ ਤੌਰ ਤੇ। ਉਹ ਜਿਹੜੀ ਸਾਜਿਸ਼ ਸੀ ਉਹ ਰਚੀ ਗਈ ਜੀ 2012 ਦੇ ਵਿੱਚ। ਤੇ ਇਹ ਕੁਛ ਕੁ ਲੋਕ ਕਹਿੰਦੇ ਨੇ ਕਿ ਇਹ ਕਹਾਣੀ ਘੜੀ ਗਈ ਤੇ ਕੁਝ ਕਹਿੰਦੇ ਨੇ ਕਿ ਇਹ ਗੱਲ ਸੱਚੀ ਸੀਗੀ, ਪਰ ਉਹਦੇ ਤੇ ਆਪਾਂ ਦੋਨਾਂ ਵਿਚਾਰਾਂ ਤੇ ਹੁਣ ਮੈਂ ਵੀ ਦੋਨਾਂ ਪੱਖਾਂ ਤੇ ਵਿਚਾਰ ਕਰਦੇ ਹਾਂ। ਹੋਇਆ ਇਹ ਜੀ ਕਿ ਇੱਕ ਕੋਈ ਬੁੱਧਿਸ਼ ਕੁੜੀ ਸੀ, ਕਹਿੰਦੇ ਕਿਸੇ ਮੁਸਲਮਾਨ ਮੁੰਡੇ ਨੂੰ ਪਿਆਰ ਕਰ ਬੈਠੀ ਤੇ ਓਹਦੇ ਨਾਲ ਕਿਸੇ ਮਸਜਿਦ ਦੇ ਵਿਚ ਗਈ ਤਾਂ ਉਹ ਕੁਛ ਬੁੱਧਿਸ਼ ਲੋਕਾਂ ਨੇ ਓਹਨੂੰ ਦੇਖਿਆ ਵੀ ਉਹ ਮਸਜਿਦ ਦੇ ਵਿਚ ਜਾ ਰਹੀ ਆ, ਬੁੱਧਿਸ਼ ਕੁੜੀ ਆ, ਤੇ ਉਹਨਾਂ ਦੀ ਇਹ ਗੱਲ ਹਜਮ ਨੀ ਹੋਈ ਇੱਕ, ਕਿਉਂਕਿ ਉਹ ਤਾਂ ਪਹਿਲਾਂ ਹੀ ਇੱਕ ਨਫ਼ਰਤ ਦੇ ਨਫ਼ਰਤ ਕਰ ਰਹੇ ਨੇ ਮੁਸਲਿਮ ਕੌਮ ਨੂੰ, ਗੱਲ ਨੀ ਹੋਈ ਤੇ ਉਹਨਾਂ ਨੇ ਖੁਦ ਉਸ ਕੁੜੀ ਦਾ ਰੇਪ ਕੀਤਾ ਬੁੱਧਿਸ਼ਾਂ ਨੇ ਪਾਸੇ ਲਿਜਾ ਕੇ, ਤਾਂ ਫੇਰ ਉਹ ਰੇਪ ਕਰਕੇ ਇੱਕ ਮੀਡੀਆ ਦੇ ਵਿੱਚ ਇੱਕ ਝੂਠੀ ਖ਼ਬਰ ਫੈਲਾਈ ਗਈ ਕਿ ਮੁਸਲਮਾਨਾਂ ਨੇ ਤਿੰਨ ਮੁਸਲਿਮ ਮੁੰਡਿਆਂ ਨੇ, ਇੱਕ ਤਾਂ ਉਹ ਜਿਹਨੂੰ ਪਿਆਰ ਕਰਦੀ ਕੁੜੀ ਤੇ ਦੋ ਉਹਦੇ ਜਿਹੜੇ ਦੋਸਤ ਸੀਗੇ, ਉਹਨਾਂ ਦਾ ਨਾਮ ਲੈ ਕੇ ਕਿ ਇਹਨਾਂ ਨੇ ਕੁੜੀ ਦਾ ਰੇਪ ਕਰਕੇ, ਬੁੱਧਿਸ਼ ਕੁੜੀ ਦਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਹੈ। ਤਾਂ ਇਸੇ ਤੋਂ ਇਹ ਪਹਿਲਾਂ ਮੀਡੀਆ ਚ ਖ਼ਬਰ ਫੈਲੀ, ਪਰ ਚਲੋ ਇਹ ਖ਼ਬਰ ਥੋੜੀ ਜੀ ਹਜੇ ਲੋਕਾਂ ਨੇ ਕੋਈ ਪ੍ਰਤੀਕਰਮ ਨੀ ਦਿੱਤਾ ਸੀ ਇਹਦੇ ਤੇ, ਤੇ ਪਰ ਇਹਦਾ ਵੀ ਫਾਇਦਾ ਉਠਾਉਂਦੇ ਉਹਨਾਂ ਨੇ, ਪਹਿਲਾਂ ਤਿੰਨ ਮੁੰਡੇ ਤੇ ਉਹਨਾਂ ਦੇ ਪਰਿਵਾਰ ਸਾਰੇ ਮਾਰਤੇ, ਸ਼ਰੇਆਮ ਮਾਰਤੇ ਲੋਕਾਂ ਨੇ ਉੱਥੋਂ ਦੇ ਨੇ ਮਿਲਟਰੀ ਦੇ ਨਾਲ ਮਿਲ ਕੇ। ਤੇ ਫੇਰ ਜਦੋਂ ਇਹਨਾਂ ਨੂੰ ਜਿਹੜੇ ਬੁੱਧਿਸ਼ ਪੈਰੋਕਾਰ ਨੇ ਜਿਹਨਾਂ ਨੂੰ ਆਪਾਂ ਮੌਂਕ ਕਹਿੰਦੇ ਹਾਂ ਨਾ, ਉੱਥੋਂ ਦੇ ਮੇਨ ਆ ਜਿਹੜੇ, ਤੇ ਉਹਨਾਂ ਨੂੰ ਜਦੋਂ ਇਹ ਹੋਇਆ ਕਿ ਕੋਈ ਵੱਡੀ ਗਿਣਤੀ ਚ ਹਲਚਲ ਹੋਈ ਨੀ, ਫੇਰ ਉਹਨਾਂ ਨੇ ਇੱਕ ਹੋਰ ਸਾਜਿਸ਼ ਰਚੀ ਕਿ ਕਿਤੇ ਇੱਕ ਇਹਨਾਂ ਦੀ ਆਪਣੀ ਇਹਨਾਂ ਨੇ ਆਪਣੀ ਇੱਕ ਕੋਈ ਵੈਨ ਜਾਂ ਬੱਸ ਕਹਿ ਲਓ ਲਈ ਹੋਈ ਸੀਗੀ ਮੁਸਲਮਾਨ ਲੋਕਾਂ ਨੇ, ਤਾਂ ਜਿਹਦੇ ਚ ਉਹ ਜਾਂਦੇ ਹੁੰਦੇ ਸੀਗੇ ਜਾਂ ਆਪਣੇ ਦੂਰ ਕਿਤੇ ਮਸਜਿਦ ਦੇ ਵਿੱਚ ਜਾਣਾ ਇਸਲਾਮ ਦੇ ਪ੍ਰਚਾਰ ਲਈ, ਉਹਨਾਂ ਨੂੰ ਬੱਸ ਨੂੰ ਘੇਰਿਆ ਇਹਨਾਂ ਨੇ ਮਿਲ ਕੇ ਇੱਕ ਰਸਤੇ ਚ ਬੱਸ ਨੂੰ ਘੇਰਿਆ, 10 ਜਾਣੇ ਉਹਦੇ ਵਿੱਚ ਸੀ, ਇੱਕ ਮੁਸਲਿਮ ਲੀਡਰ ਸੀ ਤੇ 9 ਹੋਰ ਮੁਸਲਮਾਨ ਸੀ ਵਿੱਚ, ਉਹਨਾਂ ਨੂੰ ਬਾਹਰ ਕੱਢ ਕੇ ਪਹਿਲਾਂ ਤਾਂ ਮਾਰਿਆ, ਫਿਰ ਉਹਨਾਂ ਦੇ ਮੂੰਹ ਸਿਰ ਮੁੰਨ ਕੇ ਉਹਨਾਂ ਦੇ ਉਹ ਜਿਹੜੇ ਮੌਂਕਸ ਵਾਲੇ ਕੱਪੜੇ ਸੀਗੇ ਬੁੱਧਿਸ਼ ਪੈਰੋਕਾਰਾਂ ਵਾਲੇ ਉਹ ਪਵਾਏ ਗਏ, ਤੇ ਫੇਰ ਮੀਡੀਆ ਚ ਇਕਦਮ ਝੂਠੀ ਖ਼ਬਰ ਫੈਲਾਤੀ ਕਿ ਅਸੀਂ ਤਾਂ ਜੀ ਉਹਨਾਂ ਤਿੰਨ ਲੜਕਿਆਂ ਨੂੰ ਮਾਰਿਆ ਸੀਗਾ ਤੇ ਜਿਨ੍ਹਾਂ ਨੇ ਬੁੱਧਿਸ਼ ਕੁੜੀ ਦਾ ਰੇਪ ਕੀਤਾ ਸੀ ਤੇ ਇਹਨਾਂ ਨੇ ਬਦਲਾ ਲੈਣ ਦੇ ਲਈ ਸਾਡੇ 10 ਜਿਹੜੇ ਬੁੱਧਿਸ਼ ਪੈਰੋਕਾਰ ਸੀ ਉਹਨਾਂ ਦਾ ਕਤਲ ਕਰ ਦਿੱਤਾ। ਇਸ ਖ਼ਬਰ ਨੂੰ ਇਸ ਕਦਰ ਮੀਡੀਆ ਦੇ ਵਿੱਚ ਫੈਲਾਇਆ ਗਿਆ ਕਿ ਲੋਕ ਇਕਦਮ ਭੜਕ ਉੱਠੇ ਇਹ ਖ਼ਬਰ ਸੁਣ ਕੇ, ਤੇ ਉਸ ਤੋਂ ਬਾਅਦ ਬਸ ਫਿਰ ਸ਼ੁਰੂ ਹੋਇਆ ਕਤਲੇਆਮ। ਇੱਕ ਤਾਂ ਸਰਕਾਰ ਨੂੰ ਬਹਾਨਾ ਮਿਲ ਗਿਆ ਤੇ ਇੱਕ ਫਿਰ ਲੋਕ ਬਿਲਕੁਲ ਹੀ ਖਿਲਾਫ ਹੋ ਗਏ ਉੱਥੋਂ ਦੇ ਲੋਕਾਂ ਦੇ, ਤੇ 2012 ਤੋਂ ਇਹ ਸ਼ੁਰੂ ਹੋਇਆ, ਫਿਰ ਲਗਾਤਾਰ ਹੁਣ ਤੱਕ ਜਾਰੀ ਹੈ ਜੀ ਇਸ ਚੀਜ਼ ਨੂੰ, ਯਾਨੀ ਬਹਾਨਾ ਬਣਾ ਕੇ ਜਿਹੜਾ ਸ਼ੁਰੂ ਹੋਇਆ। ਤੇ ਹੁਣ ਜਿਹੜਾ ਆਪਾਂ ਦੂਸਰਾ ਪੱਖ ਦੇਖਦੇ ਹਾਂ ਕਿ ਇਹ ਖ਼ਬਰ ਚ ਕੀ ਸਚਾਈ ਹੈ ਕਿ ਜਾਂ ਝੂਠ ਹੈ, ਕਿ ਚਲੋ ਆਪਾਂ ਇੱਕ ਇਹ ਗੱਲ ਸੋਚ ਲਈਏ ਕਿ ਜੇ ਮੁਸਲਮਾਨਾਂ ਨੇ ਰੇਪ ਕੀਤਾ, ਪਹਿਲੀ ਗੱਲ ਤਾਂ ਕਿ ਕਹਾਣੀ ਘੜੀ ਗਈ ਹੈ ਕਿ ਜੇ ਰੇਪ ਕੀਤਾ ਵੀ ਕੁੜੀ ਦਾ, ਚਲੋ ਤੁਸੀਂ ਉਹਨਾਂ ਨੂੰ ਮਾਰ ਦਿੱਤਾ ਗਿਆ ਤਿੰਨ ਜਾਣੇ ਨੂੰ, ਪਰਿਵਾਰ ਉਹ ਵੀ ਪਰਿਵਾਰਾਂ ਸਮੇਤ ਕਤਲ ਕੀਤਾ ਗਿਆ, ਤੇ ਗੱਲ ਇੱਥੇ ਖਤਮ ਹੋ ਜਾਣੀ ਚਾਹੀਦੀ ਸੀਗੀ ਕਿ ਨਾ ਇਸ ਦੇ ਬਦਲੇ ਚ ਉਲਟਾ ਗਾਂ ਉਹਨਾਂ ਦੀਆਂ ਜੋ ਮਾਵਾਂ ਭੈਣਾਂ ਦੇ ਰੇਪ ਹੋਏ ਨੇ, ਰੇਪ ਕੀਤੇ ਗਏ ਮਿਲਟਰੀ ਵੱਲੋਂ ਉੱਥੋਂ ਦੇ ਲੋਕਾਂ ਵੱਲੋਂ, ਤਾਂ ਉਹ ਹਜੇ ਤੱਕ ਕਰ ਰਹੇ ਨੇ, ਵੀ ਉਹਨਾਂ ਦਾ ਕੀ ਕਸੂਰ ਸੀ ਜੀ।
ਸਹੀ ਹੈ ਜੀ, ਬਿਲਕੁਲ। ਤੇ ਹਾਂਜੀ, ਕਾਫੀ ਸੋਸ਼ਲ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਵੀਡੀਓਸ, ਡਿਸਟਰਬਿੰਗ ਵੀਡੀਓ ਜਿਹੜੀ ਉੱਥੋਂ ਆਉਂਦੀਆਂ, ਤੇ ਪਿੱਛੇ ਜੇ ਇੱਕ ਮੈਂ ਦੇਖੀ ਸੀਗੀ ਚੈਨਲ ਕਵਰ ਕਰ ਰਿਹਾ ਸੀਗਾ ਆਪਣੇ ਇੰਡੀਆ ਚ ਵੀ ਜਿਹੜੇ ਆ ਕੇ ਰਿਫਿਊਜੀ ਰਹਿੰਦੇ ਆ, ਤੇ ਭਾਰਤ ਸਰਕਾਰ ਨੇ ਕਿਹਾ ਹੋਣਾ ਕਿ ਇਹਨਾਂ ਨੂੰ ਵਾਪਸ ਭੇਜ ਦਿੱਤਾ ਜਾਊਗਾ ਕਿ ਇਹਨਾਂ ਦੇ ਰਿਫਿਊਜੀ ਵੀਜ਼ੇ ਕੈਂਸਲ ਕਰਕੇ, ਤੇ ਉਹ ਇੱਥੋਂ ਤੱਕ ਕਹਿ ਰਹੇ ਸੀਗੇ ਕਿ ਸਾਨੂੰ ਇੱਥੇ ਕਤਲ ਕਰ ਦਿਓ, ਕਿ ਉਹ ਸਾਨੂੰ ਤਸੱਦਦ ਦੇ ਕੇ ਕਤਲ ਕਰਨਗੇ ਉੱਥੋਂ ਦੀ ਮਿਲਟਰੀ ਜਾਂ ਉੱਥੋਂ ਦੇ ਲੋਕ ਦੇ ਜਿਹੜਾ ਏਰੀਆ ਉੱਥੋਂ ਪਰਟੀਕੁਲਰ ਏਰੀਆ ਜਿੱਥੇ ਕਤਲੇਆਮ ਹੋ ਰਿਹਾ ਆ।
ਹਾਂਜੀ, ਇੱਕ ਜੀ ਮੈਂ ਤੁਹਾਨੂੰ ਮਾੜਾ ਜਿਹਾ ਦੱਸ ਦੇਵਾਂ ਕਿ ਜੋ ਵੀਡੀਓ ਆ ਰਹੀਆਂ ਨੇ ਹਨਾ ਜਿਹੜੀਆਂ ਡਿਸਟਰਬ ਕਰ ਰਹੀਆਂ ਨੇ, ਤਾਂ ਏਦਾਂ ਦੀਆਂ ਹੋਰ ਵੀ ਆਪਣੇ ਦਿਲ ਤੇ ਲੱਗਦਾ ਕਿ ਕਿਸ ਤਰ੍ਹਾਂ ਉੱਥੋਂ ਦੇ ਨਿਰਦਈ ਹੋ ਰਹੇ ਨੇ ਲੋਕ, ਤਾਂ ਇਹ ਮੀਡੀਆ ਦੇ ਤੌਰ ਤੇ ਨਾ ਜਿਹੜਾ ਥੋੜਾ ਜਿਹਾ ਕੰਮ ਚੱਕਿਆ ਉਹ ਪਾਕਿਸਤਾਨ ਦੇ ਮੀਡੀਆ ਨੇ ਚੱਕਿਆ, ਪਾਕਿਸਤਾਨ ਦੇ ਮੀਡੀਆ ਨੇ ਖਾਸ ਤੌਰ ਤੇ ਉਹ ਬੋਲ ਰਿਹਾ, ਪਰ ਸਰਕਾਰ ਉੱਥੋਂ ਦੀ ਵੀ ਚੁੱਪ ਆ। ਤੇ ਜ਼ਿਆਦਾਤਰ ਮੈਂ ਜਿਹੜਾ ਦੇਖਿਆ ਵੀਡੀਓ ਤੇ ਜਿਹੜੀਆਂ ਫੋਟੋਆਂ ਆ ਰਹੀਆਂ ਨੇ ਉਹ ਬਹੁਤ ਹੱਦ ਤੱਕ ਯਾਨੀ ਕਹਿ ਲਈਏ ਵੀ 40% ਫੇਕ ਨੇ ਜੀ, ਕਿ ਉਹ ਕਿਤੇ ਇੱਕ ਤਿੱਬਤ ਵਿੱਚ ਤਿੱਬਤ ਦੇ ਵਿੱਚ ਜਾਂ ਚੀਨ ਦੇ ਵਿੱਚ ਭੂਚਾਲ ਆਇਆ ਸੀ, ਉੱਥੇ ਕੁਛ ਲੋਕ ਮਾਰੇ ਗਏ ਸੀਗੇ, ਤਾਂ ਉਹਨਾਂ ਦੀਆਂ ਲਾਸ਼ਾਂ ਪਈਆਂ ਨੇ ਜੀ, ਉੱਥੇ ਬੁੱਧਿਸ਼ ਪੈਰੋਕਾਰ ਖੜੇ ਨੇ ਉਹਨਾਂ ਦੀਆਂ ਲਾਸ਼ਾਂ ਜਿਹਨਾਂ ਨੇ ਚੱਕੀਆਂ ਆ ਕੇ, ਉਹ ਵੀ ਇੱਕ ਜਿਹੜੀ ਫੋਟੋ ਆ ਬਹੁਤ ਵਾਇਰਲ ਹੋਈ ਆ, ਉਹ ਇਹ ਸੋਚ ਕੇ ਇਹ ਬਣਾ ਕੇ ਵਾਇਰਲ ਕੀਤੀ ਗਈ ਕਿ ਰੋਹਿੰਗਾ ਦੇ ਮੁਸਲਮਾਨਾਂ ਨੂੰ ਮਾਰਿਆ ਗਿਆ ਇਹਨਾਂ ਦੇ ਪੈਰੋਕਾਰਾਂ ਵੱਲੋਂ। ਹੋਰ ਇੱਕ ਜੀ ਬੰਗਲਾਦੇਸ਼ ਦੀ ਬੜੀ ਮਸ਼ਹੂਰ ਪੱਤਰਕਾਰ ਆ ਮੇਰਾ, ਉਹਨਾਂ ਦਾ ਨਾਮ ਆ ਜੀ ਤਸਲੀਮਾ ਨਜ਼ੀਰ, ਤਾਂ ਮੈਂ ਉਹਨਾਂ ਦੀ ਪ੍ਰੋਫਾਈਲ ਵੀ ਚੈੱਕ ਕਰ ਰਿਹਾ ਸੀਗਾ, ਉਹਨਾਂ ਨੇ ਤਾਂ ਇੱਥੋਂ ਤੱਕ ਸਿਰੇ ਲਾਤਾ ਕੰਮ ਕਿ ਜਿਹੜਾ ਆਪਣੇ ਪੰਚਕੂਲਾ ਚ ਲਾਠੀ ਚਾਰਜ ਹੋਇਆ ਮਾਰੇ ਗਏ ਨੇ ਉਹ ਸਰਸੇ ਵਾਲੇ ਪ੍ਰੇਮੀ ਆ ਜਿਹੜੇ, ਉਹ ਨਹੀਂ ਜਿਹੜੀਆਂ ਵੀਡੀਓ ਉਹ ਕੱਟ ਕੱਟ ਕੇ ਪਾ ਕੇ ਉੱਤੇ ਲਿਖਤਾ ਇਹਨੂੰ ਜਿਹੜਾ ਮਿਆਂਮਾਰ ਚ ਮੁਸਲਿਮ ਕਤਲਿਆਮਾ ਉਹ ਬੰਦ ਕਰੂ ਹਨਾ ਤੇ ਹੁਣ ਜੀ ਹੁਣ ਜਿਹੜਾ ਉੱਥੇ ਆਪਣੇ ਜੋ ਇੰਡੀਆ ਦੇ ਲੋਕ ਨੇ ਉਹਨਾਂ ਨੂੰ ਬਹਾਨਾ ਮਿਲ ਗਿਆ ਉਹ ਕਹਿੰਦੇ ਤੁਸੀਂ ਵੀਡੀਓ ਇੰਡੀਆ ਦੀਆਂ ਸ਼ੇਅਰ ਕਰੀ ਜਾਂਦੇ ਹੋ ਹਨਾ ਵੀ ਤੁਹਾਡੇ ਕੋਲੇ ਤਾਂ ਕੋਈ ਸੱਚਾਈ ਹੈ ਨੀ ਜੀ ਉਹ ਲੋਕ ਹੁਣ ਇਸੇ ਗੱਲ ਨੂੰ ਮੁੱਦਾ ਬਣਾਈ ਬੈਠੇ ਆ ਕਿ ਸਭ ਕੁਛ ਫੇਕ ਲੈ ਕੇ ਆ ਰਹੇ ਆ ਜ਼ਿਆਦਾਤਰ ਜਿਹੜਾ ਨੁਕਸਾਨ ਪਹੁੰਚ ਰਿਹਾ ਉਹ ਇੱਥੋਂ ਵੀ ਪਹੁੰਚ ਰਿਹਾ ਤੇ
ਠੀਕ ਹੈ ਪਰ ਜਿਹੜਾ ਤੁਹਾਡੇ ਨਾਲ ਸਰਕਲ ਸੀਗਾ ਮਲੇਸ਼ੀਆ ਦੇ ਵਿੱਚ ਤਾਂ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਮਿਨੋਰਟੀਜ਼ ਦੇ ਨਾਲ ਵੈਸੇ ਤਾਂ ਹਰ ਮੁਲਕ ਦੇ ਵਿੱਚ ਮਿਨੋਰਟੀ ਹੈ ਜਿਹੜੀ ਉਹਨਾਂ ਨੂੰ ਸੱਦਾ ਝੜਨਾ ਪੈ ਰਿਹਾ ਨਾ ਕਿਸੇ ਵੀ ਮੁਲਕ ਦੀ ਗੱਲ ਕਰ ਲਓ ਤੇ ਪਰ ਉੱਥੇ ਦੀ ਮਿਆਂਮਾਰ ਦੀ ਮਿਨੋਰਟੀ ਜਿਹੜੀ ਮੁਸਲਮਾਨ ਉਹਨਾਂ ਨਾਲ ਤਸੱਦਦ ਭਾਰੀ ਹੱਦ ਤੱਕ ਹੋ ਰਿਹਾ ਹੈ
ਜੀ ਜੀ ਬਿਲਕੁਲ ਜੀ ਬਿਲਕੁਲ
ਤੁਹਾਨੂੰ ਕੀ ਲੱਗਦਾ ਭਾਈ ਜੇ ਤੁਸੀਂ ਇੰਨਾ ਤੁਸੀਂ ਮਾਫ ਕਰਨਾ ਮੇਰਾ ਸਵਾਲ ਸੀ ਕਿ ਇੰਨਾ ਕੁਛ ਹੋ ਰਿਹਾ ਮੁਸਲਮਾਨਾਂ ਨਾਲ ਉੱਥੇ ਕਿਹਾ ਜਾ ਰਿਹਾ ਕਿ 2% ਮੁਸਲਮਾਨ ਨੇ ਮਿਆਂਮਾਰ ਦੇ ਵਿੱਚ ਤੇ ਮੁਸਲਿਮ ਮੈਜੋਰਟੀ ਕੰਟਰੀਜ਼ ਨੇ ਜੋ ਦਾਵਾ ਕਰਦੇ ਨੇ ਲਾ ਲਓ ਸਾਊਦੀ ਅਰੇਬੀਆ ਆ ਹਨਾ ਉੱਥੇ ਸ਼ਰੀਆ ਲਾਅ ਆ ਤੇ ਮੁਸਲਿਮ ਕੰਟਰੀ ਆ ਉਹ ਕਿਉਂ ਨੀ ਸਪੋਰਟ ਲੈ ਕੇ ਆਉਂਦੀਆਂ ਜੇ ਇੰਨਾ ਧੱਕਾ ਹੋ ਰਿਹਾ ਕੀ ਆਹ ਪੱਖ ਵੀ ਦੇਖਿਆ ਤੁਸੀਂ ਮਿਡਲ ਈਸਟ ਆ ਸਰ
ਬਿਲਕੁਲ ਜੀ ਬਿਲਕੁਲ ਇਹ 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 ਪੱਖ ਵੀ ਜ਼ਰੂਰੀ ਦੇਖਣ ਵਾਲੇ ਆ ਤਾਂ ਪਹਿਲੀ ਗੱਲ ਆਪਾਂ ਇਹ ਪੱਖ ਦੇਖਦੇ ਹਾਂ ਕਿ ਜੀ ਜਿਹੜਾ ਉੱਥੋਂ ਦਾ ਮੁਸਲਿਮ ਆ ਜਿਵੇਂ ਰੋਹਿੰਗਾ ਦਾ ਮੁਸਲਿਮ ਆ ਉਹ ਆਪਣੀ ਆਵਾਜ਼ ਕਿਉਂ ਨੀ ਚੁੱਕ ਸਕਿਆ ਜਾਂ ਉਹ ਅੱਗੋਂ ਲੜ ਕਿਉਂ ਨੀ ਸਕਿਆ ਹਨਾ ਤਾਂ ਇੱਥੇ ਹੁੰਦਾ ਵੀ ਇੱਕ ਤਾਂ ਉਹਨਾਂ ਨੂੰ ਸਿੱਖਿਆ ਤੋਂ ਵਾਂਝਾ ਰੱਖਿਆ ਗਿਆ ਵਿਦਿਆ ਤੋਂ ਉਹ ਆਪ ਕਿਉਂਕਿ ਉਹ ਆਪਣੀ ਆਵਾਜ਼ ਨਾ ਚੱਕ ਸਕਣ ਨੰਬਰ 2 ਤੇ ਕਿ ਉਹਨਾਂ ਨੂੰ ਹਥਿਆਰ ਰੱਖਣ ਦੀ ਆਗਿਆ ਨਹੀਂ ਸਿਰਫ ਇੱਕ ਸੂਟੀਆਂ ਰੱਖ ਸਕਦੇ ਜਾਂ ਇੱਕ ਕੋਈ ਸਬਜ਼ੀ ਵਗੈਰਾ ਚੀਰਨੀ ਛੋਟੇ ਮੋਟੇ ਚਾਕੂ ਉਸ ਤੋਂ ਇਲਾਵਾ ਕੋਈ ਹਥਿਆਰ ਨਹੀਂ ਹੁਣ ਉਹਨਾਂ ਨਾਲ ਬੰਦਾ ਕੀ ਲੜ ਸਕਦਾ ਹਾਂਜੀ ਅੱਗੋਂ ਜਿਹੜਾ ਤੇ ਬਾਕੀ ਰਹੀ ਦੂਸਰੇ ਦੇਸ਼ਾਂ ਦੀ ਗੱਲ ਕਿ ਜਿਹੜੇ ਚੁੱਪ ਨੇ ਖਾਸ ਤੌਰ ਤੇ ਮੁਸਲਿਮ ਦੇਸ਼ ਜਿਹੜੀ ਕਿ ਆਪਣੇ ਲਈ ਹੈਰਾਨੀ ਵਾਲੀ ਗੱਲ ਵੀ ਆ ਕਿ ਚੁੱਪ ਕਿਉਂ ਨੇ ਤਾਂ ਉਹਦੀ ਜੀ ਵਜ੍ਹਾ ਇਹੀ ਆ ਵੀ ਇੱਕ ਤਾਂ ਕਹਿੰਦੇ ਚੀਨ ਦਾ ਹੱਥ ਹੈ ਬਰਮਾ ਦੇ ਉੱਤੇ ਜਾਂ ਤਾਂ ਉਹਨਾਂ ਨੂੰ ਇਸ ਗੱਲ ਦਾ ਭੇ ਖਾਂਦਾ ਤੇ ਦੂਸਰਾ ਜਿਹੜਾ ਆਪਣਾ ਵਿਦੇਸ਼ੀ ਮੀਡੀਆ ਖਾਸ ਕਰਕੇ ਅਮੈਰੀਕਾ ਨੇ ਤਾਂ ਬਿਲਕੁਲ ਹੀ ਚੁੱਪ ਧਾਰ ਲਈ ਇਸ ਮੁੱਦੇ ਤੇ ਤੇ ਸਾਊਦੀ ਅਰਬ ਹੈ ਉਹ ਪੂਰੀ ਅਮੈਰੀਕਾ ਦੀ ਮੰਨਦਾ ਗੱਲ ਹਰ ਗੱਲ ਮੰਨਦਾ ਜਾਂ ਫਿਰ ਇਹ ਉਸ ਆਪਣੀ ਲਿਹਾਜ਼ ਨੂੰ ਲੈ ਕੇ ਚੁੱਪ ਹੈ ਜੀ ਤੇ ਆਪਾਂ ਜੀ ਇੱਕ ਹਿਸਾਬ ਨਾਲ ਜਿਵੇਂ ਕਹਿ ਦਈਏ ਜਿਵੇਂ ਆਪਣੇ ਵੀ ਅੱਜ ਕੱਲ ਦੇ ਕੁਝ ਅਖੌਤੀ ਜਥੇਦਾਰ ਹੈਗੇ ਨੇ ਜਿਹੜੇ ਵਿਕੇ ਹੋਏ ਨੇ ਹਨਾ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਕੌਮ ਅੱਗੇ ਜਾਵੇ ਜਾਂ ਕੁਛ ਵੀ ਆਪਸ ਚ ਇੱਕ ਦੂਜੇ ਦੀਆਂ ਜਾਂ ਲੱਤਾਂ ਖਿੱਚਣੀਆਂ ਜਾਂ ਕੋਈ ਵੱਡੇ ਮਸਲਿਆਂ ਦੇ ਚੁੱਪ ਧਾਰ ਲੈਣ ਨਹੀਂ ਗੱਲ ਉਹੀ ਜਾਣੀ ਇੰਡੀਆ ਨੂੰ ਗੌਰਮੈਂਟ ਨੂੰ ਖੁਸ਼ ਕਰਨ ਲਈ ਵੱਡੇ ਮਸਲਿਆਂ ਤੇ ਸਿੱਖਾਂ ਦੇ ਆਪਸੀ ਮਸਲਿਆਂ ਤੇ ਚੁੱਪ ਧਾਰ ਲੈਣੀ ਉਹੀ ਇਹ ਹਾਲ ਮੁਸਲਮਾਨਾਂ ਦਾ ਉਹਨਾਂ ਨੂੰ ਐਂ ਆ ਕਿ ਚਲੋ ਜੋ ਹੁੰਦਾ ਹੋਈ ਜਾਵੇ ਕਿਤੇ ਵੀ ਕਿੰਨਾ ਕੁ ਹੋ ਰਿਹਾ ਛੋਟਾ ਮੋਟਾ ਜਾਂ ਉਹਨਾਂ ਲਈ ਗੱਲ ਛੋਟੀ ਮੋਟੀ ਗੱਲ ਆ ਨਾ ਜੀ
ਹਾਂਜੀ
ਨਹੀਂ ਬਸ ਹੋ ਗਿਆ ਆਲਮੋਸਟ ਸਾਰਾ ਕਵਰ ਮੈਂ ਉਹੀ ਕਹਿ ਰਿਹਾ ਸੀ ਵੀ ਇਹ ਯਾਰ ਕਿੱਦਾਂ ਕਿਸ ਤਰੀਕੇ ਰੁਕ ਸਕਦਾ ਜਾਂ ਨਹੀਂ ਵੀ ਵੀਡੀਓ ਤਾਂ ਵਾਕਿਆ ਬੜੀ ਡਿਸਟਰਬਿੰਗ ਹੈ ਪਰ ਉਹੀ ਗੱਲ ਨਾ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਵੀ ਸੋਸ਼ਲ ਮੀਡੀਆ ਕੁਛ ਪਤਾ ਨੀ ਲੱਗਦਾ ਵੀ ਕੀ ਫੇਕ ਆ ਰਿਹਾ ਤੇ ਕੀ ਅਸਲੀ ਹੈ ਹਨਾ ਪਰ ਇੱਕ ਆਮ ਜਿਹੜਾ ਬੰਦਾ ਉਹ ਤਾਂ ਦੇਖ ਕੇ ਡਿਸਟਰਬ ਓਬਵੀਅਸਲੀ ਹੋ ਹੀ ਜਾਂਦਾ ਹਨਾ ਵੀ ਇਹ ਕੀ ਕੁਛ ਚੱਲੀ ਜਾ ਰਿਹਾ ਹਨਾ
ਤੇ ਹਾਂਜੀ ਬਿਲਕੁਲ ਮੈਂ ਇਹ ਹੁਣ ਜਿਹੜੀ ਰੋਕਣ ਵਾਲੀ ਗੱਲ ਆ ਤੇ ਜਿਹੜੇ ਹੁਣ ਵੀਡੀਓ ਆ ਰਹੀਆਂ ਇਹ ਕੋਈ ਹੁਣ ਦੀਆਂ ਨੀ ਆ ਰਹੀਆਂ ਹੈਗੀਆਂ ਇਹ ਵੀਡੀਓ ਜਿਉਂ ਆਪਾਂ ਇੰਟਰਨੈਟ ਜ਼ਿਆਦਾ ਯੂਜ਼ ਕਰਨ ਲੱਗੇ ਉਦੋਂ ਦੀਆਂ ਹੀ ਆ ਰਹੀਆਂ ਖਾਸ ਕਰਕੇ 2010-11 ਤੋਂ ਲੈ ਕੇ ਚੱਕਰ ਕੀ ਆ ਉਦੋਂ ਆਪਾਂ ਧਿਆਨ ਉਦੋਂ ਕੋਈ ਧਿਆਨ ਹੀ ਨਹੀਂ ਦਿੰਦਾ ਗਾ ਜੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਇੱਕ ਛੋਟੀ ਕੌਮ ਦਾ ਉੱਥੇ ਘੱਟ ਗਿਣਤੀ ਕੌਮ ਦਾ ਇੰਨੀ ਵੱਡੀ ਤਾਦਾਦ ਦੇ ਵਿੱਚ ਕਤਲੇਆਮ ਹੋ ਗਿਆ ਤੇ ਸਟਿਲ ਹੋ ਰਿਹਾ ਹੈ ਉਹਦੇ ਬਾਰੇ ਦੇਖੋ ਭੈਣਕ ਤੱਕ ਨਹੀਂ ਲੱਗਣ ਦਿੱਤੀ ਅਗਲਿਆਂ ਨੇ ਤੇ ਜੇ ਹੁਣ ਕੋਈ ਗੱਲਾਂ ਸਾਹਮਣੇ ਆਈਆਂ ਤਾਂ ਉਹ ਸਿਰਫ ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਆਈਆਂ ਨੇ ਤੇ ਇਹ ਵੀ ਕੋਈ 2010-11 ਦੀਆਂ ਆ ਰਹੀਆਂ ਨੇ ਤੇ ਹੁਣ ਜਿਵੇਂ ਦੇਖ ਲਈਏ ਜੀ ਆਪਾਂ ਕਿ ਜਿਹੜੇ ਰੋਹਿੰਗਾ ਦੇ ਮੁਸਲਿਮ ਆ ਉਹ ਵਿਚਾਰੇ ਜਾਨ ਬਚਾ ਕੇ ਭੱਜੇ ਆ ਉਹ ਉੱਥੋਂ ਕੁਛ ਕੁ ਨੇ ਮਲੇਸ਼ੀਆ ਦੇ ਵਿੱਚ ਸ਼ਰਨ ਲਈ ਕੁਝ ਕੁ ਨੇ ਇੰਡੋਨੇਸ਼ੀਆ ਦੇ ਵਿੱਚ ਤੇ ਜਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਨੇ ਜਿਹੜੇ ਮਿਲੇ ਨੇ ਉਹ ਹੁਣ ਇੱਥੇ ਆ ਕੇ ਪੜੇ ਨੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਐਕਟਿਵ ਨੇ ਆਵਾਜ਼ ਚੱਕ ਰਹੇ ਨੇ ਤੇ ਉਹਨਾਂ ਦੇ ਜ਼ਰੀਏ ਵੀ ਜਾਣੀ ਇਹ ਗੱਲ ਸਾਹਮਣੇ ਆ ਰਹੀ ਆ ਹੁਣ ਤੇ ਹੋਰ ਜੀ ਮੈਂ ਥੋੜਾ ਜਿਹਾ ਜਾਣੀ ਮਿਆਂਮਾਰ ਦੇ ਬਾਰੇ ਇੱਕ ਖਾਸ ਗੱਲ ਦੱਸ ਦੇਵਾਂ ਕਿ ਮਿਲਟਰੀ ਦੇ ਬਾਰੇ ਚ ਜਿਹੜੀ ਮਿਲਟਰੀ ਕਤਲ ਕਰ ਰਹੀ ਆ ਕਿ ਜਿਉਂ ਮਿਆਂਮਾਰ ਆਜ਼ਾਦ ਹੋਇਆ ਹੈ ਉੱਥੇ ਸਿਰਫ ਇੱਕ ਵਾਰ ਸਰਕਾਰ ਬਣੀ ਆ ਤੇ ਦੁਬਾਰਾ ਜਿਹੜੀ ਉਸ ਤੋਂ ਬਾਅਦ ਜਿਹੜਾ ਕੰਟਰੋਲ ਫੌਜ ਦੇ ਹੱਥ ਚ ਆਇਆ ਉੱਥੇ ਮਿਲਟਰੀ ਤੇ 1962 ਬਾਅਦ ਚ ਮਿਲਟਰੀ ਰਾਜ ਆ ਗਿਆ ਸੀਗਾ ਜੀ ਉੱਥੇ, ਤੇ 1948 ਚ ਜਾਣੀ ਇਹ ਸਰ ਆਜ਼ਾਦ ਹੋਇਆ ਸੀਗਾ, ਤੇ ਸਰਕਾਰ ਤੁਸੀਂ ਦੇਖ ਲਓ ਜੀ ਮੇਰੇ ਖਿਆਲ ਚ 14 ਸਾਲ ਚੱਲੀ ਹੈ, ਤੇ ਉਸ ਤੋਂ ਬਾਅਦ ਮਿਲਟਰੀ ਰਾਜ ਆਇਆ ਉੱਥੇ, ਤੇ ਹਜੇ ਤੱਕ ਉਹੀ ਆ। ਬੇਸ਼ੱਕ ਇੱਕ ਜਾਸਰਾ ਪਾਰਟੀ ਆ, ਉਹਨੂੰ ਇੱਕ ਰਾਜਨੀਤਿਕ ਤੌਰ ਤੇ ਹੁਣ ਲੋਕਾਂ ਦੇ ਸਾਹਮਣੇ ਲੈ ਆਂਦਾ ਮਿਲਟਰੀ ਨੇ, ਪਰ ਜਿਹੜਾ ਪੂਰਾ ਕੰਟਰੋਲ ਆ ਉਹ ਮਿਲਟਰੀ ਦੇ ਹੱਥ ਵਿੱਚ ਹੀ ਆ ਪੂਰੇ ਦੇਸ਼ ਦਾ। ਤੇ ਹਾਂਜੀ
ਠੀਕ ਹੈ ਜੀ। ਤੇ ਕੁਲਜੀਤ ਖੋਸਾ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਕਿਉਂਕਿ ਮੈਂ ਅਸੀਂ ਵੀ ਸ਼ੇਅਰ ਕਰ ਸਕਦੇ ਸੀ ਪਰ ਮੈਨੂੰ ਇੱਦਾਂ ਸੀਗਾ ਕਿ ਤੁਸੀਂ ਲਿਖਿਆ, ਤੇ ਆਹ ਵਧੀਆ ਕਿ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਨਾ ਸਾਨੂੰ, ਸੋ ਤੁਸੀਂ ਬੈਟਰ ਐਕਸਪਲੇਨ ਕੀਤਾ ਉਸ ਚੀਜ਼ ਨੂੰ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ।
ਹਾਂਜੀ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਈ।
ਹਾਂਜੀ ਸੋ ਸਰੋਤਿਓ ਇਹ ਸੀਗੇ ਜੀ ਕੁਲਜੀਤ ਖੋਸਾ ਜੀ, ਇੱਥੋਂ ਬ੍ਰਿਸਬੇਨ ਤੋਂ ਹੀ ਨੇ ਵੀਰ, ਤੇ ਅਕਸਰ ਆਪਣੀਆਂ ਪੋਸਟਾਂ ਦੇ ਜ਼ਰੀਏ ਕਾਫੀ ਨੌਲੇਜ ਸ਼ੇਅਰ ਕਰਦੇ ਨੇ, ਖਾਸ ਕਰਕੇ ਇਤਿਹਾਸਕ। ਤੇ ਜਿੱਦਾਂ ਮੈਂ ਦੱਸਿਆ ਸੀਗਾ ਕਿ ਸਾਡੇ ਪੰਜਾਬ ਰੀਡਿੰਗ ਗਰੁੱਪ ਦੇ ਮੇਨ ਐਕਟਿਵ ਮੈਂਬਰ ਨੇ, ਤੇ ਕਿਤਾਬਾਂ ਨਾਲ ਬਹੁਤ ਸਨੇਹ ਆ, ਬਹੁਤ ਪਿਆਰ ਆ। ਉਹੀ ਤੁਸੀਂ ਦੇਖੇ ਲਿਆਣਾ ਜਦੋਂ ਸ਼ਬਦਾਂ ਚ ਬਿਆਨ ਕਰਦੇ ਆ ਤੇ ਪਤਾ ਲੱਗ ਜਾਂਦਾ ਨਾ ਕਿ ਕਿੱਥੋਂ ਬੋਲ ਰਿਹਾ ਤੇ ਕਿੰਨੀ ਕੁ ਨੌਲੇਜ ਆ। ਸੋ ਅਜੇ ਪਰ ਭਾਜੀ ਸਾਡੇ ਕੁਛ ਕੁ ਸੁਨੇਹੇ ਰਹਿੰਦੇ ਆ, ਤੇ ਸੁਨੇਹਿਆਂ ਤੋਂ ਬਾਅਦ ਅੱਜ ਅਸੀਂ ਇੱਕ ਇੰਟਰਵਿਊ ਪਲੇ ਕਰਨੀ ਆ ਥੋੜੇ ਸਮੇਂ ਤੱਕ, ਤੇ ਸ਼ਰਮਾ ਕੌਸ਼ਲ ਜੀ, ਕਿਉਂਕਿ ਫਿਲਮ ਇੰਡਸਟਰੀ ਦਾ ਬਹੁਤ ਜਾਣਿਆ ਪਛਾਣਿਆ ਨਾਮ ਆ, ਪੰਜਾਬੀ ਮੂਵੀ ਇੰਡਸਟਰੀ ਤੇ ਹਿੰਦੀ ਮੂਵੀਜ਼ 'ਚ ਵੀ ਕੰਮ ਕੀਤਾ ਆ, ਤੇ ਅਮਰਦੀਪ ਭੈਣ ਜਿਹੜੀ ਉਹਨਾਂ ਦੀ ਇੰਟਰਵਿਊ ਕੀਤੀ ਆ ਜੋ ਕਿ ਅਸੀਂ ਤਕਰੀਬਨ ਹੋਰ ਅਗਲੇ 10 ਮਿੰਟ ਤੱਕ ਪਲੇ ਕਰਾਂਗੇ, ਤੇ ਉਸ ਤੋਂ ਪਹਿਲਾਂ ਅਸੀਂ ਸੁਨੇਹੇ ਲੈ ਦਈਏ ਤੇ ਫਿਰ ਅਸੀਂ ਇਸ ਟੌਪਿਕ ਤੇ ਥੋੜੀ ਗੱਲਬਾਤ ਕਰਾਂਗੇ ਜੀ। ਜੀ ਉਹ ਸੁਨੇਹੇ ਲੈਣ ਤੋਂ ਪਹਿਲਾਂ ਅਸੀਂ ਇੱਦਾਂ ਕਰਦੇ ਜੀ ਇੱਕ ਵੋਇਸ ਮੈਸੇਜ ਪਲੇ ਕਰ ਲੈਂਦੇ ਹੋ ਸੋਸ਼ਲ ਮੀਡੀਆ ਦੇ ਰਿਗਾਰਡਿੰਗ ਆਪਣੇ ਵੀਰ ਸਿਮਰਜੀਤ ਜੀ ਨੇ ਸ਼ੇਅਰ ਕੀਤਾ।
ਓਕੇ ਓਕੇ ਜੀ ਠੀਕ ਹੈ।
ਸਤਿ ਸ੍ਰੀ ਅਕਾਲ ਜੀ ਸਾਰੇ ਹਰਮਨ ਪਰਿਵਾਰ ਨੂੰ ਜੀ, ਮੈਂ ਅਮਿਤ ਦੱਤਾ ਸਿਮਰਨਜੀਤ ਸਿੰਘ ਦਾ ਜੀ ਫਰੈਂਡ ਬੋਲਦਾ ਸ਼ੈਪਟਨ ਤੋਂ। ਭਾਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਨੂੰ ਸੋਸ਼ਲ ਮੀਡੀਆ ਬਾਰੇ, ਕਿ ਜਿੱਦਾਂ ਅੱਜ ਕੱਲ੍ਹ ਆਪਣੇ ਲੋਕ ਆਪਣੇ ਇੰਡੀਅਨਸ ਜਾਂ ਆਪਣੇ ਪੰਜਾਬੀ ਕੋਈ ਵੀ ਆ ਕਮਿਊਨਿਟੀ ਦੇ, ਕਿ ਉਹ ਕਰਦੇ ਆ ਜੀ ਜਿੱਦਾਂ ਫੇਸਬੁੱਕ ਉੱਤੇ ਜੇ ਕੋਈ ਗਲਤ ਕੰਮ ਕਰਦਾ ਆ, ਚੋਰੀ ਕਰਦਾ ਆ ਜਾਂ ਕਿਸੇ ਦੀ ਧੀ ਭੈਣ ਛੇੜਦਾ ਆ, ਕੁਛ ਵੀ ਕਰਦੇ ਗਲਤ ਕੰਮ ਕਰਦੇ, ਤੇ ਉਹ ਲੋਕ ਉਸ ਬੰਦੇ ਨੂੰ ਕੁੱਟਣ ਲੱਗ ਜਾਂਦੇ ਆ ਤੇ ਵੀਡੀਓ ਬਣਾ ਕੇ ਫੇਸਬੁੱਕ ਤੇ ਪਾਉਂਦੇ ਆ। ਚਲੋ ਮੈਂ ਮੰਨਦਾ ਆ ਕਿ ਉਹ ਆਪਣਾ ਰੋਸ ਜ਼ਾਹਰ ਕਰਦੇ ਆ, ਪਰ ਮੇਰੇ ਹਿਸਾਬ ਨਾਲ ਇੱਕ ਇਹ ਵੀ ਗੱਲ ਆ ਜੀ ਕਿ ਇਹ ਕਾਨੂੰਨ ਹੱਥ ਚ ਲੈਣ ਵਾਲੀ ਵੀ ਗੱਲ ਹੋ ਜਾਂਦੀ ਆ ਕਿ ਲੋਕ ਏਦਾਂ ਮਤਲਬ ਕਾਨੂੰਨ ਹੱਥ ਚ ਲੈ ਲੈਂਦੇ ਆ, ਤੇ ਇਸ ਚੀਜ਼ ਨੂੰ ਰੋਕਣ ਵਾਸਤੇ ਜਾਂ ਇਸ ਚੀਜ਼ ਨੂੰ ਸਰਕਾਰ ਨੂੰ ਇਹ ਚੀਜ਼ ਜੋ ਸਰਕਾਰ ਦਾ ਕੰਮ ਕਰ ਜੋ ਉਹਨਾਂ ਨੂੰ ਜ਼ਰੂਰਤ ਆ ਕਰਨ ਦੀ ਤੇ ਲੋਕ ਆਪ ਕਰ ਰਹੇ ਆ, ਇਸ ਚੀਜ਼ ਨੂੰ ਸਰਕਾਰ ਨੂੰ ਸੁਚੇਤ ਕਰਨ ਲਈ ਕਿਹੜੇ ਕਦਮ ਚੱਕਣੇ ਚਾਹੀਦੇ ਤੇ ਆਪਣੇ ਲੋਕਾਂ ਨੂੰ ਕੀ ਮਤਲਬ ਇਹ ਕੰਮ ਕਰਨੇ ਚੰਗੇ ਲੱਗਦੇ ਆ ਕਿ ਨਹੀਂ ਕਰਨੇ ਚਾਹੀਦੇ, ਮੈਂ ਤੁਹਾਡੇ ਇਹ ਵਿਚਾਰ ਲੈਣਾ ਚਾਹੁੰਦਾ ਇਸ ਬਾਰੇ।
ਹਾਂਜੀ ਭਾਜੀ ਮੈਂ ਵੀ ਐਡ ਕਰਦਾ ਸਿਮਰਨਜੀਤ ਸਿੰਘ ਸਿੰਮੀ ਇਸ ਗੱਲ ਥੋੜੀ ਜਿਹੀ ਵੀ, ਇੱਕ ਤਾਂ ਇਹਦੇ ਨਾਲੇ ਕਈ ਧੀ ਭੈਣਾਂ ਦੀ ਪ੍ਰਾਈਵੇਸੀ ਲੀਕ ਹੋ ਜਾਂਦੀ ਆ, ਤੇ ਆਪਾਂ ਨੂੰ ਥੋੜਾ ਚਾਹੀਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੁਧਾਰਨ ਲਈ, ਤੇ ਗਲਤੀਆਂ ਹਰੇਕ ਬੰਦੇ ਤੋਂ ਹੁੰਦੀ।
ਤੇ ਇਹ ਵੋਇਸ ਮੈਸੇਜ ਸੀ ਜੋ ਆਪਣੇ ਵੀਰ ਸਿਮਰਜੀਤ ਸਿੰਮੀ ਤੇ ਉਹਨਾਂ ਦੇ ਫਰੈਂਡ ਨੇ ਸਾਡੇ ਨਾਲ ਸ਼ੇਅਰ ਕੀਤਾ, ਤੇ ਹਾਂਜੀ ਇਹਦੇ ਬਾਰੇ ਵੀ ਗੱਲ ਕਰਦੇ ਹਾਂ। ਤੇ ਜਿਹੜਾ ਕੁਲਜੀਤ ਖੋਸਾ ਜੀ ਆਪਣੇ ਨਾਲ ਟੌਪਿਕ ਤੇ ਗੱਲ ਕਰਕੇ ਗਿਆ ਸੀ ਉਹਦੇ ਤੇ ਵੀ ਆਪਣੀ ਰਾਏ ਜ਼ਰੂਰ ਦੇਵਾਂਗੇ, ਤੇ ਉਸ ਤੋਂ ਪਹਿਲਾਂ ਅਸੀਂ ਸੁਨੇਹੇ ਲੈ ਲਈਏ। ਸੋ ਆਪਣੇ ਨਾਲ ਜੀ ਰਵਿੰਦਰ ਰਵੀ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਸੀ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਮਲੇਸ਼ੀਆ ਰਹਿੰਦੇ ਨੇ ਤੇ ਪੰਜਾਬ ਤੋਂ ਖੰਨਾ ਘੁੰਗਰਾਲੀ ਰਾਜਪੂਤਾਂ ਤੋਂ ਨੇ। ਸੋ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਰਵੀ ਜੀ। ਸੋ ਧਨੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਧਨੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਪ੍ਰਭ ਸਿਮਰਨ ਜੀਤ ਸਿੰਘ ਜੀ ਫਤਿਹ ਬੁਲਾ ਰਹੇ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੈਨਬਰਾ ਤੋਂ ਨੇ, ਤੇ ਕਹਿੰਦੇ ਜੀ ਇੰਡੀਆ ਚ ਜੇ ਨਿਊਜ਼ ਸੁਣੀਏ ਤਾਂ NDTV ਦੇ ਰਿਪੋਰਟਰ ਰਵੀਸ਼ ਕੁਮਾਰ ਨੂੰ ਸੁਣਨਾ ਚਾਹੀਦਾ ਹੈ, ਤੇ ਉਹਨੀ ਕਹਿੰਦੇ ਐਕਸਪੋਜ਼ਡ ਕੀਤਾ ਸੀਗਾ ਫੇਕ ਨਿਊਜ਼ ਜਿਹੜੇ ਚੱਲਦੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਫੇਕ ਨਿਊਜ਼ ਜਿਹੜੀਆਂ ਵੀ ਆਪਣੇ ਚੈਨਲ ਚੱਲਦੇ ਨੇ। ਤੇ ਕਹਿੰਦੇ ਇੱਕ ਨਿਊਜ਼ ਕਰ ALT ਨਿਊਜ਼ ਕਰਕੇ ਵੈਬਸਾਈਟ ਹੈ ਜੋ ਸੋਸ਼ਲ ਮੀਡੀਆ ਅਤੇ ਨਿਊਜ਼ ਤੇ ਚੱਲ ਰਿਹਾ ਫੇਕ ਨਿਊਜ਼ ਨੂੰ ਐਕਸਪੋਜ਼ ਕਰਦੇ ਨੇ। ਸੋ ਇਹ ਸੀ ਆਪਣੇ ਪ੍ਰਭ ਸਿਮਰਨ ਜੀ ਕੈਨਬਰਾ ਤੋਂ। ਸੋ ਇਹਨਾਂ ਦਾ ਵੀ ਧੰਨਵਾਦ, ਇਹਨੀ ਆਪਣਾ ਸੁਝਾਅ ਦੱਸਿਆ ਕਿ ਦੱਸਿਆ ਕਿਹੜੀ ਵੈਬਸਾਈਟ ਕੰਮ ਕਰਦੀ ਆ। ਸੋ ਇਹ ਸੁਨੇਹੇ ਸੀ ਸਾਡੇ ਵੀਰਾਂ ਦੇ। ਸੋ ਹਾਂਜੀ ਅਜੇਪਾਲ ਜੀ।
ਹਾਂਜੀ ਹਾਂਜੀ
ਹਾਂਜੀ ਭਾਜੀ, ਸੋ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਕੁਛ ਕੁ ਮਿੰਟ ਨੇ ਤੇ ਉਸ ਤੋਂ ਬਾਅਦ ਆਪਾਂ ਉਹ ਇੰਟਰਵਿਊ ਪਲੇ ਕਰਨੀ ਆ।
ਹਾਂਜੀ, ਉਹ ਜਿਹੜਾ ਆਪਾਂ ਵੋਇਸ ਮੈਸੇਜ ਤੁਸੀਂ ਪਲੇ ਕੀਤਾ ਸੀਗਾ,
ਹਾਂਜੀ ਹਾਂਜੀ, ਉਹਦੇ ਬਾਬਤ।
ਹਾਂਜੀ ਉਹ, ਹਾਂਜੀ ਉਹ ਸਹੀ ਆ, ਉਹਨਾਂ ਨੇ ਜਿਹੜੇ ਵੀਰ ਨੇ ਵੋਇਸ ਮੈਸੇਜ ਕੀਤਾ ਬਿਲਕੁਲ ਸਹੀ ਆ ਗੱਲ, ਵੀ ਕਿਸੇ ਦੀ ਪ੍ਰਾਈਵੇਸੀ ਲੀਕ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈਗਾ। ਇਸ ਤੇ ਜ਼ਰੂਰ ਸਰਕਾਰਾਂ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਜਾਂ ਕੋਈ ਕਾਨੂੰਨ ਬਣਾਉਣਾ ਚਾਹੀਦਾ। ਵੈਸੇ ਤਾਂ ਪਤਾ ਨਹੀਂ ਕਿਉਂ ਮੇਰੀ ਇਹ ਪਰਸਨਲ ਰਾਇਆ ਵੀ ਮੈਨੂੰ ਇੱਦਾਂ ਲੱਗਦਾ ਵੀ ਕੋਈ ਕੰਮ ਸਰਕਾਰਾਂ ਵਾਸਤੇ ਕੋਈ ਵੀ ਔਖਾ ਨਹੀਂ ਹੁੰਦਾ ਜੇ ਤੁਹਾਡੀ ਨੀਅਤ ਸਾਫ਼ ਹੋਵੇ, ਜੇ ਤੁਸੀਂ ਕਰਨਾ ਚਾਹੋ। ਇੱਕ ਗੱਲ ਹੀ ਆ, ਮਤਲਬ ਕਾਨੂੰਨ ਹੀ ਬਣਾ ਕੇ ਉਹਨੂੰ ਲਾਗੂ ਕਰਨਾ ਜਾਂ ਉਹਨੂੰ ਇੱਕ ਵਾਰੀ ਅਨਾਊਂਸ ਹੀ ਕਰ ਦੇ ਵੀ ਭਾਈ ਜੀ ਅੱਜ ਤੋਂ ਬਾਅਦ ਕਿਸੇ ਨੇ ਕਿਸੇ ਦੀ ਪ੍ਰਾਈਵੇਸੀ ਲੀਕ ਕੀਤੀ ਤੇ ਉਹਦੇ ਉੱਪਰ ਆਹ ਐਕਸ਼ਨ ਲਿਆ ਜਾਊਗਾ, ਹਨਾ। ਤੇ ਆਪਣੇ ਆਪ ਵੀ ਸਾਰਿਆਂ ਨੂੰ ਪਤਾ ਲੱਗ ਜਾਣਾ। ਪਰ ਨਹੀਂ, ਸਾਡੇ ਉਹ ਕੰਮ ਹੁੰਦਾ ਨੀ, ਸਾਡੇ ਉਹ ਫੱਟ ਅੱਜ ਕੱਲ ਜਿਵੇਂ ਕਹਿੰਦੇ ਨੀ ਉਹ ਬਾਂਦਰ ਦੇ ਹੱਥ ਬੰਦੂਕ ਆਉਣ ਵਾਲਾ ਕੰਮ ਹੋਇਆ ਪਿਆ, ਜਿਹੜਾ ਫੋਨ ਤੇ ਇੰਟਰਨੈਟ ਚੱਲਦਾ ਨਾ ਇੰਡੀਆ ਦੇ ਵਿੱਚ ਖਾਸ ਕਰਕੇ। ਬਈ ਉਹ ਬਸ ਜਿਹਦਾ ਜੀ ਕਰਦਾ ਜਿੱਥੇ ਮਰਜ਼ੀ ਵੀਡੀਓ ਬਣਾ ਕੇ ਗਲਾ ਫੱਟ ਇੱਕ ਮਿੰਟ ਚ ਯੂਟਿਊਬ ਜਾਂ ਵਟਸਐਪ ਤੇ ਮਿੰਟੋ ਮਿੰਟੀ ਇੱਧਰ ਉੱਧਰੋਂ ਵਾਇਰਲ ਕਰ ਦਿੰਦੇ, ਹਨਾ। ਤੇ ਪਰ ਇਹ ਗਲਤ ਹੈ, ਇਹ ਰੁਕਣਾ ਚਾਹੀਦਾ। ਮਤਲਬ ਤੁਸੀਂ ਠੀਕ ਹੈ, ਆਪਦੀ ਵੀਡੀਓ ਤੁਸੀਂ ਪਾਉਣੀ ਹੈ, ਜਿਹੜੀ ਮਰਜ਼ੀ ਪਾਓ ਤੁਸੀਂ ਆਪ ਖੁਦ, ਮਤਲਬ ਆਪਦੇ ਅਖਤਿਆਰ ਤੁਹਾਡੇ ਸਾਰਾ ਕੁਛ ਹੁੰਦਾ, ਆਪਦੀ ਵੀਡੀਓ ਤੁਸੀਂ ਪਾਓ। ਪਰ ਕਿਸੇ ਦੀ ਕੋਈ ਘਟਨਾ ਘਟ ਰਹੀ ਆ, ਕੋਈ ਚੰਗੀ ਜਾਂ ਮਾੜੀ, ਪਰ ਕਿਸੇ ਦੀ ਵੀਡੀਓ ਬਣਾ ਕੇ ਤੁਹਾਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਉਹਨੂੰ ਵਾਇਰਲ ਕਰੋ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਉਹਨੂੰ ਪਾਓ, ਹਨਾ।
ਲੜਾਈ ਝਗੜਾ ਜੋ ਮੌਕੇ ਤੇ ਕੁੱਟ ਕਟਾਈ ਵਾਲਾ ਕੰਮ ਆ ਤਾਂ ਪਹਿਲਾਂ ਤੋਂ ਚੱਲਿਆ ਆਉਂਦਾ ਨਾ, ਜਦੋਂ ਅਸੀਂ ਪੰਜਾਬ ਚ ਸੀਗੇ ਸੋ ਉੱਥੇ ਦੇਖਦੇ ਆਉਂਦੇ ਸੀਗੇ। ਤੇ ਜੇਕਰ ਵੀਡੀਓ ਬਣਾਉਂਦੇ ਵੀ ਤੁਸੀਂ ਐਜ਼ ਏ ਰੈਫਰੈਂਸ ਯੂਜ਼ ਕਰ ਲਓ। ਪਰ ਮੈਂ ਇੱਥੇ ਦੱਸਦਾ ਚਲਾਂ, ਜੇਕਰ ਕਿਸੇ ਦੀ ਅਸੀਂ ਕੁੱਟ ਕਟਾਈ ਕਰਦੇ ਹਾਂ ਤਾਂ ਸਾਡੇ ਤੇ ਕੇਸ ਦਰਜ ਹੁੰਦਾ, ਹਨਾ। ਉੱਥੇ ਪੁਲਿਸ ਕਰਦੀ ਆ ਕੇਸ ਦਰਜ, ਜੇਕਰ ਜ਼ਿਆਦਾ ਸੱਟ ਮਾਰ ਦਿੰਦੇ ਆ ਕੁਛ ਵੀ ਆ, ਕੇਸ ਦਰਜ ਹੁੰਦਾ ਆ। ਏਦਾਂ ਨੀ ਅਸੀਂ ਕਹਿ ਸਕਦੇ ਕਿ ਅਸੀਂ ਕੁੱਟ ਕਟਾਈ ਕਰਕੇ ਬਚ ਜਾਂਦੇ ਆ, ਕੋਈ ਵੀ ਆ,
ਠੀਕ
ਆ ਜੀ। ਬੇਸ਼ੱਕ ਅਸੀਂ ਉਹ ਧਰਮ ਦੇ ਨਾਂ ਤੇ ਕਰ ਰਹੇ ਹਾਂ ਬੇਸ਼ੱਕ ਕਿਸੇ ਦੀ ਕੁੱਟ ਕਟਾਈ, ਠੀਕ ਆ ਜੀ। ਬੇਸ਼ੱਕ ਆਹ ਜਿਹੜੇ ਗਊ ਰੱਖਿਆ ਵਾਲੇ ਸੀਗੇ, ਇਹਨਾਂ ਨੂੰ ਲੈ ਲਓ ਜਾਂ ਕੋਈ ਵੀ ਲੈ ਲਓ ਕਿਸੇ ਤਰ੍ਹਾਂ ਦੀ ਵੀ, ਤੇ ਜੇ ਤੁਸੀਂ ਐਸ ਦੇ ਰੈਫਰੈਂਸ ਯੂਜ਼ ਕਰਨਾ ਚਾਹੁੰਦੇ ਹੋ ਵੀਡੀਓ, ਕੱਲ ਨੂੰ ਪੁਲਿਸ ਨੂੰ ਦੇਣੀ ਉਸ ਤੋਂ ਬਾਅਦ ਕਿਆ ਕੁਛ ਹੋਇਆ ਸੀਗਾ, ਉਹ ਯੂਜ਼ ਕਰ ਲਓ। ਪਰ ਅਸੀਂ ਇਹ ਮੈਨੂੰ ਲੱਗਦਾ ਕਿ ਇੱਦਾਂ ਕਰ ਸਕਦੇ ਹਾਂ, ਜੇਕਰ ਸੋਸ਼ਲ ਮੀਡੀਆ ਤੇ ਉਹ ਵੀਡੀਓ ਆਉਂਦੀ ਵੀ ਆ, ਘੱਟ ਤੋਂ ਘੱਟ ਉਹਨੂੰ ਸ਼ੇਅਰ ਨਾ ਕਰੋ ਕਿ, ਜਾਂ ਫਿਰ ਜੇਕਰ ਅਸੀਂ ਰਿਪੋਰਟ ਕਰੀਏ ਤਾਂ ਉਹ ਵੀ ਪਤਾ ਲੱਗ ਜਾਂਦਾ ਵੀਡੀਓ ਕਿਹਨੇ ਅਪਲੋਡ ਕੀਤੀ ਸੀਗੀ, ਰਿਪੋਰਟ ਵੀ ਕਰ ਸਕਦੇ ਹਾਂ। ਆਹ ਚੀਜ਼ਾਂ ਸਾਡੇ ਕੋਲ ਸਾਧਨ ਹੈਗੇ ਆ ਕਿ ਅਸੀਂ ਸੋਸ਼ਲ ਮੀਡੀਆ ਤੇ ਰਿਪੋਰਟ ਕਰ ਸਕਦੇ ਕਿ ਆਹ ਵੀਡੀਓ ਸਹੀ ਨਹੀਂ ਆ, ਹੋਣੀ ਨਹੀਂ ਚਾਹੀਦੀ ਸੋਸ਼ਲ ਮੀਡੀਆ ਤੇ, ਰਿਪੋਰਟ ਕਰਕੇ ਰਿਮੂਵ ਵੀ ਹੋ ਜਾਂਦੀ ਆ, ਅਸੀਂ ਪੁਲਿਸ ਨੂੰ ਵੀ ਰਿਪੋਰਟ ਕਰ ਸਕਦੇ ਹਾਂ ਤੇ ਉਹ ਲੱਭ ਸਕਦੇ ਆ ਕਿ ਕਿਹਨੇ ਅਪਲੋਡ ਕੀਤੀ ਸੀ ਵੀਡੀਓ। ਸੋ ਉਹ ਆਹ ਤਾਂ
ਉਹ ਫਿਰ ਇੱਥੇ
ਇਸ ਤਰ੍ਹਾਂ, ਹਾਂਜੀ
ਸੋਸ਼ਲ ਮੀਡੀਆ ਵਾਲੀ ਗੱਲ ਕੀਤੀ, ਇਹ ਵੀ ਮੁੱਦਾ ਮੈਂ ਦੇਖਿਆ, ਮੇਰੀ ਜਿਹੜੀ ਮੈਂ ਗੱਲ ਕੀਤੀ ਉਹ ਵੀ ਇਹਦੇ ਨਾਲ ਹੀ ਜੁੜਦੀ ਆ। ਫਿਰ ਆ ਕੇ ਕੱਲ ਪਰਸੋਂ ਜਿੱਦਾਂ ਕੋਈ ਫੜੇ ਗਏ ਹਨਾ, ਉਹ ਜਿਵੇਂ ਗਲਤ ਹਾਲਾਤਾਂ ਚ ਕਹਿ ਲੋ ਕਿ ਕੋਈ ਲੜਕੇ ਲੜਕੀਆਂ ਫੜੇ ਗਏ ਇੰਡੀਆ ਦੇ ਵਿੱਚ, ਤੇ ਉਹਨਾਂ ਨੇ ਉਹਦੀ ਵੀਡੀਓ ਪਾਈ ਤੇ ਉਹ ਬਾਅਦ ਚ ਜਿਹੜਾ ਹੁਣ ਪੇਜ ਬਣੇ ਹੋਏ ਆਪਾਂ ਨੇ ਸਹੀ ਨੇ ਜਾਂ ਗਲਤ ਨੇ, ਉਹਨਾਂ ਨੇ ਫਿਰ ਏਦਾਂ ਸ਼ੇਅਰ ਕੀਤੀ, ਆਹ ਦੇਖੋ ਜੀ ਕੁੜੀ ਮਾਪਿਆਂ ਦਾ ਨਾਂ ਏਦਾਂ ਬਦਨਾਮ ਕਰਦੀ ਫੜੇ ਗਈ, ਆਹ ਮੁੰਡੇ ਫੜੇ ਗਏ, ਯੇ ਹੋ ਗਿਆ ਵੋ ਹੋ ਗਿਆ, ਵੀ ਤੁਸੀਂ ਵੀ ਤਾਂ ਵਿਚਾਰੇ ਦੀ ਭੰਡੀ ਕਰਨ ਡੇ ਜੇ ਹੁਣ।
ਗਲਤ ਕੰਮਾਂ ਤੋਂ ਬਚੋ, ਹਨਾ, ਕਿਉਂਕਿ ਜਿਹੜੇ ਕੁਛ ਚੀਜ਼ਾਂ ਹੁੰਦੀਆਂ ਰੀਤੀ ਰਿਵਾਜ, ਤੁਸੀਂ ਕਹਿ ਲੋ ਕੁਛ ਵੀ ਚੀਜ਼ਾਂ ਸੋਸਾਇਟੀ ਅਲਾਓ ਨੀ ਕਰਦੀਆਂ, ਉਹ ਉਹ ਕਰੋ ਹੀ ਨਾ, ਕਿ ਮੁੜ ਕੇ ਜਿਹੜਾ ਪ੍ਰੋਬਲਮ ਕ੍ਰੀਏਟ ਹੋ ਗਿਆ ਉਹੀ ਨਾ ਕਰੋ। ਪਰ ਜੇ ਇਨ ਕੇਸ ਵੀਡੀਓਜ਼ ਅੱਗੇ ਸ਼ੇਅਰ ਨਾ ਕਰੋ, ਹਨਾ, ਕਿਉਂਕਿ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਐਡੀ ਹਾਈਪ ਕ੍ਰੀਏਟ ਕਰ ਦਿੰਦੇ ਆ ਕਿ ਜਿਹੜਾ ਸਮਾਜ ਦੇ ਵਿੱਚ ਨਾ ਉਲਝਿਆ ਪਿਆ ਤਾਣਾ ਬਾਣਾ, ਨਜਾਇਜ਼ ਇਸ ਚੀਜ਼ ਦੀ ਲੋੜ ਨਹੀਂ ਆ। ਅਸੀਂ ਆਪਣੀ ਸਿਹਤ ਛੱਡ ਕੇ ਨਾ, ਕਈ ਵਾਰ ਤੁਹਾਨੂੰ ਦੱਸਦਾ ਪਰਸਨਲ ਆ ਕਿ ਕਸਰਤ ਕਰਨ ਜਾਣਾ ਹੁੰਦਾ, ਗਰਾਊਂਡ ਜਾਣਾ ਹੁੰਦਾ, ਜਿਮ ਜਾਣਾ ਹੁੰਦਾ ਨਾ, ਉਹ ਜਾਣ ਤੋਂ ਪਹਿਲਾਂ ਕਈ ਵਾਰ ਘੰਟਾ ਘੰਟਾ ਡੇਢ ਘੰਟਾ ਫੋਨ ਤੇ ਲੰਘ ਜਾਂਦਾ ਬੈਠਿਆਂ ਦੇ,
ਲੰਘ ਜਾਂਦਾ ਸਹੀ ਗੱਲ ਹੈ, ਕੋਈ ਸ਼ੱਕ
ਨਹੀਂ। ਹਾਂਜੀ, ਰੈਡੀ ਹੋ ਕੇ ਨਾ ਕਿੰਨਾ ਹੀ ਟਾਈਮ ਲੰਘ ਜਾਂਦਾ ਕਿ ਆਹ ਤਾਣਾ ਬਾਣਾ ਇੰਨਾ ਕੋਲ ਚ ਗਿਆ ਆ ਕਿ ਅਸੀਂ ਪਰਸਨਲ ਲਾਈਫ ਭੁੱਲ ਗਏ ਆ। ਸੋ ਆਹ ਚੀਜ਼ ਤੇ ਬਚਾਅ ਸਾਨੂੰ ਰੱਖਣਾ ਚਾਹੀਦਾ ਆ। ਸੋ ਤੇ ਦੂਜੀ ਗੱਲ ਜਿਹੜੀ ਕੁਲਜੀਤ ਖੋਸਾ ਕਰਕੇ ਗਿਆ ਸੀਗਾ, ਤੇ ਉਹ ਗੱਲਾਂ ਤੇ ਵੀ ਅਸੀਂ ਥੋੜੀ ਜਿਹੀ ਗੱਲ ਕਰਦੇ ਚਲੀਏ ਜਾਣ ਤੋਂ ਪਹਿਲਾਂ। ਤੇ ਭਾਜੀ ਇੱਕ ਮੈਸੇਜ ਆਇਆ ਤੁਹਾਡੇ ਲਈ, ਉਹ ਅਸੀਂ ਐਂਡ ਚ ਸ਼ੇਅਰ ਕਰਾਂਗੇ। ਸੋ ਨਾਲੇ ਥੋੜਾ ਜਿਹਾ ਟੌਪਿਕ ਚੇਂਜ ਹੋ ਜਾਊਗਾ, ਮੂਡ ਸਹੀ ਹੋ ਜੂ। ਸੋ ਜਿਹੜੀ ਉਹ ਗੱਲ ਕੀਤੀ ਸੀ, ਦੇਖੋ ਜਿਹੜੀ ਉਹ ਮੁਸਲਮਾਨਾਂ ਦੀ ਮਿਨੋਰਟੀਜ਼ ਦੀ ਗੱਲ ਹੋ ਰਹੀ ਆ, ਉੱਥੇ ਆਪਣਾ ਤਾਂ ਹਾਂ ਦਾ ਨਾਰਾ ਹੀ ਆ ਨਾ ਇੱਕ, ਕਿ ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ ਬੋਲ ਕੇ। ਪਰ ਉੱਥੋਂ ਕੁਛ ਕੁ ਗੱਲਾਂ ਜਿਹੜੀਆਂ ਕਹੀਆਂ ਕਿ ਉਹ ਸਾਡੇ ਲਈ ਕੰਮ ਦੀਆਂ ਬਹੁਤ ਆ। ਆਹ ਗੱਲ ਅਸੀਂ ਕਿਤੇ ਲੁਕ ਨਹੀਂ ਸਕਦੇ ਗੱਲ ਤੋਂ ਕਿ ਅਸੀਂ ਭਾਰਤ ਦੇ ਵਿੱਚ ਮਾਇਨੋਰਟੀ ਹਾਂ ਤੇ ਸਾਡੇ ਨਾਲ ਕੀ ਕੁਛ ਹੋਇਆ ਤੇ ਜਿਹੜੀ ਗੱਲ ਤੋਂ ਉਹ ਸੱਖਣੇ ਰਹਿ ਗਏ ਉਹ ਕਹਿੰਦੇ ਕਿ ਉਹਨਾਂ ਨੂੰ ਸਟੱਡੀ ਨਹੀਂ ਕਰ ਦਿੱਤੀ ਗਈ ਹਨਾ ਉਹਨਾਂ ਨੇ ਪਹਿਲਾਂ ਤੋਂ ਪਲੈਨਿੰਗਸ ਕੀਤੀਆਂ ਹੋਈਆਂ ਸੀਗੀਆਂ ਕਿ ਉਹਨਾਂ ਨੂੰ ਪੜ੍ਹਨਾ ਤੋਂ ਹਨਾ ਉਹਨਾਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਤੇ ਮਤਲਬ ਕੀ ਕਿ ਸਾਡੇ ਲਈ ਕੀ ਸੁਚੇਤ ਅਸੀਂ ਕਿਹੜੀ ਚੀਜ਼ ਤੋਂ ਸੁਚੇਤ ਹੋਣਾ ਕਿ ਅਸੀਂ ਐਜੂਕੇਸ਼ਨ ਪ੍ਰੋਪਰ ਲੈਣੀ ਪੜ੍ਹਾਈ ਪ੍ਰੋਪਰ ਕਰਨੀ ਆ ਠੀਕ ਹੈ ਜੀ ਤੋ ਇੱਕ ਤਾਂ ਪੜ੍ਹਾਈ ਤੋਂ ਸੱਖਣੇ ਰਹਿਣਾ ਕਿ ਜੇ ਪੜ੍ਹਾਈ ਨਾ ਕਰਾਂਗੇ ਫਿਰ ਉਹ ਤਾਂ ਜਾਣੀ ਕਿ ਅਸੀਂ ਇੱਕ ਅੰਗਹੀਣੇ ਹੋ ਗਏ ਮੈਨੂੰ ਲੱਗਦਾ ਜੇ ਵਧੀਆ ਤਰੀਕੇ ਨਾਲ ਪੜ੍ਹਾਈ ਲਵਾਂਗੇ ਪੜ੍ਹਾਈ ਕਰਾਂਗੇ ਤਾਂ ਸਾਨੂੰ ਪਤਾ ਹੋਊਗਾ ਕਿ ਸਾਡੇ ਫਰਜ਼ ਕੀ ਆ ਤੇ ਅਸੀਂ ਆਹ ਜਿਹੜਾ ਗੰਦ ਪਾਇਆ ਹੋਇਆ ਗੰਦ ਕਹਿ ਸਕਦੇ ਹੈ ਹਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਸਮਾਜ ਦੇ ਵਿੱਚ ਜਿਹੜੇ ਅਸੀਂ ਆਪਣੀ ਪਤਾ ਨਹੀਂ ਕਰਦੇ ਜ਼ਿੰਮੇਵਾਰੀ ਨਹੀਂ ਅਦਾ ਕਰਦੇ ਸੋ ਹਨਾ ਸੋ ਉਹ ਚੀਜ਼ਾਂ ਤੋਂ ਸਾਡਾ ਐਜੂਕੇਸ਼ਨ ਪ੍ਰੋਪਰ ਲਈਏ ਤਾਂ ਜੋ ਕਿ ਸਾਡੇ ਨਾਲ ਆਹ ਨਾ ਹੋਵੇ ਜੋ ਕੁਛ ਉਹਨਾਂ ਨਾਲ ਹੋ ਰਿਹਾ ਤਾਂ ਜੋ ਕੁਛ ਸਾਡੇ ਨਾਲ ਹੋ ਚੁੱਕਾ ਹੈ ਪਹਿਲਾਂ ਹਨਾ ਤੇ ਆਹ ਚੀਜ਼ਾਂ ਤੇ ਵੀ ਗੌਰ ਕਰੀਏ ਆਹ ਸਾਨੂੰ ਸਿੱਖਣ ਲਈ ਹੁੰਦੀਆਂ ਖ਼ਬਰਾਂ ਜਿਹੜੀ ਸ਼ੇਅਰ ਕਰ ਰਹੇ ਹਾਂ ਅਸੀਂ ਜਾ ਕੇ ਲੜ ਨਹੀਂ ਸਕਦੇ ਮੈਨੂੰ ਲੱਗਦਾ ਅਸੀਂ ਐਡੇ ਕੈਪੇਬਲ ਨਹੀਂ ਆ ਸਿੱਖ ਕੌਮ ਸੀਗੀ ਹਨਾ ਕਹਿੰਦੇ ਹੁੰਦੇ ਕਿ ਖਾਲਸਾ ਅਕਾਲਪੁਰਖ ਦੀ ਫੌਜ ਪਰ ਹੁਣ ਅਸੀਂ ਵੀ ਉਹ 6.5-3 ਇੰਚੀ ਕਿਰਪਾਨਾਂ ਵਾਲੇ ਸਿੰਘ ਰਹਿ ਗਏ ਹਾਂ ਅਸੀਂ ਜਾ ਕੇ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ ਤੇ ਮੈਂ ਕਹਿੰਦਾ ਇਸ ਗੱਲ ਤੋਂ ਝੁਠਲਾ ਵੀ ਨਹੀਂ ਸਕਦੇ ਆਹ ਸੱਚਾਈ ਆ ਰਿਐਲਿਟੀ ਆ ਹਨਾ ਸੋ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜੀ ਗੱਲਬਾਤ ਤੇ
ਹਾਂਜੀ ਬਸ ਠੀਕ ਹੈ ਤੁਸੀਂ ਕਵਰ ਕਰਤਾ ਅਗਰੀ ਤੁਹਾਡੇ ਨਾਲ ਹਾਂਜੀ
ਓਕੇ ਜੀ
ਬਾਕੀ ਉਹੀ ਤੁਹਾਡੀ ਐਜੂਕੇਸ਼ਨ ਸਾਨੂੰ ਜ਼ਰੂਰ ਹਾਂਜੀ ਐਜੂਕੇਸ਼ਨ ਤੇ ਧਿਆਨ ਦੇਣਾ ਚਾਹੀਦਾ ਜਿੱਦਾਂ ਆਪਣੇ ਅੱਗੇ ਵੀ ਅਕਸਰ ਹੀ ਚੱਲਦਾ ਨਾ ਆਪਣੇ ਪੰਜਾਬ ਚ ਵੀ ਜਿੱਦਾਂ 5ਵੀਂ ਤੱਕ ਕੋਈ ਫੇਲ ਨਹੀਂ ਕਰਨਾ ਫਿਰ 6ਵੀਂ ਤੱਕ ਕੋਈ ਫੇਲ ਨਹੀਂ ਕਰਨਾ ਫਿਰ 8ਵੀਂ ਤੱਕ ਕੋਈ ਫੇਲ ਨਹੀਂ ਕਰਨਾ ਉਹ ਵੀ ਮਤਲਬ ਇਸੇ ਏਦਾਂ ਹੀ ਆ ਮਤਲਬ ਇੱਕ ਹਿੱਸਾ ਇਹਨਾਂ ਸਰਕਾਰਾਂ ਦਾ ਸਾਜਿਸ਼ਾਂ ਦਾ ਵੀ ਬਸ ਇਹ ਪੜ੍ਹ ਨਾ ਸਕਣ ਤੇ ਇਹਨਾਂ ਦਾ ਮਤਲਬ ਇਹਨਾਂ ਨੂੰ ਮੱਤ ਨਾ ਆ ਸਕੇ ਸੋ
ਹਾਂਜੀ ਜੀ ਤੇ ਇੱਥੇ ਅਸੀਂ ਐਡ ਕਰਨੀ ਚਾਹੀਏ ਆਪਣੇ ਜਗਤਾਰ ਭਾਜੀ ਹੋਣੀ ਥੋੜੀ ਜਿਹੀ ਨਾ ਇਜਾਫਾ ਕੋਈ ਵਾਧਾ ਕੀਤਾ ਆ ਕਹਿੰਦੇ ਜਿਹੜੇ ਮਿਆਂਮਾਰ ਦੇ ਨਾ ਜਿਹੜੇ ਮੁਸਲਮਾਨ ਰਹਿੰਗੀਆਂ ਦੀ ਗਿਣਤੀ ਕਹਿੰਦੇ 1.5 ਲੱਖ ਦੇ ਕਰੀਬ ਆ ਤੇ ਉਹ ਪੱਕੇ ਤੌਰ ਤੇ ਮਿਆਂਮਾਰ ਦੇ ਵਸਿੰਦੇ ਨਹੀਂ ਬਣ ਸਕਦੇ ਮਤਲਬ ਉੱਥੇ ਜਾਣ ਉਹ ਸਿਟੀਜ਼ਨਸ਼ਿਪ ਨਹੀਂ ਦਿੰਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਆਹ ਬੰਗਲਾਦੇਸ਼ ਤੋਂ ਆਏ ਹੋਏ ਆ ਮਿਆਂਮਾਰ ਦੀ ਸਰਕਾਰ ਦਾ ਕਹਿਣਾ ਕਿ ਆਹ ਬੰਗਲਾਦੇਸ਼ ਤੋਂ ਆਏ ਹੋਏ ਆ ਪਰ ਉਹ ਬੰਗਲਾਦੇਸ਼ ਵਾਲੇ ਕਹਿੰਦੇ ਆ ਕਿ ਸਾਡੇ ਬੰਦੇ ਨਹੀਂ ਆ ਸਾਡੇ ਵਸਨੀਕ ਨਹੀਂ ਆ ਤੇ ਜਾਣ ਕਿ ਮਿਆਂਮਾਰ ਤਾਂ ਉਹਨਾਂ ਨੂੰ ਪਾਸਪੋਰਟ ਨਹੀਂ ਮਿਲਦਾ ਤੇ ਹੁਣ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਤੇ ਹਾਂਜੀ ਉਹੀ ਆ ਕਿ ਉਹ ਬੰਗਲਾਦੇਸ਼ ਵੀ ਉਹ ਐਕਸੈਪਟ ਨਹੀਂ ਕਰ ਰਿਹਾ ਉਹਨਾਂ ਨੂੰ ਲੈ ਨਹੀਂ ਰਿਹਾ ਕਹਿੰਦੇ ਸਾਡੇ ਬੰਦੇ ਨਹੀਂ ਆ ਕਿਉਂਕਿ ਬੰਗਲਾਦੇਸ਼ ਦੀ ਮੈਜੋਰਟੀ ਮੁਸਲਮਾਨ ਦੀ ਆ ਸੋ ਭਾਜੀ ਇਸ ਤੋਂ ਅੱਗੇ ਆਪਾਂ ਇੱਕ ਸੁਨੇਹਾ ਲੈਣਾ ਆਪਣੇ ਕੈਨੇਡਾ ਮਿਨੀਪੈਗ ਵਾਲੇ ਡਾਕਟਰ ਸਾਹਿਬ ਦਾ ਤੂੰ ਪਹਿਲਾਂ ਮੈਂ ਸਕਿੱਪ ਕਰ ਗਿਆ ਸੀ ਪਰ ਵਧੀਆ ਕਿ ਜਾਣ ਤੋਂ ਪਹਿਲਾਂ ਪੋਜ਼ਿਟਿਵ ਸੁਨੇਹਾ ਰਹੂਗਾ ਹਨਾ ਸੋ ਤੇ ਭਾਜੀ ਆਪਣੇ ਤੋਂ ਸਿਡਨੀ ਤੋਂ ਤੁਹਾਡੇ ਲਈ ਸਪੈਸ਼ਲ ਤੁਸੀਂ ਗੌਰ ਕਰਿਓ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਅਜੇਪਾਲ ਵੀਰ ਜੀ ਆਈ ਗੋਟ 14 mm ਕਿਡਨੀ ਸਟੋਨ ਤੇ ਇਲਾਜ ਦੱਸੋ ਜੀ
ਠੀਕ ਹੈ ਠੀਕ ਅਗਲੇ ਪ੍ਰੋਗਰਾਮ ਚ ਦੱਸਾਂਗੇ ਜੀ ਫਿਰ ਪੱਥਰੀ ਕਿੱਥੇ ਗੁਰਦੇ ਚ ਹੈ ਜਾਂ ਪਿੱਤੇ ਚ ਹੈ ਜਾਂ ਕਿੱਥੇ ਹੈ
ਕਿਡਨੀ ਚ ਜੀ ਕਿਡਨੀ
ਅੱਛਾ ਕਿਡਨੀ ਚ ਠੀਕ ਹੈ ਠੀਕ ਹੈ ਕੋਈ ਗੱਲ ਨੀ ਅਗਲੇ ਆਪਾਂ ਦੱਸ ਦਾਂਗੇ ਜੀ ਪ੍ਰੋਗਰਾਮ ਚ ਇਲਾਜ
ਜੀ ਦੇਸੀ ਇਲਾਜ ਦੱਸ ਦਾਂਗੇ ਪਰ ਪਹਿਲਾਂ ਤੁਸੀਂ ਡਾਕਟਰ ਦੀ ਸਲਾਹ ਲੈਣੀ ਆ ਆਪਣੇ ਨਾਲ ਸੁਖਦੇਵ ਜੀ ਡਾਕਟਰ ਸੁਖਦੇਵ ਜੀ ਬਿਨੀਪੈਗ ਕੈਨੇਡਾ ਤੋਂ ਜੁੜੇ ਆ ਪ੍ਰੋਗਰਾਮ ਦੇ ਵਿਚ ਤੇ ਪਹਿਲਾਂ ਤਾਂ ਗੁਡ ਮਾਰਨਿੰਗ ਬੁਲਾ ਰਹੇ ਆ ਸਾਰਿਆਂ ਨੂੰ ਤੇ ਕਹਿੰਦੇ ਕਿ ਜ਼ਿੰਦਗੀ ਮੇ ਅੱਛੇ ਲੋਗੋ ਕੀ ਤਲਾਸ਼ ਮਤ ਕਰੋ ਖੁਦ ਅੱਛੇ ਬਣ ਜਾਓ ਆਪਸੇ ਮਿਲਕਰ ਸ਼ਾਇਦ ਕਿਸੀ ਕਾ ਤਲਾਸ਼ ਪੂਰੀ ਹੋ ਜਾਏ ਭਾਜੀ ਮੈਨੂੰ ਲੱਗਦਾ ਕਿ ਅਸੀਂ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਸੀ ਪ੍ਰੋਗਰਾਮ ਦੇ ਵਿੱਚ 1.5 ਘੰਟੇ ਦੇ ਵਿੱਚ ਜੋ ਕੋਸ਼ਿਸ਼ ਸੀਗੀ ਤੇ ਆਹ ਇੱਕ ਸੁਨੇਹੇ ਦੇ ਵਿੱਚ ਕਵਰ ਕਰਤੀ ਉਹਨੇ ਕਿ
ਹਾਂਜੀ ਹਾਂਜੀ
ਕਿ ਤੁਸੀਂ ਆਪੇ ਚੰਗੇ ਬਣਨਾ ਕਿਸੇ ਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕਰੀਏ ਕਿ ਆਪੇ ਚੰਗੇ ਬਣ ਜਾਈਏ ਤੇ ਕੋਸ਼ਿਸ਼ ਕਰੀਏ ਚੰਗੇ ਬਣਨ ਦੀ ਹਨਾ ਕਿ ਸ਼ਾਇਦ ਜਦੋਂ ਚੰਗੇ ਬਣ ਗਏ ਤੇ ਉਹ ਸਫਲਾ ਹੋ ਜੂਗਾ ਜ਼ਿੰਦਗੀ ਤੇ ਉਹੀ ਜਿੱਦਾਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਆਪਣੇ ਵਿਚਾਰ ਤੋਂ ਸਟਾਰਟ ਕੀਤੀ ਸੀ ਜਿਹੜਾ ਤੇ ਸੋਸ਼ਲ ਮੀਡੀਆ ਆ ਜਾਂ ਕਿਤੇ ਉਹ ਵੀ ਜਿਹੜਾ ਤੇ ਦੁੱਧ ਵਾ ਦੁੱਧ ਦੁੱਧ ਲੈ ਲਓ ਪਾਣੀ ਪਾਣੀ ਰਹਿਣ ਦੋ ਬਹੁਤ ਵਾ ਸੋਸ਼ਲ ਮੀਡੀਆ ਤੇ ਉੱਥੇ ਕਿਤਾਬਾਂ ਦੇ ਗ੍ਰੰਥਾਂ ਦੀ ਗੱਲ ਕੀਤੀ ਸੀਗੀ ਪਰ ਹੁਣ ਅਸੀਂ ਕਹਿ ਦਾਂ ਕਿ ਸੋਸ਼ਲ ਮੀਡੀਆ ਜਾਂ ਚੈਨਲਸ ਬਹੁਤ ਨੇ ਹਨਾ ਉਹ ਵਪਾਰ ਚਲਾ ਰਹੇ ਉਹਨੇ ਆਪਣਾ ਕੰਮ ਕਰਨਾ ਪਰ ਜੇ ਤੁਹਾਨੂੰ ਕੋਈ ਕੰਮ ਦੀ ਗੱਲ ਲੱਗਦੀ ਆ ਉਹ ਲੈ ਲਓ ਬਾਕੀ ਰਹਿਣ ਦੋ ਉੱਥੇ ਪਰ ਆਪਣਾ ਆਪਣੀ ਲਾਈਫ ਡਿਸਟਰਬ ਨਾ ਕਰੋ ਇਹਨਾਂ ਚੀਜ਼ਾਂ ਕਰਕੇ ਸੋ ਹੁਣ ਦੋਸਤੋ ਅਸੀਂ ਇੰਨੇ ਹੀ ਕਹਿੰਦੇ ਹੋਏ ਅਸੀਂ ਇਜਾਜ਼ਤ ਲਵਾਂਗੇ ਤੁਹਾਡੇ ਤੋਂ ਪਰ ਹੁਣ ਇੰਟਰਵਿਊ ਪਲੇ ਕੀਤੀ ਜਾਊਗੀ। ਅਮਰਦੀਪ ਭੈਂਜੀ ਨੇ ਇੰਟਰਵਿਊ ਕੀਤੀ ਆ ਆਪਣੇ ਸੀਮਾ ਕੌਸ਼ਿਕ ਜੀ, ਜੋ ਕਿ ਫਿਲਮ ਇੰਡਸਟਰੀ 'ਚ ਬਹੁਤ ਵੱਡਾ ਨਾਮ ਨੇ ਅਤੇ ਫਿਲਮ ਬਹੁਤ ਫਿਲਮਾਂ ਉਹਨਾਂ ਦੀ ਦੇਖੀਆਂ ਹੋਣੀਆਂ। ਸੋ ਅਸੀਂ ਹੁਣ ਉਹ ਪਲੇ ਕਰਾਂਗੇ, ਤੁਸੀਂ ਉਹ ਇੰਟਰਵਿਊ ਸੁਣ ਸਕਦੇ ਹੋ। ਅਤੇ ਇੰਨੇ ਕਹਿੰਦੇ ਹੋਏ ਅਸੀਂ ਭਾਅ ਜੀ, ਹਾਂਜੀ, ਜਾਣ ਤੋਂ ਪਹਿਲਾਂ ਕੁਛ ਕਹਿਣਾ ਚਾਹੋਗੇ ਜੀ ਸਰੋਤਿਆਂ ਨੂੰ?
ਬਸ ਜੀ,
ਜਿਨ੍ਹਾਂ ਨੂੰ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਆਏ ਹੋ। ਸੋ ਬਹੁਤ ਹੀ ਪਿਆਰੀ ਜਿਹੀ ਦਿੱਖ ਦੇ ਨਾਲ, ਬਹੁਤ ਹੀ ਪਿਆਰੀ ਜਿਹੀ ਅਦਾਕਾਰੀ ਦੇ ਨਾਲ ਫਿਲਮਾਂ ਦੇ ਵਿੱਚ ਉਹ ਤੁਹਾਡਾ ਦਿਲ ਟੁੰਬਦੇ ਨੇ, ਪਰ ਅਸੀਂ ਜਿਵੇਂ ਕਿ ਪਰਸਨਲੀ ਉਹਨਾਂ ਨੂੰ ਮਿਲੇ ਹਾਂ ਤੇ ਉਹਨਾਂ ਨੇ ਸਾਡਾ ਦਿਲ ਜਿਹੜਾ ਇੱਕ ਸ਼ਖਸੀਅਤ ਦੇ ਤੌਰ ਤੇ ਵੀ ਟੁੰਬਿਆ। ਸੋ ਮੈਂ ਬਹੁਤਾ ਸਮਾਂ ਜਿਹੜਾ ਉਹ ਨਾ ਲਵਾਂ ਇੰਟਰੋਡਕਸ਼ਨ ਦੇ ਲਈ, ਕਿਉਂਕਿ ਜਦੋਂ ਤੁਹਾਨੂੰ ਨਾਮ ਪਤਾ ਲੱਗਣਾ ਤੇ ਤੁਹਾਨੂੰ ਵੀ ਬਹੁਤ ਖੁਸ਼ੀ ਹੋਣੀ ਹੈ ਜੀ। ਸੋ ਮੇਰੀ ਮੁਰਾਦ ਹੈ ਸੀਮਾ ਕੌਸ਼ਲ ਜੀ ਹੋਰਾਂ ਤੋਂ, ਜਿਨ੍ਹਾਂ ਨੇ ਆਕਾਸ਼ਵਾਣੀ ਤੋਂ ਆਪਣਾ ਜਿਹੜਾ ਅਦਾਕਾਰੀ ਦਾ ਸਫ਼ਰ ਹੈ ਉਹ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਦੂਰਦਰਸ਼ਨ ਦੇ ਵਿਚ ਬਹੁਤ ਸਾਰੇ ਜਿਹੜੇ ਨਾਟਕ ਹੈ ਉਨ੍ਹਾਂ ਦੇ ਵਿਚ ਵੀ ਵੱਖ ਵੱਖ ਕਿਰਦਾਰ ਨਿਭਾਏ ਤੇ ਦੂਰਦਰਸ਼ਨ ਤੋਂ ਬਾਅਦ ਫਿਲਮਾਂ ਤੱਕ ਦਾ ਜਿਹੜਾ ਸਫ਼ਰ ਹੈ ਉਹ ਤੈਅ ਕੀਤਾ ਤੇ ਹੁਣ ਬਾ ਕਮਾਲ ਅਦਾਕਾਰੀ ਜਿਹੜੀ ਆ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਫਿਲਮ ਦੇ ਵਿਚ ਦੇਖਣ ਨੂੰ ਮਿਲ ਰਹੀ ਹੈ ਸਾਡੇ ਦਰਸ਼ਕਾਂ ਨੂੰ। ਤੇ ਹੁਣ ਮੈਂ ਬਹੁਤਾ ਸਮਾਂ ਨਹੀਂ ਲੈਂਦੀ, ਸਾਡੇ ਨਾਲ ਇਸ ਵੇਲੇ ਸਟੂਡੀਓ ਵਿਚ ਮੌਜੂਦ ਨੇ ਸੀਮਾ ਕੌਸ਼ਲ ਜੀ। ਸੋ ਮੈਂ ਉਨ੍ਹਾਂ ਨੂੰ ਨਿੱਘਾ ਜੀ ਆਇਆਂ ਨੂੰ ਕਹਿੰਦੀ ਆ ਬਹੁਤ ਬਹੁਤ ਸਵਾਗਤ ਤੁਹਾਡਾ ਸੀਮਾ ਕੌਸ਼ਲ ਜੀ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ।
ਜੀ ਸ਼ੁਕਰੀਆ, ਤੇ ਸਭ ਤੋਂ ਪਹਿਲਾਂ ਤਾਂ ਮੈਂ ਵੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਹਰਮਨ ਰੇਡੀਓ ਦਾ, ਤੇ ਇੰਨਾ ਪਿਆਰ ਦਿੱਤਾ ਤੇ ਢੇਰ ਸਾਰਾ ਪਿਆਰ ਮੈਂ ਤੁਹਾਡੇ ਨਾਲ ਸਾਂਝਾ ਕਰਨ ਆਈ ਹਾਂ। ਸੋ ਮੈਨੂੰ ਵੀ ਬਹੁਤ ਖੁਸ਼ੀ ਹੈ ਤੇ ਤੁਹਾਡਾ ਬਹੁਤ ਦਿਲੋਂ ਧੰਨਵਾਦ।
ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੁਸੀਂ ਆਪਣੇ ਬਹੁਤ ਹੀ ਕੀਮਤੀ ਅਜਿਹਿਆਂ ਦੇ ਵਿੱਚੋਂ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ। ਤੇ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਕਰਾਂਗੀ ਕਿ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਆਉਣਾ ਹੋਇਆ ਔਰ ਤੁਹਾਨੂੰ ਰਹਿਣ ਦਾ ਸਾਡੇ ਭਾਈਚਾਰੇ 'ਚ ਵਿਚਰਨ ਦਾ ਮੌਕਾ ਮਿਲਿਆ, ਕਿੱਦਾਂ ਦਾ ਲੱਗ ਰਿਹਾ?
ਬਿਲਕੁਲ ਜੀ, ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕੀ ਸੀ, ਮੈਂ ਹਮੇਸ਼ਾ ਇਹ ਸੋਚਦੀ ਵੀ ਹਾਂ ਕਿ ਲੱਗਦਾ ਹੀ ਨਹੀਂ ਕਿ ਮੈਂ ਇੰਡੀਆ ਤੋਂ ਪੰਜਾਬ ਤੋਂ ਬਾਹਰ ਆਈ ਹਾਂ। ਮੈਨੂੰ ਲੱਗਦਾ ਕਿ ਸਾਰੇ ਲੋਕ ਤਾਂ ਇੱਥੇ ਵਸੇ ਹੋਏ ਨੇ, ਮੈਨੂੰ ਤਾਂ ਪੂਰਾ ਪੰਜਾਬ ਹੀ ਲੱਗਦਾ, ਇੰਡੀਆ ਹੀ ਲੱਗਦਾ। ਸੋ ਗੱਲ ਇਹ ਹੈ ਕਿ ਨਾ ਮੈਨੂੰ ਕਿਸੇ ਕਲਚਰ ਦੇ ਵਿੱਚ ਕੋਈ ਫਰਕ ਲੱਗਦਾ। ਜਿੱਦਾਂ ਬੈਠੇ ਆਪਾਂ ਲੋਕ ਸੋਚਦੇ ਹਾਂ ਕਿ ਬਾਹਰ ਜਾ ਕੇ ਤਾਂ ਬੰਦਾ ਆਪਣਾ ਕਲਚਰ ਭੁੱਲ ਜਾਂਦਾ, ਪਰ ਇਹ ਖੁਸ਼ੀ ਦੀ ਗੱਲ ਹੈ ਕਿ ਇੱਥੇ ਕੋਈ ਆਪਣਾ ਕਲਚਰ ਨਹੀਂ ਭੁੱਲਿਆ, ਸਾਡੇ ਤੋਂ ਜ਼ਿਆਦਾ ਆਪਣੇ ਕਲਚਰ ਨਾਲ ਜੁੜੇ ਹੋਏ ਨੇ। ਬੱਚੇ ਬੜੇ ਪਿਆਰ ਨਾਲ ਵਾਹਿਗੁਰੂ ਦਾ ਨਾਮ ਲੈਂਦੇ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਬਹੁਤ ਅੱਛਾ ਲੱਗਦਾ, ਸੋਹਣੀ ਪੰਜਾਬੀ ਬੋਲਦੇ ਨੇ। ਇੰਗਲਿਸ਼ ਤਾਂ ਚਲੋ ਉਹਨਾਂ ਨੂੰ ਆਉਣੀ ਹੈ, ਪਰ ਜਿਹੜੀ ਇੱਥੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਦਿੱਤੇ ਨੇ ਉਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਤੇ ਜਿਹੜਾ ਆਪਾਂ ਸ਼ੋਅ ਵੀ ਕੀਤਾ, ਉਹ ਸ਼ੋਅ ਦੇ ਬਾਰੇ ਵੀ ਜੇ ਮੈਂ ਗੱਲ ਕਰਾਂ ਤਾਂ ਸਰਦਾਰਨੀ ਐਂਡ ਸਰਦਾਰ ਜੀ, ਉਹ ਸ਼ੋਅ ਦੀ ਮੈਂ ਗੱਲ ਕਰਾਂ ਕਿ ਇੰਨਾ ਭਰਵਾਂ ਹੁੰਗਾਰਾ, ਇੰਨੀ ਆਡੀਅੰਸ, ਮੈਂ ਨਹੀਂ ਸੋਚ ਸਕਦੀ ਸੀ ਕਿ ਦੇਖ ਕੇ ਅੱਜ ਵੀ ਰੂਹ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡਾ ਆਉਣਾ ਇੱਥੇ ਸਫਲ ਹੋ ਗਿਆ, ਸਾਕਾਰ ਹੋ ਗਿਆ।
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਹੌਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਭਾਈਚਾਰੇ ਦੇ ਵਿੱਚ ਵਿਚਰਦਿਆਂ ਬਹੁਤ ਪਸੰਦ ਕੀਤਾ ਜੀ। ਔਰ ਜਿਵੇਂ ਤੁਸੀਂ ਗੱਲ ਕੀਤੀ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਪਿਛਲੇ ਦਿਨੀ ਜਿਹੜਾ ਹੋ ਕੇ ਹਟਿਆ, ਔਰ ਤੁਸੀਂ ਖਾਸ ਤੌਰ ਤੇ ਇਸ ਮੌਕੇ ਤੇ ਪਹੁੰਚੇ ਔਰ ਜੱਜ ਦੀ ਭੂਮਿਕਾ ਜਿਹੜੀ ਨਿਭਾਈ, ਸੋ ਉਹਦੇ ਬਾਬਤ ਥੋੜਾ ਜਿਹਾ ਜ਼ਰੂਰ ਦੱਸੋ ਕਿ ਇਹ ਸਾਰਾ ਜਿਹੜਾ ਤਜਰਬਾ ਉਹ ਕਿੱਦਾਂ ਦਾ ਰਿਹਾ, ਐਜ਼ ਅ ਜੱਜ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ?
ਦੇਖੋ, ਬਹੁਤ ਅੱਛਾ ਲੱਗਿਆ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਵੀ ਖੁਸ਼ੀ ਹੋਈ ਕਿ ਨਿਰਮਲ ਰਿਸ਼ੀ ਜੀ ਸਾਡੇ ਸੀਨੀਅਰ ਨੇ, ਉਨ੍ਹਾਂ ਦੇ ਨਾਲ ਬੈਠ ਕੇ ਮੈਨੂੰ ਜੱਜਮੈਂਟ ਕਰਨ ਦਾ ਮੌਕਾ ਮਿਲਿਆ, ਤੇ ਅਸੀਂ ਵੀ ਉਨ੍ਹਾਂ ਨੂੰ ਪਹਿਲਾਂ ਦੂਰ ਤੋਂ ਹੀ ਦੇਖਦੇ ਸੀ, ਪਰ ਹੁਣ ਪਰਮਾਤਮਾ ਨੇ ਸਾਨੂੰ ਬੜੇ ਨੇੜੇ ਤੋਂ ਦਿਖਾਉਣਾ ਸ਼ੁਰੂ ਕਰਤਾ। ਤੇ ਦੂਜੀ ਗੱਲ ਇਹ ਹੈ ਕਿ ਮੈਂ ਜਦੋਂ ਸ਼ੋਅ ਦੀ ਗੱਲ ਕਰਦੀ ਹਾਂ ਜੱਜਮੈਂਟ ਦੀ, ਕਿ ਸਰਦਾਰਨੀ ਐਂਡ ਸਰਦਾਰ ਜੀ ਦੇ ਵਿਚ ਬੱਚਿਆਂ ਨੇ ਬੜੀ ਅੱਛੀ ਪਰਫਾਰਮੈਂਸ ਕੀਤੀ, ਐਕਟ ਬਹੁਤ ਅੱਛਾ ਕੀਤਾ, ਤੇ ਪਰ ਉਨ੍ਹਾਂ ਦੇ ਜਿਹੜੇ ਕੋਸਟਿਊਮ ਦੇਖ ਕੇ ਮਹਾਰਾਜਾ ਮਹਾਰਾਣੀ, ਵਾਹ ਕਮਾਲ, ਮਜ਼ਾ ਆ ਗਿਆ ਦੇਖ ਕੇ। ਇੰਨਾ ਡਰੈਸਅਪ ਤਾਂ ਮੈਂ ਇੰਡੀਆ ਚ ਨਹੀਂ ਦੇਖ ਪਾਉਂਦੀ ਸਾਡੇ ਬੱਚਿਆਂ ਨੂੰ, ਪਰ ਉਨ੍ਹਾਂ ਨੇ ਇਕ ਇਕ ਚੀਜ਼ ਦਾ ਇਸਤੇਮਾਲ ਕੀਤਾ ਤੇ ਬੜੇ ਸੋਹਣੇ ਲੱਗਦੇ ਸੀ। ਜੱਜਮੈਂਟ ਕਰਦੇ ਬਸ ਇਹੀ ਫੀਲ ਹੋ ਰਿਹਾ ਸੀ ਵੀ ਅਸੀਂ ਕੀ ਨੂੰ ਕੱਢੀਏ ਤੇ ਕੀ ਨੂੰ ਰੱਖੀਏ ਤੇ ਕਦੇ ਕਿਸੇ ਨਾਲ ਨਾ ਇਨਸਾਫ਼ੀ ਨਾ ਹੋ ਜੇ ਤੇ ਪਰ ਉਹ ਕਹਿੰਦੇ ਨੇ ਨਾ ਕਿ ਜਦੋਂ ਤੁਸੀਂ ਜੇ ਸਾਡਾ ਬੱਸ ਚੱਲਦਾ ਤਾਂ ਅਸੀਂ ਸਾਰੇ ਬੱਚਿਆਂ ਨੂੰ ਕੱਢ ਦੇਣਾ ਸੀ ਸਾਰੇ ਹੀ ਬੈਸਟ ਸੀ ਪਰ ਇੱਕ ਹੁੰਦਾ ਕਿ ਇੱਕ ਜਜਮੈਂਟ ਕਰਨ ਬਿਠਾਏ ਆ ਤਾਂ ਉਹ ਜੱਜ ਦੀ ਕੁਰਸੀ ਤੇ ਬੈਠ ਕੇ ਕਿਸੇ ਇੱਕ ਨੂੰ ਹੀ ਕਰਨਾ ਪਏਗਾ ਪਰ ਜਿਹੜਾ ਦਿਲੋਂ ਹੈ ਉਹ ਸਾਡੇ ਸਾਰਿਆਂ ਲਈ ਮਤਲਬ ਬਰਾਬਰ ਸੀ ਕਿਸੇ ਦੇ ਵਿੱਚ ਕੋਈ ਮਾਈਨਸ ਪਲੱਸ ਨਹੀਂ ਸੀ ਪਰ ਇਹ ਹੈ ਕਿ ਚਲੋ ਬਤੌਰ ਜੱਜ ਅਸੀਂ ਜਜਮੈਂਟ ਕੀਤੀ ਤੇ ਕੱਢਿਆ ਉਹਦੇ ਵਿੱਚ ਕੀ ਹੋ ਜਾਂਦਾ ਕਿ ਜ਼ਰੂਰੀ ਨਹੀਂ ਹੁੰਦਾ ਕਈ ਵਾਰੀ ਕੋਈ ਜਵਾਬ ਦੇ ਵਿੱਚ ਪਿੱਛੇ ਰਹਿ ਜਾਂਦਾ ਕਈ ਵਾਰੀ ਕੋਈ ਕੋਸਟਿਊਮ ਦੇ ਵਿੱਚ ਥੋੜਾ ਹੋਰ ਰਹਿ ਜਾਂਦਾ ਤੇ ਉਹ ਸਾਨੂੰ ਕਰਨਾ ਪੈਂਦਾ ਕਿਉਂਕਿ ਉਹਦੇ ਵਿੱਚ ਸਾਨੂੰ ਮਾਈਨਸ ਪਲੱਸ ਕਰਨਾ ਪੈਂਦਾ ਕਿ ਕੋਈ ਕਿਸੇ ਇੱਕ ਨੂੰ ਲੈ ਕੇ ਜਾਣਾ ਤੇ 17 ਬੱਚਿਆਂ ਦੇ ਵਿੱਚ
ਬਿਲਕੁਲ ਜੀ ਮੁਕਾਬਲਾ ਜਿਹੜਾ ਮੁਕਾਬਲਾ ਹੀ ਹੁੰਦਾ ਕਿਸੇ ਇੱਕ ਨੇ ਜਿੱਤਣਾ ਹਾਰਨਾ ਹੁੰਦਾ ਤੇ ਇਹ ਬਣਿਆ ਹੋਇਆ ਪਰ ਜੱਜਿਸ ਲਈ ਥੋੜਾ ਜਿਹਾ ਜਿਹੜਾ ਚੈਲੰਜ ਆ ਉਹ ਜ਼ਰੂਰ ਬਣ ਜਾਂਦਾ ਸੋ ਇੱਕ ਜੱਜ ਦੇ ਤੌਰ ਤੇ ਬਹੁਤ ਵਧੀਆ ਜਿਹੜਾ ਫੈਸਲਾ ਆ ਉਹ ਦੇਖਣ ਨੂੰ ਮਿਲਿਆ ਔਰ ਸਾਰਿਆਂ ਨੇ ਸਵੀਕਾਰ ਕੀਤਾ ਇਸ ਤੋਂ ਬਾਅਦ ਆਪਾਂ ਹੁਣ ਆਉਂਦੇ ਹਾਂ ਜੀ ਤੁਹਾਡੇ ਆਪਣੇ ਸਫ਼ਰ ਵੱਲ ਜਿਵੇਂ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਸ਼ੁਰੂਆਤ ਜਿਹੜੀ ਤੁਸੀਂ ਆਕਾਸ਼ਵਾਣੀ ਤੋਂ ਕੀਤੀ ਹੈ ਨਾ ਆਕਾਸ਼ਵਾਣੀ ਤੋਂ ਬਾਅਦ ਫਿਰ ਤੁਸੀਂ ਦੂਰਦਰਸ਼ਨ ਵੱਲ ਗਏ ਦੂਰਦਰਸ਼ਨ ਤੋਂ ਬਾਅਦ ਫਿਰ ਫਿਲਮਾਂ ਦਾ ਜਿਹੜਾ ਸਫ਼ਰ ਆ ਤੁਹਾਡਾ ਸ਼ੁਰੂ ਹੋਇਆ ਇਹ ਸਾਰਾ ਕੁਛ ਜਿਹੜਾ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਸੀਮਾ ਕੌਸ਼ਲ ਅਸਲ ਦੇ ਵਿੱਚ ਪੰਜਾਬ ਤੋਂ ਕਿੱਥੋਂ ਆ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਕਿੱਥੋਂ ਹੋਈ ਤੁਹਾਡਾ ਜਨਮ ਕਿੱਥੋਂ ਦਾ ਔਰ ਤੁਹਾਡਾ ਜਿਹੜਾ ਪਾਲਣ ਪੋਸ਼ਣ ਆ ਉਹ ਕਿੱਥੋਂ ਦਾ ਔਰ ਆਪਣੇ ਥੋੜੇ ਜਿਹੇ ਪਿਛੋਕੜ ਵੱਲ ਸਾਨੂੰ ਲੈ ਕੇ ਜਾਓ
ਜੀ ਮੇਰਾ ਹੈਗਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਉਹਨੂੰ ਬਾਹਮਣ ਵਾਲਾ ਵੀ ਕਹਿ ਦਿੰਦੇ ਨੇ ਭਗਵਾਨਪੁਰਾ ਵੀ ਕਹਿ ਦਿੰਦੇ ਆ ਤੇ ਉਹ ਛੋਟੇ ਜਿਹੇ ਪਿੰਡ ਤੋਂ ਮੇਰੀ ਪੈਦਾਇਸ਼ ਹੈ ਤੇ ਮੇਰੇ ਪਾਪਾ ਜੀ ਦਾ ਨਾਮ ਮਾਸਟਰ ਸਾਧੂ ਰਾਮ ਰਿਸ਼ੀ ਤੇ ਮੇਰੇ ਮਾਤਾ ਦਾ ਨਾਮ ਕ੍ਰਿਸ਼ਨਾ ਦੇਵੀ ਤੇ ਦੋ ਮੇਰੇ ਭਰਾ ਨੇ ਤੇ ਮੈਂ ਇਕੱਲੀ ਇਕੱਲੀ ਆ ਸੋ ਮੇਰੀ ਸਕੂਲੀ ਜਿਹੜੀ ਹੈਗੀ ਆ ਸ਼ੇਰਪੁਰ ਸੰਗਰੂਰ ਦੇ ਵਿੱਚ ਸ਼ੇਰਪੁਰ ਤੇ ਉਹ ਉਥੋਂ ਮੈਂ ਆਪਣੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਜਦੋਂ ਕੁੜੀਆਂ ਲਈ ਕੋਈ ਨੇੜੇ ਕਾਲਜ ਨਹੀਂ ਸੀ ਹੁੰਦਾ ਤੇ ਫਿਰ ਮੈਂ 10ਵੀਂ ਤੋਂ ਬਾਅਦ ਸੰਗਰੂਰ ਅਕਾਲ ਡਿਗਰੀ ਕਾਲਜ ਦੇ ਵਿੱਚ ਆ ਗਈ ਤੇ ਮੇਰੀ ਫੈਮਿਲੀ ਦੇ ਵਿੱਚ ਦੋ ਮੇਰੇ ਭਰਾ ਨੇ ਤੇ ਮੈਂ ਇਕੱਲੀ ਇਕੱਲੀ ਆ ਤੇ ਦੋਵੇਂ ਭਰਾ ਵੀ ਮੇਰੇ ਇੱਕ ਭਰਾ ਜਿਹੜੇ ਨੇ ਉਹ ਆਲ ਇੰਡੀਆ ਰੇਡੀਓ ਤੇ ਕਰ ਰਹੇ ਆ ਜੋਬ ਤੇ ਭਾਬੀ ਵੀ ਆਲ ਇੰਡੀਆ ਰੇਡੀਓ ਤੇ ਹੀ ਹੈ ਸੋ ਇੱਕ ਭਰਾ ਮੇਰੇ ਪਟਿਆਲੇ ਨੇ ਤੇ ਉਹ ਵੀ ਆਪਣਾ ਪ੍ਰੋਪਰਟੀ ਡੀਲਰ ਨੇ ਤੇ ਭਾਬੀ ਮੇਰੀ ਸਕੂਲ ਟੀਚਰ ਹੈ ਸੋ ਇਹ ਮੇਰੀ ਛੋਟਾ ਜਿਹਾ ਪਰਿਵਾਰ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਕਾਲਜ ਆ ਗਈ ਅਕਾਲ ਡਿਗਰੀ ਕਾਲਜ ਸੰਗਰੂਰ ਤੋਂ ਉਸ ਟਾਈਮ ਲੜਕੀਆਂ ਦਾ ਬਹੁਤਾ ਕਾਲਜ ਭੇਜਣਾ ਇੰਨਾ
ਕਾਮਨ ਨਹੀਂ ਸੀ
ਜਾਂਦਾ ਸੋ ਸਾਨੂੰ ਭੇਜਿਆ ਗਿਆ ਤੇ ਮੇਰੇ ਨਾਲ ਮੇਰੀ ਇੱਕ ਚਾਚਾ ਜੀ ਦੀ ਬੇਟੀ ਸੀ ਦੋਨਾਂ ਨੂੰ ਭੇਜਿਆ ਪਰ ਕਿਹਾ ਕਿ ਆਉਣਾ ਜਾਣਾ ਨਹੀਂ ਹੋਊਗਾ ਤੇ ਤੁਸੀਂ ਹੋਸਟਲ ਦੇ ਵਿੱਚ ਹੀ ਰਹੋਗੀਆਂ ਸੋ ਅਸੀਂ ਉੱਥੇ ਹੋਸਟਲ ਚ ਹੀ ਰਹੇ ਹੋਸਟਲ ਦੇ ਵਿੱਚ ਰਹਿ ਕੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੁੰਦਾ ਨਾ ਬਹੁਤ ਜ਼ਿਆਦਾ ਪਿਆਰ ਮਿਲਿਆ ਆਪਣੇ ਪ੍ਰੋਫੈਸਰ ਦਾ ਆਪਣੇ ਪ੍ਰਿੰਸੀਪਲ ਮੈਡਮ ਸਾਡੇ ਵਾਈਸ ਪ੍ਰਿੰਸੀਪਲ ਸਭ ਨੇ ਸਾਨੂੰ ਢੇਰ ਸਾਰਾ ਪਿਆਰ ਦਿੱਤਾ ਤੇ ਉਸ ਪਿਆਰ ਦੇ ਵਿੱਚ ਅਸੀਂ ਹਰ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਦੇ ਸੀ ਤਾਂ ਇੱਕ ਚੀਜ਼ ਹੁੰਦੀ ਸੀ ਕਿ ਮੇਰੀ ਆਦਤ ਸ਼ੁਰੂ ਤੋਂ ਸੀ ਤੇ ਮੈਂ ਜਿੱਥੇ ਵੀ ਜਦੋਂ ਕੋਈ ਕੰਪੀਟੀਸ਼ਨ ਹੋਣਾ ਮੈਂ ਜਾ ਕੇ ਆਪਣਾ ਨਾਮ ਲਿਖਾ ਦਿੰਦੀ ਸੀ ਮੈਨੂੰ ਨਹੀਂ ਸੀ ਪਤਾ ਵੀ ਮੈਂ ਇਹ ਜਾਣਦੀ ਹਾਂ ਜਾਂ ਨਹੀਂ ਚਲੋ ਮੇਰਾ ਸ਼ੌਕ ਸੀ ਥੋੜਾ ਬਹੁਤ ਗਾ ਲੈਂਦੀ ਸੀ ਥੋੜਾ ਬਹੁਤ ਮੈਨੂੰ ਸੀ ਬੱਚੇ ਨੂੰ ਪਤਾ ਹੀ ਹੁੰਦਾ ਵੀ ਮੈਂ ਕੀ ਕਰ ਸਕਦਾ ਪਰ ਖੇਡਾਂ ਦੇ ਵਿੱਚ ਸੀਗਾ ਕਿ ਮੈਨੂੰ ਬੈਡਮਿੰਟਨ ਗੇਮ ਪਸੰਦ ਸੀ ਬਹੁਤ ਮੈਂ ਖੇਡਦੀ ਵੀ ਰਹੀ ਹਾਂ ਸਕੂਲ ਲੈਵਲ ਤੇ ਸੋ ਉੱਥੇ ਵੀ ਮੈਂ ਪਾਰਟੀਸਪੇਟ ਕਰਨਾ ਪਰ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਵੀ ਨਹੀਂ ਸੀ ਮੈਂ ਜੈਵਲਿਨ ਹੋ ਰਹੀ ਹੈ ਗੋਲਾ ਹੋ ਰਿਹਾ ਐਥਲੈਟਿਕ ਹੋ ਰਹੀ ਹੈ ਕੁਝ ਵੀ ਹੋ ਰਹੀ ਹੈ ਪਰ ਮੈਨੂੰ ਹੁੰਦਾ ਸੀ ਮੈਂ ਸਾਰੇ ਚ ਆਪਣਾ ਨਾਮ ਲਿਖਾਊ ਮੈਂ ਪਾਰਟੀਸਪੇਟ ਕਰੂੰ ਮੈਂ ਪਿੱਛੇ ਹੀ ਰਹਿ ਜੂੰਗੀ ਤਾਂ ਕੀ ਹੈ ਸੋ ਮੇਰੀ ਇਹ ਆਦਤ ਸੀ ਕਿ ਮੈਂ ਕੋਈ ਵੀ ਚੀਜ਼ ਕੋਈ ਵੀ ਕੰਪੀਟੀਸ਼ਨ ਨਹੀਂ ਸੀ ਜਾਣ ਦਿੰਦੀ ਹਰ ਇੱਕ ਦੇ ਵਿੱਚ ਮੈਂ ਜੇ ਆਪਣੀ ਫਾਈਲ ਦੇਖਾਂ ਮੈਂ ਬੈਠੀ ਹੁਣ ਵੀ ਕਦੇ ਕਦੇ ਦੇਖਦੀ ਹਾਂ ਇੰਨੇ ਕੁ ਸਰਟੀਫਿਕੇਟ ਨੇ ਹੁਣ ਮੈਨੂੰ ਹਾਸਾ ਵੀ ਆਉਂਦਾ ਵੀ ਮੈਂ ਕਦੋਂ ਸੋਚ ਲਿਆ ਸੀ ਵੀ ਮੈਨੂੰ ਆਪਣਾ ਮੈਂ ਭੱਜ ਸਕਦੀ ਹਾਂ ਜਾਂ ਮੈਨੂੰ ਕਦੋਂ ਪਤਾ ਵੀ ਆ ਗੋਲਾ ਸੁੱਟਣ ਤੁਸੀਂ ਸਮਝਦੇ ਹੋ ਕਿਹੜੀ ਗੇਮ ਹੁੰਦੀ ਹੈ ਵੀ ਮੈਂ ਇਹ ਸੁੱਟ ਸਕਦੀ ਹਾਂ ਤੇ ਮੈਂ ਏਦਾਂ ਹੀ ਬਸ ਮੈਨੂੰ ਸ਼ੌਕ ਸੀ ਵੀ ਮੈਂ ਕੋਈ ਚੀਜ਼ ਤੋਂ ਵਾਂਝੇ ਨਹੀਂ ਰਹਿਣਾ ਮੈਂ ਇਹ ਕਰਨਾ ਹੀ
ਕਰਨਾ ਸੋ ਆਈ ਕੈਨ ਡੂ ਇਟ ਮਤਲਬ ਇਹੋ ਜਿਹੀ ਅਪਰੋਚ ਲੈ ਕੇ ਤੁਸੀਂ ਆਪਣੇ ਕਾਲਜ ਟਾਈਮ ਦੇ ਵਿਚ ਸਕੂਲ ਟਾਈਮ ਦੇ ਵਿਚ ਹੀ ਵਿਚਰਦੇ ਰਹੇ ਹੋ। ਔਰ ਸੀਮਾ ਜੀ, ਜਿਵੇਂ ਤੁਸੀਂ ਗੱਲ ਪਿਆਰ ਵੰਡਣ ਦੀ ਕੀਤੀ ਹੈ, ਵੀ ਪਿਆਰ ਤੁਹਾਨੂੰ ਮਿਲਿਆ ਬਹੁਤ ਹੈ, ਮੈਨੂੰ ਲੱਗਦਾ ਕਿ ਕਿਉਂਕਿ ਤੁਸੀਂ ਆਪ ਬੜੇ ਪਿਆਰੇ ਹੋ, ਔਰ ਕਹਿੰਦੇ ਹੁੰਦੇ ਨਾ ਵੀ ਤੁਹਾਡਾ ਨਜ਼ਰੀਆ ਜਿਹੜਾ ਜਿਹੋ ਜਿਹਾ ਹੁੰਦਾ ਤੁਹਾਨੂੰ ਉਹੀ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਜ਼ਰੂਰ ਮਿਲਦਾ, ਔਰ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਨਜ਼ਰੀਆ, ਤੁਹਾਡੀ ਜਿਹੜੀ ਅਪਰੋਚ ਹੈ ਉਹ ਬੜੀ ਪੋਜ਼ਿਟਿਵ ਹੈ, ਬੜੀ ਪਿਆਰੀ ਹੈ, ਤੇ ਇਸੇ ਕਰਕੇ ਜਿਹੜਾ ਪਿਆਰ ਹੈ ਉਹ ਤੁਸੀਂ ਕਮਾਉਂਦੇ ਆਇਓ। ਔਰ ਜਿੰਨਾ ਕੁ ਸਾਨੂੰ ਤੁਹਾਡੇ ਨਾਲ ਵਿਚਰਨ ਦਾ ਮੌਕਾ ਮਿਲਿਆ ਉਹਦੇ ਤੋਂ ਅਸੀਂ ਇਹੀ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਾਂ। ਬਾਕੀ ਤੁਸੀਂ ਗੱਲ ਕੀਤੀ ਕਿ ਉਹਨਾਂ ਦਿਨਾਂ ਦੇ ਵਿਚ ਕੁੜੀਆਂ ਨੂੰ ਕਾਲਜਾਂ ਦੇ ਵਿਚ ਆਮ ਨਹੀਂ ਸੀ ਭੇਜਿਆ ਜਾਂਦਾ, ਸੋ ਤੁਹਾਨੂੰ ਵੀ ਹੋਸਟਲ ਦੇ ਵਿਚ ਹੀ ਰਹਿਣ ਦਾ ਜਿਹੜਾ ਆਦੇਸ਼ ਸੀਗਾ, ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਟੈਲੈਂਟ ਜਿਹੜੇ ਸੀਗੇ ਉਹ ਜ਼ਰੂਰ ਤੁਹਾਡੇ ਅੰਦਰ ਸੀ, ਕਿਤੇ ਨਾ ਕਿਤੇ ਖੇਡਾਂ ਚ ਵੀ ਤੁਸੀਂ ਜਾਂਦੇ ਰਹੇ ਹਨਾ, ਤੇ ਨਾਲ ਹੀ ਨਾਲ ਜਿਵੇਂ ਤੁਸੀਂ ਦੱਸਿਆ ਵੀ ਗਾਉਣ ਦਾ ਵੀ ਸ਼ੌਕ ਰੱਖਦੇ ਸੀਗੇ ਤੁਸੀਂ ਹਨਾ, ਔਰ ਐਕਟਿੰਗ ਵੱਲ ਵੀ ਤੁਹਾਡਾ ਜਿਹੜਾ ਰੁੱਖ ਆ ਉਹ ਹੋਇਆ, ਔਰ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਉਸ ਵੇਲੇ ਰਿਸਪੋਂਸ ਸੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਪੜ੍ਹਾਈ ਦੇ ਵਿੱਚ ਤਾਂ ਮਤਲਬ ਬੜਾ ਸਖਤੀ ਦੇ ਨਾਲ ਕੁੜੀਆਂ ਦੇ ਲਈ ਸਪੈਸ਼ਲੀ ਜਿਹੜਾ ਉਹ ਰਵੱਈਆ ਰੱਖਿਆ ਜਾਂਦਾ ਸੀਗਾ, ਤੇ ਫਿਰ ਐਕਟਿੰਗ ਵੱਲ ਜਦੋਂ ਤੁਸੀਂ ਰੁੱਖ ਕੀਤਾ ਤੇ ਪਰਿਵਾਰ ਦਾ ਉਸ ਵੇਲੇ ਕਿਸ ਤਰ੍ਹਾਂ ਦਾ ਵਿਵਹਾਰ ਸੀ?
ਸ਼ੁਰੂ ਤੋਂ ਜਦੋਂ ਜਿਸ ਟਾਈਮ ਦੇ ਵਿੱਚ ਵੀ ਬਹੁਤਾ ਕੁੜੀਆਂ ਨੂੰ ਅੱਗੇ ਨਹੀਂ ਆਉਣ ਦਿੱਤਾ, ਪਰ ਮੈਂ ਅੱਜ ਹਰ ਇੰਟਰਵਿਊ ਚ ਬੜੇ ਮਾਣ ਨਾਲ ਕਹਿ ਰਹੀ ਹਾਂ ਮੈਨੂੰ ਖੁਸ਼ੀ ਹੈ। ਸ਼ਾਇਦ ਅੱਜ ਮੇਰੇ ਪਾਪਾ ਜੀ ਮੈਨੂੰ ਥੋੜੀ ਦੇਰ ਪਹਿਲਾਂ ਮੇਰੇ ਤੋਂ ਦੂਰ ਚਲੇ ਗਏ, ਜਿਹੜਾ ਕਿ ਮੇਰੇ ਲਈ ਹਾਲੇ ਵੀ ਅਸਹਿ ਹੈ, ਪਰ ਉਹਨਾਂ ਨੇ ਮੈਨੂੰ ਇੰਨਾ ਕੁ ਪਿਆਰ ਤੇ ਇੰਨੀ ਕੁ ਖੁੱਲ ਦਿੱਤੀ ਹੋਈ ਸੀ ਕਿ ਮੈਨੂੰ ਕਿਸੇ ਚੀਜ਼ ਦੇ ਲਈ ਇਹ ਨਹੀਂ ਸੀ ਪਤਾ ਕਿ ਕੁੜੀਆਂ ਨੂੰ ਰੋਕਿਆ ਜਾਂਦਾ। ਇਹ ਮੈਂ ਸੁਣ ਰਹੀ ਹਾਂ ਪਰ ਮੈਨੂੰ ਕਦੇ ਵੀ ਨਹੀਂ ਲੱਗਿਆ, ਕਿਉਂਕਿ ਮੇਰੇ ਪਾਪਾ ਜੀ ਨੇ ਇੰਨਾ ਮੁੰਡਿਆਂ ਨੂੰ ਸ਼ਾਇਦ ਨਹੀਂ ਉਹ ਕੀਤਾ ਜਿੰਨਾ ਮੈਨੂੰ, ਤੇ ਮੈਨੂੰ ਕਹਿੰਦੇ ਹੁੰਦੇ ਸੀ ਇਹ ਮੇਰਾ ਵੱਡਾ ਪੁੱਤ ਹੈ। ਮੈਂ ਜਦੋਂ ਆਪਣਾ ਕਾਲਜ ਦੇ ਵਿੱਚ ਆਈ ਤਾਂ ਮੈਨੂੰ ਮੈਡਮ ਨੇ ਕਿਹਾ ਵੀ ਤੈਨੂੰ ਵਿਦਿਆ ਦੇ ਵਿੱਚ ਅਸੀਂ ਲੈ ਰਹੇ ਹਾਂ, ਤਾਂ ਮੈਂ ਕਿਹਾ ਠੀਕ ਹੈ। ਅਸੀਂ ਜਾ ਕੇ ਆਪਣੀਆਂ ਬੋਲੀਆਂ ਦੇਖੀਆਂ ਤਾਂ ਮੈਂ ਬੋਲੀਆਂ ਦੇਖ ਕੇ ਥੋੜਾ ਜਿਹਾ ਘਬਰਾ ਗਈ, ਕਿਉਂਕਿ ਸਕੂਲੀ ਆਪਾਂ ਜਦੋਂ ਸਿੱਖਿਆ ਤੋਂ ਛੱਡ ਕੇ ਆਓ ਉੱਥੇ ਸਾਨੂੰ ਸਕੂਲ ਦੀਆਂ ਦੇਸ਼ ਪਿਆਰ ਦੀਆਂ ਥੋੜੀਆਂ ਬੋਲੀਆਂ ਪਾਉਣੀਆਂ ਪੈਂਦੀਆਂ ਨੇ, ਜਦੋਂ ਕਾਲਜਾਂ ਚ ਆਉਂਦੇ ਉੱਥੇ ਖੁੱਲ ਹੋ ਜਾਂਦੀ ਹੈ, ਉੱਥੇ ਛੜੇ ਵਗੈਰਾ ਮਾਹੀਏ ਵਗੈਰਾ ਹੋਰ ਵੀ ਬਹੁਤ ਕੁਛ ਬੋਲੀਆਂ ਪਾਉਣੀਆਂ ਪੈ ਜਾਂਦੀਆਂ, ਤੇ ਜਦੋਂ ਮੈਂ ਬੋਲੀਆਂ ਦੇਖੀਆਂ ਤਾਂ ਮੇਰੇ ਮਨ ਦੇ ਵਿੱਚ ਇੱਕ ਡਰ ਜਿਹਾ ਹੋਇਆ ਕਿ ਸਾਡੇ ਪਿੰਡਾਂ ਦੇ ਵਿੱਚ, ਕਿਉਂਕਿ ਅਸੀਂ ਪਿੰਡਾਂ ਨੂੰ ਬਿਲੋਂਗ ਕਰਦੇ ਸੀ, ਪਿੰਡਾਂ ਦੇ ਵਿੱਚ ਇਹ ਚੀਜ਼ ਅਸੀਂ ਸਟੇਜ ਤੇ ਬੋਲੀਆਂ ਪਾਵਾਂਗੇ ਪਤਾ ਨਹੀਂ ਅੱਛਾ ਲੱਗੂਗਾ ਜਾਂ ਨਹੀਂ, ਇੱਕ ਡਿਊਟੀ ਸਾਡੀ ਬਣਦੀ ਹੈ ਕਿ ਚਾਹੇ ਪੇਰੈਂਟਸ ਤੁਹਾਨੂੰ ਪੂਰੀ ਖੁੱਲ੍ਹ ਦਿੰਦੇ ਨੇ ਪਰ ਅਸੀਂ ਇੱਕ ਵਾਰੀ ਉਹਨਾਂ ਦੀ ਪਰਮਿਸ਼ਨ ਲੈ ਲਈਏ ਤਾਂ ਜ਼ਿਆਦਾ ਅੱਛਾ ਲੱਗਦਾ ਕਿ ਉਹ ਕੰਮ ਬਹੁਤ ਵਧੀਆ ਨਿਖਰ ਕੇ ਆਉਂਦਾ। ਮੈਂ ਆਪਣੇ ਪਾਪਾ ਜੀ ਦੇ ਨਾਲ ਇੱਕ ਦੋਸਤਾਂ ਦੀ ਤਰ੍ਹਾਂ ਰਹਿੰਦੀ ਹੁੰਦੀ ਸੀ, ਤੇ ਮੈਂ ਉਹਨਾਂ ਨੂੰ ਇੱਕੋ ਫੋਨ ਤਾਂ ਨਹੀਂ ਸੀ, ਮੈਂ ਉਹਨਾਂ ਨੂੰ ਚਿੱਠੀ ਲਿਖੀ। ਮੈਂ ਕਿਹਾ ਪਾਪਾ ਜੀ ਇੱਦਾਂ ਕਰਕੇ ਮੇਰੇ ਪ੍ਰਿੰਸੀਪਲ ਮੈਡਮ, ਸਾਨੂੰ ਗਿੱਧਾ ਪ੍ਰਿੰਸੀਪਲ ਮੈਡਮ ਹੀ ਕਰਾਉਂਦੇ ਸੀ, ਪ੍ਰਿੰਸੀਪਲ ਸਵਰਾਜ ਕੌਰ, ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਜੀ ਪ੍ਰਿੰਸੀਪਲ ਮੈਡਮ ਇਹ ਕਹਿ ਰਹੇ ਨੇ ਵੀ ਤੂੰ ਗਿੱਧੇ ਚ ਤੇਰੀ ਆਵਾਜ਼ ਬਹੁਤ ਸੋਹਣੀ ਹੈ, ਤੂੰ ਬੋਲੀਆਂ ਵੀ ਪਾਏਂਗੀ ਨੱਚੇਂਗੀ ਵੀ, ਤੇ ਮੈਨੂੰ ਉਹ ਗਿੱਧੇ ਚ ਲੈਣਾ ਚਾਹੁੰਦੇ ਨੇ, ਪਰ ਮੈਂ ਬੋਲੀਆਂ ਦੇਖ ਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਮੈਂ ਹਿੱਸਾ ਲਵਾਂ ਜਾਂ ਨਾ। ਤਾਂ ਮੇਰੇ ਪਾਪਾ ਜੀ ਦੀ ਮੈਨੂੰ ਲੈਟਰ ਆ ਗਈ ਵੀ ਬੇਟੇ ਤੂੰ ਦੇਖੋ ਅਸੀਂ ਇਹਨਾਂ ਦੇ ਸਪੁਰਦ ਕਰਕੇ ਗਏ ਹਾਂ, ਹੁਣ ਤੇਰੇ ਮਾਂ ਬਾਪ ਇਹੀ ਨੇ, ਚੰਗਾ ਬੁਰਾ ਵੀ ਇਹੀ ਸਮਝਦੇ ਨੇ, ਤੇ ਜੇ ਉਹ ਕਹਿ ਰਹੇ ਨੇ ਤਾਂ ਫਿਰ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੋਊਗੀ, ਸੋ ਤੁਸੀਂ ਹੁਣ ਉਹਨਾਂ ਦੇ ਹੋ, ਸਾਨੂੰ ਪੁੱਛਣ ਦੀ ਲੋੜ ਨਹੀਂ, ਤੇ ਤੁਸੀਂ ਆਪਣਾ ਪਾਰਟੀਸਪੇਟ ਕਰੋ। ਮੇਰੇ ਪਾਪਾ ਜੀ ਮੈਂ ਕਿਹਾ ਨਹੀਂ ਤੁਸੀਂ ਇੱਕ ਵਾਰੀ ਮੈਨੂੰ ਇੱਥੇ ਮਿਲਣ ਆਓ ਮੇਰੇ ਕਾਲਜ, ਮੇਰੇ ਕੋਲ ਮਿਲਣ ਆ ਗਏ। ਮੈਂ ਉਹਨਾਂ ਕੋਲ ਬੈਠ ਕੇ, ਮੈਡਮ ਚਿਕ ਲੱਗੀ ਹੁੰਦੀ ਸੀ, ਮੈਡਮ ਅੰਦਰ ਬੈਠਦੇ ਸੀ, ਆਫਿਸ ਚ ਬਾਹਰ ਕੋਈ ਵੀ ਮਿਲਣ ਆਇਆ ਤਾਂ ਮੈਡਮ ਦੇ ਨੋਟਿਸ ਚ ਹੁੰਦਾ ਸੀ ਤੇ ਮੈਡਮ ਦੇਖਦੇ ਸੀ। ਮੈਂ ਉਹਨਾਂ ਨੂੰ ਕਿਹਾ ਮੇਰੀ ਇੱਕ ਮੋਟੀ ਜੀ ਗੱਲ ਸੁਣ ਲਓ ਪਾਪਾ ਜੀ, ਕਿ ਮੇਰੀਆਂ ਬੋਲੀਆਂ ਤਾਂ ਸੁਣ ਲਓ ਕੀ ਨੇ। ਕਹਿੰਦੇ ਕੀ? ਮੈਂ ਕਿਹਾ ਹੁਣ ਉਹ ਨੀ ਹੈਗਾ ਨੀ ਹਰਾ ਪੋਣਾ ਨੀ ਲਾਲ ਪੋਣਾ, ਮੇਰੇ ਦੇਸ਼ ਦਾ ਤਿਰੰਗਾ ਨੀ ਬੜਾ ਸੋਹਣਾ। ਕਹਿੰਦੇ ਪੁੱਤਰ ਹੁਣ ਕੀ ਹੈ? ਮੈਂ ਕਿਹਾ ਹੁਣ ਹੈਗਾ ਨੀ ਹਰਾ ਪੋਣਾ ਨੀ ਲਾਲ ਪੋਣਾ, ਮੇਰੇ ਬਾਪ ਦਾ ਜਵਾਈ ਨੀ ਬੜਾ ਸੋਹਣਾ। ਸੋ ਹੁਣ ਗੱਲ ਛੜਿਆ ਤੇ ਮੈਂ ਸਾਰੀਆਂ ਬੋਲੀਆਂ ਕਾਗਜ਼ ਤੇ ਲਿਖੀਆਂ ਹਨਾ ਉਹਨੂੰ ਦਿਖਾਈਆਂ ਪਾਪਾ ਜੀ ਨੂੰ, ਤਾਂ ਮੇਰੇ ਪਾਪਾ ਜੀ ਕਹਿੰਦੇ ਪੁੱਤਰ ਮੈਲ ਤਾਂ ਬੰਦੇ ਦੇ ਮਨ ਚ ਹੁੰਦਾ, ਠੀਕ ਹੈ, ਤੇ ਇਹ ਚੀਜ਼ਾਂ ਨੂੰ ਮੈਲ ਨਾ ਸਮਝ, ਇਹ ਇੱਕ ਤੁਹਾਡਾ
ਦੁਨੀਆਦਾਰੀ
ਇੱਕ ਕਲਚਰ ਹੈ, ਆਪਣਾ ਵਿਰਸਾ ਹੈ, ਤੇ ਬੋਲੀਆਂ ਨਾਲ ਉਹ ਬਾਹਰ ਆ ਰਿਹਾ, ਤੇ ਜਿਹੜੇ ਇੰਨੇ ਵੱਡੀ ਕੁਰਸੀ ਤੇ ਅੰਦਰ ਬੈਠੇ ਨੇ ਤੇ ਜੇ ਉਹ ਤੁਹਾਨੂੰ ਲਿਖ ਕੇ ਦਿੱਤਾ ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ। ਤੇ ਉਹ ਵੀ ਟੀਚਰ ਸੀ ਮੇਰੇ ਪਾਪਾ ਜੀ ਪੀਪੀ ਰਿਟਾਇਰ ਹੋਏ ਸੀ ਬੜੇ ਖੁੱਲੇ ਵਿਚਾਰਾਂ ਦੇ ਸੀ ਪਰ ਉਹਨਾਂ ਨੇ ਮੈਨੂੰ ਇੰਨੇ ਕੁ ਵਧੀਆ ਤਰੀਕੇ ਗਾਈਡ ਕਰਨਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਹਜੇ ਕਦੇ ਮੇਰੇ ਭਰਾ ਜਿਹੜੇ ਨੇ ਹੁਣ ਭਰਾਵਾਂ ਨੂੰ ਥੋੜਾ ਜਿਹਾ ਤੁਸੀਂ ਸਮਝ ਸਕਦੇ ਹੋ ਪੋਜੈਸਿਵ ਹੁੰਦੇ ਆ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਮੈਂ ਵੱਡੀ ਆ ਦੋਨਾਂ ਤੋਂ
ਅੱਛਾ ਜੀ
ਤਾਂ ਵੀ ਉਹਨਾਂ ਨੂੰ ਭਰਾਵਾਂ ਨੂੰ ਰੋਹ ਰੱਖਣਾ ਹੁੰਦਾ ਨਾ ਥੋੜਾ ਜਿਹਾ ਤਾਂ ਉਹ ਮੈਨੂੰ ਕਹਿਣਾ ਤੂੰ ਬੋਲੀਆਂ ਉੱਥੇ ਪਾਈਆਂ ਉੱਥੇ ਐਂ ਕਰੋ ਫਲਾਣੇ ਹੱਸਦੇ ਸੀ ਉਹ ਹੂਟਿੰਗ ਕਰਦੇ ਸੀ ਇਹ ਹੁੰਦਾ ਸੀ ਮੈਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਹੁੰਦਾ ਮੇਰੇ ਪਾਪਾ ਜੀ ਨੇ ਕਿਹਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਵੀ ਪਾਪਾ ਜੀ ਦੀ ਗੱਲ ਮੰਨਣੀ ਚਾਹੀਦੀ ਜਦੋਂ ਉਹ ਐਗਰੀ ਕਰ ਜਾਂਦੇ ਸੀ ਤੇ ਜਦੋਂ ਮੈਂ ਹੁਣ ਆਪਾਂ ਆ ਜਾਈਏ ਇਸ ਲਾਈਨ ਦੇ ਵਿੱਚ ਤਾਂ ਮੇਰੀ ਮੈਰਿਜ ਹੋ ਗਈ ਸੀ ਬੜੀ ਛੋਟੀ ਏਜ ਦੇ ਵਿੱਚ ਤਾਂ ਮੈਰਿਜ ਹੋਣ ਤੋਂ ਬਾਅਦ ਮੈਂ ਬਿਲਕੁਲ ਘਰੇਲੂ ਹਾਊਸ ਵਾਈਫ ਬਣ ਗਈ ਸੀ ਕਿਉਂਕਿ ਮੇਰੇ ਮਦਰ ਇਨ ਲਾ ਬਹੁਤੇ ਠੀਕ ਨਹੀਂ ਸੀ ਰਹਿੰਦੇ ਤੋ ਬੱਚੇ ਵੀ ਹੋ ਗਏ ਮੈਨੂੰ ਲੱਗਿਆ ਕਿ ਹੁਣ ਮੇਰੀ ਜਿਹੜੀ ਲਾਈਫ ਹੈ ਜਦੋਂ ਕਿ ਮੈਂ ਇਹ ਚਾਹੁੰਦੀ ਹੁੰਦੀ ਸੀ ਕਿ ਮੈਂ ਕੁਛ ਬਣਾ ਮੈਂ ਕੁਛ ਪੜ੍ਹਾਂ ਮੇਰੇ ਪਾਪਾ ਜੀ ਦਾ ਵੀ ਇਹੀ ਸੀ ਬਸ ਉਹ ਹੁੰਦਾ ਨਾ ਕਿ ਜੇ ਉਹ ਆਪਾਂ ਡੈਸਟੀਨੀ ਜੋ ਹੈ ਲਿਖਾ ਕੇ ਆਏ ਹਾਂ
ਬਿਲਕੁਲ ਟਾਈਮ ਆਏ ਦੀ ਗੱਲ
ਸੋ ਉਹ ਚੀਜ਼ ਦਾ ਜਿਹੜਾ ਹੈਗਾ ਕਿ ਮੈਂ ਕਰ ਨਹੀਂ ਪਾਈ ਜ਼ਿਆਦਾ ਕੁਛ ਪਰ ਜਿੰਨੀ ਕਿ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਸੋਚਦੀ ਸੀ ਕੁਛ ਬਣਨਾ ਪਰ ਮੇਰਾ ਵਿਆਹ ਹੋਇਆ ਤਾਂ ਪਾਪਾ ਜੀ ਕਹਿੰਦੇ ਕੋਈ ਗੱਲ ਨੀ ਆਪਾਂ ਟਾਈਮ ਲੈ ਲਵਾਂਗੇ ਵਿਆਹ ਲੇਟ ਕਰ ਦਵਾਂਗੇ ਪਰ ਉਧਰੋਂ ਟਾਈਮ ਨੀ ਮਿਲਿਆ ਉਹ ਕਹਿੰਦੇ ਨਹੀਂ ਅਸੀਂ ਤਾਂ ਜੀ ਅਗਲੇ ਮਹੀਨੇ ਵਿਆਹ ਲੈਣਾ ਸਾਡੀ ਕੁੜੀ ਜਾਣੀ ਹੈ ਡੋਲੀ ਅਸੀਂ ਲੈ ਆਉਣੀ ਹੈ ਉੱਥੇ ਤੁਹਾਨੂੰ ਪਤਾ ਫਿਰ ਪਿੰਡਾਂ ਚ ਹੁੰਦਾ ਵੀ ਜ਼ੁਬਾਨ ਦੇਤੀ ਹੁਣ ਪਿੱਛੇ ਨਹੀਂ ਹਟਣਾ ਸੋ ਉਹ ਵੀ ਗੱਲ ਬੜਾ ਪਿਆਰਾ ਜਿਹਾ ਪਰਿਵਾਰ ਮਿਲਿਆ ਸਾਰੀ ਫੈਮਿਲੀ ਬੜੀ ਅੱਛੀ ਸੀ ਤੇ ਕਹਿੰਦੇ ਸੀ ਤੁਸੀਂ ਬੇਟੇ ਜੇ ਪੜ੍ਹਨਾ ਜਿੰਨਾ ਮਰਜ਼ੀ ਪੜ੍ਹਨਾ ਪੜ੍ਹੋ ਸਾਨੂੰ ਕੋਈ ਓਬਜੈਕਸ਼ਨ ਨਹੀਂ ਤੁਸੀਂ ਆਪਣੀ ਸਟੱਡੀ ਕਿਉਂਕਿ ਉਹ ਵੀ ਪੜ੍ਹੇ ਸੀ ਮਦਰ ਇਨ ਲਾ ਲੈਕਚਰਾਰ ਸੀ ਫਾਦਰ ਸਾਹਿਬ ਐਕਸੀਅਨ ਸੀ ਮਤਲਬ ਮੇਰੇ ਹਸਬੈਂਡ ਦੀ ਵੀ ਪੋਸਟ ਗਜ਼ਟਡ ਆਫਿਸ ਸੀਗੇ ਡਿਸਟ੍ਰਿਕਟ ਸਪੋਰਟਸ ਆਫਿਸਰ ਨੇ ਇਸ ਟਾਈਮ ਹੁਣ ਇਹ ਰਿਟਾਇਰ ਹੋਏ ਨੇ ਸੋ ਇਹ ਚੀਜ਼ਾਂ ਦਾ ਸੀ ਵੀ ਮੈਨੂੰ ਕਿਸੇ ਚੀਜ਼ ਤੋਂ ਉਹਨਾਂ ਨੇ ਰੋਕਿਆ ਨਹੀਂ ਪਰ ਇਹ ਹੈ ਕਿ ਹਾਲਾਤ ਨੂੰ ਦੇਖਦੇ ਮੈਨੂੰ ਸਾਰਾ ਕੁਝ ਛੱਡਣਾ ਪੈ ਗਿਆ ਕਿ ਨਹੀਂ ਮੇਰਾ ਸੇਵਾ ਕਰਨ ਦਾ ਹੀ ਹੁਣ ਉਹ ਹੈ ਕਿ ਉਹਨਾਂ ਨੇ ਮੈਨੂੰ ਲੈ ਕੇ ਆਂਦਾ
ਮਤਲਬ ਉਹ ਸੰਸਕਾਰ ਜਿਹੜੇ ਪਰਿਵਾਰ ਵੱਲੋਂ ਤੁਹਾਡੇ ਵਿੱਚ ਸੀ ਉਹਨਾਂ ਨੂੰ ਨਿਭਾਉਣਾ ਜਿਹੜਾ ਉਹ ਜ਼ਰੂਰੀ ਇੱਕ ਫਰਜ਼ ਬਣ ਜਾਂਦਾ ਸੋ ਤੁਸੀਂ ਉਹ ਨਿਭਾਇਆ ਸੋ ਸੀਮਾ ਜੀ ਜੇ ਅਸੀਂ ਸ਼ੁਰੂਆਤ ਦੀ ਗੱਲ ਕਰੀਏ ਤੁਸੀਂ ਆਕਾਸ਼ਵਾਣੀ ਤੋਂ ਸ਼ੁਰੂਆਤ ਕੀਤੀ ਸੋ ਇਹ ਸਬੱਬ ਕਿਵੇਂ ਬਣਿਆ ਫਿਰ ਇੱਧਰ ਮੁੜਨ ਦਾ
ਬਿਲਕੁਲ ਮੈਂ ਉਹੀ ਕਹਿ ਰਹੀ ਹਾਂ ਵੀ ਮੈਂ ਇੱਕ ਹਾਊਸ ਵਾਈਫ ਬਣ ਕੇ ਰਹਿ ਗਈ ਮੈਂ ਨਹੀਂ ਸੀ ਅੱਗੇ ਡ੍ਰੀਮ ਲਿਆ ਕੋਈ ਮੈਨੂੰ ਲੱਗਿਆ ਕਿ ਮੇਰਾ ਸਫ਼ਰ ਇੱਥੇ ਬਸ ਨਵਾਂ ਸਫ਼ਰ ਸ਼ੁਰੂ ਹੋ ਗਿਆ ਇਹੀ ਹੈ ਮੈਨੂੰ ਸੱਚੀ ਕਹਿ ਰਹੀ ਹਾਂ ਮੈਨੂੰ ਕੁਛ ਨਹੀਂ ਸੀ ਪਤਾ ਸੋ ਮੈਂ ਪਹਿਲਾਂ ਵਿਆਹ ਜਲਦੀ ਹੋ ਗਿਆ ਫਿਰ ਬੱਚਾ ਜਲਦੀ ਹੋ ਗਿਆ ਤਾਂ ਉਸ ਚੀਜ਼ਾਂ ਦੇ ਵਿੱਚ ਇੰਨੇ ਕੁ ਗੁਆਚ
ਗਏ
ਮੈਂ ਪਟਿਆਲੇ ਮੇਰੀ ਸ਼ਾਦੀ ਹੋਈ ਸੀ
ਅੱਛਾ ਜੀ
ਤੇ ਬਸ ਕਹਿੰਦੇ ਨੇ ਨਾ ਕਿ ਉਹ ਰਸਤੇ ਜਿਹੜੇ ਤੁਹਾਡੇ ਕਿਸਮਤ ਚ ਲਿਖੇ ਨੇ ਆਪਣੇ ਆਪ ਬਣਦੇ ਜਾਂਦੇ ਨੇ ਤੇ ਮੇਰੇ ਹਸਬੈਂਡ ਦੀ ਇੱਥੇ ਪੋਸਟਿੰਗ ਹੋ ਗਈ ਜਲੰਧਰ ਤਾਂ ਮੈਂ ਇੱਥੇ ਸ਼ਿਫਟ ਕਰ ਗਈ ਤੇ ਮੇਰੇ ਬ੍ਰਦਰ ਜਿਹੜੇ ਆਲ ਇੰਡੀਆ ਰੇਡੀਓ ਤੇ ਨੇ ਉਹ ਥੋੜਾ ਜਿਹਾ ਗ੍ਰੈਜੂਏਸ਼ਨ ਤੋਂ ਬਾਅਦ ਉਹ ਸਟਰਗਲ ਕਰ ਰਹੇ ਸੀ ਵੀ ਮੈਂ ਕਿਸ ਪਾਸੇ ਜਾਣਾ ਤਾਂ ਉਹਨਾਂ ਦਾ ਬੈਠਣ ਉੱਠਣ ਥੋੜਾ ਰੇਡੀਓ ਦੇ ਬੰਦਿਆਂ ਨਾਲ ਹੋ ਗਿਆ ਇੱਕ ਜਗ੍ਹਾ ਕਿਤੇ ਚਾਹ ਪੀਂਦੇ ਹੁੰਦੇ ਇਕੱਠੇ ਉੱਥੇ ਬਣ ਗਿਆ ਤਾਂ ਉਹਨੇ ਪੁੱਛ ਲਿਆ ਇੱਦਾਂ ਵੀ ਇਹ ਜੇ ਡਰਾਮੇ ਕਰਨੇ ਨਾਟਕ ਕਰਨੇ ਤਾਂ ਕੀ ਹੁੰਦਾ ਹੈ ਨਾ ਕੀ ਪ੍ਰੋਸੈਸ ਹੈ ਸੋ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਕਿ ਕੁਛ ਵੀ ਨਹੀਂ ਤੂੰ ਆਡੀਸ਼ਨ ਫਾਰਮ ਲੈ ਲਓ ਉਹ ਭਰ ਦੋ ਤੇ ਤੁਹਾਨੂੰ ਸਿਲੈਕਟ ਹੋ ਗਏ ਤਾਂ ਤੁਹਾਨੂੰ ਬੁਲਾ ਲਿਆ ਕਰਨਗੇ ਬੜਾ ਈਜ਼ੀ ਹੈ ਉਹ ਘਰ ਆਇਆ ਦੋ ਫਾਰਮ ਲੈ ਆਇਆ ਮੈਨੂੰ ਕਹਿੰਦੇ ਤੇਰਾ ਭਰਦਾ ਮੇਰੀ ਉਸ ਟਾਈਮ ਬੇਟੀ ਬਹੁਤ ਛੋਟੀ ਸੀ ਸਿਰਫ ਮੇਰਾ ਖਿਆਲ ਦੋ ਤਿੰਨ ਮਹੀਨਿਆਂ ਦੀ ਹੋਣੀ ਹੈ ਦੋ ਮਹੀਨੇ ਤੇ ਕਹਿੰਦਾ ਤੇਰਾ ਭਰਦਾ ਮੈਂ ਕਿਹਾ ਚਲੋ ਜਿਦਾਂ ਇੱਕ ਸ਼ੁਗਲ ਹੁੰਦਾ ਵੈਸੇ ਮੈਂ ਸੀਰੀਅਸ ਨਹੀਂ ਸੀ ਉਸ ਟਾਈਮ ਤਾਂ ਮੈਂ ਕਿਹਾ ਭਰਦੇ ਦੇਖਦੇ ਆ ਮੈਂ ਵੀ ਪਾਸ ਕਰਦੀ ਹਾਂ ਕਿ ਨਹੀਂ ਤਾਂ ਮੇਰਾ ਵੀ ਹੋ ਗਿਆ ਤੇ ਉਹਦਾ ਵੀ ਦੋਨਾਂ ਨੇ ਭਰਤਾ ਤੇ ਸਾਡਾ ਆਡੀਸ਼ਨ ਦੋਨਾਂ ਦਾ ਕਲੀਅਰ ਹੋ ਗਿਆ ਮਾਲਵੇ ਦੇ ਅਸੀਂ ਰਹਿਣ ਵਾਲੇ ਸੀ ਥੋੜੇ ਜਿਹੇ ਅਸੀਂ ਨੈਚੁਰਲ ਸੀ ਵੈਸੇ ਸ਼ੁਰੂਆਤੀ ਤੁਹਾਨੂੰ ਦੱਸਿਆ ਵੀ ਕਾਲਜ ਟਾਈਮ ਤੇ ਤਾਂ ਸਾਡਾ ਇੱਧਰ ਹੈਗਾ ਹੀ ਸੀ ਬਹੁਤ ਥੀਏਟਰ ਵੀ ਕਰਦੇ ਸੀ ਹਾਂ ਸੋ ਉਸ ਚੀਜ਼ਾਂ ਦੇ ਨਾਲ ਨਾਲ ਦੋਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਪਾਸ ਹੋ ਗਏ ਉਸ ਤੋਂ ਬਾਅਦ ਨਾਟਕਾਂ ਚ ਬੁਲਾਉਣਾ ਥੋੜਾ ਥੋੜਾ ਸ਼ੁਰੂ ਕਰਤਾ ਤੇ ਥੋੜਾ ਮੇਰਾ ਸਾਥ ਦਿੱਤਾ ਮੇਰੇ ਉਸ ਟਾਈਮ ਪ੍ਰੋਡਿਊਸਰ ਸੀ ਧੀਰ ਸਾਹਿਬ ਮੈਂ ਕਿਹਾ ਕਹਿੰਦੇ ਮੈਨੂੰ ਦੋ ਕੁ ਵਾਰੀ ਕਾਲ ਆਈ ਕਹਿੰਦੇ ਆਉਂਦੇ ਕਿਉਂ ਨੀ ਮੈਂ ਕਿਹਾ ਜੀ ਮੇਰੀ ਬੇਟੀ ਛੋਟੀ ਹੈ ਕਹਿੰਦੇ ਨਹੀਂ ਤੁਸੀਂ ਆਓ ਅਸੀਂ ਤੁਹਾਡੇ ਡਾਇਲੋਗ ਰਿਕਾਰਡ ਕਰ ਲਾਂਗੇ ਤੇ ਤੁਸੀਂ ਚਲੇ ਜਾਣਾ ਮੈਂ ਕਿਹਾ ਤਾਂ ਫਿਰ ਬਹੁਤ ਵਧੀਆ ਸੋ ਉਹਨਾਂ ਨੇ ਜੇ ਸਾਥ ਨਾ ਦਿੱਤਾ ਹੁੰਦਾ ਸ਼ਾਇਦ ਮੈਂ ਨਾ ਆਉਂਦੀ ਤੋ ਉਥੋਂ ਬਾਅਦ ਅਸੀਂ ਏਦਾਂ ਹੀ ਦੂਰਦਰਸ਼ਨ ਦਾ ਦਿੱਤਾ ਆਡੀਸ਼ਨ ਦੋਨਾਂ ਨੇ ਤੇ ਅਸੀਂ ਦੋਨੋਂ ਕਲੀਅਰ ਹੋ ਗਏ ਤੇ ਸਾਡਾ ਜਿਹੜਾ ਕੰਮ ਹੈ ਥੋੜਾ ਥੋੜਾ ਪਸੰਦ ਕਰਨਾ ਸ਼ੁਰੂ ਕਰਤਾ ਅੱਗੇ ਦੀ ਅੱਗੇ ਕੰਮ ਚੱਲਦਾ ਸ਼ੁਰੂ ਹੋ ਗਿਆ ਮੇਰਾ ਤੇ ਫਿਰ ਆਕਾਸ਼ਵਾਣੀ ਦੇ ਉੱਤੇ ਮੈਂ ਜ਼ਿਆਦਾ ਕੰਮ ਕੀਤਾ ਫਿਰ ਆ ਗਏ ਉੱਥੇ ਪੁਨੀਤ ਸਹਿਗਲ ਜੀ ਤਾਂ ਉਹਨਾਂ ਨੇ ਕਾਫੀ ਸੀਰੀਅਲ ਕੀਤੇ ਉੱਥੇ ਪਹਿਲਾ ਸੀਰੀਅਲ ਸੀ ਮੇਰਾ ਪ੍ਰਤਾਪੀ ਰਾਮ ਸਰੂਪ ਅਣਖੇ
ਜੀ
ਦਾ, ਬਹੁਤ ਅੱਛਾ ਸਾਡਾ ਉਹ ਸੀਰੀਅਲ ਗਿਆ ਤੇ ਉਹਦੇ ਉਹ ਵੀ ਨਵੇਂ ਨਵੇਂ ਆਏ ਸੀ ਉਦੋਂ, ਤਾਂ ਉਦੋਂ ਮੈਨੂੰ ਵੀ ਲੱਗਿਆ ਕਿ ਮੈਂ ਬਹੁਤ ਅੱਛੀ ਐਕਟਿੰਗ ਕਰ ਸਕਦੀ ਹਾਂ, ਜਿਹੜਾ ਮੇਰੇ ਅੰਦਰ ਜੋ ਹੈ ਵੀ ਬੰਦੇ ਨੂੰ ਵੀ ਨਹੀਂ ਕਰ ਸਕਦੇ ਹਾਂ ਹਨਾ, ਤਾਂ ਉਹਨਾਂ ਨੂੰ ਵੀ ਕਰਵਾ ਸਕਦੇ ਹਾਂ। ਸੋ ਉਹ ਦੌਰ ਸ਼ੁਰੂ ਹੋ ਗਿਆ, ਤਾਂ ਫਿਰ ਬੜੇ ਸੀਰੀਅਲ ਕੀਤੇ ਉੱਥੇ।
ਮੈਨੂੰ ਲੱਗਦਾ ਕਿ ਉਹ ਆਕਾਸ਼ਵਾਣੀ ਦਾ ਇੱਕ ਨਵੇਂ ਯੁੱਗ ਦਾ ਦੌਰ ਸੀ, ਜਦੋਂ ਨਾਵਲਾਂ ਤੇ ਜਾਂ ਕਹਾਣੀਆਂ ਦੇ ਉੱਤੇ ਇੱਕ ਪੂਰੀ ਸੀਰੀਜ਼ ਬਣਨੀ ਸ਼ੁਰੂ ਹੋ ਗਈ ਸੀਗੀ ਉਹਨਾਂ ਦਿਨਾਂ ਦੇ ਵਿੱਚ, ਔਰ ਪੁਨੀਤ ਸਹਿਗਲ ਹੋਰਾਂ ਦਾ ਕਾਫੀ ਯੋਗਦਾਨ ਰਿਹਾ ਉਸ ਦੌਰ ਦੇ ਵਿੱਚ। ਤੇ ਜਿਵੇਂ ਸੀਮਾ ਜੀ ਤੁਸੀਂ ਦੱਸਿਆ ਕਿ ਸ਼ੁਰੂਆਤ ਜਿਹੜੀ ਆ ਉਹ ਪ੍ਰਤਾਪੀ ਤੋਂ ਹੋਈ, ਉਸ ਤੋਂ ਬਾਅਦ ਸਿਲਸਿਲਾ ਜਿਹੜਾ ਆਕਾਸ਼ਵਾਣੀ ਤੇ ਤਾਂ ਚੱਲਦਾ ਗਿਆ, ਫਿਰ ਦੂਰਦਰਸ਼ਨ ਵੱਲ ਰੁੱਖ ਜਿਹੜਾ ਉਹ ਕਦੋਂ ਹੋਇਆ?
ਬਸ ਦੂਰਦਰਸ਼ਨ ਤੇ ਥੋੜਾ ਥੋੜਾ ਤਾਂ ਨਾਲ ਨਾਲ ਮੈਂ ਛੋਟਾ ਛੋਟਾ ਕੰਮ ਕਰਦੀ ਸੀ, ਕਾਫੀ ਉਸ ਟਾਈਮ ਸੀਨੀਅਰ ਆਰਟਿਸਟ ਸੀ ਸਾਡੇ, ਤਾਂ ਸਾਨੂੰ ਥੋੜਾ ਬਹੁਤ ਕੰਮ ਮਿਲ ਜਾਂਦਾ ਸੀ, ਜ਼ਿਆਦਾ ਨਹੀਂ। ਪਰ ਰੇਡੀਓ ਦੇ ਉੱਤੇ ਕਾਫੀ ਲੰਮੇ ਸੀਰੀਅਲ ਕਰਕੇ ਮੈਂ ਕੌਨਫੀਡੈਂਟ ਕਾਫੀ ਹੋ ਗਈ ਸੀ, ਤਾਂ ਮੈਂ ਜਦੋਂ ਕਿਸੇ ਪ੍ਰੋਡਿਊਸਰ ਨਾਲ ਗੱਲ ਕਰਦੀ ਸੀ ਵੀ ਮੈਨੂੰ ਮਜ਼ਾ ਨਹੀਂ ਆ ਰਿਹਾ, ਮੈਨੂੰ ਬਹੁਤ ਛੋਟਾ ਜਿਹਾ ਉਹ ਮਿਲਦਾ ਹੈ ਰੋਲ, ਤੇ ਜਿਹੜਾ ਮੈਂ ਕਰਨਾ ਚਾਹੁੰਦੀ ਹਾਂ ਉਹ ਕੋਈ ਕਰਵਾ ਨਹੀਂ ਰਿਹਾ, ਤਾਂ ਫਿਰ ਥੋੜਾ ਥੋੜਾ ਕੰਮ ਉੱਥੇ ਦੂਰਦਰਸ਼ਨ ਤੇ ਵੀ ਹੋ ਗਿਆ, ਥੋੜੇ ਜਿਹੇ ਸੀਨੀਅਰ ਆਰਟਿਸਟ ਮੁੰਬਈ ਦੀ ਤਰਫ ਰੁੱਖ ਕਰ
ਲਿਆ
ਤੇ ਸਾਡੇ ਵੀ ਟਰਨ ਆ ਗਈ।
ਠੀਕ ਹੈ,
ਕਰਦੇ ਕਰਦੇ ਉੱਥੇ ਵੀ ਮੈਂ ਕਾਫੀ ਕੰਮ ਕੀਤਾ, ਬਹੁਤ ਅੱਛਾ ਜਾਂਦਾ ਰਿਹਾ, ਮੈਂ ਕਾਫੀ ਪਲੇ ਕੀਤੇ, ਸੀਰੀਅਲ ਕੀਤੇ, ਸਾਰੇ ਤਕਰੀਬਨ ਸਾਰੇ ਪ੍ਰੋਡਿਊਸਰ ਨਾਲ ਕੰਮ ਕੀਤਾ, ਤੇ ਉਸ ਤੋਂ ਬਾਅਦ ਫਿਰ ਇਹੀ ਪ੍ਰਥਾ ਪੁਨੀਤ ਜੀ ਨੇ ਆ ਕੇ ਉਧਰ ਡੇਲੀ ਸੋਪ ਸ਼ੁਰੂ ਕੀਤੇ, ਜਿਹੜੇ ਕਿ ਅੱਜ ਵੀ ਸਾਰੇ ਲੋਕ ਯਾਦ ਕਰਦੇ ਨੇ, ਇਹ ਕਹੀ ਰੁੱਤਾਈ ਤੇ ਭਾਗਾਂ ਵਾਲੀਆਂ। ਤੇ ਉਹਦੇ ਵਿੱਚ ਮੇਰੇ ਦੋਨਾਂ ਦੇ ਵਿੱਚ ਹੀ ਕਰੈਕਟਰ ਬਹੁਤ ਜ਼ਬਰਦਸਤ ਸੀ, ਜਿਹੜੇ ਕਿ ਮੈਨੂੰ ਬਹੁਤ ਅੱਛੇ ਲੱਗੇ, ਅੱਜ ਵੀ ਮੈਂ ਜਿੱਥੇ ਵੀ ਜਾਂਦੀ ਹਾਂ ਤਾਂ ਮੈਨੂੰ ਇਕਦਮ ਲੋਕੀ ਪੁੱਛਦੇ ਨੇ ਉਹਨਾਂ ਬਾਰੇ, ਬਹੁਤ ਵਧੀਆ ਡੇਲੀ ਸੋਪ ਸੀ, ਪਿਆਰੇ ਸੀ। ਤੇ ਉਸ ਤੋਂ ਬਾਅਦ ਉਸਦੇ ਦੌਰਾਨ ਹੀ ਇੱਕ ਫਿਲਮ ਆਈ ਸੀ ਬਹੁਤ ਸਾਲ ਪਹਿਲਾਂ, ਦਿਲਦਾਰਾ, ਜਿਹਦੇ ਵਿੱਚ ਸਾਰੀ ਬੰਬੇ ਦੀ ਕਾਸਟ ਸੀ, ਮੁੰਬਈ ਦੀ, ਤਾਂ ਉਸ ਕਾਸਟ ਦੇ ਵਿੱਚ ਮੈਨੂੰ ਰਾਕੇਸ਼ ਬੇਦੀ ਦੀ ਮਦਰ ਦਾ ਰੋਲ ਮਿਲਿਆ, ਪਰ ਉਹ ਮੇਰੀ ਏਜ ਦੇ ਸ਼ਾਇਦ ਪਤਾ ਨਹੀਂ ਬੜੇ ਆ ਜਾਂ ਛੋਟੇ ਮੈਨੂੰ ਪਤਾ ਨਹੀਂ, ਪਰ ਉਹ ਬੜਾ ਹੱਸ ਰਹੇ ਸੀ ਵੀ ਸਾਡੀ ਮਾਂ ਤਾਂ ਬਹੁਤ ਛੋਟੀ ਜੀ ਹੈ, ਤੇ ਹਾਂ, ਬਟ ਮੈਨੂੰ ਉਹ ਕਰੈਕਟਰ ਕਰਕੇ ਬਹੁਤ ਅੱਛਾ ਲੱਗਦਾ ਸੀ, ਕਿਉਂਕਿ ਮੈਂ ਦੂਰਦਰਸ਼ਨ ਚ ਚੋਇਸ ਹੀ ਇਹ ਰੱਖੀ ਸੀ, ਮੈਂ ਉੱਥੇ ਵੀ ਬੜਾ ਹਨਾ ਹਿਚਕਚਾਉਂਦੀ ਸੀ ਵੀ ਮੈਂ ਕਿਵੇਂ ਜਾਵਾਂ, ਤੇ ਮੈਨੂੰ ਜਦੋਂ ਪੁੱਛਿਆ ਵੀ ਕਿਉਂ ਨਹੀਂ ਕਰਦੇ ਤੁਸੀਂ ਉੱਥੇ, ਮੈਂ ਉੱਥੇ ਵੀ ਆਪਣੀ ਇੱਕ ਪ੍ਰੋਬਲਮ ਸ਼ੋਅ ਕੀਤੀ ਕਿ ਮੇਰੀ ਪ੍ਰੋਬਲਮ ਇਹ ਹੈ ਕਿ ਮੈਂ ਜਿਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਠੀਕ ਹੈ, ਮੇਰੇ ਪਾਪਾ ਜੀ ਤਾਂ ਚਲੋ ਖੁੱਲੇ ਵਿਚਾਰਾਂ ਦੇ ਹੈ, ਪਰ ਜਦੋਂ ਮੈਂ ਇੱਧਰ ਇਨ ਲਾਜ ਦੇ ਵਿੱਚ ਆਉਣਾ, ਸਸੁਰਾਲ ਫੈਮਿਲੀ ਦੇ ਵਿੱਚ ਆਉਣਾ, ਸਹੁਰੇ ਘਰ ਦੇ ਵਿੱਚ, ਕਿਤੇ ਉਹਨਾਂ ਨੂੰ ਐਵੇਂ ਨਾ ਲੱਗ ਜੇ ਵੀ ਇਹਨਾਂ ਦੀ ਬਹੂ ਕੀ ਕਰੀ ਜਾਂਦੀ ਹੈ, ਤਾਂ ਮੈਨੂੰ ਉਹਨਾਂ ਦਾ ਨਹੀਂ ਪਤਾ ਕਿ ਕੀ ਬੁਰਾ ਲੱਗ ਜੇ ਕੀ ਚੰਗਾ, ਪਰ ਬਹੁਤ ਪਿਆਰ ਵਾਲੇ ਸੀ, ਪਰ ਇਹ ਹੈ ਮੈਂ ਹਰਟ ਨਹੀਂ ਕਰਨਾ ਚਾਹੁੰਦੀ ਸੀ ਕਿਸੇ ਚੀਜ਼, ਤਾਂ ਮੈਨੂੰ ਕਹਿੰਦੇ ਵੀ ਤੁਸੀਂ ਕੀ ਕਰਨਾ, ਮੈਂ ਕਿਹਾ ਜੀ ਬੜਾ ਸੋਬਰ ਜਾ ਕੋਈ ਬੁੜੀ ਦਾ ਮਾਂ ਦਾ ਚਾਚੀ ਤਾਈ, ਜਿਹੜਾ ਕਿ ਇਹ ਦੇਖ ਕੇ ਲੱਗੇ ਕਿ ਵੀ ਉਹਨਾਂ ਨੂੰ ਬੁਰਾ ਨਾ ਲੱਗੇ, ਮੈਂ ਏਦਾਂ ਦਾ ਰੋਲ ਕਰਨਾ ਚਾਹੁੰਦੀ ਹਾਂ, ਕਿਉਂਕਿ ਮੇਰੇ ਹਸਬੈਂਡ ਤਾਂ ਕੁਛ ਮੈਨੂੰ ਕਿਸੇ ਏਦਾਂ ਦੇ ਚੀਜ਼ ਤੋਂ ਪੁਆਇੰਟ ਆਊਟ ਕਰਦੇ ਹੀ ਨਹੀਂ ਸੀ, ਤਾਂ ਪਰ ਮੈਂ ਇਸ ਚੀਜ਼ ਦਾ ਖਿਆਲ ਰੱਖਦੀ ਸੀ। ਸੋ ਉਹਨਾਂ ਨੇ ਕਿਹਾ ਠੀਕ ਹੈ, ਤਾਂ ਮੈਂ ਇੱਕ ਉਸ ਟਾਈਮ ਪਤਾ ਨਹੀਂ 23-24 ਸਾਲ ਹੋਣੀ ਆ, ਏਜ ਪਤਾ ਨਹੀਂ 22-23 ਸਾਲ ਹੋਣੀ ਆ ਮੇਰੀ, ਤਾਂ ਮੈਂ ਇੱਕ ਰੋਲ ਕਰਿਆ, ਮੇਰੇ ਬੇਟੇ ਜਿਹੜੇ ਨੇ ਉਹ ਬਹੁਤ ਬੜੇ ਬੜੇ ਸੀ, 30-30 ਸਾਲ ਦੀ ਉਮਰ ਉਹਨਾਂ ਦੀ, ਤਾਂ ਮੈਂ ਸਾਰੇ ਰਿੰਕਲ ਲੈ ਕੇ ਪੂਰਾ ਵਾਈਟਨਰ ਲੈ ਕੇ ਤੇ ਇਹ ਰੋਲ ਕਰ ਰਹੀ ਸੀ ਵੀ ਮੈਨੂੰ ਅੱਛਾ ਲੱਗ ਰਿਹਾ ਸੀ ਵੀ ਇਸ ਰੋਲ ਲਈ ਕਿਸੇ ਨੇ ਕਿੰਤੂ ਪਰੰਤੂ ਵੀ ਨਹੀਂ ਕਰਨਾ, ਸਭ ਨੂੰ ਅੱਛਾ ਲੱਗੂਗਾ, ਤਾਂ ਮੈਂ ਇੱਦਾਂ ਦਾ ਰੋਲ ਕਰਨਾ ਚਾਹੁੰਦੀ ਸੀ ਵੀ ਮੈਨੂੰ ਬਿਲਕੁਲ ਵਾਈਟਨਰ ਦੇ ਦਿਓ, ਮੇਰੇ ਰਿੰਕਲ ਪਾ ਦਿਓ, ਮੈਂ ਇੱਕ ਬਸ ਇੱਦਾਂ ਦੇ ਕਰੈਕਟਰ ਕਰਾਂ। ਸੋ ਚੋਇਸ ਮੇਰੀ ਉਹਨਾਂ ਨੇ ਮੰਨੀ ਤੇ ਉਹ ਮੇਰੇ ਤੋਂ ਉਦਾਂ ਦਾ ਹੀ ਕੰਮ ਕਰਾਉਂਦੇ ਸੀ ਜਿੱਦਾਂ ਦਾ ਮੈਂ ਚਾਹੁੰਦੀ ਸੀ, ਤੇ ਮੈਂ ਮਤਲਬ ਆਪਣੀ ਚੋਇਸ ਉਹਨਾਂ ਨੂੰ ਦੱਸੀ, ਪਰ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਹਾਂ, ਤੇ ਉਹ ਫਿਲਮ ਦੇ ਵਿੱਚ ਵੀ ਮੈਂ ਇੱਦਾਂ ਹੀ ਆਪਣਾ ਬਹੁਤ ਓਲਡ ਕਰੈਕਟਰ ਕੀਤਾ, ਅੱਛਾ ਲੱਗਿਆ। ਸਾਰੀ ਬੰਬੇ ਦੀ ਕਾਸਟ ਉਸ ਟਾਈਮ ਤਨੂਜਾ ਜੀ ਸੀ, ਅਕਾਲ ਜੀ, ਅਰੁਣ ਬਾਲੀ ਜੀ, ਦੀਪ ਢਿੱਲੋ, ਗੁੱਡੀ ਮਰੂਤੀ, ਗੋਪੀ ਭੱਲਾ, ਰਾਕੇਸ਼ ਬੇਦੀ, ਦੁਨੀਆਂ ਦਾ ਹਰ ਐਕਟਰ ਸੀ ਉਸ ਮੂਵੀ ਦੇ ਵਿੱਚ, ਮੈਨੂੰ ਅੱਧਿਆਂ ਦੇ ਹਜੇ ਨਾਮ ਕੁਲਭੂਸ਼ਣ ਕਰਮੰਦਾ ਜੀ। ਸੋ ਉਹਨਾਂ ਦੇ ਨਾਲ ਮੈਨੂੰ ਬੜਾ ਵਧੀਆ ਮੌਕਾ ਮਿਲਿਆ, ਤੇ ਜਦੋਂ ਮੈਂ ਆਪਣਾ ਉੱਥੇ ਇੱਕ ਸ਼ਾਟ ਦਿੱਤਾ, ਜਿਹੜੇ ਤਾਂ ਸੀ ਉਹਨਾਂ ਨੇ ਤਾਂ ਕਲੈਪ ਕਰਨਾ ਸੀ, ਪਰ ਜਿਹੜੇ ਨਹੀਂ ਸੀ ਤਾਂ ਨੈਕਸਟ ਡੇ ਮੇਰੇ ਹੱਥ ਫੜ ਫੜ ਕੇ ਕਹਿ ਰਹੇ ਸੀ ਵੀ ਇਹ ਉਹੀ ਹੈ ਜਿਹਨੇ ਕੱਲ ਰੋਲ ਕੀਤਾ ਸੀ ਕਿ ਤੇਰੇ ਕਰੈਕਟਰ ਦੀ ਇੰਨੀ ਕਿੱਥੇ ਹੋਈ ਤਾਰੀਫ ਹੋਈ ਤਾਂ ਉਸ ਦਿਨ ਮੈਨੂੰ ਬਹੁਤ ਖੁਸ਼ੀ ਹੋਈ ਕਿ ਫਿਲਮ ਦੇ ਵਿੱਚ ਜਾ ਕੇ ਔਰ ਇੰਨੀ ਵੱਡੀ ਕਾਸਟ ਉਹਨਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਹੈ ਤਾਂ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਸੀ ਨਾ
ਬਹੁਤ ਖੂਬ ਕਿਉਂਕਿ ਜਿਵੇਂ ਸੀਮਾ ਜੀ ਤੁਸੀਂ ਦੱਸਿਆ ਕਿ ਜੱਦੋ ਜਹਿਦ ਕਾਫੀ ਸੀ ਹਨਾ ਜਿਵੇਂ ਸਹੁਰਾ ਪਰਿਵਾਰ ਦੇ ਵਿੱਚ ਜਾ ਕੇ ਤੁਸੀਂ ਜਿਹੜੀਆਂ ਵੈਲਿਊਜ ਆ ਉਹਨੂੰ ਵੀ ਬੈਲੈਂਸ ਉਹਨਾਂ ਦਾ ਵੀ ਬਣਾ ਕੇ ਰੱਖਿਆ ਔਰ ਜਿਹੜਾ ਰੋਲ ਜਿਵੇਂ ਤੁਸੀਂ ਦੱਸਿਆ ਵੀ ਆਪਣੀ ਚੋਇਸ ਦੇ ਨਾਲ ਤੁਸੀਂ ਆਪ ਦੱਸਿਆ ਕਿਉਂਕਿ ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤੀ ਵਾਰ ਬਹੁਤ ਮੁਸ਼ਕਲ ਹੁੰਦਾ ਤੁਸੀਂ ਜੇ ਸੇਜ ਦੇ ਵਿੱਚੋਂ ਜ਼ਿਆਦਾਤਰ ਆਸ ਇਹੀ ਕੀਤੀ ਜਾਂਦੀ ਹੈ ਵੀ ਉਹੋ ਜਿਹਾ ਹੀ ਰੋਲ ਜਿਹੜਾ ਆ ਉਹ ਤੁਹਾਨੂੰ ਦਿੱਤਾ ਜਾਵੇ ਔਰ ਤੁਸੀਂ ਦੋਵਾਂ ਚੈਲੇਂਜਸ ਨੂੰ ਸਾਹਮਣੇ ਰੱਖ ਕੇ ਇਸ ਅਦਾਕਾਰੀ ਦੇ ਖੇਤਰ ਦੇ ਵਿੱਚ ਆਪਣਾ ਇੱਕ ਅਲੱਗ ਮੁਕਾਮ ਜਿਹੜਾ ਆ ਉਹ ਵੀ ਇਸ ਵੇਲੇ ਬਣਾਇਆ ਹੋਇਆ ਇੱਕ ਅਲੱਗ ਪਛਾਣ ਹੈ ਤੁਹਾਡੀ ਸੀਮਾ ਕੌਸ਼ਲ ਜਿਨ੍ਹਾਂ ਨੂੰ ਅਸੀਂ ਨਾਟਕਾਂ ਚ ਦੇਖਦੇ ਆਏ ਫਿਰ ਉਸ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਦੇ ਵਿੱਚ ਜਿੰਨੀਆਂ ਵੀ ਕਾਮਯਾਬ ਫਿਲਮਾਂ ਇਸ ਵੇਲੇ ਜਾ ਰਹੀਆਂ ਉਨ੍ਹਾਂ ਦੇ ਵਿੱਚ ਹਰ ਫਿਲਮ ਦੇ ਵਿੱਚ ਦਮਦਾਰ ਕਿਰਦਾਰ ਜਿਹੜਾ ਉਹ ਸੀਮਾ ਕੌਸ਼ਲ ਨਿਭਾ ਰਹੇ ਆ ਸੋ ਸੀਮਾ ਜੀ ਫਿਲਮਾਂ ਦੇ ਵਿੱਚ ਤੇ ਜਿਹੜੇ ਦੂਰਦਰਸ਼ਨ ਦੇ ਨਾਟਕਾਂ ਦੇ ਵਿੱਚ ਕੰਮ ਕਰਨ ਦਾ ਜਿਹੜਾ ਤਜਰਬਾ ਉਹ ਦੋਵਾਂ ਦੇ ਵਿੱਚ ਵੱਡਾ ਫਰਕ ਤੁਸੀਂ ਕੀ ਦੇਖਿਆ ਤੇ ਸਮਾਨਤਾ ਇਹਦੇ ਵਿੱਚ ਕੀ ਸੀ ਦੋਵਾਂ ਦੀ
ਦੇਖੋ ਇੱਕ ਐਕਟਰ ਲਈ ਤਾਂ ਦੇਖੋ ਇਹ ਹੁੰਦਾ ਕਿ ਫਿਲਮਾਂ ਦੇ ਵਿੱਚ ਇੱਕ ਟਾਈਮ ਹੁੰਦਾ ਸਮਾਂ ਹੁੰਦਾ ਕਿ ਜੀ ਕਰੈਕਟਰ ਬਹੁਤ ਹੁੰਦੇ ਨੇ ਉਹਨਾਂ ਦੇ ਹਿੱਸੇ ਕਿੰਨਾ ਕਿੰਨਾ ਕੰਮ ਆਉਂਦਾ ਹੈ ਨਾ ਤਾਂ ਉਹਦੇ ਵਿੱਚ ਹੁੰਦਾ ਕਿ ਕਈ ਵਾਰੀ ਦੋ ਚਾਰ ਡਾਇਲੋਗ ਹੀ ਹੁੰਦੇ ਆ ਕਈ ਵਾਰੀ ਇੱਕ ਹੀ ਹੁੰਦਾ ਇੱਕ ਸੀਨ ਹੁੰਦਾ ਮਤਲਬ ਬਹੁਤ ਚੀਜ਼ਾਂ ਨੇ ਜਿਹੜੀਆਂ ਲਿਮਿਟਡ ਹੋ ਜਾਂਦੀਆਂ ਨੇ ਕਿਉਂਕਿ ਟਾਈਮ ਸਮਾਂ ਜੋ ਹੈ ਉਹਦੇ ਅੰਦਰ ਹੀ ਸਾਨੂੰ ਰਹਿਣਾ ਪਊਗਾ ਪਰ ਇੱਕ ਚੀਜ਼ ਦੂਰਦਰਸ਼ਨ ਤੇ ਇਹ ਸੀ ਵੀ ਜਦੋਂ ਅਸੀਂ ਕੋਈ ਸੀਰੀਅਲ ਕਰਦੇ ਆ ਨਾ ਉਹਦੇ ਵਿੱਚ ਇੱਕ ਟਰੈਕ ਸਾਡਾ ਚੱਲ ਪੈਂਦਾ ਤਾਂ ਉਹ ਟਰੈਕ ਦੇ ਲਈ ਕਿੰਨੇ ਦਿਨ ਨਿਕਲ ਜਾਂਦੇ ਨੇ ਉਸ ਦੇ ਵਿੱਚ ਸਾਨੂੰ ਸਟੋਰੀ ਨੂੰ ਹਨਾ ਡਿਵੈਲਪ ਹੁੰਦੇ ਤਾਂ ਉਹ ਉਹਦਾ ਮਜ਼ਾ ਆਪਣਾ ਹੁੰਦਾ ਕਿ ਇੱਕ ਕਰੈਕਟਰ ਦੇ ਨਾਲ ਲੋਕੀ ਕਾਫੀ ਦਿਨਾਂ ਤੋਂ ਜੁੜੇ ਨੇ ਕਿ ਜਿੱਦਾਂ ਹੁਣ ਮੈਂ ਇੱਕ ਕਰੈਕਟਰ ਦੀ ਗੱਲ ਕਰਾਂ ਵੀ ਇਹ ਕਹੀ ਰੁੱਤ ਆਈ
ਜੀ
ਠੀਕ ਹੈ ਉਸ ਦੇ ਵਿੱਚ ਇੱਕ ਲੇਡੀ ਇਹੀ ਜਿਹੀ ਹੁੰਦੀ ਹੈ ਕਿ ਉਸ ਦੀਆਂ ਕੁਝ ਮਜਬੂਰੀਆਂ ਹੋ ਜਾਂਦੀਆਂ ਨੇ ਕਿ ਜਿਹੜੀ ਕਿ ਉਹ ਇੱਕ ਧੰਦਾ ਚਲਾਉਣ ਵਾਲੀ ਲੇਡੀ ਬਣ ਜਾਂਦੀ ਹੈ ਜਦੋਂ ਕਿ ਮੈਂ ਪਹਿਲਾਂ ਇਹ ਰੋਲ ਕਰਨ ਨੂੰ ਤਿਆਰ ਨਹੀਂ ਸੀ ਪਰ ਜਦੋਂ ਮੈਂ ਦੇਖਿਆ ਕਿ ਉਹਨੇ ਸਫ਼ਰ ਕਿੰਨਾ ਕੀਤਾ ਤੇ ਉਹ ਪਹਿਲਾਂ ਕੀ ਸੀ ਤੇ ਉਹਨੂੰ ਬਣਾਇਆ ਕਿਸਨੇ ਹੈ ਸੋ ਉਹ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਆਪਣਾ ਸੋਚਿਆ ਕਿ ਨਹੀਂ ਇਹ ਰੋਲ ਮੈਨੂੰ ਕਰਨਾ ਚਾਹੀਦਾ ਪਰ ਉਹ ਰੋਲ ਕਰਕੇ ਮੈਨੂੰ ਬਹੁਤ ਅੱਛਾ ਲੱਗਿਆ ਉਹਦੇ ਵਿੱਚ ਮੇਰਾ ਬਹੁਤ ਇਮੋਸ਼ਨਲ ਵੀ ਸੀ ਤੇ ਹਰ ਪੱਖ ਰੱਖਿਆ ਤੇ ਇੱਕ 15-15-20 ਐਪੀਸੋਡ ਤੁਹਾਡੇ ਨਾਲ ਆਡੀਅੰਸ ਜੁੜੀ ਹੁੰਦੀ ਹੈ ਕਿ ਹੁਣ ਕੀ ਹੋਊਗਾ ਮੇਰਾ ਨਾਮ ਉਸ ਚ ਪਾਲੋ ਸੀ ਹੁਣ ਪਾਲੋ ਦਾ ਕੀ ਹੋਊਗਾ ਹੁਣ ਪਾਲੋ ਦਾ ਕੀ ਹੋਊਗਾ ਤਾਂ ਉਹ ਦਿਨ ਦੇ ਵਿੱਚ ਜਦੋਂ ਅਸੀਂ ਜਾਣੇ ਆ ਇਧਰ ਉਧਰ ਜਾਣੇ ਆ ਹਾਏ ਉਹ ਤਾਂ ਤੁਹਾਡੇ ਨਾਲ ਤਾਂ ਇੱਦਾਂ ਹੋ ਗਿਆ ਹਨਾ ਇੱਦਾਂ ਹੋ ਗਿਆ ਇੱਦਾਂ ਮਤਲਬ ਲੋਕ ਵਿਚਾਰੇ ਇੰਨਾ ਜੁੜ ਜਾਂਦੇ ਸੀ ਤਾਂ ਉਹ ਸਾਨੂੰ ਕਿਤੇ ਜਾਣੇ ਆ ਬਾਹਰ ਤਾਂ ਸਵਾਲ ਕਰਦੇ ਸੀ ਵੀ ਨੈਕਸਟ ਕੀ ਹੋਣਾ ਸੋ ਅਸੀਂ ਉਹਨਾਂ ਨੂੰ ਕਹਿੰਦੇ ਸੀ ਘਬਰਾਓ ਨਾ ਪਰ ਦੇਖੋ ਜ਼ਰੂਰ ਦੱਸ ਵੀ ਨਹੀਂ ਸੀ ਸਕਦੇ ਸੋ ਇੰਨਾ ਕੁ ਪਿਆਰ ਮਿਲਦਾ ਫਿਲਮ ਦੇ ਵਿੱਚ ਇੱਕ ਸਮਾਂ ਬੰਨਿਆ ਹੁੰਦਾ ਅੱਛਾ ਲੱਗਦਾ ਕਿ ਪਰ ਹਰ ਇੱਕ ਦੇ ਹਿੱਸੇ ਜਿਹੜਾ ਹੈਗਾ ਥੋੜਾ ਥੋੜਾ ਕੰਮ ਆਉਂਦਾ ਸੋ ਹੈ ਪਰ ਇਹ ਹੈ ਕਿ ਕਹਿੰਦੇ ਨੇ ਗਾਗਰ ਚ ਸਾਗਰ ਭਰਨਾ ਸੋ ਉਹਦੇ ਵਿੱਚ ਵੀ ਮੈਸੇਜ ਜਿਹੜੇ ਨੇ ਉਹ ਥੋੜੇ ਨਾਲ ਵੀ ਚਲੇ ਜਾਂਦੇ ਨੇ ਬਹੁਤੇ ਨਾਲ ਵੀ ਚਲੇ ਜਾਂਦੇ ਨੇ ਤੇ ਦੋਨਾਂ ਦਾ ਆਪਣਾ ਆਪਣਾ ਵੱਖਰਾ ਵੱਖਰਾ ਮਜ਼ਾ
ਠੀਕ ਹੈ ਜੀ ਜਿਵੇਂ ਤੁਸੀਂ ਗੱਲ ਕੀਤੀ ਵੀ ਪਾਲੋ ਦਾ ਜਿਹੜਾ ਕਰੈਕਟਰ ਹੈ ਹਨਾ ਉਹ ਬੜਾ ਪਸੰਦ ਕੀਤਾ ਗਿਆ ਜਦੋਂ ਆਕਾਸ਼ਵਾਣੀ ਦੀ ਗੱਲ ਕਰਦੇ ਆ ਉਹਦੇ ਵਿੱਚ ਸਿਰਫ ਆਵਾਜ਼ ਦਾ ਜਿਹੜਾ ਸਫ਼ਰ ਹੁੰਦਾ ਔਰ ਆਵਾਜ਼ ਦੀ ਅਹਿਮੀਅਤ ਦੇ ਨਾਲ ਹੀ ਕਿਰਦਾਰ ਦੀ ਪਛਾਣ ਹੁੰਦੀ ਹੈ ਜਦੋਂ ਦੂਰਦਰਸ਼ਨ ਗਏ ਦੂਰਦਰਸ਼ਨ ਦੇ ਵਿੱਚ ਨਾਟਕਾਂ ਦੇ ਵਿੱਚ ਤੁਸੀਂ ਇਹ ਕਹੀ ਰੁੱਤ ਆਈ ਵਰਗੇ ਜਿਹੜੇ ਸੀਰੀਅਲ ਆ ਉਹਨਾਂ ਦੇ ਵਿੱਚ ਇੱਕ ਬੜਾ ਪਸੰਦੀਦਾ ਕਿਰਦਾਰ ਜਿਹੜਾ ਲੋਕਾਂ ਦੇ ਲਈ ਬਣਿਆ ਨਿਭਾਇਆ ਔਰ ਜਿਹੜਾ ਮੈਂ ਫਰਕ ਫਿਲਮਾਂ ਦੇ ਵਿੱਚ ਜਾਂ ਦੂਰਦਰਸ਼ਨ ਚ ਜਿਵੇਂ ਤੁਸੀਂ ਆਪਣੇ ਅਹਿਸਾਸ ਦੱਸੇ ਨੇ ਜਿਹੜੇ ਅਸੀਂ ਜੇ ਦੇਖ ਸਕੀਏ ਤਾਂ ਮੈਨੂੰ ਲੱਗਦਾ ਕਿ ਦੂਰਦਰਸ਼ਨ ਦੇ ਜਿਹੜੇ ਕਿਰਦਾਰ ਨਿਭਾਉਂਦਿਆਂ ਹੋਇਆ ਨਾਲ ਦੀ ਨਾਲ ਇੱਕ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਜਿਹੜਾ ਆ ਉਹ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਔਰ ਉਹਦਾ ਬੜਾ ਲੰਮਾ ਸਮਾਂ ਤੁਹਾਡੇ ਨਾਲ ਜਿਹੜਾ ਉਹ ਜੋੜ ਮੇਲ ਆ ਉਹ ਬਣਿਆ ਰਹਿੰਦਾ ਜਦਕਿ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਕੋਈ ਵੀ ਕਿਰਦਾਰ ਕੋਈ ਵੀ ਐਕਟਰ ਜਾਂ ਐਕਟਰੈਸ ਜਦੋਂ ਨਿਭਾਉਂਦਾ ਇੱਕ ਉਡੀਕ ਜਿਹੜੀ ਆ ਲੰਮੀ ਉਡੀਕ ਜਿਹੜੀ ਆ ਉਹ ਜ਼ਰੂਰ ਹੁੰਦੀ ਆ ਹੁਣੇ ਉਹ ਤੁਹਾਨੂੰ ਵੀ ਝੁੜਕੂ ਲੱਗਾ ਰਹਿੰਦਾ ਕਿ ਇਹ ਫਿਲਮ ਜਿਹੜੀ ਉਹ ਕਿੱਦਾਂ ਜਾਣੀ ਆ ਕਿਉਂਕਿ ਉਹਦੀ ਸ਼ੂਟਿੰਗ ਪਹਿਲਾਂ ਹੋ ਚੁੱਕੀ ਹੁੰਦੀ ਆ ਤੇ ਉਹਦਾ ਜਿਹੜਾ ਰਿਜ਼ਲਟ ਆ ਕਹਿੰਦੇ ਹੁੰਦੇ ਆ ਉਹ ਬਾਅਦ ਚ ਆਉਣਾ ਹੁੰਦਾ ਹਨਾ ਉਹ ਪੇਪਰ ਦੇਣ ਵਾਂਗ ਹੋ ਜਾਂਦਾ ਪਰ ਸੀਮਾ ਜੀ ਸਭ ਤੋਂ ਵਧੀਆ ਜਿਹੜਾ ਕਿਰਦਾਰ ਜਿਹੜਾ ਜਦੋਂ ਤੁਸੀਂ ਦੂਰਦਰਸ਼ਨ ਦੇ ਵਿੱਚ ਸੀਰੀਅਲਸ ਕੀਤੇ ਸਭ ਤੋਂ ਵਧੀਆ ਜਿਹੜਾ ਤੁਹਾਡੇ ਦਿਲ ਦੇ ਨੇੜੇ ਕੋਈ ਵੀ ਨਾਟਕ ਜਾਂ ਕੋਈ ਵੀ ਕਿਰਦਾਰ ਕਿਹੜਾ ਰਿਹਾ
ਦੇਖੋ ਦੂਰਦਰਸ਼ਨ ਰੇਡੀਓ ਦੇ ਉੱਤੇ ਗੱਲ ਕਰਾਂ ਤਾਂ ਮੇਰਾ ਬਹੁਤ ਵਧੀਆ ਕਰੈਕਟਰ ਮੈਂ ਵੈਸੇ ਤਾਂ ਸਾਰੇ ਹੀ ਲੀਡ ਹੀ ਕੀਤੇ ਆ ਪ੍ਰਤਾਪੀ ਵੀ ਕੀਤਾ ਇੱਕ ਮੈਂ ਸੀਰੀਅਲ ਕੀਤਾ ਸੀ ਸਰਾਪੀਆਂ ਰੂਹਾਂ
ਜੀ
ਤਾਂ ਉਹਦੇ ਵਿੱਚ ਮੈਂ ਸੀ ਪ੍ਰੀਤੋ ਮੈਨੂੰ ਜ਼ਿਆਦਾਤਰ ਪ ਹੀ ਮਿਲਦਾ ਰਿਹਾ ਤੇ ਮੇਰਾ ਲੱਕੀ ਵੀ ਪ ਹੈ ਕਿਉਂਕਿ ਮੈਂ ਪੱਪੀ ਹਾਂ ਮੇਰਾ ਨਾਮ ਨਿਕਨੇਮ ਜੋ ਮੇਰੇ ਪਾਪਾ ਜੀ ਨੇ ਰੱਖਿਆ ਤਾਂ ਉਹ ਪੱਪੀ ਹੈ ਸੋ ਇਸ ਲਈ ਤਾਂ ਮੇਰਾ ਜ਼ਿਆਦਾ ਪਾਲੋ ਪ੍ਰੀਤੋ ਹਨਾ ਪ੍ਰਤਾਪੀ ਏਦਾਂ ਦੇ ਨਾਮ ਰਹੇ ਨੇ ਸੋ ਮੇਰੇ ਉਹ ਵੀ ਜਿਹੜਾ ਸੀਰੀਅਲ ਸੀ ਨੋਵਲ ਸੀ ਉਹ ਬੜੇ ਦਿਲ ਦੇ ਨੇੜੇ ਆ ਬਹੁਤ ਅੱਛਾ ਲੱਗਿਆ ਸੀ ਉਹ ਬਿਲਕੁਲ ਹਟਕੇ ਸੀ ਤਾਂ ਉਹਦੇ ਵਿੱਚ ਰੇਡੀਓ ਤੇ ਤਾਂ ਮੈਂ ਗੱਲ ਕਰਾਂ ਤਾਂ ਮੈਨੂੰ ਜ਼ਿਆਦਾ ਪ੍ਰਤਾਪੀ ਬਹੁਤ ਜ਼ਿਆਦਾ ਪਸੰਦ ਹੈ ਪਰ ਜਦੋਂ ਮੈਂ ਦੂਰਦਰਸ਼ਨ ਤੇ ਕਹਾਂ ਤਾਂ ਇੱਕ ਤਾਂ ਮੇਰੇ ਪਾਲੋ
ਜੀ
ਪਾਲੋ ਦਾ ਕਰੈਕਟਰ ਤੇ ਦੂਜਾ ਭਾਗਾਂ ਵਾਲੀਆਂ ਦੇ ਵਿੱਚ ਮੈਂ ਪਾਗਲ ਦਾ ਰੋਲ ਕੀਤਾ ਸੀ
ਜੀ
ਤਾਂ ਉਹ ਪਾਗਲ ਦਾ ਜਿਹੜਾ ਕਰੈਕਟਰ ਹੈ ਉਹ ਮੇਰੇ ਬਹੁਤ ਦਿਲ ਦੇ ਨੇੜੇ ਹੈ ਬਹੁਤ ਜ਼ਿਆਦਾ ਦਿਲ ਦੇ ਨੇੜੇ ਮੇਰੇ ਪਾਗਲ ਦਾ ਕਰੈਕਟਰ ਹੈ
ਜੀ ਸੋ ਇਹੋ ਜਿਹੇ ਜਿਹੜੇ ਰੋਲ ਨਿਭਾਉਣ ਦੇ ਲਈ ਕਾਫੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਉਸ ਫੀਲਿੰਗਸ ਦੇ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਹੈ
ਹਾਂ ਉਹਦੇ ਵਿੱਚ ਕੀ ਹੈ ਕਿ ਇੱਕ ਚੀਜ਼ ਮੈਨੂੰ ਇਹ ਹੈ ਕਿ ਇਮੋਸ਼ਨਲ ਜਿਹੜਾ ਅਸੀਂ ਪਾਰਟ ਕਰਦੇ ਹਾਂ ਜਦੋਂ ਕਿ ਆਮ ਸਾਡੇ ਲੋਕ ਨੇ ਉਹਨਾਂ ਨੂੰ ਵੀ ਪਤਾ ਵੀ ਜਿਹੜੇ ਕੈਮਰੇ ਤੇ ਕੰਮ ਕਰ ਰਹੇ ਨੇ ਨਾ ਤਾਂ ਸਕਰੀਨ ਤੇ ਵਰਕ ਕਰ ਰਹੇ ਨੇ ਇਹ ਲੋਕ ਸਾਰੇ ਗਲਿਸਰੀਨ ਪਾਉਂਦੇ ਨੇ ਅੱਖਾਂ ਚ ਤੇ ਆਰਟੀਫਿਸ਼ਲ ਜਿਹੜੇ ਨੇ ਨਕਲੀ ਆਂਸੂ ਲੈ ਕੇ ਆਉਂਦੇ ਨੇ ਪਰ ਮੈਂ ਇਹ ਗੱਲ ਦੱਸੂਗੀ ਕਿ ਮੈਨੂੰ ਇੰਨੇ ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ ਜਦੋਂ ਮੈਂ ਕੋਈ ਵੀ ਇਮੋਸ਼ਨਲ ਕਰਨਾ ਰੋਣ ਧੋਣ ਵਾਲਾ ਕਰਨਾ ਮੈਂ ਗਲਿਸਰੀਨ ਨੂੰ ਕਦੇ ਟੱਚ ਨਹੀਂ ਕਰਕੇ ਦੇਖਿਆ ਤੇ ਮੇਰੇ ਤੋਂ ਪਾ ਕੇ ਨਾ ਹੀ ਰੋਲ ਹੋਊਗਾ ਸੋ ਮੈਂ ਉਸ ਰੋਲ ਦੇ ਵਿੱਚ ਖੁੱਬ ਜਾਨੀ ਆ ਤਾਂ ਮੈਨੂੰ ਆਪਣੇ ਆਪ ਹੀ ਪਤਾ ਨਹੀਂ ਕਿਉਂ ਲੱਗਣ ਲੱਗ ਜਾਂਦਾ ਵੀ ਇਹ ਸਾਰੀ ਮੇਰੇ ਤੇ ਬੀਤ ਰਹੀ ਹੈ ਈਵਨ ਇਹ ਵੀ ਹੁੰਦਾ ਕਿ ਜਦੋਂ ਮੈਂ ਇੱਕ ਰੋਣ ਵਾਲਾ ਰੋਲ ਕਰ ਰਹੀ ਹੁੰਦੀ ਹਾਂ ਤਾਂ ਮੈਨੂੰ ਕੱਟ ਤਾਂ ਉਹ ਕਰ ਦਿੰਦੇ ਨੇ ਤਾਂ ਮੈਨੂੰ ਉਦੋਂ ਬਾਅਦ 10 ਮਿੰਟ ਚਾਹੀਦੇ ਨੇ ਆਪਣੇ ਆਪ ਨੂੰ ਸੰਭਾਲਣ ਲਈ ਤੇ ਸਾਰੇ ਮੈਨੂੰ ਪਾਣੀ ਵੀ ਪਿਲਾਉਂਦੇ ਨੇ ਠੀਕ ਹੋ ਸੀਮਾ ਜੀ ਠੀਕ ਹੋ ਕਿਉਂਕਿ ਮੈਨੂੰ ਉਹ ਰੋਲ ਦੇ ਵਿੱਚੋਂ ਨਿਕਲਣ ਲਈ 10 ਮਿੰਟ ਚਾਹੀਦੇ ਨੇ ਚਾਹੇ ਉਹ ਰੇਡੀਓ ਤੇ ਹੋਵੇ ਚਾਹੇ ਉਹ ਪਰਦੇ ਦੇ ਉੱਤੇ ਹੋਵੇ ਮੈਨੂੰ ਉਹ ਰੋਲ ਦੇ ਵਿੱਚ ਖੁੱਬਣਾ ਬਹੁਤ ਚੰਗਾ ਲੱਗਦਾ ਪਰ ਮੈਨੂੰ ਹੁੰਦਾ ਕਿ ਅੱਛਾ ਵੀ ਲੱਗਦਾ ਕਿ ਜੇ ਮੈਂ ਇਹਦੇ ਆਂਸੂ ਨਹੀਂ ਆਏ ਤਾਂ ਮੈਂ ਖੂਬੀ ਨਹੀਂ
ਬਿਲਕੁਲ ਬਿਲਕੁਲ ਸੋ ਅਦਾਕਾਰੀ ਅਸਲ ਦੇ ਵਿੱਚ ਕਿਸੇ ਵੀ ਕਰੈਕਟਰ ਨੂੰ ਜਿਉਣ ਦੀ ਕਲਾ ਹੀ ਆ ਹਨਾ ਔਰ ਤੁਸੀਂ ਉਹਨੂੰ ਭਰਪੂਰ ਜਿਉਂਦੇ ਹੋ ਆਪਣੇ ਕਿਸੇ ਵੀ ਕਿਰਦਾਰ ਨੂੰ ਔਰ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਕੇ ਹੋਰ ਕੁਛ ਨਹੀਂ ਹੁੰਦਾ ਇੱਕ ਐਕਟਰ ਦੇ ਲਈ ਅਸੀਂ ਬਹੁਤ ਸਾਰੇ ਦੂਸਰੇ ਐਕਟਰਸ ਜਿਹੜੇ ਇਸ ਵੇਲੇ ਬਾਲੀਵੁੱਡ ਦੇ ਵਿੱਚ ਐਕਟਿੰਗ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਆ ਜੇ ਆਮਿਰ ਖਾਨ ਨੂੰ ਅਸੀਂ ਦੇਖੀਏ ਔਰ ਉਹ ਇੱਕ ਕਰੈਕਟਰ ਨੂੰ ਬਾਕਾਇਦਾ ਜਿਉਂਦਾ ਹੋਰ ਵੀ ਬਹੁਤ ਸਾਰੇ ਜਿਹੜੇ ਅਦਾਕਾਰ ਹੈ ਜਿਹੜੇ ਅਸਲ ਦੇ ਵਿੱਚ ਅਦਾਕਾਰੀ ਦੇ ਨਾਲ ਆਪਣਾ ਪਿਆਰ ਰੱਖਦੇ ਆ ਉਹਨਾਂ ਦਾ ਗੂੜਾ ਜਿਹੜਾ ਨਾਤਾ ਉਹ ਇਸ ਭਾਵਨਾ ਤੇ ਮੈਨੂੰ ਲੱਗਦਾ ਕਾਫੀ ਸ਼ਿੱਦਤ ਦੇ ਨਾਲ ਯਕੀਨ ਕਰਦੇ ਆ ਸੋ ਫਿਲਮਾਂ ਦੇ ਵਿੱਚ ਤੁਸੀਂ ਦੱਸਿਆ ਕਿ ਦਿਲਦਾਰਾ ਦੇ ਨਾਲ ਤੁਹਾਡੀ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਫਿਰ ਪੰਜਾਬੀ ਫਿਲਮਾਂ ਦੇ ਹੋਰ ਕਿਹੜੇ ਕਿਹੜੇ ਪੜਾਅ ਦੇ ਵਿੱਚੋਂ ਤੁਸੀਂ ਲੰਘੇ ਹੋ
ਉਸ ਤੋਂ ਬਾਅਦ ਇਹ ਕਾਫੀ ਲੰਮਾ ਸਮਾਂ ਜਿਹੜਾ ਗੈਪ ਰਿਹਾ ਕਿ ਉਦੋਂ ਪੰਜਾਬੀ ਮੂਵੀ ਜਾਂ ਅਨਲੱਕੀ ਲਈ ਅਸੀਂ ਨਹੀਂ ਉਹ ਸਮਾਂ ਹੰਢਾ ਸਕੇ ਤਾਂ ਉਹ ਉਸ ਤੋਂ ਬਾਅਦ ਬੰਦ ਰਹੀ ਆ ਤਾਂ ਉਸ ਤੋਂ ਬਾਅਦ ਮਨਮੋਹਨ ਸਿੰਘ ਜੀ ਉਹਨਾਂ ਨੇ ਸ਼ੁਰੂਆਤ ਕੀਤੀ
ਹਰਭਜਨ
ਮਾਨ ਹੋਣਾ ਜੀ ਨੂੰ ਲੈ ਕੇ ਤਾਂ ਮਨਮੋਹਨ ਸਿੰਘ ਜੀ ਨੇ ਜਦੋਂ ਇਹ ਸ਼ੁਰੂਆਤ ਕੀਤੀ ਜੀ ਆਇਆਂ ਤੋਂ ਤਾਂ ਉਸ ਤੋਂ ਬਾਅਦ ਮੇਰੇ ਉਹਨਾਂ ਦੇ ਨਾਲ ਸੈਕਿੰਡ ਮੂਵੀ ਸ਼ੁਰੂ ਹੋ ਗਈ ਅਸਾਂ ਨੂੰ ਮਾਣ ਮਤਨਾਂ ਦਾ ਤਾਂ ਉਹਦੇ ਵਿੱਚ ਵੀ ਇੱਕ ਛੋਟਾ ਜਿਹਾ ਕਰੈਕਟਰ ਸੀਗਾ ਲਾਸਟ ਡੇ ਸੀ ਪੈਕਅਪ ਸੀ ਕਹਿੰਦੇ ਵੀ ਇੱਕ ਕਰੈਕਟਰ ਹੈਗਾ ਸਾਨੂੰ ਕੋਈ ਲੇਡੀ ਚਾਹੀਦੀ ਹੈ ਤਾਂ ਮੇਰਾ ਜ਼ਿਕਰ ਕੀਤਾ ਗਿਆ ਆਪਣਾ ਮੇਰੇ ਕਲੀਗ ਸੀ ਹਰਪਾਲ ਜੀ ਉਹਨਾਂ ਨੇ ਮੇਰਾ ਜ਼ਿਕਰ ਕਰਿਆ ਵੀ ਮੈਮ ਇੱਦਾਂ ਕਰਕੇ ਤੁਹਾਨੂੰ ਸੀਮਾ ਜੀ ਇੱਕ ਕਰੈਕਟਰ ਹੈ ਛੋਟਾ ਜਿਹਾ ਫਿਲਮ ਦੇ ਵਿੱਚ ਹੈ ਕਰੋਗੇ ਮੈਨੂੰ ਵੀ ਖੁਸ਼ੀ ਹੋਈ ਤਾਂ ਮੈਂ ਕਿਹਾ ਵੀ ਹਾਂ ਕਰ ਲਾਂਗੇ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਠੀਕ ਹੈ ਆਹ ਲੋਕੇਸ਼ਨ ਹੈ ਤੁਸੀਂ ਉੱਥੇ ਪਹੁੰਚ ਜਾਓ ਮੈਂ ਗਈ ਤਾਂ ਮੈਨੂੰ ਜਾ ਕੇ ਜਦੋਂ ਮਨਮੋਹਨ ਸਿੰਘ ਜੀ ਕੋਲ ਆਏ ਮੈਨੂੰ ਦੇਖਿਆ ਕਹਿੰਦੇ ਵੀ ਨਹੀਂ ਸਾਡਾ ਤਾਂ ਬੁੜੀ ਦਾ ਓਲਡ ਕਰੈਕਟਰ ਹੈ
ਤੇ
ਬਟ ਇਹ ਤਾਂ ਇੰਨੇ ਓਲਡ ਨਹੀਂ ਲੱਗਦੇ ਕਿਉਂਕਿ ਹੁਣ ਉਸ ਫਿਲਮ ਨੂੰ ਵੀ ਕਾਫੀ ਸਮਾਂ ਹੋ ਗਿਆ ਤਾਂ ਕਹਿੰਦੇ ਵੀ ਮੇਰਾ ਵੀ ਦਿਲ ਜਿਹਾ ਟੁੱਟ ਗਿਆ ਮੈਂ ਕਿਹਾ ਵੀ ਮੈਂ ਇੰਨੀ ਦੂਰ ਆਈ ਸੀ ਪਰ ਹੁਣ ਇਹ ਮੈਨੂੰ ਸਿਲੈਕਟ ਨਹੀਂ ਕਰਨਗੇ ਫੀਲ ਵੀ ਹੁੰਦਾ ਇੱਕ ਐਕਟਰ ਨੂੰ ਵਾਪਸ ਜਾਣਾ ਸੋ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਇੱਕ ਮੌਕਾ ਇਹ ਦਿਓ ਵੀ ਮੇਰੀ ਗੈਟਅਪ ਦੇਖ ਲਓ ਠੀਕ ਹੈ ਮੈਂ ਉਹਨਾਂ ਦੇ ਉਹ ਤਾਂ ਦੇਖ ਕੇ ਚਲੇ ਗਏ ਮੇਰੇ ਕੋਲ ਜਿਹੜੇ ਆਪਣਾ ਕੋਸਟਿਊਮ ਵਾਲੇ ਖੜੇ ਸੀ ਸਟਾਫ ਸੀ ਮੈਂ ਉਹਨਾਂ ਨੂੰ ਕਿਹਾ ਕਹਿੰਦੇ ਵੀ ਇੱਦਾਂ ਕਰਕੇ ਤੁਸੀਂ ਓਲਡ ਨਹੀਂ ਲੱਗਦੇ ਇਹ ਕਰੈਕਟਰ ਓਲਡ ਹੈ ਮੈਂ ਕਿਹਾ ਜੀ ਵੈਸੇ ਮੈਂ ਜਿਹੜਾ ਦੂਰਦਰਸ਼ਨ ਤੇ ਕੰਮ ਕਰ ਰਹੀ ਹਾਂ ਉਹ ਸਾਰਾ ਮੈਂ ਓਲਡ ਕਰੈਕਟਰ ਹੀ ਕਰ ਰਹੀ ਹਾਂ ਬਹੁਤ ਜ਼ਿਆਦਾ ਕਹਿੰਦੇ ਇੱਦਾਂ ਕਿੱਦਾਂ ਮੈਂ ਕਿਹਾ ਫਿਰ ਤੁਸੀਂ ਇੱਦਾਂ ਮੈਨੂੰ ਇੱਕ ਵਾਰੀ ਆਪਣੇ ਸੂਟ ਵਗੈਰਾ ਚ ਆ ਜਾਣ ਦਿਓ ਮੈਂ ਆਪਣਾ ਸੂਟ ਪਾਇਆ ਸੂਟ ਪਾ ਕੇ ਮੈਂ ਹਮੇਸ਼ਾ ਉਸ ਟਾਈਮ ਨਾ ਆਪਣੀਆਂ ਲੰਬੀਆਂ ਬਾਹਾਂ ਵਾਲੇ ਕੱਪੜੇ ਕਫ ਸਲੀਵ ਪਾਉਂਦੀ ਸੀ ਤੇ ਮੈਂ ਉਹ ਪਾਇਆ ਤੇ ਨਾਲ ਮੈਂ ਦੁਪੱਟਾ ਸਿਰ ਤੇ ਕਰਕੇ ਬੁੱਕਲ ਜੀ ਮਾਰੀ ਤੇ ਮੈਂ ਬਹਿ ਗਈ ਤੇ ਉਹ ਕਹਿੰਦੇ ਵੀ ਮਤਲਬ ਹਲਕਾ ਜਿਹਾ ਉਹਨਾਂ ਨੇ ਮੈਨੂੰ ਵਾਈਟਨਰ ਦਿੱਤਾ ਕਹਿੰਦੇ ਠੀਕ ਲੱਗਦਾ ਵੀ ਆਪਾਂ ਮਾਂਜੀ ਨੂੰ ਬੁਲਾਉਂਦੇ ਹਾਂ ਉਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ ਤਾਂ ਕਹਿੰਦੇ ਹਾਂ ਹਾਂ ਓਕੇ ਓਕੇ ਠੀਕ ਹੈ ਬਹੁਤ ਵਧੀਆ ਤਾਂ ਉਹ ਮੈਨੂੰ ਕਹਿੰਦੇ ਲਿਓ ਲਿਓ ਬਸ ਬਸ ਰੈਡੀ ਕਰਦੇ ਨਾ ਰੈਡੀ ਕਰੋ ਚਲੋ ਜੀ ਮੈਂ ਚਲੇ ਗਈ ਮੈਂ ਸ਼ਾਰਟ ਦੇ ਵਿੱਚ ਉਹ ਮੇਰਾ ਡਾਇਲੋਗ ਵੀ ਸੀ ਹਾਏ 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 ਡਾਕਟਰ ਬੀਬੀ ਟੀਕਾ ਲਾਈ ਉਹ ਕਹਿੰਦੀ ਹੈਰਾਨ ਹੁੰਦੀ ਹੈ ਮੈਂ ਕਿਹਾ ਮੈਂ ਸਿਰ ਗੇੜੇ ਖਾਈ ਜਾਂਦਾ ਕਾਲਜਾ ਮੱਚੀ ਜਾਂਦਾ ਹੈ ਨਾ ਚਿੱਤ ਘਾਉਂ ਮਾਉਂ ਕਰਦਾ ਮੇਰਾ ਇੰਨਾ ਹੀ ਕਰੈਕਟਰ ਸੀ ਤੇ ਮੈਂ ਕਰਕੇ ਉਹਨਾਂ ਨੇ ਓਕੇ ਔਰ ਕੱਟ ਕਰਤਾ ਤੇ ਉਦੋਂ ਬਾਅਦ ਆ ਗਏ ਮੈਨੂੰ ਲੱਗਿਆ ਵੀ ਹਲੇ ਇੱਕ ਫਿਲਮ ਬਣ ਰਹੀ ਹੈ ਉਹਦੇ ਵਿੱਚ ਪਤਾ ਨਹੀਂ ਦੋ ਤਿੰਨ ਟੇਕ ਲੈਣਗੇ ਤਾਂ ਮਾਂਜੀ ਕਹਿੰਦੇ ਨਹੀਂ ਓਕੇ ਬਿਲਕੁਲ ਮੇਰੇ ਲਈ ਬਹੁਤ ਵਧੀਆ ਮੈਂ ਦੁਬਾਰਾ ਕਿਉਂ ਲਵਾਂ ਮੈਂ ਕਿਹਾ ਸਰ ਵੀ ਹੋ ਗਿਆ ਚੈੱਕ ਕਰਦੇ ਨੇ ਕਹਿੰਦੇ ਹਾਂ ਬਿਲਕੁਲ ਮੈਂ ਕਿਹਾ ਵੀ ਮੈਂ ਤਾਂ ਦੇਖ ਲਓ ਜੇ ਹੋਰ ਕਹਿੰਦੇ ਗੁੰਜਾਇਸ਼ ਹੀ ਨੀ ਮੈਂ ਬਿਲਕੁਲ ਓਕੇ ਹਾਂ ਠੀਕ ਹੈ ਜੇ ਡਾਇਰੈਕਟਰ ਓਕੇ ਹੈ ਤਾਂ ਆਪਾਂ ਕੀ ਕਰ ਸਕਦੇ ਹਾਂ ਸੋ ਮੈਂ ਕਿਹਾ ਠੀਕ ਹੈ ਨਾ ਕਹਿੰਦੇ ਹਾਂ ਬਿਲਕੁਲ ਫਸਟ ਕਲਾਸ ਉਹਨਾਂ ਨੇ ਮੇਰਾ ਸਿੰਗਲ ਟੇਕ ਲਿਆ ਤੇ ਮੈਂ ਮਤਲਬ ਜ਼ਿਆਦਾਤਰ ਹਲੇ ਵੀ ਮੇਰਾ ਸਿੰਗਲ ਟੇਕ ਹੀ ਹੁੰਦਾ ਤਕਰੀਬਨ ਮੇਰਾ ਖਿਆਲ ਮੈਂ ਬਹੁਤੇ ਰੀਟੇਕ ਕਦੇ ਹੋਏ ਨੀ ਸੋ ਇਸ ਕਰਕੇ ਪਰਮਾਤਮਾ ਦੀ ਹਲੇ ਇਹ ਕਿਰਪਾ ਹੈ ਸਾਡੇ ਤੇ ਸੋ ਉਹ ਮੇਰੀ ਉਹਨਾਂ ਨਾਲ ਜਰਨੀ ਸ਼ੁਰੂ ਹੋ ਗਈ
ਠੀਕ ਹੈ
ਉਸ ਤੋਂ ਬਾਅਦ ਦਿਲ ਆਪਣਾ ਪੰਜਾਬੀ ਹਨਾ ਮੁੰਡੇ ਯੂਕੇ ਦੇ ਕੁੜੀ ਪੰਜਾਬ ਦੀ ਮਤਲਬ ਜਿੰਨੀਆਂ ਮਾਂਜੀ ਨੇ ਫਿਲਮਾਂ ਕੀਤੀਆਂ ਮੈਂ ਹਰ ਫਿਲਮ ਚ ਹੁੰਦੀ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਜਿੰਨੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਉਹ ਤਾਂ ਹੁਣ ਤੁਸੀਂ ਜਾਣਦੇ ਹੀ ਹੋ ਸਾਰੀਆਂ
ਬਿਲਕੁਲ ਹੁਣ ਪੰਜਾਬੀ ਸਿਨੇਮਾ ਦੀ ਜੇ ਗੱਲ ਕਰੀਏ ਇਸ ਵੇਲੇ ਮੈਨੂੰ ਲੱਗਦਾ ਕਿ ਇੱਕ ਤੋਂ ਬਾਅਦ ਇੱਕ ਜਿਹੜੀ ਸਫਲ ਪੰਜਾਬੀ ਮੂਵੀ ਜਿਹੜੀ ਆ ਉਹ ਆ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਆ ਉਹ ਵੀ ਫਿਲਮਾਂ ਦੇ ਵਿਚ ਹੋ ਰਹੇ ਆ ਇਤਿਹਾਸਕ ਫਿਲਮਾਂ ਬਣ ਰਹੀਆਂ ਕੁਛ ਹਟ ਕੇ ਵੀ ਜਿਹੜੇ ਵਿਸ਼ੇ ਆ ਉਹ ਅਪਣਾਏ ਜਾ ਰਹੇ ਆ ਸੋ ਤੁਸੀਂ ਕਿਵੇਂ ਦੇਖਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿਚ ਪੰਜਾਬੀ ਸਿਨੇਮਾ ਦਾ ਜਿਹੜਾ ਭਵਿੱਖ ਆ
ਦੇਖੋ ਪਹਿਲਾਂ ਜਦੋਂ ਫਿਲਮਾਂ ਬਣਨੀਆਂ ਹੁਣ ਸ਼ੁਰੂ ਹੋਈਆਂ ਬਹੁਤ ਅੱਛੀਆਂ ਬਣਨੀਆਂ ਸ਼ੁਰੂ ਹੋਈਆਂ ਤੇ ਆਡੀਅੰਸ ਦਾ ਦੇਖੀਏ ਰਿਸਪੌਂਸ ਨਾਲ ਆਡੀਅੰਸ ਹਮੇਸ਼ਾ ਥੋੜਾ ਜਿਹਾ ਚੇਂਜ ਭਾਲਦੀ ਹੈ ਤੇ ਪਹਿਲਾਂ ਆਪਣੀਆਂ ਹਾਸੇ ਵਾਲੀਆਂ ਫਿਲਮਾਂ ਕਾਮੇਡੀ ਫਿਲਮਾਂ ਜਿਹੜੀਆਂ ਕਿ ਉਹ ਲੋਕਾਂ ਨੂੰ ਕਿੰਨਾ ਹਸਾ ਦਿੰਦੀਆਂ ਸੀ ਤੇ ਹਿੱਟ ਹੋਈਆਂ ਕੈਰੀ ਔਨ ਜੱਟਾ ਜੱਟ ਜੂਲੀਅਟ ਕਿੰਨੀਆਂ ਫਿਲਮਾਂ ਨੇ ਜਿਹੜੀਆਂ ਹਸਾਉਂਦੀਆਂ ਰਹੀਆਂ ਨੇ ਬਹੁਤ ਹਿੱਟ ਗਈਆਂ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਫਿਰ ਚੇਂਜ ਹੋਇਆ ਹਾਸੇ ਤੋਂ ਹਟ ਕੇ ਫਿਰ ਅਨੁਰਾਗ ਸਿੰਘ ਜੀ ਨੇ ਪੰਜਾਬ
1984
ਤਾਂ ਉਸ ਨੂੰ ਵੀ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ ਤਾਂ ਉਥੋਂ ਲੱਗਿਆ ਦੇਖੋ ਇੱਕ ਜਦੋਂ ਬੰਦਾ ਪੈਸੇ ਲਾਉਂਦਾ ਹੈ ਫਿਲਮ ਬਣਾਉਂਦਾ ਇੱਕ ਪ੍ਰੋਡਿਊਸਰ ਡਾਇਰੈਕਟਰ ਬਾਕੀ ਦੀ ਸਾਰੀ ਮਿਹਨਤ ਲੱਗੀ ਹੁੰਦੀ ਹੈ ਤੇ ਉਦੋਂ ਕਿਸੇ ਹਟ ਕੇ ਸਬਜੈਕਟ ਨੂੰ ਹੱਥ ਪਾਉਣਾ ਥੋੜਾ ਡਰ ਲੱਗਦਾ ਹਰ ਇੱਕ ਬੰਦੇ ਪਰ ਜਦੋਂ ਇਹ ਹੁੰਗਾਰਾ ਮਿਲਿਆ ਤਾਂ ਸਮਝ ਲਓ ਇਹ ਦੌਰ ਦੂਜਾ ਸ਼ੁਰੂ ਹੋ ਗਿਆ ਤਾਂ ਹੁਣ ਇੱਕ ਸਬਜੈਕਟ ਲੈ ਕੇ ਮੂਵੀ ਨੂੰ ਬਣਾਇਆ ਜਾਂਦਾ ਜਿੰਨੀਆਂ ਵੀ ਤੁਸੀਂ ਦੇਖੋਗੇ ਆਪਣਾ ਅਰਦਾਸ ਠੀਕ ਹੈ ਹਾਂ ਫਿਰ ਗਿੱਪੀ ਦੀ ਇਹ ਸ਼ੁਰੂਆਤ ਸੀ ਤੇ ਜਦੋਂ ਅਸੀਂ ਕਰਦੇ ਸੀ ਸਾਨੂੰ ਲੱਗਦਾ ਨਹੀਂ ਸੀ ਵੀ ਲੋਕਾਂ ਦਾ ਇੰਨਾ ਭਰਮਾ ਔਰ ਇੰਨਾ ਵੱਡਾ ਹੁੰਗਾਰਾ ਮਿਲਿਆ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਗਈ ਉਹ ਗਿੱਪੀ ਦੀ ਮੂਵੀ ਸੋ ਉਸ ਤੋਂ ਬਾਅਦ ਇਹ ਆ ਗਈ ਆਪਣੀ ਮੰਜੇ ਬਿਸਤਰੇ ਇਹ ਵੀ ਤੁਸੀਂ ਦੇਖ ਲਓ ਫਿਰ ਰੱਬ ਦਾ ਰੇਡੀਓ ਉਹ ਲੋਕਾਂ ਨੇ ਕਿੰਨਾ ਕਿੰਨਾ ਪਿਆਰਾ ਜਿਹਾ ਕੰਸੈਪਟ ਹੈ ਲੱਗਦਾ ਨਹੀਂ ਸੀ ਫਿਲਮ ਕਰਦੇ ਕਿ ਵੀ ਇੱਥੇ ਤੱਕ ਜਾਏਗੀ ਪਰ ਅੱਜ ਹਰ ਬੰਦੇ ਦੀ ਜ਼ੁਬਾਨ ਤੇ ਆ ਉਹ ਨਾਮ ਫਿਲਮ ਦਾ। ਫਿਰ ਹੋਰ ਕਿੰਨੀਆਂ ਹੀ ਫਿਲਮਾਂ ਨੇ ਜਿਨ੍ਹਾਂ ਦੇ ਅਕਸਰ ਅਸੀਂ ਨਾਮ ਭੁੱਲ ਜਾਂਦੇ ਆ ਪਰ ਲੋਕਾਂ ਨੇ ਉਹਨਾਂ ਨੂੰ ਅੰਗਰੇਜ਼
ਬਿਲਕੁਲ
ਬੰਬੂ ਕਾਟ ਠੀਕ ਹੈ ਤੇ ਨਿੱਕਾ ਜੈਲਦਾਰ ਮੈਂ ਕੀ ਫਿਲਮਾਂ ਹੁਣ ਤਾਂ ਇਹ ਕਹਿ ਸਕਦੀ ਆ ਵੀ ਜੋ ਵੀ ਆ ਰਹੀਆਂ ਨੇ ਠੀਕ ਹੈ ਤੇ ਲਾਹੌਰੀਏ ਮੈਨੂੰ ਹੌਲੀ ਹੌਲੀ ਯਾਦ ਆਈ ਜਾਂਦੇ ਨੇ ਨਾਮ ਸੋ ਮੈਂ ਕਿਹਦਾ ਕਿਹਦਾ ਨਾਮ ਛੱਡਾਂ ਤੇ ਕਿਹਦਾ ਨਾਮ ਲਵਾਂ ਸੋ ਇਹ ਸਾਰੀਆਂ ਹੀ ਫਿਲਮਾਂ ਜਬਰਦਸਤ ਰਿਸਪਾਂਸ ਮਿਲਿਆ ਔਰ ਲੋਕਾਂ ਨੇ ਪਸੰਦ ਕੀਤੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਡੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਨੇ ਜੋ ਰਸਮਾਂ ਰਿਵਾਜ ਜੋ ਉਹ ਲੜਾਈਆਂ ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਉਹ ਝਗੜੇ ਉਹ ਜੋ ਵੀ ਦਿਖਾਏ ਗਏ ਨੇ ਉਹ ਸਾਡੀ ਹਨਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹ ਵਿਚਰਦੇ ਨੇ
ਬਿਲਕੁਲ ਸਾਡੇ ਨੇੜੇ ਆ
ਸਾਡੇ ਉਹ ਦਿਲ ਦੇ ਨੇੜੇ ਨੇ ਤੇ ਅੱਜ ਤੁਸੀਂ ਤੁਹਾਡੇ ਬੱਚੇ ਚਾਹੇ ਨਹੀਂ ਵੀ ਉਹਨਾਂ ਚੀਜ਼ਾਂ ਨਾਲ ਜੁੜੇ ਹੋਏ ਤੇ ਜਦੋਂ ਇੱਕ ਫਿਲਮ ਤੁਸੀਂ ਦੇਖਣ ਜਾਂਦੇ ਹੋ ਮੰਜੇ ਬਿਸਤਰੇ ਤਾਂ ਸਾਡੇ ਬੱਚੇ ਪਹਿਲਾਂ ਉਹ ਸਵਾਲ ਕਰਨਗੇ ਤੁਹਾਡੇ ਇੱਧਰ ਦੇ ਬੱਚੇ ਵੀ ਮੰਜੇ ਬਿਸਤਰੇ ਕੀ ਚੀਜ਼ ਹੈ ਤਾਂ ਜਦੋਂ ਫਿਲਮ ਦੇਖਦੇ ਨੇ ਫਿਰ ਉਹ ਪੁਰਾਣੇ ਵਿਆਹ ਸ਼ਾਦੀਆਂ ਦੇਖਦੇ ਨੇ ਹਨਾ ਤਾਂ ਉਹ ਦੇਖ ਕੇ ਉਹਨਾਂ ਨੂੰ ਉਸ ਚੀਜ਼ ਦਾ ਪਤਾ ਲੱਗਦਾ ਤੇ ਉਹ ਬੱਚੇ ਵੀ ਅੱਜ ਟੀਨੇਜਰ ਜਿਹੜੇ ਬੱਚੇ ਨੇ ਉਹ ਵੀ ਇਨ੍ਹਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਕਿ ਪੁਰਾਣੇ ਟਾਈਮ ਦੇ ਵਿੱਚ ਇੰਨਾ ਕੁ ਪਿਆਰ ਇੰਨਾ ਕੁ ਭਾਈਚਾਰਾ ਸੀ ਤੇ ਏਦਾਂ ਦੇ ਵਿਆਹ ਹੁੰਦੇ ਸੀ ਏਦਾਂ ਲੋਕਾਂ ਦਾ ਇਕੱਠੇ ਹੋ ਕੇ ਸ਼ੁਗਰ ਲਾਉਣਾ ਸੀ ਉਹ ਅੱਜ ਪਸੰਦ ਕੀਤਾ ਜਾਂਦਾ ਔਰ ਮੈਨੂੰ ਇਹ ਬਹੁਤ ਗੱਲ ਖੁਸ਼ੀ ਵੀ ਹੁੰਦੀ ਹੈ ਤੇ ਮਾਣ ਵਾਲੀ ਵੀ ਗੱਲ ਹੈ ਇੱਕ ਸਾਡੇ ਆਰਟਿਸਟਾਂ ਲਈ ਵੀ ਕਿ ਇੱਕ ਵਧੀਆ ਪਿਆਰੇ ਸਾਰੇ ਸਾਡੇ ਡਾਇਰੈਕਟਰ ਪ੍ਰੋਡਿਊਸਰ ਉਹਨਾਂ ਦਾ ਅਸੀਂ ਥੈਂਕਸ ਵੀ ਕਰਾਂਗੇ ਉਹਨਾਂ ਨੂੰ ਵਧਾਈ ਵੀ ਦੇਵਾਂਗੇ ਕਿ ਉਹਨਾਂ ਦੇ ਸਬਜੈਕਟ ਜਿਹੜੇ ਨੇ ਇੱਕ ਤੋਂ ਇੱਕ ਵੱਧ ਕੇ ਆ ਰਹੇ ਨੇ
ਕੀ ਬਾਤ ਹੈ ਸੋ ਸੀਮਾ ਜੀ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਜ਼ਿਆਦਾ ਦਿਲ ਦੇ ਨੇੜੇ ਫਿਲਮ ਕਿਹੜੀ ਹੈ ਤੇ ਕਿਹੜਾ ਕਿਰਦਾਰ ਹੈ ਸਭ ਤੋਂ ਜ਼ਿਆਦਾ
ਨਾ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਕਿਉਂਕਿ ਪਤਾ ਕੀ ਹੈ ਮੈਨੂੰ ਕਹਿੰਦੇ ਵੀ ਹੁੰਦੇ ਨੇ ਉਦੋਂ ਗਿੱਪੀ ਜੀ ਵੀ ਇਹੀ ਗੱਲ ਕਰਦੇ ਸੀ ਵੀ ਉਹ ਕਹਿੰਦੇ ਵੀ ਸੀਮਾ ਜੀ ਮੈਨੂੰ ਪੀਟੀਸੀ ਤੇ ਵੀ ਇਹ ਸਵਾਲ ਪੁੱਛਿਆ ਤਾਂ ਮੈਨੂੰ ਲੱਗਿਆ ਕਿ ਮੇਰਾ ਇੱਕ ਕਰੈਕਟਰ ਹੀ ਬਣ ਗਿਆ ਕਿ ਮੈਂ ਮਦਰ ਹਾਂ ਤਾਂ ਬਸ ਇੱਕ ਬੇਟਾ ਬਦਲ ਦਿੰਦੇ ਨੇ ਕਿਸੇ ਦੇ ਵਿੱਚ ਗਿੱਪੀ ਕਿਸੇ ਦੇ ਵਿੱਚ ਗਿੱਪੀ ਜੀ ਕਿਸੇ ਚ ਐਮੀ ਜੀ ਹਨਾ ਕਿਸੇ ਦੇ ਵਿੱਚ ਆਪਣਾ ਅਮਰਿੰਦਰ ਜੀ ਸਾਰੇ ਐਕਟਰ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਮੇਰੇ ਬੇਟੇ ਹੀ ਹੁੰਦੇ ਨੇ ਜਾਂ ਮੈਂ ਹੀਰੋਇਨ ਦੀ ਮਦਰ ਹੁੰਦੀ ਹਾਂ ਜਾਂ ਮੈਂ ਹੀਰੋ ਦੀ ਮਦਰ ਹੁੰਦੀ ਹਾਂ ਸੋ ਉਹਦੇ ਵਿੱਚ ਮੈਨੂੰ ਆਪਣਾ ਮਦਰ ਹੀ ਦਿਖਦਾ ਤਾਂ ਫਿਰ ਮਦਰ ਦੇ ਲਈ ਇਹ ਕਹਿਣਾ ਬੜਾ ਇੰਪੋਸੀਬਲ ਜਿਹਾ ਹੋ ਜਾਂਦਾ ਵੀ ਮੈਂ ਕਿਹਦੀ ਮਾਂ ਚੰਗੀ ਸੀ ਕਿਹਦੀ ਨਹੀਂ ਸੀ ਹਨਾ ਇਹ ਮੇਰੇ ਲਈ ਨਹੀਂ ਕੁਛ ਵੀ ਮੈਂ ਚੂਜ਼ ਨਹੀਂ ਕਰ ਪਾਉਂਗੀ ਕਿਉਂਕਿ ਮੈਂ ਹਰ ਇੱਕ ਦੇ ਵਿੱਚ ਇੱਕ ਮਾਂ ਤੇ ਮੈਂ ਆਪਣਾ ਬੈਸਟ ਦੇਣਾ ਚਾਹੁੰਦੀ ਹਾਂ ਤੇ ਆਪਣੇ ਬੱਚਿਆਂ ਦੇ ਲਈ ਤਾਂ ਮੈਂ ਪੋਜ਼ਿਟਿਵ ਜੀ ਹੋਈ ਮਾਂ ਤਾਂ ਗਿੱਪੀ ਜੀ ਵੀ ਇਹੀ ਕਹਿੰਦੇ ਸੀ ਵੀ ਇਹ ਤਾਂ ਵਿਚਾਰੇ ਜੇ ਮਾਂ ਹੁੰਦੇ ਨੇ ਮੈਂ ਕਿਹਾ ਹਾਂਜੀ ਮੈਂ ਤਾਂ ਮਾਂ ਤੇ ਮੇਰੇ ਲਈ ਉਹ ਮਾਂ ਦਾ ਕਰੈਕਟਰ ਹੀ ਦਿਲ ਦੇ ਨੇੜੇ ਆ
ਕਿਆ ਬਾਤ ਹੈ ਜੀ ਬਹੁਤ ਖੂਬ ਸੋ ਫਿਲਮਾਂ ਦਾ ਹੀ ਜਿਹੜਾ ਇਹ ਸਿਲਸਿਲਾ ਚਲੋ ਅੱਗੇ ਵੀ ਜਾਰੀ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਹੋਰ ਪ੍ਰੋਜੈਕਟ ਜਿਹੜੇ ਤੁਸੀਂ ਕਰਨ ਜਾ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਫਿਲਮਾਂ ਦੇ ਨਾਲ ਜਾਂ ਫਿਰ ਨਾਟਕਾਂ ਦੇ ਨਾਲ
ਬਿਲਕੁਲ ਦੇਖੋ ਮੈਂ ਰੇਡੀਓ ਤੇ ਵੀ ਹੁਣ ਤੱਕ ਵੀ ਜੁੜੀ ਹੋਈ ਹਾਂ ਤੇ ਮੈਂ ਉੱਥੇ ਵੀ ਮੇਰਾ ਸੀਰੀਅਲ ਵੀ ਕੋਈ ਨਾ ਕੋਈ ਹੁੰਦਾ ਹੈ ਜਾਂ ਕੋਈ ਡਰਾਮਾ ਸਿੰਗਲ ਐਪੀਸੋਡ ਵੀ ਹੋ ਜਾਂਦਾ ਤੇ ਮੈਂ ਭੈਣਾਂ ਦਾ ਪ੍ਰੋਗਰਾਮ ਵੀ ਕਰਦੀ ਹਾਂ ਤੇ ਉਹਦੇ ਵਿੱਚ ਇੱਕ ਮੇਰਾ ਫੈਮਿਲੀ ਨੰਬਰ 1 ਸ਼ੋਅ ਜਾਂਦਾ ਜਿਹੜੇ ਕਿ ਹਰ ਆਪਣਾ ਡਾਕਟਰ ਦੇ ਨਾਲ ਮੁਲਾਕਾਤ ਹੈ ਹਰ ਬਿਮਾਰੀ ਬਾਰੇ ਜਾਣਕਾਰੀ ਕਰਾਉਣਾ ਲੋਕਾਂ ਨੂੰ ਮੈਸੇਜ ਦਿੰਦੇ ਹਾਂ ਸੋ ਉੱਥੇ ਵੀ ਮੈਂ ਹਲੇ ਤੱਕ ਜੁੜੀ ਹੋਈ ਹਾਂ ਤੇ ਮੈਂ ਉੱਥੇ ਕਿਤੇ ਨਾ ਕਿਤੇ ਉਹ ਵੀ ਵਿਚਾਰੇ ਮੇਰੇ ਲਈ ਸਮਾਂ ਕੱਢਦੇ ਨੇ ਮੈਂ ਵੀ ਕੱਢ ਕੇ ਚਲੇ ਜਾਂਦੀ ਤੇ ਦੂਜੀ ਗੱਲ ਆ ਗਈ ਫਿਲਮਾਂ ਆਉਣ ਵਾਲੀਆਂ ਫਿਲਮਾਂ ਉਹ ਹਲੇ ਤਿਆਰ ਹੋ ਰਹੀਆਂ ਨੇ ਦੋ ਤਿੰਨ ਫਿਲਮਾਂ ਹੈ ਜਿਹੜੀਆਂ ਕਿ ਮੇਰੇ ਪ੍ਰੋਜੈਕਟ ਸ਼ੁਰੂ ਹੋਏ ਨੇ ਤੇ 2-4 ਮੇਰੀਆਂ ਆਉਣ ਨਾਲ ਮਿਸ ਵੀ ਹੋ ਗਈਆਂ ਕਿਉਂਕਿ ਮੈਂ ਇੱਥੇ ਆਈ ਹਾਂ ਇੱਥੇ ਆਉਣ ਦਾ ਵੀ ਬਹੁਤ ਵਧੀਆ ਐਕਸਪੀਰੀਅੰਸ ਲੈ ਕੇ ਜਾ ਰਹੀ ਹਾਂ ਸੋ ਕੁਛ ਪ੍ਰੋਜੈਕਟ ਚੱਲ ਰਹੇ ਨੇ ਆਉਣ ਵਾਲੇ ਤੇ ਕਿਉਂਕਿ ਨਾਮ ਮੈਂ ਦੱਸੂਗੀ ਨਾਮ ਕਈ ਵਾਰੀ ਬਦਲ ਜਾਂਦੇ ਕਿਉਂਕਿ ਹਲੇ ਉਹ ਪ੍ਰੋਪਰ ਨਾਮ ਨਹੀਂ ਸੋਚੇ ਜਾਂਦੇ ਸਕ੍ਰਿਪਟ ਅਸੀਂ ਸ਼ੂਟ ਕਰ ਚੁੱਕੇ ਹਾਂ ਡਬਿੰਗ ਗਿੱਪੀ ਜੀ ਦੀ ਮੂਵੀ ਹੈ ਫਿਰ ਜੀ ਉਹਦਾ ਸ਼ੂਟ ਹੋਇਆ ਸੀ ਉਸ ਟਾਈਮ ਤਾਂ ਉਸਦਾ ਨਾਮ ਸੀ ਸਮੀਪ ਕੰਗ ਜੀ ਡਾਇਰੈਕਟਰ ਨੀਤੂ ਜੱਟ ਦੀ ਪਸੰਦ ਬਟ ਹੁਣ ਉਹਦਾ ਅੱਗੇ ਨਾਮ ਇਹੀ ਹੈ ਜਾਂ ਬਦਲਿਆ ਜਾਂਦਾ ਇਹ ਆਡੀਅੰਸ ਨੂੰ ਅਸੀਂ ਟਾਈਮ ਤੇ ਦੱਸਾਂਗੇ ਤੇ ਹੋਰ ਆਉਣ ਵਾਲੇ 2-3 ਪ੍ਰੋਜੈਕਟ ਮੇਰੇ ਹੈਗੇ ਨੇ ਇੱਕ ਮੂਵੀ ਆਲਣਾ ਕਰਕੇ ਜਿਹੜਾ ਜੰਜੋਤ ਉਹਨਾਂ ਦੇ ਡਾਇਰੈਕਟਰ ਨੇ ਸੋ 2-3 ਪ੍ਰੋਜੈਕਟ ਨੇ ਤੇ ਜਦੋਂ
ਸੀਮਾ ਜੀ ਅੱਜ ਕੱਲ ਜਿਵੇਂ ਸ਼ਾਰਟ ਮੂਵੀਜ਼ ਦਾ ਵੀ ਕਾਫੀ ਰੁਝਾਨ ਹੈ ਸੋ ਸ਼ਾਰਟ ਮੂਵੀਜ਼ ਦੇ ਵੱਲ ਵੀ ਤੁਸੀਂ ਰੁਕ ਕੀਤਾ?
ਬਿਲਕੁਲ, ਮੈਂ ਸ਼ਾਰਟ ਮੂਵੀਜ਼ ਵੀ ਕੀਤੀਆਂ ਨੇ, ਵੀਡੀਓ ਸੌਂਗ ਵੀ ਮੈਂ ਬਹੁਤ ਕੀਤੇ ਨੇ. ਵੀਡੀਓ ਸੌਂਗ ਵੀ ਇੱਕ ਪੂਰੀ ਸਟੋਰੀ ਉਹਦੇ ਵਿੱਚ ਦਿਖਾਈ ਜਾਂਦੀ. ਅੱਜ ਕੱਲ ਤੁਸੀਂ ਦੇਖੋ ਵੀਡੀਓ ਸੌਂਗ ਵੀ ਬਹੁਤ ਦੇਖਣ ਵਾਲੇ ਹੁੰਦੇ ਨੇ, ਪੂਰੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ. ਬਹੁਤ ਮਿਹਨਤ ਕੀਤੀ ਜਾਂਦੀ ਹੈ. ਮੈਂ ਵੀਡੀਓ ਸੌਂਗ ਵੀ ਕਰਦੀ ਹਾਂ. ਤੇ ਰਹੀ ਗੱਲ ਮੈਂ ਸ਼ਾਰਟ ਮੂਵੀ ਦੀ, ਹੁਣੇ ਮੈਂ ਥੋੜੀ ਕੁ ਦੇਰ ਪਹਿਲਾਂ ਹੀ ਮੇਰੀ ਜਨਜੋਤ ਨੇ ਕੀਤੀ ਸੀ, ਮੈਂ ਤੇ ਮੇਰੀ ਮਾਂ
ਜੀ.
ਤੇ ਥੋੜੇ ਜੇ ਛੋਟੇ ਜੇ ਟਾਈਮ ਦੀ ਮੂਵੀ ਹੈ, ਪਰ ਲੋਕਾਂ ਨੇ ਉਹਨੂੰ ਬਹੁਤ ਸਰਾਹਿਆ, ਬਹੁਤ ਤਾਰੀਫ ਮਿਲੀ ਹੈ. ਤੇ ਇੱਕ ਮੈਂ ਹੋਰ ਵੀ ਕਰਕੇ ਆਈ ਹਾਂ, ਉਸ ਦਾ ਵੀ ਨਾਮ ਜਿਹੜਾ ਹੈਗਾ ਥੋੜਾ ਚੇਂਜ ਕਰ ਰਹੇ ਨੇ, ਤੇ ਉਹ ਵੀ ਮੈਂ ਜਲਦੀ ਤੁਹਾਡੇ ਸਾਹਮਣੇ ਆਊ, ਹਾਲੇ ਆਉਣੀ ਆ. ਉਹ ਵੀ ਸ਼ਾਰਟ ਮੂਵੀ ਹੈ. ਤੇ ਬਾਕੀ ਜਦੋਂ ਵੀ ਮੇਰੇ ਅੱਗੇ ਕੋਈ ਵਧੀਆ ਕੰਮ ਆਉਂਦਾ, ਚਾਹੇ ਉਹ ਸ਼ਾਰਟ ਮੂਵੀ ਹੈ, ਚਾਹੇ ਵੀਡੀਓ ਸੌਂਗ ਹੈ, ਜਾਂ ਕੁਛ ਵੀ ਹੈ, ਤਾਂ ਮੈਂ ਉਹ ਜ਼ਰੂਰ ਕਰਦੀ ਹਾਂ.
ਬਹੁਤ ਚੰਗਾ ਲੱਗ ਗਿਆ ਇਹ ਗੱਲ ਜਾਣ ਕੇ ਕਿ ਤੁਸੀਂ ਅਜੇ ਵੀ ਜੜ੍ਹਾਂ ਨਾਲ ਜੁੜੇ ਹੋਏ ਹੋ, ਅਜੇ ਵੀ ਆਕਾਸ਼ਵਾਣੀ ਦੇ ਨਾਲ ਵੀ ਤੁਹਾਡਾ ਜਿਹੜਾ ਰਿਸ਼ਤਾ ਉਹ ਉਸੇ ਤਰ੍ਹਾਂ ਕਾਇਮ ਹੈ, ਜਦਕਿ ਤੁਸੀਂ ਫਿਲਮਾਂ ਦੇ ਉਸ ਵੱਡੇ ਪੱਧਰ ਦੇ ਉੱਤੇ ਆਪਣੇ ਜਿਹੜੇ ਕਿਰਦਾਰ ਆ ਉਹ ਨਿਭਾ ਰਹੇ ਹੋ ਇਸ ਵੇਲੇ. ਸੋ ਸੀਮਾ ਜੀ, ਕੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਵੀ ਲੱਗਦਾ ਕਿ ਜੇ ਫਿਲਮਾਂ ਦੇ ਵਿੱਚ ਬਹੁਤ ਬਹੁਤ ਆਤ ਜਿਹੜੀ ਆ ਉਹ ਕਿਰਦਾਰਾਂ ਦੀ ਤੁਹਾਨੂੰ ਮਿਲਦੀ ਆ, ਤਾਂ ਫਿਰ ਦੂਰਦਰਸ਼ਨ ਜਾਂ ਆਕਾਸ਼ਵਾਣੀ ਦੇ ਨਾਲ ਸ਼ਾਇਦ ਟੁੱਟ ਵੀ ਜਾਈਏ?
ਨਹੀਂ, ਕਿਉਂਕਿ ਜਦੋਂ ਉਹ ਨਹੀਂ ਟੁੱਟਦੇ, ਮੈਂ ਮੇਰੇ ਜੇ ਟੁੱਟਣਾ ਨਹੀਂ ਹੁੰਦਾ
ਜੀ.
ਇੱਕ ਵਾਰੀ ਇਹ ਹੁੰਦਾ ਕਿ ਤੁਹਾਡੇ ਕੋਲ ਸਮਾਂ ਜਿਹੜਾ ਹੈਗਾ ਉਹ ਥੋੜਾ ਘੱਟ ਪੈ ਜਾਂਦਾ
ਜੀ,
ਹੈ ਨਾ. ਟੁੱਟਣਾ ਤਾਂ ਕੋਈ ਵੀ ਨਹੀਂ ਚਾਹੁੰਦਾ, ਜੜਾਂ ਤੋਂ ਕੋਈ ਵੀ ਨਹੀਂ ਟੁੱਟਣਾ ਚਾਹੁੰਦਾ. ਹੁਣ ਜਦੋਂ ਕੋਈ ਤੁਸੀਂ ਬਾਹਰ ਆ ਜਾਂਦੇ ਹੋ, ਬਾਹਰਲੇ ਮੁਲਕ ਚ ਆ ਜਾਂਦੇ ਹੋ, ਤੁਸੀਂ ਯਾਦ ਜ਼ਰੂਰ ਰੱਖਦੇ ਹੋ. ਤੁਹਾਡੀਆਂ ਮਜਬੂਰੀਆਂ ਜਿਹੜੀਆਂ ਨੇ ਉਹ ਤੁਹਾਨੂੰ ਬੰਨ ਕੇ ਰੱਖਦੀਆਂ ਨੇ, ਪਰ ਤੁਸੀਂ ਦਿਲੋਂ ਨਹੀਂ ਟੁੱਟਦੇ.
ਬਿਲਕੁਲ,
ਠੀਕ ਹੈ. ਸੋ ਮੇਰਾ ਵੀ ਇਹੀ ਹੈ ਕਿ ਜਦੋਂ ਮੈਨੂੰ ਸੱਦਿਆ ਜਾਂਦਾ ਤੇ ਜੇ ਮੈਂ ਇਹ ਕਹਿ ਦਾਂ ਵੀ ਮੇਰਾ ਇਨ੍ਹਾਂ ਦਿਨਾਂ ਦੇ ਵਿੱਚ ਸ਼ੂਟ ਚੱਲਦੇ ਨੇ, ਤਾਂ ਉਹਨਾਂ ਦਿਨਾਂ ਦੇ ਵਿੱਚ ਉਹ ਕਹਿਣਗੇ ਕੋਈ ਗੱਲ ਨਹੀਂ. ਪਰ ਜਦੋਂ ਕਈ ਵਾਰੀ ਉਹ ਮੈਨੂੰ ਪੁੱਛ ਲੈਂਦੇ ਨੇ ਇਨ੍ਹਾਂ ਦਿਨਾਂ ਦੇ ਵਿੱਚ ਤੁਸੀਂ ਫ੍ਰੀ ਹੋ, ਤੇ ਜਦੋਂ ਮੇਰੇ ਤੋਂ ਪੁੱਛਿਆ ਜਾਂਦਾ ਤਾਂ ਮੈਂ ਉਹਨਾਂ ਨੂੰ ਆਪਣੀਆਂ ਡੇਟਾਂ ਦਿੰਦੀ ਵੀ ਆਹ ਆਹ ਦਿਨਾਂ 'ਚ ਜੇ ਤੁਸੀਂ ਕਰਨਾ ਤਾਂ ਮੈਂ ਕਰ ਲੈਂਦੀ ਹਾਂ. ਸੋ ਉਹ ਵੀ ਮੇਰੇ ਨਾਲ ਸਮਝੌਤਾ ਕਰਦੇ ਨੇ, ਮੈਂ ਵੀ ਕਰਦੀ ਹਾਂ, ਤੇ ਫਿਰ ਗੱਡੀ ਇੱਦਾਂ ਹੀ ਰਿੜੀ ਜਾਂਦੀ ਹੈ. ਤਾਂ ਤੱਕ ਮੇਰਾ ਸਾਥ ਉਹਨਾਂ ਨਾਲ ਚੱਲ ਰਿਹਾ
ਜੀ. ਬਹੁਤ ਵਧੀਆ ਲੱਗਿਆ. ਸੋ ਆਪਾਂ ਹੁਣ ਥੋੜਾ ਜਿਹਾ ਪਰਸਨਲ, ਕਿਉਂਕਿ ਤੁਸੀਂ ਆਪਣੇ ਪਿਛਲੇ ਪਰਿਵਾਰ ਬਾਰੇ ਵੀ ਗੱਲ ਕਰ ਦਿੱਤੀ, ਆਪਣੇ ਸਹੁਰੇ ਪਰਿਵਾਰ ਬਾਰੇ ਗੱਲ ਕੀਤੀ, ਬਟ ਅੱਗੇ ਬੱਚਿਆਂ ਦੇ ਬਾਰੇ ਥੋੜੀ ਜਿਹੀ ਆਪਾਂ ਜ਼ਰੂਰ ਜਾਣਨਾ ਚਾਹਾਂਗੇ. ਸਾਡੇ ਸਰੋਤੇ ਵੀ ਜਾਣਨਾ ਚਾਹੁੰਦੇ ਹੋਣਗੇ ਵੀ ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਅੱਗੇ ਬੱਚੇ ਜਿਹੜੇ ਨੇ ਉਹ ਕਿੰਨੇ ਨੇ ਤੇ ਕਿਵੇਂ ਆ ਫੈਮਿਲੀ
ਜੀ. ਕਿਉਂਕਿ ਜਦੋਂ ਆਪਾਂ ਨਾ ਕਿਸੇ ਕਦੇ ਨੋਟ ਕਰਨਾ, ਜਦੋਂ ਆਪਾਂ ਫਲੈਸ਼ ਬੈਕ ਚ ਚੱਲ ਜਾਂਦੇ ਹਾਂ ਨਾ
ਜੀ,
ਤਾਂ ਆਉਣ ਵਾਲਾ ਜਿੱਥੇ ਅਸੀਂ ਬੈਠੇ ਹਾਂ ਉੱਥੇ ਅਸੀਂ ਭੁੱਲ ਜਾਂਦੇ ਹਾਂ. ਮੈਂ ਬਹੁਤ ਫਲੈਸ਼ ਬੈਕ ਚ ਚਲੇ ਗਈ ਸ਼ਾਇਦ. ਸੋ ਦੂਸਰੀ ਗੱਲ ਇਹੀ ਹੈ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਮੇਰੇ ਹਸਬੈਂਡ ਡਿਸਟ੍ਰਿਕਟ ਸਪੋਰਟਸ ਆਫਿਸਰ ਰਿਟਾਇਰ ਹੋਏ ਨੇ ਤੇ ਜਲੰਧਰ ਚ ਹੀ ਹੈ, ਔਰ ਮੇਰੇ ਦੋ ਬੱਚੇ ਹੈ, ਮੇਰੀ ਬੇਟੀ ਤੇ ਬੇਟਾ. ਤੇ ਬੇਟੀ ਮੇਰੀ ਇੱਥੇ ਹੈ ਆਸਟ੍ਰੇਲੀਆ ਮੈਲਬਰਨ ਦੇ ਵਿੱਚ ਹੀ, ਉਹਦੀ ਸ਼ਾਦੀ ਹੋ ਗਈ ਹੈ, ਉਹਦੇ ਹਸਬੈਂਡ ਡਾਕਟਰ ਹੈ. ਤੇ ਬੇਟਾ ਮੇਰਾ ਮੇਰੇ ਕੋਲ ਹੀ ਹੈ ਇੰਡੀਆ, ਤੇ ਉਹਦੀ ਵੀ ਸ਼ਾਦੀ ਹੋ ਗਈ ਹੈ, ਬੇਟੀ ਦੀ ਵੀ ਸ਼ਾਦੀ ਹੋ ਗਈ ਹੈ, ਤੇ ਮੈਂ ਨਾਨੀ ਵੀ ਬਣ ਗਈ ਤੇ ਮੈਂ ਦਾਦੀ ਵੀ ਬਣ ਗਈ.
ਕੀ ਬਾਤ ਹੈ. ਸੋ ਬਹੁਤ ਵੱਡੇ ਵੱਡੇ ਰੁਤਬੇ ਜਿਹੜੇ ਆ ਉਹ ਵੀ ਮਿਲ ਚੁੱਕੇ. ਔਰ ਤੁਸੀਂ ਮੈਨੂੰ ਲੱਗਦਾ ਕਿ ਜਦੋਂ ਕਹਿੰਦੇ ਹੁੰਦੇ ਆ ਨਾ ਵੀ ਮੁੰਡਾ ਵੀ ਵਿਆਹਿਆ ਗਿਆ ਤੇ ਕੁੜੀ ਵੀ ਵਿਆਹੀ ਗਈ ਤੇ ਹੁਣ ਮੈਂ ਸੁਰਖਰੂ ਹੋ ਗਈ, ਕੀ ਏਦਾਂ ਦਾ ਵੀ ਹੋਇਆ ਕੁਛ?
ਪਰ ਇੱਕ ਚੀਜ਼ ਹੈ ਨਾ ਕਿ ਜਿਹੜੀ ਇਹ ਸਾਡੀ, ਤੁਸੀਂ ਵੀ ਇਸੇ ਲਾਈਨ ਦੇ ਵਿੱਚ ਹੋ, ਤੁਹਾਨੂੰ ਵੀ ਪਤਾ ਕਿ ਸੁਰਖਰੂ ਤਾਂ ਵੈਸੇ ਕਦੇ ਕੋਈ ਹੁੰਦਾ
ਨਹੀਂ.
ਬਸ ਇਹੀ ਹੁੰਦਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਆਪਣੀ ਆਪਣੀ ਜਗ੍ਹਾ ਤੇ ਖੁਸ਼ ਰਹਿਣ. ਮੈਂ ਇੱਕੋ ਚੀਜ਼ ਮੰਗਦੀ ਹਾਂ ਤੇ ਹੱਸਦੇ ਵਸਦੇ ਰਹਿਣ. ਸੋ ਹਾਂ, ਬਾਕੀ ਰਹੀ ਗੱਲ ਕਿ ਮੇਰੀ ਜਿਹੜੀ ਇਸ ਲਾਈਨ ਦੇ ਵਿੱਚ ਸਪੋਰਟ ਹੈ, ਪੂਰੀ ਫੈਮਿਲੀ ਮੈਨੂੰ ਦੇ ਰਹੀ ਹੈ, ਮੇਰੇ ਹਸਬੈਂਡ ਵੀ ਦੇ ਰਹੇ ਹੈ. ਸੋ ਮੈਨੂੰ ਜਦੋਂ ਵੀ ਕਿਤੇ ਜਾਣਾ ਆਉਣਾ ਤਾਂ ਮੈਨੂੰ ਕੋਈ ਰੁਕਾਵਟ ਨਹੀਂ ਆਉਂਦੀ, ਤੇ ਇਹੀ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੇਰੀ ਵੀ ਖੁਸ਼ੀ ਦਾ ਖਿਆਲ ਰੱਖਿਆ ਜਾਂਦਾ ਤੇ ਮੈਂ ਵੀ ਉਹਨਾਂ ਦੀ ਖੁਸ਼ੀ ਦਾ ਖਿਆਲ ਰੱਖਦੀ ਹਾਂ. ਏਦਾਂ ਦਾ ਹੀ ਸਾਡਾ ਤਾਲਮੇਲ ਚੱਲੀ ਜਾ ਰਿਹਾ ਤੇ ਮੇਰਾ ਕੰਮ ਦੇਖ ਕੇ ਬੱਚੇ ਵੀ ਤਾਰੀਫ ਕਰਦੇ ਨੇ, ਪਰਿਵਾਰ ਵੀ ਕਰਦਾ, ਸਹੁਰਾ ਘਰ ਵੀ ਕਰਦਾ, ਪੇਕਾ ਘਰ ਵੀ ਕਰਦਾ.
ਠੀਕ ਹੈ ਜੀ. ਸੋ ਸੀਮਾ ਕੌਸ਼ਲ ਨੇ ਸਾਰਿਆਂ ਦਾ ਦਿਲ ਜਿੱਤਿਆ ਹੋਇਆ ਹਨਾ, ਦੋਵਾਂ ਪਾਸਿਆਂ ਤੋਂ. ਸੋ ਅਦਾਕਾਰੀ ਦੇ ਵਿੱਚ ਦੋਸਤੋ ਆਪਾਂ ਉਹਨਾਂ ਨੂੰ ਦੇਖਦੇ ਆ, ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਕਬੂਲ ਕੀਤਾ, ਬਹੁਤ ਪਿਆਰ ਦਿੱਤਾ, ਔਰ ਅੱਜ ਜਿਹੜੇ ਵੀ ਮੁਕਾਮ ਤੇ ਉਹ ਪਹੁੰਚੇ ਨੇ ਉਹ ਦਰਸ਼ਕਾਂ ਦੀ ਪਿਆਰ ਦੀ ਬਦੌਲਤ ਤੇ ਆਪਣੇ ਘਰ ਤੇ ਪਰਿਵਾਰ ਦੀ ਸਪੋਰਟ ਦੀ ਬਦੌਲਤ ਪਹੁੰਚੇ ਨੇ. ਸੋ ਸੀਮਾ ਜੀ, ਸਾਡੇ ਦਰਸ਼ਕ ਜਾਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ?
ਦੇਖੋ ਮੈਂ ਤੇ ਇਹੀ ਕਹੂੰਗੀ ਕਿ ਜਦੋਂ ਇੱਕ ਐਕਟਰ ਕੰਮ ਕਰਦਾ ਜਾਂ ਅਸੀਂ ਵੀ ਜਿਵੇਂ ਹੁਣ ਫਿਲਮਾਂ ਵੀ ਬਣਦੀਆਂ ਨੇ ਪ੍ਰੋਡਿਊਸਰ ਡਾਇਰੈਕਟਰ ਐਕਟਰ ਪਤਾ ਨੀ ਕਿੰਨੀ ਟੀਮ ਦਾ ਵਰਕ ਹੁੰਦਾ ਤੇ ਜਦੋਂ ਕੁਛ ਬਣਦਾ ਤਿਆਰ ਹੁੰਦਾ ਤੁਹਾਡੇ ਸਾਹਮਣੇ ਆਉਂਦਾ ਇੱਕ ਤਾਂ ਹਿੰਮਤ ਕਰਕੇ ਦੇਖਣ ਜਾਓ ਇਹ ਜ਼ਰੂਰੀ ਹੈ ਕਿਉਂਕਿ ਕਦੇ ਵੀ ਆਪਾਂ ਹਰ ਬੰਦਾ ਦੇਖੋ ਆਪਣੇ ਚਿਹਰੇ ਵੀ ਵੱਖਰੇ ਨੇ ਆਪਣੇ ਸਵਾਦ ਵੀ ਵੱਖਰੇ ਨੇ ਤੇ ਆਪਣੇ ਜੋ ਵੀ ਚੀਜ਼ ਕਹੀਏ ਤਾਂ ਵੱਖਰਾ ਵੱਖਰਾ ਉਹ ਹੈ ਲੇਕਿਨ ਇੱਕ ਪੁਆਇੰਟ ਆਫ ਵਿਊ ਜਿਹੜਾ ਹੈਗਾ ਉਹ ਸਭ ਦਾ ਵੱਖਰਾ ਵੱਖਰਾ ਹੁੰਦਾ ਜਦੋਂ ਹੁਣ ਤੁਸੀਂ ਫਿਲਮ ਦੇਖਣ ਜਾਂਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਕਿ ਕਿਸੇ ਨੇ ਦੇਖਿਆ ਹੁੰਦੀ ਤਾਂ ਕਹਿੰਦਾ ਵੀ ਨਹੀਂ ਮੈਨੂੰ ਤਾਂ ਬਿਲਕੁਲ ਨਹੀਂ ਵਧੀਆ ਲੱਗੀ ਤਾਂ ਦੂਜੇ ਕਹਿੰਦੇ ਨੇ ਚੱਲ ਛੱਡ ਪਰੇ ਉਹ ਤਾਂ ਕਹਿੰਦਾ ਅਸੀਂ ਦੇਖਣ ਨਹੀਂ ਜਾਣਾ ਐਵੇਂ ਹੈ ਕੀ ਪਤਾ ਤੁਹਾਨੂੰ ਬਹੁਤ ਸੋਹਣੀ ਲੱਗ ਜੇ ਸੋ ਚਾਂਸ ਨਾ ਮਿਸ ਕਰਿਆ ਕਰੋ ਕਿਉਂਕਿ ਸਾਰਿਆਂ ਦੀ ਬਹੁਤ ਮਿਹਨਤ ਲੱਗੀ ਹੁੰਦੀ ਹੈ ਤੇ ਇਸ ਕਰਕੇ ਉਹ ਮਿਹਨਤ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਹਾਂ ਉਸ ਦੇ ਲਈ ਫੀਡਬੈਕ ਦੇਣੀ ਵੀ ਬਹੁਤ ਜ਼ਰੂਰੀ ਹੈ ਵੀ ਆਹ ਚੀਜ਼ ਸਾਨੂੰ ਚੰਗੀ ਲੱਗੀ ਇਹ ਸਾਨੂੰ ਨਹੀਂ ਚੰਗੀ ਲੱਗੀ ਇਹ ਪਹੁੰਚਾਓ ਤਾਂ ਕਿ ਅੱਗੇ ਨੂੰ ਉਹਦੇ ਵਿਚ ਸੁਧਾਰ ਹੋ ਸਕੇ ਤੇ ਦੂਜੀ ਗੱਲ ਹੈ ਕਿ ਇਹੀ ਕਹੂੰਗੀ ਬੱਚਿਆਂ ਨੂੰ ਵੀ ਜਿਹੜੇ ਸਾਡੇ ਇੰਡੀਆ ਚ ਵੀ ਬੈਠੇ ਹੈ ਕਿ ਮੈਂ ਬਾਹਰ ਦੇਖ ਲਿਆ ਬਾਹਰ ਲੋਕ ਜਿਹੜੇ ਨੇ ਉਹ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਨਹੀਂ ਭੁੱਲੇ ਤੇ ਬਹੁਤ ਮੈਨੂੰ ਖੁਸ਼ੀ ਵੀ ਹੋਈ ਹੈ ਇਹ ਰਿਸਪੋਂਸ ਦੇਖ ਕੇ ਸੋ ਸਾਡੇ ਇੰਡੀਆ ਦੇ ਬੱਚਿਆਂ ਨੂੰ ਵੀ ਮੈਂ ਇਹੀ ਕਹੂੰਗੀ ਪੰਜਾਬੀ ਹੈ ਕਿਤੇ ਵੀ ਹੈ ਵੀ ਆਪਣੇ ਵਿਰਸੇ ਨੂੰ ਨਾ ਭੁੱਲੋ ਤੇ ਇਹ ਵਿਰਸਾ ਜਿਹੜਾ ਤੁਹਾਨੂੰ ਹਰ ਜਗ੍ਹਾ ਮਿਲੂਗਾ ਤੇ ਫੇਰ ਤੁਹਾਨੂੰ ਭੁੱਲ ਜਾਓਗੇ ਤਾਂ ਬਾਅਦ ਚ ਬਹੁਤ ਤਕਲੀਫ ਦੇ ਹੋਊਗਾ ਤੇ ਇਹਦੇ ਨਾਲ ਹੀ ਜੁੜੇ ਰਹੋ ਤਾਂ ਪਰਮਾਤਮਾ ਤੁਹਾਡੇ ਨਾਲ ਹੀ ਖੜਾ
ਬਹੁਤ ਖੂਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਹੈ ਹਰਮਨ ਰੇਡੀਓ ਦੇ ਇਸ ਮੰਚ ਤੇ ਔਰ ਬਹੁਤ ਖੂਬਸੂਰਤ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਦਿੱਤਾ ਅਸੀਂ ਆਪਣੇ ਹਰਮਨ ਰੇਡੀਓ ਪਰਿਵਾਰ ਵੱਲੋਂ ਹਰਮਨ ਰੇਡੀਓ ਟੀਮ ਵੱਲੋਂ ਦੁਆ ਕਰਦੇ ਹਾਂ ਜੀ ਕਿ ਤੁਸੀਂ ਕਾਮਯਾਬੀ ਦੀਆਂ ਹੋਰ ਵੀ ਮੰਜ਼ਲਾਂ ਜਿਹੜੀਆਂ ਸਰ ਕਰੋ ਅਦਾਕਾਰੀ ਦੇ ਖੇਤਰ ਦੇ ਵਿਚ ਤੇ ਹੋਰ ਫਿਲਮਾਂ ਦੇ ਵਿਚ ਦਮਦਾਰ ਜਿਹੜੇ ਕਿਰਦਾਰ ਆ ਉਨ੍ਹਾਂ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਤੁਹਾਨੂੰ ਦੇਖੀਏ ਅੱਜ ਦੇ ਲਈ ਹਰਮਨ ਰੇਡੀਓ ਦੇ ਇਸ ਮੰਚ ਤੇ ਆਉਣ ਦੇ ਲਈ ਔਰ ਆਪਣਾ ਜਿਹੜਾ ਸਮਾਂ ਸਾਡੇ ਨਾਲ ਸਾਂਝਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਸ਼ੁਕਰੀਆ ਜੀ ਮੈਂ ਵੀ ਤੁਹਾਡਾ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਤੇ ਇੰਨੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ
ਜੀ ਸ਼ੁਕਰੀਆ ਜੀ